ਜੇ ਤੁਸੀਂ ਖੁਦ ਅਮਲ ਕਰਨ ਵਾਲੇ ਬਣ ਜਾਓ ਤਾਂ ਦੂਜੇ ਆਪ ਹੀ ਤੁਹਾਡੇ ਨਕਸ਼ੇ ਕਦਮ ਤੇ ਚੱਲਣਗੇ। ਵਿਚਾਰ ਮਹਾਤਮਾ ਗਾਂਧੀ। ਅਜਿਹੇ ਖੂਬਸੂਰਤ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਤਰੀਕ 16 ਮਈ 2016 ਤੇ ਜੇ ਅਸੀਂ ਨਾਨਕ ਸ਼ਾਹੀ ਸੰਮਤ ਮੁਤਾਬਕ ਦੱਸੀਏ ਤਾਂ 3 ਜੇਠ 548ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ 2073ਵਾਂ ਸਾਲ। ਜੇਠ ਦਾ ਮਹੀਨਾ ਚੜ ਗਿਆ ਜੀ ਤੇ ਜੇਠ ਹਾੜ ਦਾ ਨਾਂ ਸੁਣਦੇ ਹੀ ਮੁੜਕਾ ਪਸੀਨਾ ਆਉਣ ਲੱਗ ਜਾਂਦਾ। ਵੱਖਰੀ ਗੱਲ ਆ ਵੀ ਹੁਣ ਵੱਖਰੀ ਮਿੱਟੀ, ਵੱਖਰੇ ਲੋਕਾਂ ਚ ਬੈਠੇ ਆ, ਵੱਖਰੇ ਮੌਸਮ ਚ ਬੈਠੇ ਆ, ਤਾਂ ਹੁਣ ਜਿਹੜੀ ਠੰਡ ਨਾਲ ਠੁਰ ਰਹੇ ਆ, ਥੋੜੀ ਥੋੜੀ ਜਿਹੜੀ ਠੰਡ ਦੀ ਸ਼ੁਰੂਆਤ ਥੋੜੀ ਕੀ ਕਾਫੀ ਹੋ ਚੁੱਕੀ ਆ। ਪਰ ਜੇਠ ਦਾ ਮਹੀਨਾ ਇੱਕ ਇਹੋ ਜਿਹਾ ਮਹੀਨਾ ਸੀ ਜਿਹਦੇ ਚ ਕਿ ਲੋਹਾਂ ਵਗਣੀਆਂ ਜਾਂ ਜਿਹਦੇ ਚ ਇੱਕ ਵੱਖਰੀ ਕਿਸਮ ਦੀ ਗਰਮੀ ਹੁੰਦੀ ਸੀ ਜਿਹੜੀ ਕਿ ਝੱਲਣੀ ਹੁੰਦੀ ਸੀ, ਤਾਂ ਬਹੁਤ ਸਾਰੀਆਂ ਯਾਦਾਂ ਵੀ ਗਰਮੀ ਗਰਮੀ ਨਾ ਆਵੇ ਇੰਨੀ ਤਾਂ ਚੰਗਾ, ਪਰ ਗਰਮੀ ਦੇ ਵਿੱਚ ਇੱਕ ਵੱਖਰੇ ਜੇ ਮਾਹੌਲ ਵੀ ਹੁੰਦੇ ਸੀ, ਉਮਰ ਮੁਤਾਬਕ ਵੀ ਹੁੰਦੇ ਸੀ। ਜਦੋਂ ਬਚਪਨਾ ਸੀ, ਸਕੂਲਾਂ ਚ ਪੜ੍ਹਦੇ ਹੁੰਦੇ ਸੀ, ਤਾਂ ਛੁੱਟੀਆਂ ਵੀ ਇਨ੍ਹਾਂ ਟਾਈਮਾਂ ਦੇ ਵਿੱਚ ਹੁੰਦੀਆਂ ਸਨ, ਤਾਂ ਫਿਰ ਛੁੱਟੀਆਂ ਵੇਲੇ ਮਾਹੌਲ ਇਹ ਹੁੰਦਾ ਸੀ ਵੀ ਗਰਮੀਆਂ ਦੇ ਵਿੱਚ ਜਲਦੀ ਜਲਦੀ ਉੱਠਣਾ ਤੇ ਉੱਠ ਕੇ ਆਪਦੀਆਂ ਲਿਖਾਈਆਂ ਕਿ ਇੱਕ ਦੂਜੇ ਨੂੰ ਪੁੱਛਣਾ ਵੀ ਕਿੰਨੀਆਂ ਲਿਖਾਈਆਂ ਚੱਕਤੀਆਂ। ਲਿਖਣੀਆਂ ਨਹੀਂ ਹੁੰਦੀਆਂ ਸੀ ਉਦੋਂ, ਚੱਕਤੀਆਂ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਚੱਕਤਾ ਸਾਰਾ ਸਕੂਲ ਦਾ ਕੰਮ। ਸੋ ਜੇਠ ਦੇ ਮਹੀਨੇ ਵਿੱਚ ਇਹਨਾਂ ਗਰਮੀਆਂ ਦੇ ਵਿੱਚ ਮੈਨੂੰ ਪਤਾ ਕਿਵੇਂ ਦਰਵਾਜ਼ਿਆਂ ਦੇ ਵਿੱਚ ਆਉਂਦੀ ਠੰਡੀ ਠੰਡੀ ਹਵਾ ਚ ਬਜ਼ੁਰਗਾਂ ਕੋਲੇ ਬੈਠ ਕੇ ਛੇਤੀ ਛੇਤੀ ਸਕੂਲਾਂ ਦਾ ਕੰਮ ਨਿਬੇੜਦੇ ਸੀ। ਤੇ ਉਸ ਤੋਂ ਬਾਅਦ ਖਾਸ ਕਰਕੇ ਜੇ ਮੈਂ ਆਪਣੇ ਏਰੀਏ ਦੀ ਗੱਲ ਕਰਾਂ ਤਾਂ ਮੇਰੇ ਏਰੀਏ ਦੇ ਵਿੱਚ ਭਾਖੜਾ ਨਹਿਰ ਨਿਕਲਦੀ ਆ, ਉੱਥੇ ਇੱਕ ਹੈਡ ਬਣਿਆ ਤੇ ਹੈਡ ਦੇ ਵਿੱਚ ਤਕਰੀਬਨ 5 ਹੋਰ ਬ੍ਰਾਂਚਿਸ ਨਿਕਲਦੀਆਂ ਜਿਨ੍ਹਾਂ ਨੂੰ ਸੂਏ ਤੇ ਕੱਸੀਆਂ ਕਹਿੰਦੇ ਸਾਂ ਅਸੀਂ, ਤੇ ਉਹਨਾਂ ਦੇ ਉੱਤੇ ਨਹਾਉਣ ਜਾਂਦੇ ਤੇ ਨਹਾਉਣ ਦਾ ਜਿਹੜਾ ਉੱਥੇ ਇੱਕ ਮੇਲਾ ਲੱਗਦਾ ਸਾਰਾ ਸਾਰਾ ਦੁਪਹਿਰਾ ਉੱਥੇ ਨਹਾਉਂਦੇ ਤੇ ਮੇਰੇ ਵਰਗੇ ਤੇ ਤਾਂ ਕੋਈ ਬਾਹਲਾ ਅਸਰ ਨਹੀਂ ਪੈਂਦਾ ਸੀ, ਪਰ ਆਮ ਜਿਹੜੇ ਲੋਕਾਂ ਦੇ ਜਿਹੜੇ ਰੰਗ ਸੀ ਉਹ ਧੂੰਏ ਵਰਗੇ ਕਾਲੇ ਹੋ ਜਾਂਦੇ ਇਸ ਦੌਰਾਨ, ਕਿਉਂਕਿ ਧੁੱਪ ਦੇ ਵਿੱਚ ਬਾਹਰ ਬੈਠੇ ਰਹਿਣਾ, ਫੇਰ ਠੰਡੇ ਨਹਾ ਲੈਣਾ, ਮਿੱਟੀ ਦੇ ਵਿੱਚ ਲਿਟ ਲੈਣਾ ਤੇ ਫੇਰ ਜਿਹੜਾ ਪਾਣੀ ਚ ਵੜ ਜਾਣਾ, ਸਾਰਾ ਸਾਰਾ ਦਿਨ ਜਿਹੜਾ ਇਹ ਵਰਤਾਰਾ ਰਹਿੰਦਾ ਤੇ ਘਰਦਿਆਂ ਨੇ ਕਹਿਣਾ ਦੇਖ ਕੀ ਤੇਰਾ ਹਾਲ ਹੋਇਆ, ਨਹਾ ਨਹਾ ਕੇ ਕਈ ਵਾਰੀ ਕਹਿੰਦੇ ਨੀ ਹੁੰਦੇ ਸਕਿਨ ਵੀ ਖਰਾਬ ਕਰ ਲੈਂਦੇ। ਪਰ ਇਹ ਵੀ ਇੱਕ ਜੇਠ ਦੀਆਂ ਇੱਕ ਧੁੱਪਾਂ ਦੇ ਵਿੱਚ ਜਿਹੜਾ ਇੱਕ ਵੱਖਰਾ ਆਨੰਦ ਸੀ ਜੀ। ਤੇ ਕਈ ਵਾਰ ਕੀ ਹੁੰਦਾ ਸੀ ਵੀ ਸ਼ਿਕਾਰ ਵੀ ਖੇਡਦੇ, ਉਸ ਟਾਈਮ ਨਹੀਂ ਪਤਾ ਸੀ ਵੀ ਇਹ ਅਸੀਂ ਮਾੜਾ ਕੰਮ ਕਰ ਰਹੇ ਹਾਂ, ਪਰ ਇਸ ਟਾਈਮ ਦੇ ਵਿੱਚ ਖਰਗੋਸ਼ ਸਾਹੇ ਜਿਨ੍ਹਾਂ ਨੂੰ ਕਹਿੰਦੇ ਹਾਂ ਅਸੀਂ, ਸਿੱਜੜ ਵੀ ਕਹਿੰਦੇ ਸਾਡੇ ਏਰੀਏ ਚ, ਤੇ ਉਹਨੂੰ ਮੰਡਲੀਆਂ ਲੱਗੀਆਂ ਹੋਣੀਆਂ ਕਣਕਾਂ ਦੀਆਂ ਤੇ ਉਹਨਾਂ ਦੇ ਉਹਲਿਓ ਭਜਾ ਭਜਾ ਕੇ ਅਸੀਂ ਉਹਨਾਂ ਨੂੰ ਜਿਹੜਾ ਕੁੱਤੇ ਮਗਰ ਲਾ ਲਾ ਕੇ ਮਾਰਨ ਦੀ ਕੋਸ਼ਿਸ਼ ਕਰਨੀ, ਭਾਵੇਂ ਬਹੁਤ ਘੱਟ ਕਾਮਯਾਬੀ ਮਿਲਣੀ, ਪਰ ਨਾ ਦੁਪਹਿਰੇ ਆਪ ਟਿਕਣਾ ਨਾ ਉਹਨਾਂ ਨੂੰ ਟਿਕਣਾ। ਸੋ ਇਹੋ ਜਿਹਾ ਜੇਠ ਦਾ ਮਹੀਨਾ ਹੁੰਦਾ ਸੀ ਜੀ। ਉਮੀਦ ਆ ਤੁਹਾਡੇ ਤੇ ਵੀ ਜੇਠ ਦੀਆਂ ਇਹ ਜਿਹੀਆਂ ਜਿਹੜੀਆਂ ਯਾਦਾਂ ਤੁਹਾਡੇ ਨਾਲ ਜ਼ਰੂਰ ਤੁਹਾਡੇ ਕੋਲ ਹੋਣਗੀਆਂ। ਤੇ ਜਿਹੜੀ ਰਾਤ ਹੁੰਦੀ ਸੀ ਜੇਠ ਦੀ, ਉਹ ਛੱਤਾਂ ਦੇ ਉੱਤੇ ਪੈ ਕੇ ਤਾਰੇ ਗਿਣਨ ਦੀ, ਤੇ ਜਿਹੜੀ ਠੰਡੀ ਠੰਡੀ ਜਦੋਂ ਹਵਾ ਦੇ ਬੁੱਲੇ ਆਉਂਦੇ ਤਾਂ ਉਹ ਇੱਕ ਵੱਖਰਾ ਆਨੰਦ ਸੀ। ਵੱਖਰੀ ਗੱਲ ਆ ਬਾਅਦ ਦੇ ਵਿੱਚ ਟਾਈਮ ਇਹ ਜਿਹਾ ਆ ਗਿਆ ਵੀ ਛੱਤਾਂ ਦੇ ਉੱਤੇ ਵੀ ਜਿਹੜੇ ਪੱਖੇ ਕੂਲਰ ਫਰਾਟੇ ਆ ਗਏ ਤੇ ਆਂਢ ਗੁਆਂਢ ਦੀ ਗੱਲ ਕੰਨ ਚ ਪਾਈ ਨਹੀਂ ਸੁਣਦੀ ਸੀ, ਉਹ ਇੱਕ ਵੱਖਰਾ ਮਾਹੌਲ ਆ ਗਿਆ ਸੀ। ਪਰ ਜਿਹੜਾ ਸ਼ੁਰੂਆਤ ਦੀ ਅੱਜ ਤੋਂ 30 ਤੋਂ 40 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਵੱਧ ਤੋਂ ਵੱਧ ਜਿਹੜਾ ਏਸੀ ਤੇ ਕੂਲਰ ਉਹ ਹੁੰਦਾ ਸੀ ਵੀ ਪੱਗ ਨੂੰ ਗਿੱਲੀ ਕਰਕੇ ਜੇਠ ਮਹੀਨੇ ਉੱਤੇ ਲੈ ਕੇ ਪੈ ਜਾਂਦੇ। ਸੋ ਉਹਦੇ ਨਾਲ ਇੱਕ ਦੇਸੀ ਏਸੀ ਜਾਂ ਕੂਲਰ ਬਣ ਜਾਂਦਾ ਸੀ। ਸੋ ਇਹ ਵੀ ਟਾਈਮ ਸੀ ਜੀ, ਇਹ ਵੀ ਵਕਤ ਸੀ ਤੇ ਕਿਵੇਂ ਛੱਤਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਤੇ ਕਿਵੇਂ ਪਰਿਵਾਰਾਂ ਦੇ ਪਰਿਵਾਰ ਛੱਤਾਂ ਦੇ ਉੱਤੇ ਖੇਡਦੇ, ਇੱਕ ਦੂਜੇ ਨਾਲ ਗੱਲਾਂ ਕਰਦੇ, ਬੁਲਾਉਂਦੇ, ਬੋਲਦੇ। ਪਰ ਅੱਜ ਦਾ ਯੁੱਗ ਇਹ ਹੈ ਜੀ ਵੀ ਇੱਕ ਲੌਂਜ, ਇੱਕ ਡਰਾਇੰਗ ਰੂਮ, ਇੱਕ ਕਮਰੇ ਚ ਬੈਠੇ चार जने दो जने दस जने ओ एक खिड़की मिल गई सानू एक विंडो मिल गई जेडी विंडो की सारी दुनिया दे वल खुलदी आ ते ओ विंडो थानी झाकी जाने बैठे एक दूजे दे कोले बैठे भी एक दूजे दे कोले नहीं हुंदे ए भी एक जोग आ गया जी ते कोई एंड्रॉयड दी च यूज कर रहा ते कोई आईओएसओ कर रहा ते कोई कुछ कर रहा पर सारयां दी जिहड़ी जिहड़े खड़े आ जिहड़े उस खिड़की दे विच खड़े आ जिथों संसार दिखदा जिथों घर परिवार दिखदा उस खिड़की दे विच खड़ना मैनूं लगदा हुण किसे नूं मुनासिब नहीं रहा ते उत्थे तां जिहड़ी इक चुप पसर गई आ इक जिहड़ी खतरनाक चुप जिहनूं कहूंगा मैं ओह पसरदी जा रही आ सो सोचण वाली गल है जी ए भी गल दी पर महीने जेठ तो चली सी ते आके अधूनकता ते रुकी आ बहुत सारिया गल्लां बातां अज आपां तुहाडे नाल करनियां ते पर तुहानूं प्रोग्राम की रूपरेखा दस दिए जी अज दे प्रोग्राम की रूपरेखा जी गीत संगीत भी सरबजीत होरां ने क्यू कर रखिया जिहड़े कि मैनूं टैक्नीकल सपोर्ट दे रहे आ जी वड्डे तड़के उठ के पटियाला स्टूडियो तो ਉਦੋਂ ਬਾਅਦ ਗੀਤ ਸੰਗੀਤ ਤੋਂ ਬਾਅਦ ਮੌਸਮ ਦੀ ਜਾਣਕਾਰੀ ਥੋੜੀਆਂ ਬਹੁਤੀਆਂ ਖਬਰਾਂ ਦੇ ਉੱਤੇ ਝਾਤ ਤੇ ਫੇਰ ਤੁਹਾਡੀਆਂ ਫੋਨ ਕਾਲਸ ਤੁਹਾਡੇ ਸੁਨੇਹੇ ਤਾਂ ਨਾਲ ਨਾਲ ਈਮੇਲ ਤੇ ਜਿਹੜੇ ਟੈਲੀਗ੍ਰਾਮ ਜ਼ਰੀਏ ਆਉਂਦੇ ਆ ਲੈਂਦੇ ਰਹਿਣੇ ਆ ਪਰ ਉਸ ਤੋਂ ਬਾਅਦ ਤੁਹਾਡੇ ਫੋਨ ਕਾਲਸ ਲੈਣੇ ਆ ਤੇ ਫੋਨ ਕਾਲਸ ਦੇ ਮਾਮਲੇ ਦੇ ਵਿੱਚ ਪਹਿਲਾਂ ਤਾਂ ਮੈਨੂੰ ਸੋਚ ਸੀ ਵੀ ਕੋਈ ਨਾ ਕੋਈ ਖੁੱਲਾ ਵਿਸ਼ਾ ਰੱਖੀਏ ਪਰ ਅੱਜ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਖਬਰ ਪੜ ਰਿਹਾ ਸੀ ਸਾਡੇ ਬੜੇ ਸਤਿਕਾਰਯੋਗ ਗੁਰਚਰਨ ਸਿੰਘ ਕਾਹਲੋਂ ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਬੜੇ ਵਧੀਆ ਰਿਪੋਰਟਰ ਨੇ ਤੇ ਜਿਹੜੇ ਕਿ ਅਕਸਰ ਖੋਜ ਭਰਪੂਰ ਜਿਹੜੀਆਂ ਖਬਰਾਂ ਲਾਉਂਦੇ ਰਹਿੰਦੇ ਆ ਤੇ ਉਹਨਾਂ ਨੇ ਇੱਕ ਅੱਜ ਬੜੀ ਵਧੀਆ ਜਿਹੜੀ ਰਿਪੋਰਟ ਲਾਈ ਹੈ ਜੀ ਜਿਹਦੇ ਚ ਇੰਡੀਅਨ ਗਰੋਸਰੀ ਸ਼ਾਪਸ ਵਾਲਿਆਂ ਦੇ ਬਾਰੇ ਚ ਜਿਹੜਾ ਉਹਨਾਂ ਨੇ ਦੱਸਿਆ ਸੱਚ ਦੱਸਿਆ ਵੈਸੇ ਤਾਂ ਸੱਚ ਸਾਨੂੰ ਕੱਲੇ ਕੱਲੇ ਨੂੰ ਪਤਾ ਸਾਨੂੰ ਸਾਰਿਆਂ ਨੂੰ ਅਸੀਂ ਰੋਜ਼ ਉਸ ਚੀਜ਼ ਦੇ ਵਰਤਾਰੇ ਚ ਵੀ ਆਉਣੇ ਆ ਤੇ ਮੇਰੀ ਕਈ ਵਾਰੀ ਇੱਥੇ ਮੇਰੇ ਸੱਜਣ ਮਿੱਤਰ ਜਿਹੜੇ ਗਰੋਸਰੀ ਦਾ ਕੰਮ ਕਰਦੇ ਉਹਨਾਂ ਨਾਲ ਇਸ ਵਿਸ਼ੇ ਤੇ ਗੱਲ ਵੀ ਹੋਈ ਤੇ ਉਹਨਾਂ ਨੇ ਮੈਨੂੰ ਮੇਰੇ ਨਾਲ ਐਦ ਵਾਅਦਾ ਵੀ ਕੀਤਾ ਵੀ ਅਸੀਂ ਇਸ ਚੀਜ਼ ਤੋਂ ਅਵੇਅਰ ਰਹਾਂਗੇ ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜੀਆਂ ਇਹ ਜਿਹੀਆਂ ਖਬਰਾਂ ਆਉਂਦੀਆਂ ਤਾਂ ਧੂੰਆਂ ਜ਼ਰੂਰ ਨਿਕਲਦਾ ਖਬਰ ਤੁਹਾਨੂੰ ਪਤਾ ਹੀ ਹੈ ਜੀ ਵੀ ਤੁਸੀਂ ਇੰਡੀਅਨ ਸ਼ੋਪ ਦੇ ਉੱਤੇ ਜੇ 100 ਚੀਜ਼ਾਂ ਚੱਕੋਗੇ 100 ਚੋਂ 50 ਚੀਜ਼ਾਂ ਦੀ ਜਿਹੜੀ ਡੇਟ ਆ ਐਕਸਪਾਇਰ ਹੋ ਚੁੱਕੀ ਹੁੰਦੀ ਆ ਜਾਂ ਤੁਸੀਂ ਉਹਦੀ ਜਿਹੜੀ ਉਹ ਸਮਾਂ ਵਹਾ ਚੁੱਕੀਆਂ ਹੁੰਦੀਆਂ ਜਾਂ ਤੁਸੀਂ ਦੇਖੋਗੇ ਉਹਦੇ ਤੋਂ ਸਟਿੱਕਰ ਰਿਮੂਵ ਕਰਕੇ ਨਵਾਂ ਸਟਿੱਕਰ ਲਾ ਦਿੱਤਾ ਹੁੰਦਾ ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਉਹਦੇ ਵਿੱਚ ਬੜੀ ਬਰੀਕੀ ਨਾਲ ਕਲੀਅਰ ਨਹੀਂ ਕੀਤਾ ਜਾਂਦਾ ਤੇ ਜੇ ਤੁਸੀਂ ਬਰੀਕੀ ਨਾਲ ਦੇਖੋ ਤਾਂ ਉਹ ਬਹੁਤ ਹੀ ਛੇਤੀ ਫੜੀ ਜਾਂਦੀ ਹੈ ਗੱਲ ਤੇ ਅੱਜ ਤਾਂ ਬੜੀ ਹੈਰਾਨੀ ਹੋਈ ਆ ਉਹਨਾਂ ਨੇ ਨਿਊਜ਼ ਦੇ ਵਿੱਚ ਦੱਸਿਆ ਵੀ ਜਿਹੜਾ ਕੁਝ ਇੱਕ ਚੀਜ਼ਾਂ ਦੇ ਤਾਂ ਇਹ ਵੀ ਲਿਖਿਆ ਹੁੰਦਾ ਵੀ ਇਹ ਭਾਰਤ ਤੋਂ ਬਾਹਰ ਵੇਚਣੀਆਂ ਮਨਾਹੀ ਆ ਤੇ ਉਹ ਪਰ ਫੇਰ ਵੀ ਆਸਟ੍ਰੇਲੀਆ ਚ ਕਿਵੇਂ ਪਹੁੰਚ ਜਾਂਦੀਆਂ ਤੇ ਕਿਵੇਂ ਵੇਚੀਆਂ ਜਾਂਦੀਆਂ ਕਿਉਂਕਿ ਜਿਹੜਾ ਇਹ ਕਿਸੇ ਵੀ ਚੀਜ਼ ਦਾ ਡੱਬਾ ਕਿਸੇ ਵੀ ਚੀਜ਼ ਦੀ ਪੈਕਿੰਗ ਹੁੰਦੀ ਆ ਉਹਦੇ ਉੱਤੇ ਇੱਕ ਪ੍ਰੋਟੋਕੋਲ ਦੇ ਤਹਿਤ ਸਾਰੀ ਜਾਣਕਾਰੀ ਲਿਖਣਾ ਜ਼ਰੂਰੀ ਹੁੰਦਾ ਜਿਵੇਂ ਕਿ ਸ਼ਰਾਬ ਦੀ ਬੋਤਲ ਦੇ ਉੱਤੇ ਵੀ ਲਿਖਿਆ ਹੁੰਦਾ ਵੀ ਸਿਹਤ ਲਈ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਆ ਸੋ ਇਸ ਢੰਗ ਨਾਲ ਹਰ ਪੈਕਿੰਗ ਦਾ ਇੱਕ ਸਿਸਟਮ ਹੁੰਦਾ ਵੀ ਇਹ ਵੇਚਣੀ ਹੈ ਨਹੀਂ ਵੇਚਣੀ ਇਹ ਕੀ ਕਰਨਾ ਕੀ ਨਹੀਂ ਕਰਨਾ ਸੋ ਇੱਦਾਂ ਦੇ ਕਰਕੇ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਕਿਵੇਂ ਹੁੰਦੀਆਂ ਕਿਹੜੀ ਮੋਰੀ ਥਾਣੀ ਹੁੰਦੀਆਂ ਕੀ ਇਹ ਚ ਆਸਟ੍ਰੇਲੀਅਨ ਗਵਰਨਮੈਂਟ ਕਿਤੇ ਆ ਕੇ ਸ਼ਾਮਲ ਹੁੰਦੀ ਆ ਕਿ ਨਹੀਂ ਹੁੰਦੀ ਫਿਰ ਉਹ ਮਿਆਰ ਦਾ ਜਿਹੜਾ ਸਟੈਂਡਰਡ ਆ ਉਹ ਕਿਉਂ ਨਹੀਂ ਰੱਖਿਆ ਜਾਂਦਾ ਇਹ ਬਹੁਤ ਸਾਰੇ ਵਿਸ਼ੇ ਆ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਤੇ ਜੇ ਤੁਹਾਡੇ ਕੋਲ ਵੀ ਕੋਈ ਯਾਦ ਹੋਵੇ ਤੁਹਾਡੇ ਕੋਲ ਵੀ ਇਹ ਜੀ ਗੱਲ ਹੋਵੇ ਜਦੋਂ ਤੁਸੀਂ ਇੰਡੀਅਨ ਸ਼ੋਪਸ ਤੇ ਗਏ ਹੋ ਤੇ ਇਹ ਜੀ ਇਹੋ ਜਿਹਾ ਵਰਤਾਰਾ ਤੁਹਾਨੂੰ ਦੇਖਣ ਸੁਣਨ ਨੂੰ ਮਿਲਿਆ ਹੋਵੇ ਜਾਂ ਤੁਸੀਂ ਕਿਤੇ ਨਾ ਕਿਤੇ ਇਸ ਘਟਨਾਕ੍ਰਮ ਵਿੱਚ ਦੀ ਲੰਘੇ ਹੋ ਤੇ ਅੱਜ ਜ਼ਰੂਰ ਫੋਨ ਕਾਲ ਕਰਕੇ ਜੀ ਸਾਡੇ ਨਾਲ ਸਾਂਝ ਪਾਇਓ ਤਾਂ ਕਿ ਅਸੀਂ ਇਸ ਚੀਜ਼ ਨੂੰ ਮੁੱਦੇ ਨੂੰ ਬਣਾ ਸਕੀਏ ਮੈਨੂੰ ਇਹ ਮੁੱਦੇ ਰੱਖਣ ਨਾਲ ਮੈਨੂੰ ਪਰਸਨਲ ਤੌਰ ਤੇ ਕਾਫੀ ਨੁਕਸਾਨ ਵੀ ਹੈ ਕਿਉਂਕਿ ਮੇਰੇ ਬਹੁਤ ਸਾਰੇ ਮਿੱਤਰ ਪ੍ਰੇਮੀ ਆ ਜਿਹੜੇ ਉਹ ਇਸ ਬਿਜ਼ਨਸ ਚ ਨੇ ਤੇ ਉਹ ਮੈਨੂੰ ਆਉਣ ਪ੍ਰੋਗਰਾਮ ਤੋਂ ਬਾਅਦ ਹੀ ਲਾਂਭਾ ਦੇਣਗੇ ਵੀ ਭਾਜੀ ਇਹ ਤੁਸੀਂ ਸਾਡੇ ਤੇ ਕੀ ਤਬਾ ਲਾਤਾ ਪਰ ਦੇਖੋ ਮਿੱਤਰਤਾ ਦੋਸਤੀ ਪ੍ਰੇਮ ਉਹ ਇੱਕ ਵੱਖਰਾ ਇੱਕ ਲਹਿਜਾ ਜੀ ਤੇ ਜਦੋਂ ਤੁਸੀਂ ਕਿਸੇ ਅਹੁਦੇ ਦੇ ਜ਼ਿੰਮੇਵਾਰ ਹੋ ਕਿਸੇ ਕਿਸੇ ਇੱਕ ਚੀਜ਼ ਤੇ ਜ਼ਿੰਮੇਵਾਰੀ ਤੇ ਬੈਠੇ ਹੋ ਤਾਂ ਉਦੋਂ ਇਹ ਚੀਜ਼ਾਂ ਤੋਂ ਉੱਚਾ ਉੱਠ ਕੇ ਹੀ ਗੱਲ ਕਰਨੀ ਪੈਣੀ ਹੈ ਸੋ ਮਿੱਤਰਤਾ ਦੇ ਤੌਰ ਤੇ ਮੈਂ ਮਾਫੀ ਚਾਹੁੰਦਾ ਜੀ ਪਰ ਐਜ ਏ ਮੇਰੀ ਜ਼ਿੰਮੇਵਾਰੀ ਇੱਕ ਮੀਡੀਆ ਦੇ ਉੱਤੇ ਕੰਮ ਕਰਦਾ ਹੋਣ ਕਰਕੇ ਮਾਈਕ ਦੇ ਜਿਹੜੇ ਲਾਹੇ ਲੈਂਦਾ ਹੋਇਆ ਜਾਂ ਲਿਖਣ ਦੇ ਕਲਮ ਦੇ ਲਾਹੇ ਲੈਂਦਾ ਹੋਇਆ ਤਾਂ ਮੈਨੂੰ ਜਿਹੜਾ ਦਾਇਰੇ ਦੇ ਵਿੱਚ ਰਹਿ ਕੇ ਹੀ ਗੱਲ ਕਰਨੀ ਪੈਣੀ ਹੈ ਸੋ ਦੋਸਤੋ ਮਾਫੀ ਚਾਹੁੰਦਾ ਜੇ ਕਿਸੇ ਦੇ ਹੱਡੀ ਗੋਡੀ ਲੱਗੇ ਕੋਈ ਗੱਲ ਤਾਂ ਉਹ ਜ਼ਰੂਰ ਇਸ ਚੀਜ਼ ਦੇ ਉੱਤੇ ਵਿਚਾਰ ਵਿਮਰਸ਼ ਕਰਿਓ ਵੀ ਕਿਉਂ ਲੱਗੀ ਤੁਹਾਡੇ ਹੱਡੀ ਗੋਡੀ क्यों नहीं तुसी इस चीज का सुधार किया क्यों नहीं कर रहे। सो उम्मीद है जी सारे सज्जन मित्र इस चीज ना लैके भी भाई साडी बह आलोचना हो रही है इन असारू आलोचना लैके इस चीज का आने वाले दिनों विच हल कढ़णगे क्योंकि कुछ एक लोग कह देंदे भी टाइम बहुत लगता शिपिंग राइट आउंदियां तां एक्सपायर हो जांदियां पर मैनू इन्ना क तां पता जी ਵਿੱਚ ਲੱਗਦਾ ਕੋਈ ਵੀ ਚੀਜ਼ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹਦੀ ਐਕਸਪਾਇਰੀ 6 ਮਹੀਨਿਆਂ ਤੋਂ ਘੱਟ ਹੋਵੇ ਤੇ ਇਦਾਂ ਦੀ ਉਸ ਢੰਗ ਨਾਲ ਹੀ ਆਰਡਰ ਕੀਤੇ ਜਾ ਸਕਦੇ ਆ ਉਸ ਢੰਗ ਨਾਲ ਹੀ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਜਿਹਦੇ ਨਾਲ ਕਿ ਜਿਹੜਾ ਸਮਾਂ ਵਹਾ ਚੁੱਕੀ ਚੀਜ਼ ਲੋਕਾਂ ਤੱਕ ਨਾ ਪਹੁੰਚ ਕੇ ਤੇ ਉਹਨਾਂ ਦੀ ਸਿਹਤ ਨਾਲ ਨਾ ਖਿਲਵਾੜ ਕੀਤਾ ਜਾਵੇ। ਸੋ ਦੋਸਤੋ ਤੁਹਾਡੀ ਕੋਈ ਵੀ ਯਾਦ ਕਿਸੇ ਵੀ ਕਿਸਮ ਦੀ ਜੁੜੀ ਹੈ ਤਾਂ ਹੁਣ ਤੋਂ ਅੱਧੇ ਘੰਟੇ ਬਾਅਦ ਜ਼ਰੂਰ ਆਪਾਂ ਫੋਨ ਕਾਲਸ ਖੋਲਾਂਗੇ ਤੇ ਇਹਨਾਂ ਗੱਲਾਂ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਵਾਂਗੇ। ਮੈਂ ਕੋਸ਼ਿਸ਼ ਕਰੂੰਗਾ ਗੁਰਚਰਨ ਸਿੰਘ ਕਾਹਲ ਹੋਰਾਂ ਨੂੰ ਵੀ ਉਹਨਾਂ ਨੇ ਕਾਫੀ ਇਸ ਤੇ ਰਿਸਰਚ ਕੀਤੀ ਹੈ ਜੇ ਉਹਨਾਂ ਨੂੰ ਟਾਈਮ ਮਿਲਿਆ ਤਾਂ ਮੈਂ ਉਹਨਾਂ ਨੂੰ ਵੀ ਜ਼ਰੂਰ 10 ਮਿੰਟ ਜਿਹੜਾ ਰੇਡੀਓ ਤੇ ਲੈਣਾ ਚਾਹੂੰਗਾ ਤੇ ਬਾਕੀ ਤੁਹਾਡੇ ਨਾਲ ਜੇ ਤੁਹਾਡੀ ਕੋਈ ਸਾਂਝ ਹੈ ਤਾਂ ਉਹ ਜਦੋਂ ਮਰਜ਼ੀ ਤੁਸੀਂ ਰੇਡੀਓ ਨਾਲ ਸਾਂਝੀ ਕਰ ਸਕਦੇ ਹੋ। ਸੋ ਫਿਲਹਾਲ ਜਿਹੜਾ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਵਿਚਾਰ ਵੀ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਭੇਜ ਦਿੱਤਾ ਉਹਦੇ ਤੇ ਵੀ ਵਿਚਾਰ ਕਰਨਾ ਪਰ ਫਿਲਹਾਲ ਗੀਤ ਤੋਂ ਸ਼ੁਰੂਆਤ ਕਰਦੇ ਹਾਂ ਜੀ। ਸਰਬਜੀਤ ਚੀਮਾ ਹੋਰਾਂ ਦਾ ਇੱਕ ਗੀਤ ਕੱਢਿਆ ਜੀ ਸਰਬਜੀਤ ਹੋਰਾਂ ਨੇ ਮੈਨੂੰ ਲੱਗਦਾ ਆਪਦੇ ਨਾਮੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਕਿਉਂਕਿ ਪਿਆਰ ਹੁੰਦਾ ਜੀ ਜਿਹੜਾ ਜਿਹੜੀ ਚੀਜ਼ ਨਾਲ। ਸੋ ਸਰਬਜੀਤ ਨੇ ਸਰਬਜੀਤ ਦਾ ਇਹ ਗੀਤ ਸੁਣਾ ਰਹੇ ਆ ਪਰ ਸਰਬਜੀਤ ਵੀ ਇੱਕ ਬਹੁਤ ਵਧੀਆ ਇਨਸਾਨ ਹੈ ਜੀ। ਮੈਨੂੰ ਉਹਨਾਂ ਨਾਲ ਇੱਕ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਇੱਥੇ ਐਡਲੇਡ ਆਇਆ ਨਾਲ ਮਿਲਣ ਦਾ ਮੌਕਾ ਮਿਲਿਆ। ਬਹੁਤ ਹੀ ਵਧੀਆ ਇਨਸਾਨ ਨੇ ਸਰਬਜੀਤ ਚੀਮਾ। ਧਰਤੀ ਤੇ ਚੱਲਣ ਵਾਲੇ ਕੁਝ ਇੱਕ ਲੋਕ ਆ ਜਿਹੜੇ ਕੁਝ ਇੱਕ ਸਟਾਰ ਆ ਜਿਹੜੇ ਧਰਤੀ ਤੇ ਚੱਲਦੇ ਆ ਉਹਨਾਂ ਚੋਂ ਸਰਬਜੀਤ ਚੀਮਾ ਦਾ ਨਾਮ ਹੀ ਆਉਂਦਾ। ਸੋ ਸੁਣਦੇ ਆ ਜੀ ਸਰਬਜੀਤ ਚੀਮੇ ਨੂੰ। ਜੀ ਸਰਬਜੀਤ ਚੀਮਾ ਹੋਰਾਂ ਦਾ ਗੀਤ ਜਿਹੜਾ ਤੁਸੀਂ ਸੁਣਿਆ ਜੀ, ਤੇ ਉਮੀਦ ਹੈ ਸੁਬਹ ਸੁਬਹ ਤੁਹਾਨੂੰ ਗੀਤ ਵੀ ਪਸੰਦ ਆਇਆ ਹੋਏਗਾ। ਤੇ ਲਓ ਜੀ ਸੱਜਣਾ ਮਿੱਤਰਾਂ ਦੇ ਸੁਨੇਹੇ ਸਾਨੂੰ ਆਉਣੇ ਸ਼ੁਰੂ ਹੋ ਗਏ ਆ, ਤੇ ਪਰ ਸਾਰਿਆਂ ਤੋਂ ਪਹਿਲਾਂ ਰੀਤ ਨਿਭਾ ਦੀਏ ਜੀ। ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਵੱਡੇ ਤੜਕੇ ਉੱਠ ਕੇ ਇੱਕ ਅੱਜ ਵਿਚਾਰ ਨੀ ਇੱਕ ਬਿਆਨ ਭੇਜਿਆ, ਤੇ ਉਹਦੇ ਬਾਰੇ ਆਪਾਂ ਥੋੜੀ ਬਹੁਤ ਗੱਲ ਕਰ ਲਈਏ ਤੇ ਫੇਰ ਆਪਾਂ ਪ੍ਰੋਗਰਾਮ ਚ ਅੱਗੇ ਵੱਧਦੇ ਹਾਂ ਜੀ। ਉਹਨਾਂ ਨੇ ਕਿਹਾ ਜੀ ਸਰਕਾਰ ਦੇ ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਆਵਾਜ਼ ਉਠਾਉਣਾ ਹੀ ਸ੍ਰੇਸ਼ਟ ਧਰਮ ਹੈ। ਸਿਆਸਤਦਾਨ ਸਿੱਖ ਉਹੀ ਹੈ ਜੋ ਦੁਸ਼ਮਣ ਦੀ ਚਾਲ ਨੂੰ ਸਮਝੇ, ਉਸ ਨੂੰ ਨਾਕਾਮ ਕਰੇ, ਪਰ ਆਪ ਧਰਮ ਤੋਂ ਗਿਰੀ ਚਾਲ ਨਾ ਚੱਲੇ। ਹੁਣ ਇਹੋ ਜਿਹਾ ਵਿਚਾਰ ਆ ਜਿਹੜਾ ਅੱਜ ਦੇ ਕਿਸੇ ਲੀਡਰ ਦਾ ਤਾਂ ਨਹੀਂ ਹੋ ਸਕਦਾ, ਅੱਜ ਦੇ ਕਿਸੇ ਅਕਾਲੀ ਦਾ ਤਾਂ ਨਹੀਂ ਹੋ ਸਕਦਾ ਜੀ। ਇਹ ਵਿਚਾਰ 1922 ਦੇ ਵਿੱਚ, ਇਹ ਬਿਆਨ ਜਿਹੜਾ 1922 ਦੇ ਵਿੱਚ ਬਾਬਾ ਖੜਕ ਸਿੰਘ ਹੋਰਾਂ ਨੇ ਦਿੱਤਾ ਸੀ। ਸੋ ਬਾਬਾ ਖੜਕ ਸਿੰਘ ਹੋਰਾਂ ਦਾ ਜਦੋਂ ਨਾਂ ਆਉਂਦਾ ਜੀ, ਮੱਲੋਜੋਰੀ ਜਿਹੜੀ ਜਿਹੜਾ ਸੀਸ ਝੁਕਦਾ ਉਹਨਾਂ ਨੂੰ, ਕੁਝ ਇੱਕ ਹਸਤੀਆਂ ਇਹੋ ਜਿਹੀਆਂ ਹੋਈਆਂ ਸਾਡੇ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਖਾਸ ਕਰਕੇ, ਜਿਨ੍ਹਾਂ ਨੇ ਕੁਝ ਨਾ ਕੁਝ ਕਰ ਦਿਖਾਇਆ ਤੇ ਕੀਤਾ ਵੀ ਬੜੇ ਸਾਫ਼ ਰਾਹ ਦੇ ਉੱਤੇ ਚੱਲਦੇ ਆ। ਬਾਬਾ ਖੜਕ ਸਿੰਘ ਬਾਰੇ ਜੇ ਮੈਂ ਗੱਲ ਕਰਾਂ, ਬਹੁਤ ਸਾਰੇ ਸਾਡੇ ਸੱਜਣ ਮਿੱਤਰ ਮੈਨੂੰ ਲੱਗਦਾ ਬਾਬਾ ਖੜਕ ਸਿੰਘ ਬਾਰੇ ਜਾਣਦੇ ਹੋਣਗੇ, ਉਹਨਾਂ ਬਾਰੇ ਦੱਸਣ ਦੀ ਲੋੜ ਨਹੀਂ, ਪਰ ਫਿਰ ਵੀ ਮੈਂ ਬਰੀਫਲੀ ਜੇ ਬਾਬਾ ਖੜਕ ਸਿੰਘ ਬਾਰੇ ਦੱਸਾਂ ਤਾਂ ਉਹ ਪਹਿਲੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪਹਿਲੇ ਪ੍ਰਧਾਨ ਹੋਏ ਆ ਜੀ, ਤੇ ਉਹਨਾਂ ਨੇ ਆਜ਼ਾਦੀ ਦੀ ਜਿਹੜੀ ਜੰਗ ਦੇ ਵਿੱਚ ਬਹੁਤ ਵੱਧ ਚੜ ਕੇ ਜਿਹੜਾ ਹਿੱਸਾ ਪਾਇਆ ਤੇ ਕਾਫੀ ਲੰਮੀ ਜਿਹੜਾ ਉਹ ਉਮਰ ਭੋਗੀ ਆ ਜੀ ਉਹਨਾਂ ਨੇ, ਤਕਰੀਬਨ 92-94 ਸਾਲ ਦੀ ਉਮਰ ਉਹਨਾਂ ਨੇ ਭੋਗੀ ਆ ਜੀ, ਤੇ 1867 ਤੋਂ ਜਨਮ ਹੋਇਆ ਤੇ 1963 ਦੇ ਵਿੱਚ ਜਿਹੜੀ ਉਹਨਾਂ ਦਾ ਕਾਰਜਕਾਲ ਰਿਹਾ। ਪਰ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਜਾਂ ਉਹਨਾਂ ਦੇ ਜਿਹੜੇ ਕੰਮ ਆ ਉਹ ਤਾਂ ਸੀ ਜੀ ਵੀ ਉਸ ਟਾਈਮ ਉਹ ਪੜ੍ਹੇ ਲਿਖੇ ਸਨ, ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ, ਲਾਅ ਦੀ ਡਿਗਰੀ ਕਰਦੇ ਕਰਦੇ ਅਚਾਨਕ ਉਹਨਾਂ ਨੂੰ ਵਿਚਾਲੋਂ ਛੱਡਣੀ ਪਈ ਸੀ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਡੈਥ ਹੋ ਗਈ ਸੀ, ਤੇ ਉਹਨਾਂ ਨੂੰ ਉਦੋਂ ਬਾਅਦ ਸਿੱਧੇ ਆਜ਼ਾਦੀ ਘੁਲਾਟੀ ਬਣ ਗਏ ਸੀ, ਤੇ ਆਜ਼ਾਦੀ ਦੀ ਖਾਸ ਕਰਕੇ ਜਿਹੜੀ ਵਿਦਿਅਕ ਲੋਕ ਪੜ੍ਹੇ ਲਿਖੇ ਲੋਕ ਸੀ ਉਹਨਾਂ ਨੂੰ ਉਹਨਾਂ ਨੇ ਕਾਫੀ ਪ੍ਰਭਾਵਿਤ ਕੀਤਾ ਜੀ। ਤੇ ਜਿਹੜਾ ਉਹਨਾਂ ਦਾ ਜਿਹੜੀ ਕੀਮਤ ਆ ਉਹਨਾਂ ਦੀ ਜਿਹੜੀ ਉਹਨਾਂ ਦੇ ਕੰਮਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਉਹ ਹਜੇ ਸ਼ਾਇਦ ਸਿੱਖ ਕੌਮ ਨੇ ਉਨੀ ਨਾ ਪਾਈ ਹੋਵੇ, ਅਸੀਂ ਸਾਨੂੰ ਨਹੀਂ ਲੱਗਦਾ ਵੀ ਬਾਬਾ ਖੜਕ ਸਿੰਘ ਦਾ ਕੋਈ ਇਹੋ ਜਿਹੀ ਯਾਦ ਕੀਤੀ ਜਾਂਦੀ, ਉਹਨਾਂ ਦੀ ਕੋਈ ਯਾਦਗਾਰ ਮਨਾਈ ਜਾਂਦੀ ਹੈ। ਪਰ ਦਿੱਲੀ ਦੇ ਵਿੱਚ ਭਾਰਤ ਦੇ ਜਿਹੜੇ ਉਹਨਾਂ ਨੇ ਹਿੱਸਾ ਪਾਇਆ ਜਿਹੜੀ ਆਜ਼ਾਦੀ ਲਹਿਰ ਦੇ ਵਿੱਚ, ਤਾਂ ਦਿੱਲੀ ਦੇ ਵਿੱਚ ਜਿਹੜੀ ਬੰਗਲਾ ਸਾਹਿਬ ਗੁਰਦੁਆਰਾ ਦੇ ਸਾਹਮਣੇ ਸੜਕ ਆ ਉਹਦਾ ਨਾਂ ਵੀ ਬਾਬਾ ਖੜਕ ਸਿੰਘ ਮਾਰਗ ਰੱਖਿਆ ਹੋਇਆ ਜੀ। ਉਹ ਅੱਜ ਤੱਕ ਉਸੇ ਢੰਗ ਨਾਲ ਹੀ ਚੱਲ ਰਿਹਾ ਜੀ, ਤੇ ਸਦੀਆਂ ਤੱਕ ਉਹਨਾਂ ਦਾ ਨਾਂ ਜਿਹੜਾ ਯਾਦ ਕੀਤਾ ਜਾਂਦਾ ਰਹੇਗਾ। ਉਹ ਕਾਰਨ ਇਹ ਹੈ ਜੀ ਵੀ ਸਾਫ਼ ਸੁਥਰੀ ਨੀਅਤ ਦੇ ਜਿਹੜੇ ਉਹ ਲੀਡਰ ਸਨ ਜੀ, ਜਿਹੜੇ ਇੱਕ ਕਿਸਮ ਦੇ ਕਹਿ ਨਹੀਂ ਸਕਦੇ ਹੁੰਦੇ ਸਾਧ ਪ੍ਰਵਿਰਤੀ ਦੇ ਲੀਡਰ ਸਨ, ਉਹਨਾਂ ਨੇ ਕਦੇ ਵੀ ਕੋਈ ਗਿਰੀ ਚਾਲ ਚੱਲਣ ਦੀ ਕੋਸ਼ਿਸ਼ ਨਹੀਂ ਕੀਤੀ, ਤੇ ਉਹਨਾਂ ਨੇ ਜੋ ਵੀ ਜਿਹੜਾ ਕੰਮ ਕੀਤੇ ਆ ਉਹ ਇੱਕ ਕੂਟਨੀਤੀ ਜਾਂ ਇੱਕ ਰਾਜਨੀਤੀ ਦੇ ਵੀ ਇੱਕ ਸਾਫ਼ ਸੁਥਰੇ ਦਾਇਰੇ ਦੇ ਵਿੱਚ ਰਹਿ ਕੇ ਕੀਤੇ ਆ ਜੀ, ਜਿਨ੍ਹਾਂ ਕਰਕੇ ਅੱਜ ਅਸੀਂ ਉਹਨਾਂ ਨੂੰ ਚੇਤੇ ਕਰ ਰਹੇ ਹਾਂ। ਤੇ ਉਹਨਾਂ ਦੀ ਜਿਹੜੀ ਜਿਹੜਾ ਪਿਛੋਕੜ ਦੀ ਜੇ ਗੱਲ ਕਰੀਏ ਤਾਂ ਮੇਰੇ ਲਾਗੇ ਆ ਜੀ ਮਲੋਟ ਦੇ ਕੋਲੇ ਇੱਕ ਸਿੱਖਾਂ ਵਾਲਾ ਪਿੰਡ ਆ, ਅੱਜ ਕੱਲ ਸਾਡਾ ਉੱਥੇ ਮਿੱਤਰ ਰਾਜਪਾਲ ਸਿੱਖਾਂ ਵਾਲਾ ਰਹਿੰਦਾ ਹੈ, ਤੇ ਉੱਥੇ ਉਹਨਾਂ ਦੀ ਜਿਹੜੀ ਯਾਦ ਵੀ ਯਾਦਗਾਰ ਬਣੀ ਹੋਈ ਆ। ਸੋ ਬਾਬਾ ਖੜਕ ਸਿੰਘ ਬਾਰੇ ਉਹਨਾਂ ਦੇ ਜੀਵਨ ਬਾਰੇ ਮੈਂ ਕਾਫੀ ਪ੍ਰਭਾਵਿਤ ਹਾਂ ਜੀ, ਤੇ ਮੈਂ ਉਹਨਾਂ ਬਾਰੇ ਇੱਕ ਦੋ ਲਿਖੀਆਂ ਰਿਸ਼ਪਾਲ ਸਿੰਘ ਹੋਰਾਂ ਦੀਆਂ ਕਿਤਾਬਾਂ ਜਾਂ ਹੋਰ ਵੀ ਪੜ੍ਹੀਆਂ ਉਹਨਾਂ ਬਾਰੇ, ਤਾਂ ਮੈਂ ਕਾਫੀ ਉਹਨਾਂ ਨੂੰ ਫੋਲੋ ਕਰਦਾ ਤੇ ਕੋਸ਼ਿਸ਼ ਮੇਰੀ ਹੁੰਦੀ ਆ ਵੀ ਅੱਜ ਦੇ ਜਿਹੜੇ ਸਿਆਸਤਦਾਨ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਨੂੰ ਉਹਨਾਂ ਨੂੰ ਪਾਸ ਆਨ ਕੀਤਾ ਜਾਵੇ ਤਾਂ ਕਿ ਉਹ ਇਹ ਨਾ ਕਹਿਣ ਵੀ ਸਿਆਸਤ ਦੇ ਵਿੱਚ ਤਾਂ ਉਸੇ ਬੰਦੇ ਦੀ ਜਿਹੜੀ ਤੂਤੀ ਬੋਲਦੀ ਆ ਜਿਹੜਾ ਕੋਈ ਪੁੱਠੇ ਸਿੱਧੇ ਕੰਮ ਕਰਦਾ। ਪਰ ਨਹੀਂ, ਬਾਬਾ ਖੜਕ ਸਿੰਘ ਹੋਰਾਂ ਨੂੰ ਜੇ ਅੱਜ ਅਸੀਂ ਯਾਦ ਕਰ ਰਹੇ ਹਾਂ ਇੱਕ ਵਿਦੇਸ਼ ਦੇ ਰੇਡੀਓ ਪਲੇਟਫਾਰਮ ਦੇ ਉੱਤੇ ਬੈਠ ਕੇ ਅਚਨਚੇਤ, ਚਲੋ ਇਹ ਤਾਂ ਇਹਨਾਂ ਦਲਜੀਤ ਸਿੰਘ ਹੋਰਾਂ ਨੇ ਜਿਹੜਾ ਭੇਜ ਦਿੱਤਾ ਆਪਾਂ ਨੂੰ ਸੁਨੇਹਾ ਤੇ, ਪਰ ਮੇਰੇ ਮਨ ਦੇ ਵਿੱਚ ਵੀ ਰੀਤ ਸੀ ਉਹਨਾਂ ਨੂੰ ਯਾਦ ਕਰਨ ਦੀ, ਸੋ ਬਹਾਨੇ ਨਾਲ ਯਾਦ ਕੀਤਾ ਜੀ। ਧੰਨਵਾਦ ਕਰਦੇ ਹਾਂ ਦਲਜੀਤ ਸਿੰਘ, ਤੁਸੀਂ ਯਾਦ ਕਰਾਇਆ ਤੇ, ਪਰ ਮੈਂ ਉਹਨਾਂ ਦਾ ਬਿਆਨ ਇੱਕ ਵਾਰੀ ਫੇਰ ਸਰੋਤਿਆਂ ਨੂੰ ਪੜ੍ਹ ਕੇ ਸੁਣਾਉਣਾ, ਕੱਲਾ ਬਿਆਨ ਹੀ ਸਭ ਕੁਝ ਬਿਆਨ ਕਰ ਰਿਹਾ। ਸਰਕਾਰ ਦੇ ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਆਵਾਜ਼ ਆਉਣਾ ਹੀ ਸ੍ਰੇਸ਼ਟ ਧਰਮ ਹੈ। ਸਿਆਸਤਦਾਨ ਸਿੱਖ ਉਹੀ ਹੈ ਜੋ ਦੁਸ਼ਮਣ ਦੀ ਚਾਲ ਨੂੰ ਸਮਝੇ, ਉਸ ਨੂੰ ਨਾਕਾਮ ਕਰੇ, ਆਪ ਧਰਮ ਤੋਂ। ਦੇਖੋ ਕਿੱਡੀ ਵਧੀਆ ਵਿਚਾਰ ਉਹਨਾਂ ਨੇ ਪੇਸ਼ ਕੀਤੇ ਆ ਜੀ। ਸੋ ਬਹੁਤ ਮਿਹਰਬਾਨੀ ਇੱਕ ਵਾਰੀ ਫੇਰ ਇੱਕ ਮਹਾਨ ਪੁਰਖ ਨੂੰ, ਯੁੱਗ ਪੁਰਖ ਨੂੰ, ਇੱਕ ਚੰਗੀ ਆਤਮਾ ਨੂੰ ਯਾਦ ਕਰਾਉਣ ਲਈ ਦਲਜੀਤ ਸਿੰਘ ਜੀ। ਸੋ ਦੋਸਤੋ, ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਅਮਰਪ੍ਰੀਤ ਸਿੰਘ। ਤੇ ਅਮਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਜੀ ਵੈਰੀ ਗੁੱਡ ਮਾਰਨਿੰਗ ਜੀ ਸਾਰੇ ਲਿਸਨਰ ਨੂੰ ਐਂਡ ਪੂਰੀ ਹਰਮਨ ਫੈਮਿਲੀ ਨੂੰ ਪਲੀਜ਼ ਪਲੇ ਸੌਂਗ ਤਲਵਰ ਮੈਂ ਕਲੰਗੀ ਧਰਦੀ ਆ ਬਹੁਤ ਸੋਹਣੇ ਉਹਨਾਂ ਨੇ ਫੁੱਲਾਂ ਦਾ ਗੁਲਦਸਤੇ ਵੀ ਇੱਕ ਫੋਟੋ ਦੇ ਰੂਪ ਦੇ ਵਿੱਚ ਭੇਜੇ ਆ ਜੀ ਤੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਵੱਲੋਂ ਗਾਇਆ ਇੱਕ ਅਮਰ ਗੀਤ ਆ ਜੀ ਇਹ ਸੁਣਨਾ ਚਾਹਿਆ ਜ਼ਰੂਰ ਕੋਸ਼ਿਸ਼ ਕਰਦੇ ਜੀ ਤਲਵਾਰ ਮੈਂ ਕਲੰਗੀ ਧਰਦੀ ਆ ਸਰਬਜੀਤ ਹੋਰਾਂ ਨੇ ਕਿਊ ਕਰ ਲੈਣਾ ਹੁਣ ਛੇਤੀ ਤੇ ਇੱਧਰ ਦਰਸ਼ਨ ਸਿੰਘ ਰਿਵਰਲੈਂਡ ਵਾਲੇ ਤੇ ਉਹ ਕਹਿੰਦੇ ਜੀ ਸਤਿ ਸ੍ਰੀ ਅਕਾਲ ਸਾਡੀ ਵੀ ਕਬੂਲ ਕਰੋ ਤੇ ਸਰਬਜੀਤ ਬਾਈ ਨੂੰ ਵੀ ਸਵੇਰੇ ਸਵੇਰੇ ਕਹਿੰਦੇ ਬਚਪਨ ਯਾਦ ਕਰਾਤਾ ਜੀ ਕਹਿੰਦੇ ਜੇਠ ਦੀਆਂ ਗੱਲਾਂ ਸੁਣਾ ਕੇ ਬਿਲਕੁਲ ਜੀ ਜੇਠਹਾੜ ਦੀਆਂ ਗੱਲਾਂ ਮੇਰੇ ਵੀ ਅਚਾਨਕ ਹੀ ਚੇਤੇ ਆ ਗਈਆਂ ਮੈਂ ਕਦੇ ਵੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਇੱਕ ਸੈਕਿੰਡ ਪਹਿਲਾਂ ਵੀ ਮੈਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਹਿਣਾ ਕਿੱਧਰ ਜਾਣਾ ਕੀ ਗੱਲ ਕਰਨੀ ਆ ਇਹ ਤਾਂ ਤੁਹਾਡੀਆਂ ਗੱਲਾਂ ਚੋਂ ਗੱਲ ਨਿਕਲ ਕੇ ਆ ਜਾਂਦੀ ਹੈ ਜੀ ਜਦੋਂ ਮੈਂ ਅੱਜ ਮਹੀਨਾ ਦੇਖਿਆ ਜੇਠ ਤਾਂ ਮੈਂ ਵੀ ਉਸ ਜੇਠ ਦੇ ਵਿੱਚ ਚਲਾ ਗਿਆ ਜੀ ਜਦੋਂ ਅਸੀਂ ਸਾਡੇ ਡੱਬਵਾਲੀ ਵਾਲੇ ਰਜਵਾਹੇ ਦੀ ਝਾਲ ਦੇ ਉੱਤੇ ਜਾ ਕੇ ਤੇ ਖੇਡਦੇ ਹੁੰਦੇ ਸੀ ਅਠਕੇਲੀਆਂ ਕਰਦੇ ਹੁੰਦੇ ਸੀ ਸਾਰਾ ਸਾਰਾ ਦਿਨ ਮੈਂ ਇੱਥੇ ਸਰੋਤਿਆਂ ਨੂੰ ਇੱਕ ਹੋਰ ਗੱਲ ਦੱਸਦਿਆਂ ਸ਼ਾਇਦ ਬਹੁਤ ਸਾਰੇ ਜਿਹੜੇ ਨਵੇਂ ਲਿਸਨਰਸ ਆ ਜਾਂ ਸ਼ਹਿਰੀ ਲਿਸਨਰਸ ਆ ਉਹਨਾਂ ਨੂੰ ਨਾ ਪਤਾ ਹੋਵੇ ਝਾਲ ਕੀ ਹੁੰਦੀ ਆ ਇੱਕ ਨਾ ਸੂਹਿਆਂ ਦੇ ਵਿੱਚ ਝਾਲ ਬਣਾਈ ਜਾਂਦੀ ਆ ਉਹ ਝਾਲ ਦਾ ਮਕਸਦ ਇਹ ਹੁੰਦਾ ਵੀ ਪਾਣੀ ਦੇ ਬਹਾਅ ਨੂੰ ਥੋੜਾ ਜਿਹਾ ਠੱਲ ਪਾ ਕੇ ਫੇਰ ਅੱਗੇ ਤੋਰਨਾ ਉਹਦੇ ਚ ਕੀ ਕਰਦੇ ਆ ਸੂਹੇ ਦੇ ਵਿਚਾਲੇ ਥੋੜੀ ਜਿਹੀ ਇੱਕ ਵੱਟ ਖੜੀ ਕਰ ਦਿੰਦੇ ਆ ਵੱਟ ਖੜ ਕਰਕੇ ਉਹਦੇ ਰੈਂਪ ਬਣਾ ਦਿੰਦੇ ਆ ਪਾਣੀ ਦਾ ਉਹ ਤਾਂ ਬਣਾਇਆ ਜਾਂਦਾ ਠੱਲ ਤਾਂ ਪਾਈ ਜਾਂਦੀ ਹੈ ਵੀ ਉਹਦੇ ਪਿੱਛੇ ਮੋਗੇ ਹੁੰਦੇ ਆ ਮੋਗਾ ਲੱਗਿਆ ਹੁੰਦਾ ਜਿੱਥੋਂ ਜ਼ਿਮੀਦਾਰ ਨੂੰ ਪਾਣੀ ਜਾਣਾ ਜੇ ਹੁਣ ਇੱਕ ਸੂਹੇ ਨਹਿਰ ਦੇ ਵਿੱਚ ਪਾਣੀ ਤੇਜ਼ੀ ਨਾਲ ਜਾ ਰਿਹਾ ਤਾਂ ਸ਼ਾਇਦ ਹੋ ਸਕਦਾ ਮੋਗੇ ਦੇ ਉੱਤੇ ਉਨਾ ਪ੍ਰੈਸ਼ਰ ਨਾ ਬਣੇ ਤੇ ਜ਼ਿਮੀਦਾਰ ਨੂੰ ਉਨਾ ਪਾਣੀ ਨਾ ਮਿਲੇ ਤਾਂ ਇਹ ਸਰਕਾਰ ਜਦੋਂ ਗੋਰਿਆਂ ਵੇਲੇ ਡਿਜ਼ਾਇਨ ਕੀਤੇ ਗਏ ਆ ਜੀ ਗੋਰਿਆਂ ਦੇ ਇੰਜੀਨੀਅਰਾਂ ਵੱਲੋਂ ਤੇ ਉਹਨਾਂ ਨੇ ਇਹ ਸਿਸਟਮ ਬਣਾਇਆ ਥਾਂ ਥਾਂ ਦੇ ਉੱਤੇ ਜਿੱਥੇ ਮੋਗੇ ਲੱਗਦੇ ਆ ਉਹਦੇ ਮੂਹਰੇ ਇੱਕ ਝਾਲ ਬਣਾਈ ਜਾਵੇ ਤਾਂ ਕਿ ਪਾਣੀ ਚ ਥੋੜਾ ਜਿਹਾ ਉਹਨੂੰ ਬ੍ਰੇਕ ਲੱਗਣ ਤੇ ਮੋਗਿਆਂ ਚ ਪਾਣੀ ਪਵੇ ਤੇ ਫੇਰ ਪਾਣੀ ਅੱਗੇ ਰੈਂਪ ਉੱਤੋਂ ਦੀ ਹੋ ਕੇ ਜਿਹੜਾ ਫਾਲਤੂ ਪਾਣੀ ਆ ਅੱਗੇ ਚਲਾ ਜਾਵੇ ਸੋ ਉਹ ਝਾਲ ਦੇ ਉੱਤੇ ਨਹਾਉਣ ਦਾ ਵੀ ਇੱਕ ਵੱਖਰਾ ਨਜ਼ਾਰਾ ਆਉਂਦਾ ਸੀ ਜੀ ਕਿਉਂਕਿ ਜਦੋਂ ਉੱਥੇ ਛਾਲ ਮਾਰਦੇ ਸੀ ਤਾਂ ਉਹਦੇ ਉੱਤੇ ਇੱਕ ਪ੍ਰੈਸ਼ਰ ਨਾਲ ਉਹ ਰੈਂਪ ਦੇ ਉੱਤੇ ਰੁੜਿਆ ਜਾਂਦਾ ਸੀ ਤਾਂ ਨਾਲ ਨਾਲ ਸਾਡਾ ਤਾਂ ਇੱਕ ਹੋਰ ਵਧੀਆ ਤਰੀਕਾ ਸੀ ਜੀ ਅਸੀਂ ਕੀ ਕਰਦੇ ਸੀ ਅਸੀਂ ਚਲੋ ਬਾਗਬਾਨੀ ਆਪਣੀ ਚੱਲਦੀ ਸੀ ਸ਼ੁਰੂ ਤੋਂ ਹੀ ਤਾਂ ਅਸੀਂ ਕੀ ਕਰਨਾ ਜੇਠਾੜ ਦੇ ਮਹੀਨਿਆਂ ਦੇ ਵਿੱਚ ਅੰਗੂਰ ਬਣ ਆ ਜਾਂਦੇ ਸੀਗੇ ਸਾਡੇ ਸਭ ਤੋਂ ਵੈਸੇ ਤਾਂ ਉਸ ਟਾਈਮ ਹੋਰ ਵੀ ਕਈ ਫਰੂਟ ਹੁੰਦੇ ਪਰ ਅੰਗੂਰਾਂ ਦਾ ਜੋਵਣ ਆਉਂਦਾ ਸੀ ਤਾਂ ਅਸੀਂ ਕੀ ਕਰਨਾ ਸੀ ਅਸੀਂ ਅੰਗੂਰ ਲੈ ਲੈਣੇ ਪਾ ਲੈਣੇ ਲਿਫਾਫਿਆਂ ਚ ਤੇ ਉੱਥੇ ਜਾ ਕੇ ਨਾ ਰੱਸੀ ਲੈ ਕੇ ਸ਼ਾਇਦ ਤੁਸੀਂ ਉਹਨੂੰ ਕੋਈ ਸੂਤਲੀ ਰੱਸੀ ਕਹਿਣਾ ਹੋਵੇ ਕੋਈ ਸੁੱਬੀ ਵੀ ਕਹਿਣਾ ਹੋਵੇ ਇੱਕ ਖਾਸ ਕਿਸਮ ਦੀ ਇੱਕ ਰੱਸੀ ਹੁੰਦੀ ਹੈ ਜੀ ਉਹ ਰੱਸੀ ਲੈ ਕੇ ਤੇ ਅਸੀਂ ਗੁੱਛੇ ਨੂੰ ਬੰਨ੍ਹ ਕੇ ਤੇ ਪਾਣੀ ਦੇ ਵਿੱਚ ਢੀਲ ਦੇ ਕੇ ਛੱਡ ਦਿੰਦੇ ਥਾਂ ਥਾਂ ਦੇ ਉੱਤੇ ਸਾਡੇ ਗੁੱਛੇ ਪਾਣੀ ਦੇ ਵਿੱਚ ਪਏ ਰਹਿੰਦੇ ਤੇ ਜਦੋਂ ਅਸੀਂ ਨਹਾਉਂਦੇ ਨਹਾਉਂਦੇ ਥੱਕ ਜਾਂਦੇ ਜਾਂ ਭੁੱਖ ਲੱਗਦਾ ਫਿਰ ਉਹ ਠੰਡਾ ਠੰਡਾ ਅੰਗੂਰਾਂ ਦਾ ਜਿਹੜਾ ਗੁੱਛਾ ਕੱਢ ਕੇ ਅਸੀਂ ਖਾਂਦੇ ਸੋ ਇਹ ਵੀ ਇੱਕ ਆਪਣੀ ਯਾਦ ਸੀ ਜੀ ਤੇ ਅੱਜ ਫੇਰ ਆ ਗਈ ਚੇਤੇ ਤੇ ਉਮੀਦ ਆ ਜੀ ਪਰ ਹੁਣ ਤਾਂ ਕੀ ਉਮੀਦ ਆ ਉਹ ਚਾਹੇ ਅਸੀਂ ਜਾ ਸਕਦੇ ਹਾਂ ਇੰਡੀਆ ਕਿਸੇ ਜੇਠਾੜ ਚ ਜਾ ਕੇ ਸੂਹਿਆਂ ਚ ਨਹਾ ਸਕਦੇ ਹਾਂ ਤੇ ਪਰ ਉਹ ਜਿਹੜਾ ਸਵਾਦ ਬਚਪਨ ਚ ਆਉਂਦਾ ਸੀ ਉਹ ਸ਼ਾਇਦ ਨਾ ਆਵੇ ਹੁਣ ਹੁਣ ਕੋਈ ਹੋਰ ਹੀ ਪ੍ਰੈਸ਼ਰ ਹੋਰ ਹੀ ਦਿਮਾਗ ਜਾਂ ਵੱਧ ਤੋਂ ਵੱਧ ਸੈਲਫੀਆਂ ਖਿੱਚ ਕੇ ਤੇ ਫੇਸਬੁੱਕ ਤੇ ਫੋਟੋਆਂ ਪਾਉਣ ਜੋਗਾ ਤਾਂ ਭਲਾ ਕੋਈ ਆ ਜੇ ਪਰ ਇਸ ਤੋਂ ਵੱਧ ਕੇ ਜਿਹੜਾ ਉਹ ਸਵਾਦ ਸੀ ਉਹ ਸ਼ਾਇਦ ਨਾ ਆਵੇ ਸੋ ਬਾਕੀ ਯਾਦ ਆ ਗਈਆਂ ਜੀ ਕੁਝ ਨਾ ਕੁਝ ਯਾਦਾਂ ਸੋ ਰਿਵਰਲੈਂਡ ਵਾਲਿਓ ਅੱਜ ਉਮੀਦ ਆ ਮੈਂ ਵੀ ਰਿਵਰਲੈਂਡ ਦੇ ਵਿੱਚ ਹੀ ਵੇਕਰੀ ਦੇ ਵਿੱਚ ਇਸ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਲਾਉਣੇ ਆ ਚਾਰ ਘੰਟੇ ਆਪਣੇ ਕੰਮ ਦੇ ਸਿਲਸਿਲੇ ਵਿੱਚ ਸੋ ਮਿਲਦੇ ਆ ਜੀ ਜੇ ਦਾਤੇ ਨੇ ਸੁੱਖ ਚਾਹੀ ਤਾਂ ਇੱਧਰ ਹਰਮੀਤ ਸਿੰਘ ਚੰਨਾ ਹੋਰਾਂ ਨੇ ਆਪਣਾ ਜਿਹੜਾ ਮੈਸੇਜ ਭੇਜਤਾ ਜੀ ਲੰਮਾ ਚੌੜਾ ਮੈਸੇਜ ਤੇ ਉਹ ਮੈਂ ਆਏ ਵਾਰੀ ਪੜਦਾ ਹੱਕ ਅੜਕ ਜਾਂਦਾ ਕਿਉਂਕਿ ਮੈਸੇਜ ਹੀ ਏਡਾ ਵੱਡਾ ਭੇਜ ਦਿੰਦੇ ਆ ਪਰ ਉਹਨਾਂ ਨੇ ਕਿਹਾ ਜੀ ਤੜਕ ਅੱਜ ਦਾ ਜਿਹੜਾ ਵੈਦਰ ਆ ਬੜਾ ਐਨ ਸਾਫ਼ ਸੁਥਰਾ ਵੈਦਰ ਆ ਜੀ ਕੋਬਰਮ ਦੇ ਵਿੱਚ ਤੇ ਐਨ ਸੂਰਜ ਚਮਕ ਰਿਹਾ ਜੀ ਕਹਿੰਦੇ ਬਾਕੀ ਸਾਰੇ ਅੱਜ ਗਏ ਆ ਜੋਬ ਤੇ ਮੈਂ ਇਕੱਲਾ ਘਰੇ ਆ ਥੋੜਾ ਬਹੁਤ ਪ੍ਰੋਬਲਮ ਸੀ ਮੇਰੇ ਕਹਿੰਦੇ ਸੱਜੇ ਪੈਰ ਦੇ ਵਿੱਚ ਤੇ ਇਸ ਕਰਕੇ ਮੈਂ ਘਰੇ ਬੈਠ ਕੇ ਜਿਹੜਾ ਰੇਡੀਓ ਸੁਣ ਰਿਹਾ ਤੇ ਉਹਨਾਂ ਨੇ ਪ੍ਰੋਗਰਾਮ ਕਿਹਾ ਜੀ ਦਿਲ ਕਾਲੇ ਨੇ ਤੇ ਸੂਰਤਾਂ ਪਿਆਰੀਆਂ ਸੁਰਜੀਤ ਬਿੰਦਰਖੀਏ ਦਾ ਗੀਤ ਉਹਨਾਂ ਨੇ ਸੁਣਨਾ ਚਾਹਿਆ ਜੀ ਸੋ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਤੇ ਨਾਲ ਨਾਲ ਉਹਨਾਂ ਨੇ ਵਾਹਿਗੁਰੂ ਲਿਖਿਆ ਇੱਕ ਬਾਬੇ ਨਾਨਕ ਦੀ ਫੋਟੋ ਨਾਲ ਇੱਕ ਵਿਚਾਰ ਭੇਜਿਆ ਜੀ ਸ਼ਿਕਵਾ ਨੇ ਸ਼ੁਕਰਾਨਾ ਸੀ ਗਏ ਤੇਰੀ ਸੰਗਤ ਮੈਂ ਖੁਦ ਕੋ ਝੁਕਾਨਾ ਸੀ ਗਏ ਪਹਿਲੇ ਮਾਯੂਸ ਹੋ ਜਾਤੇ ਥੇ ਕੁਛ ਨਾ ਮਿਲਨੇ ਪਰ ਅਬ ਤੇਰੀ ਰਜਾ ਮੈਂ ਰਾਜੀ ਰਹਿਣਾ ਸਿੱਖ ਗਏ ਸੋ ਬਿਲਕੁਲ ਜੀ ਇਹ ਸਿੱਖ ਜਿਹਦੇ ਕੋਲ ਆ ਗਈ ਉਹਦੇ ਉਹਦੀ ਭਟਕਣ ਮੁੱਕ ਜਾਂਦੀ ਹੈ ਬਹੁਤ ਸਾਰੇ ਕੰਮ ਮੁੱਕ ਜਾਂਦੇ ਆ ਜੀ ਸੋ ਉਮੀਦ ਆ ਜੀ ਤੁਸੀਂ ਵੀ ਇਸ ਸਿੱਖ ਦੇ ਧਾਰਨੀ ਬਣੋਗੇ ਕੁਲਦੀਪ ਸਿੰਘ ਬੱਲ ਹੋਰਾਂ ਨੇ ਹਾਜ਼ਰੀ ਲਵਾਤੀ ਹੈ ਤੇ ਕਹਿੰਦੇ ਅੱਜ ਦਾ ਵਿਸ਼ਾ ਕੀ ਹੋਵੇਗਾ ਜੀ? ਵਿਸ਼ਾ ਅੱਜ ਦਾ ਜੀ ਬੱਲ ਸਾਹਿਬ, ਮੈਨੂੰ ਲੱਗਦਾ ਤੁਸੀਂ ਲੇਟ ਖੋਲਿਆ, ਪਰ ਮੈਂ ਦੱਸਤਾ ਜੀ, ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜੀ, ਵਿਸ਼ਾ ਅੱਜ ਦਾ ਹੈਗਾ ਜੀ ਵੀ ਇੰਡੀਅਨ ਸਟੋਰਸ ਦੇ ਉੱਤੇ ਸਾਨੂੰ ਤਕਰੀਬਨ ਅੱਧ ਤੋਂ ਜ਼ਿਆਦਾ ਸਮਾਨ ਆ ਜਿਹੜਾ ਐਕਸਪਾਇਰੀ ਡੇਟ ਦਾ ਮਿਲਦਾ, ਜਿਹੜਾ ਬੰਦਾ ਦੇਖਦਾ ਡੇਟ, ਜਿਹੜਾ ਨਹੀਂ ਦੇਖਦਾ ਮੇਰੇ ਵਰਗਾ ਕਾਲ ਚ ਚੱਕ ਕੇ ਲੈ ਕੇ ਲੈ ਆਉਂਦਾ, ਉਹ ਬੰਦਾ ਕੋਈ ਗੱਲ ਨੀ, ਉਹਦੀ ਵੀ ਕਲਾਸ ਲੱਗਦੀ ਹੈ, ਉਹਦੀ ਕਲਾਸ ਘਰੇ ਆ ਕੇ ਲੱਗਦੀ ਆ, ਵੀ ਦੇਖਦੇ ਵੀ ਨੀ, ਧਿਆਨ ਵੀ ਨੀ ਰੱਖਦੇ, ਐਕਸਪਾਇਰੀ ਚੀਜ਼ਾਂ ਚੱਕ ਚੱਕ ਲਈ ਆਉਣੇ ਹੋ। ਸੋ ਜੇ ਤੁਸੀਂ ਦੇਖ ਕੇ ਲਿਆਉਣੇ ਹੋ ਜਾਗਰੂਕ ਹੋ, ਤਾਂ ਤੁਸੀਂ ਜ਼ਰੂਰ ਇਹ ਮਹਿਸੂਸ ਕੀਤਾ ਹੋਣਾ ਵੀ 6-6 ਮਹੀਨੇ ਸਾਲ ਪੁਰਾਣੀਆਂ ਚੀਜ਼ਾਂ ਸਾਨੂੰ ਖਰੀਦਣੀਆਂ ਪੈ ਰਹੀਆਂ ਜਾਂ ਖਰੀਦਦੇ ਹਾਂ। ਸੋ ਇਹਦੇ ਪਿੱਛੇ ਕੀ ਕਾਰਨ ਆ ਜਾਂ ਇਹਦਾ ਕੀ ਹੱਲ ਹੋਣਾ ਚਾਹੀਦਾ, ਮੈਂ ਕੋਸ਼ਿਸ਼ ਕਰੂੰਗਾ ਇੱਕ ਅੱਧੇ ਕਿਸੇ ਸਾਡੇ ਦੁਕਾਨਦਾਰ ਭਰਾ ਨਾਲ ਵੀ ਸੰਪਰਕ ਕਰ ਸਕਾਂ, ਜੇ ਉਹ ਆਉਣਾ ਚਾਹੁਣਗੇ ਜਾਂ ਫੋਨ ਜ਼ਰੀਏ ਸਾਡੇ ਨਾਲ ਆਪਣੀ ਸਫਾਈ ਦੇਣਾ ਚਾਹੁਣਗੇ, ਤਾਂ ਮੈਂ ਜ਼ਰੂਰ ਉਹਨਾਂ ਦਾ ਪੱਖ ਵੀ ਜਾਨਣਾ ਚਾਹੂੰਗਾ ਵੀ ਕਿਉਂ ਇਹ ਹੁੰਦਾ। ਪਰ ਇਹ ਇੱਕ ਵਾਕਈ ਸੱਚ ਆ ਜੀ, ਸਿਹਤ ਨਾਲ ਖਿਲਵਾੜ ਵੀ ਆ, ਤੇ ਤੁਸੀਂ ਵੀ ਜੇ ਕਿਤੇ ਇਹੋ ਜਿਹਾ ਕੁਛ ਵਾਪਰਿਆ ਤੁਹਾਡੇ ਨਾਲ ਜਾਂ ਘਟਨਾ ਹੋਈ ਆ, ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਤੇ ਇਹਦਾ ਕੋਈ ਹੱਲ ਵੀ ਦੱਸਿਓ। ਸੋ ਇਹ ਅੱਜ ਦਾ ਵਿਸ਼ਾ ਜੀ ਬੱਲ ਸਾਹਿਬ। ਪ੍ਰੋਗਰਾਮ ਦੇ ਵਿੱਚ ਆਪਾਂ ਮੌਸਮ ਦੀ ਜਾਣਕਾਰੀ ਤੋਂ ਪਹਿਲਾਂ ਜੇ ਮੈਨੂੰ ਲੱਗਦਾ ਇੱਕ ਗੀਤ ਵੀ ਸੁਣਾਉਣਾ, ਤੇ ਗੀਤ ਸੁਣਾਉਣ ਤੋਂ ਵੀ ਪਹਿਲਾਂ ਮੈਂ ਸਾਡੇ ਉਹਨਾਂ ਸੱਜਣਾਂ ਮਿੱਤਰਾਂ ਦਾ ਧੰਨਵਾਦ ਕਰਨਾ ਚਾਹੂੰਗਾ, ਜਿਹੜੇ ਸੱਜਣ ਮਿੱਤਰ ਸਾਨੂੰ ਜਿਹੜੇ ਇਸ ਪ੍ਰੋਗਰਾਮ ਨੂੰ ਸਪੋਰਟ ਕਰਦੇ ਆ ਜੀ, ਇਸ ਪ੍ਰੋਗਰਾਮ ਨੂੰ ਇੱਥੋਂ ਤੱਕ ਲੈ ਕੇ ਆਏ ਆ, ਜਾਂ ਆਪਣੀ ਉਹਨਾਂ ਦੀ ਜਿਹੜੀ ਬੂਸਟ ਨਾਲ ਅਸੀਂ ਚੱਲਦੇ ਹਾਂ ਜੀ। ਸੋ ਦਵਿੰਦਰ ਪਾਲ ਸਿੰਘ ਸੀਡੀ ਬੈਟਰੀ ਤੋਂ, ਜਿਨ੍ਹਾਂ ਦਾ ਕੱਲ ਜਨਮ ਦਿਨ ਵੀ ਸੀ, ਤੇ ਫਿਰ ਉਹਨਾਂ ਨੂੰ ਵਧਾਈਆਂ ਤੇ ਧੰਨਵਾਦ ਆ ਜੀ ਉਹਨਾਂ ਦਾ ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ। ਤੇ ਸੁਖਪਾਲ ਸਿੰਘ ਜਿਹੜੇ ACT ਕੈਨਬਰਾ ਤੋਂ, ਤੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਹੋਇਆ। ਪ੍ਰਦੀਪ ਸਿੰਘ ਤੂਰ ਫਰਿਜ਼ਨੋ ਵਾਲਿਆਂ ਦੇ ਵੀ ਅਸੀਂ ਧੰਨਵਾਦੀ ਹਾਂ ਜੀ, ਉਹਨਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਸਪੌਂਸਰਸ਼ਿਪ ਆਪਣੀ ਭੇਜੀ ਹੋਈ ਆ। ਤੇ ਅਮਰਦੀਪ ਸਿੰਘ ਮੈਲਬਨ, ਮੈਨੂੰ ਲੱਗਦਾ ਅੱਜ ਕੱਲ੍ਹ ਇਹ ਪਰਥ ਮੂਵ ਹੋ ਗਿਆ ਜੀ, ਇਹਨਾਂ ਦੇ ਵੀ ਅਸੀਂ ਬਹੁਤ ਧੰਨਵਾਦੀ ਹਾਂ ਜੀ। ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ, ਇਹ ਸਾਡੇ ਨਾਲ ਪੰਜਾਬੀ ਅਖਬਾਰ ਚ ਵੀ ਬਹੁਤ ਜ਼ਿਆਦਾ ਹੈਲਪ ਕਰਦੇ ਆ ਜੀ, ਤੇ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਆ, ਇਸ ਲਈ ਧੰਨਵਾਦੀ ਆ ਜੀ। ਤੇ ਗੁਰਜੋਵਨਜੀਤ ਸਿੰਘ ਮੈਲਬਨ, ਉਹ ਵੀ ਸਾਨੂੰ ਇਸ ਪ੍ਰੋਗਰਾਮ ਨੂੰ ਜਿਹੜੇ ਸਪੌਂਸਰ ਕਰਦੇ ਆ ਜੀ। ਸੋ ਇਹਨਾਂ ਸਾਰੇ ਸੱਜਣਾ ਮਿੱਤਰਾਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਜੀ। ਤੇ ਜੇ ਤੁਸੀਂ ਵੀ ਕੋਈ ਪ੍ਰੋਗਰਾਮ ਸਪੌਂਸਰ ਕਰਨਾ ਚਾਹੁੰਦੇ ਹੋ ਕਿ ਮੇਰੇ ਹਿਸਾਬ ਨਾਲ, ਕਿਉਂਕਿ ਹਰ ਲਹਿਰਾਂ ਪ੍ਰੋਗਰਾਮ ਦੇ ਵਿੱਚ ਵੱਖਰੇ ਵੱਖਰੇ ਸਲੋਟ ਨੇ, ਤਾਂ ਤੁਸੀਂ ਵੀ ਕਿਸੇ ਵੀ ਦਿਨ ਦਾ ਪ੍ਰੋਗਰਾਮ ਜਿਹੜਾ ਸਪੌਂਸਰ ਕਰ ਸਕਦੇ ਹੋ, ਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੇ ਧੰਨਵਾਦ ਹੋਏਗਾ, ਕਿਉਂਕਿ ਕਈ ਵਾਰੀ ਹੁੰਦਾ ਵੀ ਇਕੱਲੀਆਂ ਗੱਲਾਂ ਨਾਲ ਵੀ ਢਿੱਡ ਨਹੀਂ ਭਰਦਾ ਜੀ, ਤੇ ਢਿੱਡ ਤਾਂ ਜਿਹੜਾ ਉਹ ਜਿਹੜੀਆਂ ਚੀਜ਼ਾਂ ਉਹਨਾਂ ਨਾਲ ਹੀ ਉੱਥੇ ਹੀ ਭਰਨਾ। ਤੇ ਅਮਰਦੀਪ ਸਿੰਘ ਪਰਥ ਹੋਰਾਂ ਦਾ ਮੈਸੇਜ ਵੀ ਆ ਗਿਆ ਜੀ, ਕਹਿੰਦੇ ਪੈਰਾਂ ਦੇ ਵਿੱਚ ਜੰਨ ਚ ਜਿਸ ਦੇ ਸਿਰ ਤੇ ਠੰਡੀਆਂ ਛਾਵਾਂ, ਅੱਖਾਂ ਦੇ ਵਿੱਚ ਨੂਰ ਖੁਦਾ ਦਾ, ਮੁੱਖ ਤੇ ਰਹਿਣ ਦਵਾਵਾਂ, ਰਹਿਣ ਜੱਗ ਤੇ ਜਿਉਂਦੀਆਂ, ਰੱਬਾ ਰੂਪ ਨੇ ਮਾਵਾਂ। ਅੱਜ 5 ਸਾਲ ਬਾਅਦ ਬੀਬੀ ਜੀ ਨੂੰ ਮਿਲਿਆ, ਕੱਲ ਹੀ ਆਸਟ੍ਰੇਲੀਆ ਪਹੁੰਚੇ ਆ, ਵੈਰੀ ਹੈਪੀ ਟੂਡੇ। ਬਾਹਰ ਤਾਂ ਠੰਡ ਹੈਗੀ ਪਰ ਕਾਲਜਾ ਵੀ ਠਰ ਗਿਆ। ਸੋ ਮਾਤਾ ਨੂੰ ਮਿਲ ਕੇ ਕਾਲਜਾ ਠਰ ਗਿਆ ਕਹਿੰਦੇ ਜੀ। ਸੋ ਬਹੁਤ ਕਰਮਾਂ ਵਾਲੇ ਹੋ ਜੀ, ਤੁਹਾਡੇ ਮਾਤਾ ਤੋਲੇ ਪਹੁੰਚੇ ਆ, ਸਾਡੇ ਵੱਲੋਂ ਵੀ ਮਾਤਾ ਜੀ ਨੂੰ ਪੈਰੀ ਪੈਣਾ ਕਰਿਓ, ਤੇ ਸਾਡੇ ਲਈ ਵੀ ਆਸ਼ੀਰਵਾਦ ਲਿਓ, ਤੇ ਉਹਨਾਂ ਨੂੰ ਰੇਡੀਓ ਵੀ ਜ਼ਰੂਰ ਸੁਣਾਇਆ ਕਰੋ, ਤਾਂ ਕਿ ਉਹ ਭਾਰਤ ਤੋਂ ਆਏ ਕਿ ਅਚਾਨਕ ਕਈ ਵਾਰੀ ਜਿਹੜੀ ਸਿਕਨੈਸ ਹੋ ਜਾਂਦੀ ਆ, ਕਈ ਚੀਜ਼ਾਂ ਦੀ ਜਿਹੜੀ ਘਾਟ ਮਹਿਸੂਸ ਹੁੰਦੀ ਆ, ਤਾਂ ਉਹ ਘਾਟ ਉਹਨਾਂ ਨੂੰ ਨਾ ਮਹਿਸੂਸ ਹੋਵੇ। ਸੋ ਉਮੀਦ ਕਰਦੇ ਹਾਂ ਜੀ ਤੁਸੀਂ ਰੇਡੀਓ ਜੀ ਸਦਾ ਸਾਡਾ ਸਾਥ ਦਿੱਤਾ ਤੇ ਜੁੜਦੇ ਵੀ ਰਹੋਗੇ। ਸੋ ਬਹੁਤ ਬਹੁਤ ਮਿਹਰਬਾਨੀ ਅਮਰਦੀਪ ਜੀ, ਤੁਸੀਂ ਸਾਂਝ ਪਾਈ ਆ ਤੇ ਆਪਣੀ ਖੁਸ਼ੀ ਸਾਂਝੀ ਕਰਕੇ ਕਈ ਗੁਣਾ ਕੀਤੀ ਆ। ਬਰਿੰਦਰ ਚੀਮਾ ਜੁੜਿਆ ਜੀ, ਗੁੱਡ ਮਾਰਨਿੰਗ ਬੁਲਾ ਰਿਹਾ ਤੇ ਵੈਰੀ ਗੁੱਡ ਜੀ ਕਹਿੰਦੇ। ਸੋ ਬਹੁਤ ਮਿਹਰਬਾਨੀ ਜੀ ਚੀਮਾ ਸਾਹਿਬ, ਤੁਸੀਂ ਚੰਗਾ ਹੌਸਲਾ ਦਿੰਦੇ ਹੋ ਸੁਬਾਹ ਸੁਬਾਹ। ਸੋ ਇੱਕ ਲੈ ਲਈਏ ਬ੍ਰੇਕ ਤੇ ਗੀਤ ਸੁਣ ਲਈਏ, ਤੇ ਫੇਰ ਮੈਂ ਆਉਣਾ ਜੀ ਮੌਸਮ ਦੀ ਜਾਣਕਾਰੀ, ਖਬਰਾਂ ਦੇ ਨਾਲ ਨਾਲ ਫਿਰ ਆਪਾਂ ਫੋਨ ਲਾਈਨ ਵੀ ਖੋਲ ਦੇਣੀ ਆ।
ਤਲਵਾਰ ਮੈਂ ਕਲਗੀ ਤਰਦੀ ਹਾਂ, ਮੈਂ ਨਹੀਂ ਕਿਸੇ ਤੋਂ ਡਰਦੀ ਹਾਂ, ਮੈਨੂੰ ਜੋ ਜਦੋਂ ਚਲਾਉਂਦੇ ਨੇ तलवार में कलगी तर दी हां हो हो
मैं तीर सच्ची सरकार दा हां मैं नहीं किसे तो हार दा हां मैनू सतगुर जदों चलाउंदे ने मैं चुन चुन बैरी मारदा हां मैं तीर सच्ची सरकार दा हां ओ
सतगुरु रख दे सदा नहिक नाल लाई जीवन पर मैं वख नहीं होना ऐसी प्रीत मैं पाई मैं हस के वार नजर दी हां मैं नहीं किसे तो डर दी हां तलवार में कलगी तर दी हां हो हो
मैनू कितना प्यार ने कर दे की दसा तलवार हर दम मोटे लाके रख दे मैनू प्रीतम प्यारे मैं साथी बख्शन हार दहां मैं नहीं किसे तो हार दहां मैनू सतगुर जदों चलाउंदे ने मैं चुन चुन बैरी मारदा हां मैं तीर सच्ची सरकार दहां ओ
बिजली दे वांगर लिशका बैरी कर दिया अन्ने ताइयों तीरा सारी दुनिया मेरा लोहा मन्ने मैं अग दे वांगू वर्दी हां मैं नहीं किसे तो डर दी हां तलवार में कलगी तर दी हां हो हो
छूटा जद मैं बिच हवा दे कंब दे पर्वत सारे जद आजाद कमानो होमा चढ़ चढ़ पैण अंगारे मैं हर दम जिंदड़ी बार दहां मैं नहीं किसे तो हार दहां मैनू सतगुर जदों चलाउंदे ने मैं चुन चुन बैरी मार दहां मैं तीर सच्ची सरकार दहां
तलवार में कलगी तर दी हां
मैं तीर सच्ची सरकार दहां
तलवार में कलगी तर दी हां हो हो
हर प्रोग्राम दी जानकारी रेडियो दी हर गतिविधि ते नजर ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo वधेरे जानकारी लिए विजिट करो साडी वेबसाइट harmanradio.com
हेलो कौन
मैं थोड़ा पीए बोल रहा हूं
ओए की गल हो गई ज्योति राती कॉल कीतिया
जनाब ये दसना सी के थोड़ी बदली हो गई है सेक्रेटरी फाइनेंस वजो
ओए तेनू कितों पता लग गया
जनाब babushahi.com तो कोल कितों ਮੇਰੇ ਨਾਲ ਸਾਰੇ ਅਫਸਰ ਤੇ ਨੇਤਾ ਬਾਬੂ ਸ਼ਾਹੀ ਡੋਟ ਕਾਮ ਦੇਖੇ ਬਿਨਾਂ ਨਹੀਂ ਸੌਂਦੇ। ਪਤਾ ਨਹੀਂ ਕਿਹੜਾ ਪਟਾਕਾ ਕਦੋਂ ਪੈ ਜੇ।
ਆਸਟ੍ਰੇਲੀਆ ਪਰਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 6750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਜੁੜਿਆ ਹੋਇਆ ਜੀ, ਤੇ ਉਮੀਦ ਆ ਜੀ ਤੁਸੀਂ ਦੁਨੀਆਂ ਦੇ ਜਿੱਥੇ ਵੀ ਕੋਨੇ ਚ ਬੈਠੇ ਹੋ, ਬਸੇ ਹੋ, ਬਸਦੇ ਹੋ, ਕੰਮ ਕਰਦੇ ਹੋ, ਹੱਸਦੇ ਹੋ, ਉਥੋਂ ਹਰਮਨ ਰੇਡੀਓ ਨਾਲ ਨਾਲ ਇੰਜੋਏ ਕਰ ਰਹੇ ਹੋ ਜੀ, ਤੇ ਨਾਲ ਨਾਲ ਸਾਡੇ ਨਾਲ ਸਾਂਝ ਵੀ ਪਾਉਣ ਦੀ ਤੁਸੀਂ ਜ਼ਰੂਰ ਖੇਚਲ ਕਰਨੀ ਜੀ। ਤੇ ਇੱਧਰ ਸਾਡੇ ਨਾਲ ਈਮੇਲ ਜ਼ਰੀਏ ਜਗਵੀਰ ਸਿੰਘ ਜੁੜ ਚੁੱਕਿਆ ਜੀ, ਸਤਿ ਸ੍ਰੀ ਅਕਾਲ ਬੁਲਾਏ ਆ ਜੀ ਉਹਨਾਂ ਨੇ, ਤੇ ਕਹਿੰਦੇ ਜੀ ਮੁੱਦਾ ਬਹੁਤ ਵਧੀਆ ਚੱਕਿਆ ਅੱਜ। ਬਿਲਕੁਲ ਜੀ, ਮੁੱਦਾ ਚੰਗਾ, ਪਰ ਮੁੱਦੇ ਦੇ ਵਿੱਚ ਸਾਂਝ ਜ਼ਰੂਰ ਪਾਇਓ ਸਾਰੇ ਜਣੇ ਰਲ ਮਿਲ ਕੇ, ਤਾਂ ਜਾ ਕੇ ਹੀ ਮੁੱਦੇ ਦਾ ਕੋਈ ਹੱਲ ਨਿਕਲੇਗਾ। ਇੱਕ ਤਰਫੀਆਂ ਗੱਲਾਂ ਸੁਣਾਉਣੀਆਂ ਜਾਂ ਸੁਣਨੀਆਂ ਵੀ ਕੋਈ ਬੜਾ ਜਾਇਜ਼ ਨਹੀਂ ਹੈ, ਸਾਰੇ ਪਾਸਿਓ ਸਾਨੂੰ ਸੁਣਨਾ ਚਾਹੀਦਾ। ਇੱਧਰ ਬਿਕਰਮਜੀਤ ਸਿੰਘ ਹੋਰਾਂ ਨੇ ਸਾਡਾ ਧਿਆਨ ਕਿਸੇ ਵੀਡੀਓ ਵੱਲ ਦਵਾਇਆ ਜੀ, ਕਹਿੰਦੇ ਇੱਕ ਸਿੱਖ ਮੁੰਡੇ ਨੂੰ ਕੁਝ ਸ਼ਿਵ ਸੈਨਾ ਵਾਲੇ ਕੁੱਟ ਰਹੇ ਆ ਜੀ, ਤੇ ਬਾਕੀ ਖੜੇ ਦੇਖ ਰਹੇ ਆ ਤੇ ਕੋਈ ਕੁਛ ਨਹੀਂ ਕਰ ਰਿਹਾ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ? ਦੇਖੋ ਮੈਂ ਵੀਡੀਓ ਪਰਸਨਲੀ ਤੌਰ ਤੇ ਨਹੀਂ ਦੇਖੀ ਹੈ ਜੀ, ਜੇ ਟਾਈਮ ਲੱਗਿਆ ਤਾਂ ਜ਼ਰੂਰ ਦੇਖ ਕੇ ਇਹਦੇ ਬਾਰੇ ਵੀ ਆਪਾਂ ਦੱਸਾਂਗੇ, ਪਰ ਮੈਂ ਇੱਕ ਦੋ ਵੀਡੀਓ ਦੇਖੀਆਂ ਸੀ ਵੀ ਕੱਲ ਇੱਕ ਤਾਂ ਜਿਹੜੇ ਥਾਣੇਦਾਰ ਸਾਹਿਬ ਨੂੰ ਬੰਨ ਲਿਆ ਰੱਸੇ ਨਾਲ ਬਟਾਲੇ ਏਰੀਏ ਚ ਸ਼ਾਇਦ, ਉੱਥੇ ਉਹਨਾਂ ਨੂੰ ਬੰਨ ਕੇ ਤੇ ਕਾਫੀ 2 ਘੰਟੇ ਦੇ ਕਰੀਬ ਉਹਨਾਂ ਨੇ ਜੱਦੋਜਹਿਦ ਤੋਂ ਬਾਅਦ ਹੋਰ 2 ਮੁਲਾਜ਼ਮਾਂ ਨੇ ਉਹਨਾਂ ਨੂੰ ਚੜਾਇਆ, ਤੇ ਉਹਦਾ ਵੀਡੀਓ ਵੀ ਮੈਂ ਦੇਖੀ ਕੱਲ, ਤੇ ਜਾਂ ਇੱਕ ਵੀਡੀਓ ਨੇ ਕੱਲ ਮੈਨੂੰ ਪ੍ਰਭਾਵਿਤ ਕੀਤਾ, ਮੈਨੂੰ ਉਹਨੂੰ ਧਾਰਮਿਕ ਪੱਧਰ ਤੇ ਨਹੀਂ ਲਿਆ ਜਾਵੇ ਕਿਉਂਕਿ ਲੋਕ ਉਹਨੂੰ ਵਹਿਮ ਦੇ ਪੱਧਰ ਦੇ ਉੱਤੇ ਖੁਸ਼ ਹੋ ਕੇ ਦੇਖ ਰਹੇ ਆ, ਤੇ ਉਹ ਕਹਿ ਰਿਹਾ ਜੀ ਗਊ ਮਾਤਾ ਨੇ ਕਰਤਾ, ਪਰ ਮੈਂ ਦੇਖ ਰਿਹਾ ਵੀ ਇੱਕ ਜਾਨਵਰ ਦਾ ਆਪਦੇ ਮਾਲਕ ਪ੍ਰਤੀ ਪ੍ਰੇਮ ਕੱਲ ਦੇਖਿਆ ਵੀ ਕਿਵੇਂ ਹੋ ਸਕਦਾ, ਕਿੰਨੇ ਕਿੱਡੇ ਪੱਧਰ ਦੇ ਉੱਤੇ ਜਾਨਵਰ ਦੀ ਸੋਚ ਜਾਂ ਕਿੱਡੇ ਜਾਨਵਰ ਦਾ ਦਿਲ ਦੇ ਵਿੱਚ ਕੀ ਆਪਦੇ ਮਾਲਕ ਪ੍ਰਤੀ ਪਿਆਰ ਰਹਿਮ ਜਾਂ ਉਹਦੇ ਪ੍ਰਤੀ ਆਪਦੇ ਜਿਹੜੀ ਉਹਦੀ ਕਹਿ ਸਕਦੇ ਜ਼ਿੰਮੇਵਾਰੀ ਕੀ ਹੋ ਸਕਦੀ ਹੈ। ਕੱਲ ਇੱਕ ਗਾਂ ਦਾ ਦੇਖਿਆ ਜੀ, ਜਦੋਂ ਇੱਕ ਕੋਈ ਮਹਿਲਾ ਆਸ਼ਰਮ ਦੇ ਵਿੱਚ ਇੱਕ ਕੁੜੀ ਨੂੰ ਉਹਦਾ ਚਾਚਾ ਤੇ ਉਹਦਾ ਪਿਓ ਮਾਰਨ ਲੱਗ ਗਏ, ਉਹਨੂੰ ਮਾਰਨ ਦੇ ਕੁੱਟ ਕੁੱਟ ਕੇ ਉਹਨੂੰ ਡਿੱਗੀ ਪਈ ਨੂੰ ਕੁੱਟ ਰਹੇ ਸੀ ਤਾਂ ਮਾਰ ਰਹੇ ਸੀ, ਤਾਂ ਉੱਥੇ ਇੱਕ ਉਸ ਆਸ਼ਰਮ ਦੇ ਵਿੱਚ ਇੱਕ ਬਜ਼ੁਰਗ ਬੰਦਾ ਸੀ ਜਿਹੜਾ ਉੱਥੇ ਗਾਵਾਂ ਦੀ ਸਾਂਭ ਸੰਭਾਲ ਰੱਖਦਾ ਸੀ, 2 ਗਾਵਾਂ ਰੱਖੀਆਂ ਹੋਈਆਂ ਸਨ ਤੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਕੇਅਰ ਟੇਕਰ ਸੀ, ਤਾਂ ਉਹ ਬਜ਼ੁਰਗ ਮੇਰੇ ਹਿਸਾਬ ਨਾਲ 70 ਸਾਲ ਦੀ ਏਜ ਹੋਣੀ ਆ, ਤੇ ਉਹ ਬੜੀ ਤੇਜ਼ੀ ਨਾਲ ਭੱਜ ਕੇ ਆਇਆ ਤੇ ਉਹਨੇ ਇੱਕ ਹਮਲਾਵਰ ਨੂੰ ਪਿੱਛੋਂ ਜੱਫਾ ਪਾ ਕੇ ਤੇ ਸਿੱਟ ਲਿਆ, ਜਦੋਂ ਸਿੱਟਿਆ ਤੇ ਹਮਲਾਵਰ ਉਹ ਬੁੜੇ ਨੂੰ ਕੁੱਟਣ ਲੱਗ ਗਿਆ ਜੀ, ਉਹ ਬੁੜੇ ਦੇ ਉਲਟਾ ਮਾਰਨ ਲੱਗ ਗਿਆ ਬਹੁਤ ਜ਼ਿਆਦਾ ਗੁੱਥਮ ਗੁੱਥੀ, ਤਾਂ ਉਸ ਟਾਈਮ ਦੇ ਵਿੱਚ ਇੱਥੇ ਇੱਕ ਗਾਂ ਬੰਨੀ ਖੜੀ ਸੀ, ਉਹਨੇ ਦੇਖੋ ਆਪਣਾ ਡਰਾਮਾ ਨੀ ਕੋਈ ਵੀ ਉਹਦੇ ਚ ਐਡੀਟਿੰਗ ਨੀ, ਤੇ ਗਾਂ ਨੇ ਰੱਸਾ ਤੜਾਇਆ, ਗਾਂ ਨੇ ਆ ਕੇ ਉਸ ਬੰਦੇ ਨੂੰ ਸਿੰਗਾਂ ਤੇ ਚੱਕ ਕੇ ਆਪਦੇ ਮਾਲਕ ਤੋਂ ਪਰਾਂ ਮਾਰਿਆ ਚਲਾ ਕੇ, ਤੇ ਉਹਨੂੰ ਇਸ ਢੰਗ ਨਾਲ ਮਾਲਕ ਦੇ ਉੱਤੇ ਖੜੀ ਆ, ਗਾਂ ਵੀ ਉਹਦੇ ਉੱਤੇ ਪੈਰ ਨੀ ਧਰ ਰਹੀ, ਤੇ ਜਦੋਂ ਮਾਲਕ ਤੋਂ ਪਾਸੇ ਵੀ ਹੁੰਦੀ ਹੈ ਨਾ ਤੇ ਛਾਲ ਮਾਰ ਕੇ ਪਾਸੇ ਹੁੰਦੀ ਹੈ ਵੀ ਉਹਦੇ ਮੇਰਾ ਕੋਈ ਪੈਰ ਨਾ ਟਿਕ ਜੇ। ਬੜੀ ਗਜਬ ਦੀ ਜਿਹੜੀ ਉਹ ਸੀਨ ਦੇਖ ਕੇ ਕਰੀ ਤੁਹਾਡੇ ਰੋਂਗਟੇ ਖੜੇ ਹੋ ਜਾਂਦੇ ਵੀ ਜਾਨਵਰ ਦੇ ਦਿਲ ਦੇ ਵਿੱਚ ਵੀ ਕਿੱਡੀ ਸੋਚ ਤੇ ਕਿੱਡਾ ਪਿਆਰ ਆ। ਤੇ ਕਿਤੇ ਆ ਤੁਸੀਂ ਬਿਕਰਮਜੀਤ ਸਿੰਘ ਮੈਸੇਜ ਚ ਸੁਣਿਆ ਜਿਹ ਚ ਕਹਿੰਦੇ ਵੀ ਲੋਕ ਖੜੇ ਤਮਾਸ਼ਾ ਦੇਖੀ ਗਏ ਤੇ ਕਿਸੇ ਨੇ ਛੜਾਇਆ ਨੀ, ਤੇ ਇੱਕ ਜਾਨਵਰ ਨੇ ਉਹ ਹਮਲਾਵਰਾਂ ਨੂੰ ਖਦੇੜ ਕੇ ਰੱਖਤਾ ਜਿਹੜੇ ਉੱਥੇ ਮਾਰ ਰਹੇ ਸੀ, ਭਾਵੇਂ ਉਹ ਕੁੜੀ ਨੂੰ ਮਾਰਨ ਦੇ ਵਿੱਚ ਕਾਮਯਾਬ ਹੋ ਗਏ ਸੀ ਉਸ ਤੋਂ ਪਹਿਲਾਂ ਹੀ, ਪਰ ਜਦੋਂ ਉਹਦੇ ਮਾਲਕ ਨੂੰ ਹੱਥ ਪਾਇਆ ਤਾਂ ਗਾਂ ਤੋਂ ਬਰਦਾਸ਼ਤ ਨਹੀਂ ਹੋਇਆ ਜੀ। ਇਹ ਵੱਖਰੀ ਗੱਲ ਆ ਵੀ ਸਾਡੇ ਕੁਝ ਇੱਕ ਲੋਕਾਂ ਨੇ ਧਾਰਮਿਕ ਖਿਆਲਾਂ ਦੇ ਲੋਕਾਂ ਨੇ ਗਊ ਮਾਤਾ ਨੂੰ ਹੁਣ ਪੂਜਣਾ ਸ਼ੁਰੂ ਕਰ ਦੇਣਾ ਤੇ ਉਹਦੀਆਂ ਫੋਟੋਆਂ ਵੀ ਲੱਗਣੀਆਂ, ਬਹੁਤ ਕੁਝ ਹੋਣਾ, ਪਰ ਮੈਂ ਉਸ ਇੱਕ ਅਣਭੋਲ ਜਾਨਵਰ ਵੰਨਿਓ ਨਿਭਾਏ ਆਪਣੇ ਫਰਜ਼ ਲਈ ਸਲੂਟ ਕਰਦਾ ਜੀ ਉਸ ਜਾਨਵਰ ਨੂੰ। ਤੇ ਮੇਰੇ ਕੋਲ ਇਹੋ ਜਿਹੇ ਬਹੁਤ ਸਾਰੀਆਂ ਇਹੋ ਜਿਹੀਆਂ ਉਦਾਹਰਨਾਂ ਹਨ ਜਦੋਂ ਕੋਈ ਤੁਹਾਡਾ ਪਾਲਤੂ ਜਾਨਵਰ ਜਾਂ ਜਿਹਦੇ ਪ੍ਰਤੀ ਤੁਸੀਂ ਫਰਜ਼ ਨਿਭਾਉਣੇ ਆ ਉਹਨੇ ਵੇਲਾ ਆਉਣ ਤੇ ਆਪਣਾ ਫਰਜ਼ ਨਾ ਨਿਭਾਇਆ ਹੋਵੇ, ਇਹ ਨਹੀਂ ਹੋ ਸਕਦਾ। ਸੋ ਬਹੁਤ ਗਜਬ ਦੀ ਉਹ ਵੀਡੀਓ ਹੈ ਜੀ, ਮੈਂ ਕੱਲ ਪਰਸੋਂ ਸਾਰਾ ਸਮਾਂ ਟੀਵੀ ਦੇ ਉੱਤੇ ਉਹ ਵੀਡੀਓ ਚੱਲ ਰਹੀ ਸੀਗੀ ਤੇ ਮੈਂ ਬਾਰ ਬਾਰ ਦੇਖੀ। ਜੇ ਤੁਹਾਨੂੰ ਵੀ ਮਿਲੇ ਤਾਂ ਉਹ ਮੈਨੂੰ ਲੱਗਦਾ ਸਾਰਾ ਦੀ ਸਾਈਟ ਤੇ ਮਿਲ ਸਕਦੀ ਆ, ਤਾਂ ਜ਼ਰੂਰ ਉਹ ਦੇਖਿਓ। ਵਾਕਈ ਕਮਾਲ ਦਾ ਜਾਨਵਰ ਨੇ ਆਪਣਾ ਜਿਹੜਾ ਫਰਜ਼ ਅਦਾ ਕੀਤਾ। ਸੋ ਦੋਸਤੋ, ਸੱਜਣ ਮਿੱਤਰਾਂ ਦੇ ਸੁਨੇਹਿਆਂ ਦੇ ਨਾਲ ਨਾਲ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਜੀ ਮੌਸਮ ਦੀ ਜਾਣਕਾਰੀ। ਮੌਸਮ ਆ ਜਿਹੜਾ ਅੱਜ ਦਾ ਜੀ, ਕਹਿੰਦਾ ਜੀ ਸਿਡਨੀ ਦੇ ਵਿੱਚ 13-23 ਡਿਗਰੀ ਟੈਂਪਰੇਚਰ ਰਹਿਣ ਦੀ ਆਸ ਆ ਜੀ, ਤੇ ਸਾਫ਼ ਸੁਥਰਾ ਦਿਨ ਹੀ ਰਹੇਗਾ। ਲੇਟ ਸ਼ਾਵਰ ਦੱਸਿਆ ਮੈਲਬਰਨ ਦੇ ਵਿੱਚ 9-21 ਡਿਗਰੀ ਨਾਲ, ਤੇ ਬ੍ਰਿਸਬਨ ਦੱਸਿਆ ਜੀ 13-28 ਡਿਗਰੀ ਟੈਂਪਰੇਚਰ, ਤੇ ਦਿਨ ਰਹੂਗਾ ਜੀ ਬੜਾ ਸਾਫ਼ ਸੁਥਰਾ। ਤੇ ਜੇ ਅਸੀਂ ਗੱਲ ਕਰੀਏ ਪਰਥ ਦੀ ਤਾਂ 8-21 ਡਿਗਰੀ ਟੈਂਪਰੇਚਰ ਜਿਹੜਾ ਪਰਥ ਦੇ ਵਿੱਚ ਰਹਿਣ ਦੀ ਸੰਭਾਵਨਾ ਜੀ। ਤੇ ਜੇ ਐਡਲੇਡ ਦੀ ਗੱਲ ਕਰੀਏ ਤਾਂ ਐਡਲੇਡ ਦੇ ਵਿੱਚ 12-23 ਡਿਗਰੀ ਨਾਲ ਕਾਫੀ ਸਾਫ਼ ਸੁਥਰਾ ਮੌਸਮ ਅੱਜ ਰਹੂਗਾ। ਕੈਨਵਰਾ 3-19 ਡਿਗਰੀ ਟੈਂਪਰੇਚਰ ਜਿਹੜਾ ਦਿਖਾਈ ਦੇ ਰਿਹਾ ਜੀ। ਤੇ ਜੇ ਹੌਬਰਟ ਦੀ ਗੱਲ ਕਰੀਏ 7-17 ਡਿਗਰੀ ਟੈਂਪਰੇਚਰ ਨਾਲ ਲੇਟ ਸ਼ਾਵਰ ਦੱਸਿਆ ਜੀ। ਤੇ ਡਾਰਵਨ ਅੱਜ ਫਿਰ ਗਰਮ ਗਰਮ ਦੇਣਾ ਜੀ 25-34 ਡਿਗਰੀ ਟੈਂਪਰੇਚਰ ਦੇ ਨਾਲ। ਸੋ ਦੋਸਤੋ, ਮੌਸਮ ਦੀ ਇਸ ਜਾਣਕਾਰੀ ਤੋਂ ਬਾਅਦ ਮੈਂ ਆਪ ਜੀ ਨੂੰ 1-2 ਮੈਸੇਜ ਹੋਰ ਲੈ ਲਾਂ ਜੀ, ਤੇ ਮੈਸੇਜ ਲੈਣ ਤੋਂ ਬਾਅਦ ਮੈਂ ਥੋੜੀਆਂ ਜਿਹੀਆਂ ਖ਼ਬਰਾਂ ਤੇ ਵੀ ਝਾਤ ਮਾਰਨੀ ਹੈ, ਤੇ ਉਦੋਂ ਬਾਅਦ ਗੁਰਚਰਨ ਸਿੰਘ ਕੱਲ ਹੋਰਾਂ ਦੀ ਜਿਹੜੀ ਨਿਊਜ਼ ਛਪੀ ਸੀ ਪੰਜਾਬੀ ਟ੍ਰਿਬਿਊਨ ਚ, ਤੇ ਉਹਨਾਂ ਨਾਲ ਵੀ ਆਪਾਂ ਟਰਾਈ ਕਰਦੇ ਹਾਂ, ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਲੈਂਦੇ ਹਾਂ ਜੀ, ਤੇ ਉਹਨਾਂ ਤੋਂ ਹੋਰ ਜਾਣਕਾਰੀ ਲੈਂਦੇ ਹਾਂ ਕਿਉਂਕਿ ਉਹਨਾਂ ਨੇ ਤਾਜ਼ਾ ਜਿਹੜੀ ਰਿਸਰਚ ਬੇਸਡ ਜਿਹੜੀ ਉਹ ਨਿਊਜ਼ ਲਾਈ ਹੈ ਜੀ। ਰਮਨ ਸਿੰਘ ਕੌਸ਼ਲ ਸੁਡਨੀ ਤੋਂ ਜੁੜ ਚੁੱਕੇ ਆ ਜੀ, ਕਹਿੰਦੇ ਗੁਰਫਤਿਹ ਪ੍ਰਵਾਨ ਕਰਿਓ ਜੀ, ਪਿਛਲੇ ਦਿਨੀ ਨਿਰੰਕਾਰੀ ਸਮਾਜ ਦੇ ਸਰਪ੍ਰਸਤ ਅਕਾਲ ਚਲਾਣਾ ਕਰ ਗਏ ਜੀ, ਪਰ ਸੋਸ਼ਲ ਮੀਡੀਆ ਤੇ ਲੋਕ ਮਜ਼ਾਕ ਬਣਾ ਕੇ ਪੇਸ਼ ਕਰ ਰਹੇ ਨੇ, ਕੋਈ ਨਰਕਧਾਰੀ ਕਹਿ ਰਿਹਾ ਜੀ, ਕੋਈ ਕੁਝ ਹੋਰ ਸੋਚਣ ਵਾਲੀ ਗੱਲ ਹੈ ਕਿ ਹੋ ਸਕਦਾ ਕਿ ਇਸ ਮਨ ਮਤ ਨਾਲ ਸਹਿਮਤ ਨਾ ਹੋਵਾਂ, ਪਰ ਮੈਨੂੰ ਕਿਸੇ ਦੀ ਮੌਤ ਤੇ ਮਜ਼ਾਕ ਕਰਨਾ ਕਿੰਨਾ ਕੁ ਜਾਇਜ਼ ਹੈ, ਆਪਣਾ ਆਪਣਾ ਅਕੀਦਾ ਜੀ, ਆਪਣਾ ਆਪਣਾ ਵਿਸ਼ਵਾਸ ਹੁੰਦਾ। ਰਮਨ ਸਿਡਨੀ, ਸੋ ਰਮਨ ਜੀ ਬਿਲਕੁਲ, ਮੈਂ ਪਿਛਲੇ ਕੁਝ ਦਿਨਾਂ ਤੋਂ ਇਹ ਘਟਨਾਕ੍ਰਮ ਨੂੰ ਕਾਫੀ ਨੇੜੇ ਤੋਂ ਦੇਖ ਰਿਹਾ ਸੀ, ਪਰ ਇਹ ਥੋੜੀ ਜਿਹੀ ਨਾ ਅਜੇ ਸਾਡੀ ਸੋਚ ਦੇ ਵਿੱਚ ਹੋਰ ਤਬਦੀਲੀ ਆਉਣੀ ਚਾਹੀਦੀ ਆ। ਪਰ ਮੈਂ ਇਹ ਚੀਜ਼ ਨੋਟ ਕੀਤੀ ਹੈ ਵੀ ਜਿਹੜੇ ਬੰਦੇ ਗੱਲਾਂ ਕਰ ਰਹੇ ਆ ਉਹ ਤਕਰੀਬਨ ਅੰਡਰ 30 ਏਜ ਦੇ ਲੋਕ ਆ, ਜਿਹੜੇ 30 ਸਾਲ ਤੋਂ ਘੱਟ ਉਮਰ ਦੇ ਲੋਕ ਆ, ਉਹ ਇਹ ਜੀ ਜਿਹੜੀ ਬਿਆਨਬਾਜ਼ੀ ਜਾਂ ਕਰ ਰਹੇ ਆ, ਉਹਨਾਂ ਨੂੰ ਤਕਰੀਬਨ ਜਦੋਂ 40 ਦੇ ਵਿੱਚ ਆਉਣਗੇ ਉਹਨਾਂ ਨੂੰ ਇਸ ਚੀਜ਼ ਦੀ ਸਜ਼ਾ ਜੂਗੀ, ਤੇ ਉਹ ਆਪ ਹੀ ਆਪਣੀ ਗੱਲ ਦੇ ਉੱਤੇ ਉਹ ਪਛਤਾਵਾ ਵੀ ਕਰਨਗੇ ਤੇ ਆਪਣੀ ਗੱਲ ਦੇ ਉੱਤੇ ਹੱਸਣਗੇ ਵੀ ਮੈਂ ਕਿਹੋ ਜਿਹੀਆਂ ਗੱਲਾਂ ਕਰਦਾ ਸੀ, ਇਹ ਮੈਨੂੰ ਪੂਰਾ ਵਿਸ਼ਵਾਸ ਆ। ਇਹ ਉਮਰ ਦਾ ਤਕਾਜ਼ਾ ਹੁੰਦਾ ਜੀ, ਇੱਕ ਉਮਰ ਦੇ ਵਿੱਚ ਇੱਕ ਉਮਰ ਦਾ ਦੌਰ ਇਹ ਜਿਹਾ ਹੁੰਦਾ ਜਿੱਥੇ ਪਤਾ ਨਹੀਂ ਹੁੰਦਾ, ਭਾਵੇਂ ਅਸੀਂ ਡਾਇਲੋਗ ਵੀ ਬੋਲਦੇ ਹਾਂ, 2-4 ਵੀ ਦੁਸ਼ਮਣ ਮਿਲੇ ਤੇ ਖੁਸ਼ੀ ਨਹੀਂ ਕਰਦੇ ਜਾਂ ਹੋਰ ਇਹੋ ਜਿਹੀਆਂ ਗੱਲਾਂ ਕਰਦੇ ਹਾਂ, ਪਰ ਕਿਤੇ ਨਾ ਕਿਤੇ ਮੈਂ ਇਸ ਚੀਜ਼ ਨੂੰ ਥੋੜਾ ਜਿਹਾ ਬਚਪਨੇ ਵਾਲੇ ਪਾਸੇ ਲੈਣਾ ਵੀ ਉਹਨਾਂ ਦੇ ਵਿੱਚ, ਭਾਵੇਂ ਉਹਨਾਂ ਲੋਕਾਂ ਨੂੰ ਜੇ ਤੁਸੀਂ ਡਾਇਰੈਕਟਲੀ ਕਹੋਗੇ ਜਾਂ ਉਹ ਸੁਣਨਗੇ ਤਾਂ ਉਹਨਾਂ ਨੇ ਨਹੀਂ ਮੰਨਣੀ ਇਹ ਗੱਲ, ਉਹ ਨਹੀਂ ਕਹਿੰਦੇ ਅਸੀਂ ਬਚਪਨਾ ਨਹੀਂ ਹੈਗਾ ਸਾਡੇ ਚ, ਸਾਨੂੰ ਸਾਰੀ ਅਕਲ ਆ ਗਈ ਆ, ਪਰ ਉਹ ਮੈਨੂੰ ਹੁਣ ਜਿੰਨਾ ਕੁ ਪਤਾ ਉਹ ਅਕਲ ਨਹੀਂ ਆਈ ਹੁੰਦੀ, ਉਹ ਵਹਿਮ ਆਇਆ ਹੁੰਦਾ ਉਸ ਟਾਈਮ ਦੇ ਵਿੱਚ ਸਾਨੂੰ। ਮਾਫੀ ਚਾਹੁਣਾ ਮੇਰੇ ਜਵਾਨ ਸੱਜਣਾ ਮਿੱਤਰਾਂ ਨੂੰ, ਉਹਨਾਂ ਨੂੰ ਦਿਲ ਤੇ ਲੱਗੇ ਗੱਲ, ਉਹਨਾਂ ਦੇ ਹੱਡ ਤੇ ਲੱਗੇ ਗੱਲ, ਤਾਂ ਉਸ ਨੂੰ ਪਲੀਜ਼ ਇਸ ਐਂਗਲ ਤੋਂ ਨਾ ਲਿਓ, ਤੁਸੀਂ ਇਸ ਐਂਗਲ ਤੋਂ ਲੈ ਕੇ ਦੇਖਿਓ ਜਿਹੜੇ ਐਂਗਲ ਤੋਂ ਮੈਂ ਕਹਿ ਰਿਹਾ, ਜਿਹੜੇ ਐਂਗਲ ਤੋਂ ਮੇਰੀ ਕਹਿਣ ਦੀ ਮਨਸ਼ਾ ਉਹ ਇਹ ਹੈ ਜੀ ਵੀ ਸਾਨੂੰ ਨਾ ਲੱਖ ਜੀਵਨ ਦੇ ਕਿਸੇ ਵੀ ਉਹ ਮੋੜ ਦੇ ਤੇ ਲਾਖੇ ਜੱਜ ਜੇ ਵੀ ਮੈਂ ਬਹੁਤ ਸਿਆਣਾ ਹੋ ਗਿਆ, ਪਰ ਅਸੀਂ ਹੋਏ ਨਹੀਂ ਹੁੰਦੇ, ਸਾਨੂੰ ਹਜੇ ਵੀ ਬਹੁਤ ਕੁਝ ਸਿੱਖਣ ਦੀ ਲੋੜ ਹੁੰਦੀ ਆ। ਅਸੀਂ ਇਸ ਦੌਰ ਦੇ ਵਿੱਚ, ਉਮਰ ਦੇ ਇਸ ਦੌਰ ਦੇ ਵਿੱਚ ਆ ਕੇ ਜਿਹੜੀਆਂ ਗੱਲਾਂ, ਹੁਣ ਮੈਂ ਆਪਣੇ ਦੌਰ ਦੇ ਵਿੱਚ ਆ ਕੇ ਜਿਹੜੀਆਂ ਗੱਲਾਂ ਕਰ ਰਿਹਾ ਨਾ, ਇਹ ਗੱਲਾਂ ਮੈਨੂੰ ਵੀ ਆਉਣ ਵਾਲੇ 5 ਸਾਲਾਂ ਬਾਅਦ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਚ ਬਚਕਣਾ ਤੇ ਅਣਜਾਣਪੜਾ ਝਲਕੂਗਾ ਵੀ ਮੈਨੂੰ ਇਹ ਲੋੜ ਕੀ ਸੀ ਕਹਿਣ ਦੀ ਜਾਂ ਕਿਉਂ ਕਹੀ। ਭਾਵੇਂ ਬਹੁਤ ਸੰਭਲ ਕੇ ਬਹੁਤ ਸੋਚ ਵਿਚਾਰ ਕੇ ਬੋਲਿਆ ਜਾਂਦਾ, ਪਰ ਫੇਰ ਵੀ ਕਿਤੇ ਨਾ ਕਿਤੇ ਉਮਰ ਹੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਤੁਹਾਨੂੰ ਸਿਖਾਉਂਦੀ ਆ ਵੀ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ। ਮੰਨ ਲੈਂਦੇ ਹਾਂ ਨਿਰੰਕਾਰੀ ਸਮਾਜ ਨਾਲ ਸਾਡਾ 1978 ਤੋਂ ਜਿਹੜਾ ਅੰਕੜਾ ਬਣਿਆ ਹੋਇਆ ਸਿੱਖ ਕੌਮ ਦਾ, ਇੱਕ ਜਿਹੜੀ ਕਹਿ ਸਕਦੇ ਹਾਂ ਜੇ ਸਿੱਖ ਕੌਮ ਦੇ ਮਾੜੇ ਦੌਰ ਦੀ ਜਿਹੜੀ ਪਹਿਲੀ ਇੱਟ ਜੇ ਟਿਕੀ ਆ ਤਾਂ ਉਹ ਉਦੋਂ ਹੀ ਟਿਕੀ ਆ, ਉਸ ਟਾਈਮ ਟਿਕੀ ਆ ਜੀ। 1978 ਦੇ ਵਿੱਚ ਜਿਹੜਾ ਘਟਨਾਕ੍ਰਮ ਹੋਇਆ ਉੱਥੋਂ ਹੀ ਉਹ ਇੱਟ ਲੱਗੀ, ਤਾਂ ਜਿਹੜਾ ਇੱਕ ਉਸ ਦੇ ਉੱਤੇ ਜਿਹੜਾ ਇੱਕ ਡਰਾਉਣਾ ਮਹਿਲ ਸਿਰਜਿਆ ਗਿਆ ਜਿਹੜੇ ਜਿਹਨੇ ਕਿ ਸਾਡੇ ਅੱਜ ਤੱਕ ਜ਼ਖਮ ਦਿੱਤੇ ਹੋਏ ਆ, ਚਾਹੇ ਉਹ ਕਾਲਾ ਦੌਰ ਹੋਵੇ, 84 ਦੇ ਦੰਗੇ ਹੋਣ, ਚਾਹੇ ਦਰਬਾਰ ਸਾਹਿਬ ਦਾ ਢਾਉਣਾ ਅਟੈਕ ਹੋਵੇ, ਅਕਾਲ ਤਖ਼ਤ ਸਾਹਿਬ ਦਾ ਢਾਉਣਾ ਹੋਵੇ, ਚਾਹੇ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਨਿਓ ਉੱਥੋਂ ਡਿੱਗੀ ਆ। ਇਸ ਲਈ ਅਸੀਂ ਮੰਨ ਸਕਦੇ ਹਾਂ ਵੀ ਸਾਨੂੰ ਕਾਫੀ ਔਖਾ ਜਿਹੜਾ ਇਸ ਚੀਜ਼ ਨੂੰ ਝੱਲਣਾ ਜਾਂ ਬਰਦਾਸ਼ਤ ਕਰਨਾ। ਪਰ ਦੂਜੇ ਪਾਸੇ ਜਿਹੜੀ ਸਜ਼ਾ ਜਿਹੜੇ ਬੰਦੇ ਨੇ ਉਸ ਟਾਈਮ ਇਸ ਬੀੜੇ ਨੂੰ ਚੱਕਿਆ ਸੀ, ਗੁਰਬਚਨ ਸਿੰਘ, ਉਹਨਾਂ ਦੀ ਉਦੋਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ, ਤਾਂ ਉਦੋਂ ਬਾਅਦ ਜਿਹੜੇ ਬਾਬਾ ਹਰਦੇਵ ਸਿੰਘ ਬਣੇ ਸੀ, ਤਾਂ ਇਹ ਕੋਈ ਮੈਨੂੰ ਨਹੀਂ ਲੱਗਦਾ ਕੋਈ ਕੰਟਰੋਵਰਸੀ ਸਿੱਖਾਂ ਦੇ ਮਾਮਲੇ ਦੇ ਵਿੱਚ ਕੋਈ ਬਿਆਨਬਾਜ਼ੀ ਜਾਂ ਕੋਈ ਇਹ ਜੀ ਗੱਲ ਹੋਈ ਸੀ ਜਾਂ ਕੀਤੀ ਸੀ। ਪਰ ਸਾਡੇ ਧਰਮ ਬੰਨੀਓ ਇੱਕ ਤਰ੍ਹਾਂ ਦੇ ਉਹ ਛੇਕ ਦਿੱਤੇ ਗਏ ਸੀ, ਤੇ ਉਹਨਾਂ ਨਾਲ ਜਿਹੜਾ ਰੋਟੀ ਬੋਟੀ ਦੀ ਜਿਹੜੀ ਸਾਂਝ ਹੈ ਜਿਹੜੀ ਉਹ ਕੱਟ ਦਿੱਤੀ ਗਈ ਸੀ ਵੀ ਭਾਈ ਕੋਈ ਵੀ ਇਹਨਾਂ ਨਾਲ ਵਿਆਹ ਸ਼ਾਦੀ ਦੀ ਸਾਂਝ ਨਹੀਂ ਪਊਗਾ, ਕੋਈ ਲੈਣ ਦੇਣ ਦੀ ਸਾਂਝ ਨਹੀਂ ਪਊਗਾ, ਤਾਂ ਉਹ ਕੱਟ ਦਿੱਤੀ ਗਈ ਸੀ, ਤਾਂ ਉਹਦੇ ਨਾਲ ਹੀ ਬਹੁਤ ਵੱਡਾ ਅਸਰ ਸੀ। ਪਰ ਜੇ ਹੁਣ ਅਸੀਂ ਕਹੀਏ ਵੀ ਕਿਸੇ ਦੇ ਕਿਸੇ ਦੀ ਵੀ ਮੌਤ ਹੋ ਜਾਣੀ ਤੇ ਉਸ ਦੇ ਉੱਤੇ ਅਸੀਂ ਖੁਸ਼ ਮਨਾਈਏ, ਇਹ ਨਹੀਂ ਇੱਕ ਚੰਗੀ ਗੱਲ ਹੈਗੀ। ਇਹਦੇ ਤੋਂ ਸਾਨੂੰ ਆਪਣੇ ਆਪ ਨੂੰ ਜ਼ਰੂਰ ਵਰਜਣਾ ਚਾਹੀਦਾ, ਜੇ ਕੋਈ ਇਹੋ ਜਿਹਾ ਕੁਛ ਕਰਦਾ ਤਾਂ ਉਹਨੂੰ ਵੀ ਸੋਚਣਾ ਚਾਹੀਦਾ, ਕਿਉਂਕਿ ਇਹ ਕਿਤੇ ਨਾ ਕਿਤੇ ਉਮਰ ਦੇ ਤਕਾਜੇ ਨਾਲ ਆਈ ਗੱਲ ਆ। ਇਹ ਦੁਨੀਆਦਾਰੀ ਦੀ ਜਿੱਦੇ ਸੋਝੀ ਆ ਗਈ ਨਾ, ਸਾਨੂੰ ਪਤਾ ਲੱਗ ਗਿਆ ਵੀ ਦੁਨੀਆਦਾਰੀ ਕੀ ਚੀਜ਼ ਆ, ਉਹ ਅਸੀਂ ਬਿਲਕੁਲ ਇਸ ਚੀਜ਼ ਤੋਂ ਦੂਰ ਹੋ ਜਾਵਾਂਗੇ। ਪਰ ਬਿਲਕੁਲ ਰਮਨ ਜੀ, ਮੇਰੀ ਵੀ ਚਿੰਤਾ ਦਾ ਇਹੀ ਵਿਸ਼ਾ ਸੀ ਤੇ ਮੈਂ ਵੀ ਇਸ ਚੀਜ਼ ਨੂੰ, ਕੱਲ ਵੀ ਮੇਰੀ ਤੇ ਅਮਨਦੀਪ ਦੀ ਸਲਾਹ ਸੀ ਵੀ ਥੋੜੀ ਬਹੁਤ ਅਸੀਂ ਇਸ ਗੱਲ ਨੂੰ ਕਰਾਂਗੇ, ਪਰ ਫੇਰ ਪ੍ਰੋਗਰਾਮ ਦੇ ਵਿੱਚ ਬਿਜ਼ੀਨੈਸ ਜ਼ਿਆਦਾ ਹੋਣ ਕਰਕੇ ਸਾਨੂੰ ਨਹੀਂ ਟਾਈਮ ਮਿਲਿਆ ਇਸ ਗੱਲ ਦਾ। ਪਰ ਤੁਸੀਂ ਇਹ ਗੱਲ ਕੀਤੀ ਹੈ, ਬਹੁਤ ਮਿਹਰਬਾਨੀ। ਸੋ ਦੋਸਤੋ, ਅਸੀਂ ਹੁਣ ਛੋਟਾ ਜਿਹਾ ਬ੍ਰੇਕ ਲੈ ਕੇ ਨਾ ਤੇ ਕਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਗੁਰਚਰਨ ਸਿੰਘ ਕਾਲ ਹੋਰਾਂ ਨੂੰ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੇ ਤੁਸੀਂ, ਮੈਨੂੰ ਲੱਗਦਾ ਆਪਾਂ ਗਾਣਾ ਲਾ ਲਈਏ ਸਰਬਜੀਤ, ਤੇ ਗਾਣੇ ਦੇ ਦੌਰਾਨ ਆਪਾਂ ਕਾਲੋ ਸਾਹਿਬ ਨੂੰ ਵੀ ਲੈ ਲਈਏ। ਦੋਸਤੋ ਗੀਤ ਵਧੀਆ ਸੀ, ਗੀਤ ਸੁਣਨਾ ਵੀ ਆ, ਪਰ ਕੋਈ ਨੀ, ਗੀਤ ਆਪਾਂ ਵਿਚਾਲੇ ਨੀ ਛੱਡਦੇ, ਗੀਤ ਵੀ ਸੁਣਾਵਾਂਗੇ ਤੁਹਾਨੂੰ ਵੇਲਾ ਆਉਣ ਤੇ। ਪਰ ਫਿਲਹਾਲ ਮੈਂ ਜਿਹੜੀ ਅੱਜ ਦੇ ਵਿਸ਼ੇ ਦੇ ਬਾਰੇ ਚ ਗੱਲ ਕਰਨਾਗਾ, ਕਈ ਵਾਰ ਇਹ ਵਿਸ਼ਾ ਅਸੀਂ ਅਰਮਾ ਰੇਡੀਓ ਜ਼ਰੀਏ ਛੋ ਚੁੱਕੇ ਹਾਂ, ਪਰ ਅੱਜ ਫੇਰ ਹਰਾ ਹੋਇਆ ਜਦੋਂ ਗੁਰਚਰਨ ਸਿੰਘ ਕਾਹਲੋਂ ਹੋਰਾਂ ਨੇ ਇੱਕ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜੀ ਨਿਊਜ਼ ਲਾਈ ਆ ਗਰੋਸਰੀ ਦੇ ਮਾਮਲੇ ਚ, ਜਿਵੇਂ ਮੈਂ ਤੁਹਾਨੂੰ ਦੱਸ ਚੁੱਕਿਆ ਤੂੰ ਪਹਿਲਾਂ ਵੀ, ਪਰ ਮੈਂ ਦੱਸਦਿਆਂ ਜੀ, ਗੁਰਚਰਨ ਸਿੰਘ ਕਾਹਲੋਂ ਆ ਜਿਹੜੇ ਉਹ ਬੜੀ ਖੋਜ ਭਰਪੂਰ ਪੱਤਰਕਾਰਤਾ ਲਈ ਜਾਣੇ ਜਾਂਦੇ ਆ ਤੇ ਬਹੁਤ ਘੱਟ ਖਬਰਾਂ ਛਾਪਦੇ ਆ ਤੇ ਪਰ ਜਦੋਂ ਛਾਪਦੇ ਆ ਤੇ ਉਹ ਵਧੀਆ ਖਬਰ ਉਹਨਾਂ ਦੀ ਹੁੰਦੀ ਆ ਜੀ, ਜਿਹੜੀ ਕਿ ਸਮਾਜ ਲਈ ਜਾਂ ਕਿਸੇ ਵੀ ਜਿਹੜੇ ਵਰਗ ਲਈ ਲਾਹੇਵੰਦ ਹੁੰਦੀ ਆ, ਜਿਹਦਾ ਕੋਈ ਫਾਇਦਾ ਹੁੰਦਾ। ਕਿਉਂਕਿ ਜ਼ਿਆਦਾਤਰ ਨਹੀਂ ਤਾਂ ਖਬਰਾਂ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਤੁਸੀਂ ਦੇਖ ਹੀ ਚੁੱਕੇ ਹੋ ਵੀ ਵਿਦੇਸ਼ ਦੇ ਵਿੱਚ ਤਿੰਨ ਚਾਰ ਕਿਸਮ ਦੀਆਂ ਖਬਰਾਂ ਹੀ ਹੁੰਦੀਆਂ ਵੀ ਫਲਾਨੇ ਰਾਗੀ ਸਿੰਘ ਆਏ, ਫਲਾਨਿਆਂ ਨੂੰ ਸਰੋਪੇ ਦਿੱਤੇ ਗਏ, ਫਲਾਨੇ ਚਲੇ ਗਏ, ਜਾਂ ਫਲਾਨਾ ਕਲਾਕਾਰ ਆਇਆ ਜਾਂ ਚਲਾ ਗਿਆ। ਇਹ ਜਿਹੀਆਂ ਖਬਰਾਂ ਜਿਨ੍ਹਾਂ ਨਾਲ ਲੋਕਾਂ ਦਾ ਕੋਈ ਵੀ ਕਿਸੇ ਵੀ ਹਿੱਤ ਦੇ ਨਹੀਂ ਹੁੰਦਾ, ਉਹ ਵੀ ਮੈਂ ਸਮਝਦਾ ਵੀ ਕੋਈ ਬਾਹਲੀ ਉਹਦੇ ਵਿੱਚ ਬੜੱਪਣ ਵਾਲੀ ਗੱਲ ਨਹੀਂ। ਉਹਦਾ ਵੀ ਪੱਤਰਕਾਰ ਦਾ ਵੀ ਕੱਦ ਉਹਦੇ ਨਾਲ ਬਹੁਤ ਘੱਟ ਛੋਟਾ ਹੁੰਦਾ ਜਦੋਂ ਇਹੋ ਜਿਹੀਆਂ ਖਬਰਾਂ ਲਾਉਂਦੇ ਆ। ਪਰ ਜਦੋਂ ਕੋਈ ਇਹੋ ਜਿਹੀ ਖਬਰ ਲੱਗਦੀ ਹੈ ਜਿਹਦੇ ਨਾਲ ਲੋਕਾਈ ਦਾ ਭਲਾ ਹੋਵੇ, ਸਮਾਜ ਦਾ ਭਲਾ ਹੋਵੇ, ਕੋਈ ਊਨਤਾਈ ਦੇਖੀ ਜਾਵੇ ਤੇ ਉਹਨੂੰ ਊਨਤਾਈ ਨੂੰ ਦੂਰ ਕਰਨ ਲਈ ਖਬਰ ਲਿਖੀ ਜਾਵੇ ਤਾਂ ਉਹ ਖਬਰ ਵਾਕਈ ਕਾਬਲੇ ਤਾਰੀਫ ਹੁੰਦੀ ਹੈ ਜੀ। ਸੋ ਅੱਜ ਉਹਨਾਂ ਨੇ ਖਬਰ ਲਾਈ ਹੈ ਜੀ, ਗਰੋਸਰੀ ਦੁਕਾਨਾਂ ਦੇ ਉੱਤੇ ਵਿਕ ਰਿਹਾ ਐਕਸਪਾਇਰ ਮਾਲ ਤੇ ਇਹੋ ਜਿਹਾ ਜਿਹੜੀਆਂ ਚੀਜ਼ਾਂ ਜਿਹੜੀਆਂ ਕਿ ਸਿਹਤ ਨਾਲ ਖਿਲਵਾੜ ਹੋ ਰਿਹਾ, ਉਸ ਵਿਸ਼ੇ ਤੇ ਆਪਾਂ ਉਹਨਾਂ ਨੂੰ ਹੀ ਲੈਂਦੇ ਹਾਂ ਜੀ। ਉਹ ਜੁੜ ਚੁੱਕੇ ਸਨ। ਸੋ ਕਾਲੋ ਸਾਹਿਬ, ਸਵਾਗਤ ਹੈ ਜੀ ਤੁਹਾਡਾ ਅਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ।
ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ, ਸਭ ਤੋਂ ਪਹਿਲਾਂ ਤੇ ਹਰਮਨ ਰੇਡੀਓ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਧੰਨਵਾਦ ਜਿਹੜੇ ਤੁਸੀਂ ਮੈਨੂੰ ਆਨਲਾਈਨ ਕਰ ਰਹੇ ਹੋ, ਤੇ ਬੇਸ਼ੁਕਰਗੁਜ਼ਾਰ ਹਾਂ ਤੁਹਾਡਾ ਸਾਰਿਆਂ ਦਾ। ਤੁਸੀਂ ਜਿਹੜੀ ਇਸ ਜਿਹੜਾ ਵਿਸ਼ਾ ਲੈ ਕੇ ਚੱਲ ਰਹੇ ਹੋ, ਗੈਰ ਮਿਆਰੀ ਵਸਤਾਂ ਜਿਹੜੀਆਂ ਨੇ ਆਸਟ੍ਰੇਲੀਆ ਚ ਵੱਖ ਵੱਖ ਸ਼ਹਿਰਾਂ ਚ ਵਿਕ ਰਹੀਆਂ ਨੇ, ਉਹ ਮੈਂ ਸਮਝਣਾ ਵੀ ਤੁਸੀਂ ਇਸ ਮੁੱਦੇ ਨੂੰ ਛੋਇਆ, ਇਹ ਬਹੁਤ ਚੰਗੀ ਗੱਲ ਹੈ ਤੁਹਾਡੀ। ਹਾਂਜੀ, ਥੈਂਕ ਯੂ ਤੁਸੀਂ ਮੈਨੂੰ ਕਾਲ ਕੀਤਾ,
ਬਹੁਤ ਮਿਹਰਬਾਨੀ। ਬਹੁਤ ਮਿਹਰਬਾਨੀ ਕਾਲੋ ਸਾਹਿਬ, ਤੁਸੀਂ ਆਪਣੇ ਕੀਮਤੀ ਵਕਤ ਚੋਂ ਵਕਤ ਕੱਢ ਕੇ 10 ਮਿੰਟ ਲਈ ਸਾਡੇ ਨਾਲ ਜੁੜੇ ਹੋ। ਤਾਂ ਕਾਲੋ ਸਾਹਿਬ, ਪਹਿਲਾਂ ਤਾਂ ਇਹ ਦੱਸਿਓ ਵੀ ਤੁਸੀਂ ਜਿਹੜਾ ਇਹ ਵਿਸ਼ਾ ਛੋਇਆ, ਤਾਂ ਇਹ ਵਿਸ਼ਾ ਤੁਸੀਂ ਤਕਰੀਬਨ 7-8 ਸਾਲ ਤੋਂ ਰਹਿ ਰਹੇ ਹੋ ਤੇ ਕਾਫੀ ਇਸ ਵਿਸ਼ੇ ਦੇ ਤਜਰਬੇ ਵੀ ਹੋਣਗੇ, ਤੁਸੀਂ ਕੀ ਕਿਹੜੀ ਮੇਨ ਗੱਲ ਕਾਰਨ ਇਹ ਜਿਹੜੀ ਨਿਊਜ਼ ਨੂੰ ਲੈ ਕੇ ਆਏ ਹੋ?
ਦੇਖੋ ਵੀਰ ਜੀ, ਸਾਡੇ ਅਸੀਂ ਜਿਹੜੇ ਇੰਡੀਅਨ ਭਾਈਚਾਰੇ ਵਾਲੇ ਆ, ਸਾਨੂੰ ਜ਼ਿਆਦਾਤਰ ਜਿਹੜਾ ਆਪਣਾ ਖੁਰਾਕ ਜਿਹੜੀ ਆ ਉਹ ਅਸੀਂ ਇੰਡੀਅਨ ਫੂਡ ਹੀ ਪਸੰਦ ਕਰਦੇ ਆ। ਜਿਹੜੇ ਇੱਥੇ ਨਵੇਂ ਬੱਚੇ ਬੋਰਨ ਹੋਏ ਆ ਉਹ ਸ਼ਾਇਦ ਦੂਜੇ ਫੂਡ ਨੂੰ ਪਸੰਦ ਕਰਦੇ ਆ, ਪਰ ਅਸੀਂ ਕਿਉਂਕਿ ਅਜੇ ਵੀ ਉਸੇ ਹੀ ਆਟੇ ਨਾਲ, ਉਸੇ ਦਾਲਾਂ ਨਾਲ, ਉਸੇ ਮਸਾਲਿਆਂ ਨਾਲ, ਉਹਨਾਂ ਚੀਜ਼ਾਂ ਨਾਲ ਜੁੜੇ ਹੋਏ ਆ। ਸੋ ਇੱਥੇ ਗਿਣਤੀ ਦੀਆਂ ਦੁਕਾਨਾਂ ਨੇ ਜਿਨ੍ਹਾਂ ਤੋਂ ਅਸੀਂ ਸਮਾਨ ਲੈਂਦੇ ਆ, ਆਪਣੇ ਰਾਸ਼ਨ ਲੈਂਦੇ ਆ ਹਰ ਹਫ਼ਤੇ ਜਾਂ ਹਰ ਮਹੀਨੇ। ਤੇ ਕਈ ਵਾਰ ਕੀ ਹੁੰਦਾ ਕਿ ਜਦੋਂ ਅਸੀਂ ਰਾਸ਼ਨ ਲੈਣ ਜਾਂਦੇ ਆ ਦੁਕਾਨ ਦੇ ਉੱਤੇ, ਤੇ ਅੱਗੋਂ ਜਿਹੜਾ ਹੈ ਉਹ ਸਬ ਸਟੈਂਡਰਡ ਸਮਾਨ ਉਹ ਆਪਣੇ ਵੱਲੋਂ ਸਸਤਾ ਕਰਕੇ ਵੀ ਕਈ ਵਾਰੀ ਲਾਉਂਦੇ ਨੇ, ਕਈ ਵਾਰੀ ਅਣਗਹਿਲੀ ਦੇ ਨਾਲ ਵੀ ਉਹ ਐਕਸਪਾਇਰ ਸਮਾਨ ਵੀ ਵੇਚ ਦਿੰਦੇ ਨੇ। ਸੋ ਮੈਂ ਇੱਕ ਦੋ ਵਾਰੀ ਵੇਖਿਆ, ਪਰ ਕਈ ਵਾਰੀ ਨਜ਼ਰ ਅੰਦਾਜ਼ ਕਰ ਦੇਣਾ। ਪਿੱਛੇ ਜੇ ਮੈਂ ਇੱਕ ਸ਼ੋਪ ਤੇ ਗਿਆ ਤੇ ਉੱਥੇ ਕੋਈ ਕਸਟਮਰ ਸ਼ੋਪਕੀਪਰ ਨਾਲ ਲੜ ਰਿਹਾ ਸੀ ਵੀ ਇਹ ਤੂੰ ਕਿਸ ਤਰ੍ਹਾਂ ਵੇਚ ਰਿਹਾ ਸਮਾਨ, ਵੀ ਆਟੇ ਦੇ ਬੈਗ ਦੇ ਉੱਪਰ ਲਿਖਿਆ ਕਿ ਇਹ ਆਟਾ ਜਿਹੜਾ ਆ ਆਊਟ ਆਫ ਕੰਟਰੀ ਇੰਡੀਆ ਤੋਂ ਬਾਹਰ ਨਹੀਂ ਸੇਲ ਕੀਤਾ ਜਾ ਸਕਦਾ, ਪਰ ਤੂੰ ਇੱਥੇ ਸੇਲ ਕਰ ਰਿਹਾ, ਇਹਦਾ ਕੀ ਰੀਜ਼ਨ ਆ? ਸੋ ਉਹਨੂੰ ਕੋਈ ਜਵਾਬ ਨਹੀਂ ਸੀ ਦੇ ਰਿਹਾ ਸਪਸ਼ਟ, ਪਰ ਉਹ ਇਹਨੂੰ ਇਹ ਕਹਿ ਰਿਹਾ ਸੀ ਵੀ ਜੇ ਤੂੰ ਲੈਣਾ ਆ ਤੇ ਲੈ ਲਾ, ਜੇ ਨਹੀਂ ਲੈਣਾ ਤੇ ਕਿਸੇ ਹੋਰ ਸ਼ੋਪ ਤੋਂ ਚੱਲ ਜਾ। ਮੈਂ ਇਹ ਸਾਰਾ ਉਹ ਵਰਤਾਰਾ ਦੇਖ ਕੇ ਬੜਾ ਹੈਰਾਨ ਹੋਇਆ। ਫਿਰ ਮੈਂ ਉਹ ਗਾਹਕ ਨੂੰ ਪੁੱਛਿਆ ਕਿ ਤੁਸੀਂ ਹੋਰ ਕਿਸੇ ਦੁਕਾਨ ਤੋਂ ਲਓਗੇ ਸਮਾਨ? ਉਹ ਕਹਿੰਦਾ ਮੈਂ ਡੈਫੀਨੇਟਲੀ, ਮੈਂ ਕਿਸ ਤਰ੍ਹਾਂ ਬਾਏ ਕਰ ਸਕਦਾ ਵਾ ਜਿਹੜਾ ਐਕਸਪਾਇਰ ਸਮਾਨ ਆ? ਪਰ ਉਹਨੂੰ ਉਹ ਕਹਿ ਰਿਹਾ ਸੀ ਕਿ ਇਸ ਤਰ੍ਹਾਂ ਅਕਸਰ ਹੁੰਦਾ ਆ। ਸੋ ਇਹ ਕੱਲਾ ਆਟੇ ਦੇ ਵਿੱਚ ਨਹੀਂ, ਜੇ ਤੁਸੀਂ ਹੋਰ ਚੀਜ਼ਾਂ ਵੀ ਵੇਖੋ, ਜੇ ਲੱਡੂਆਂ ਦੀ ਡੱਬੇ ਦੀ ਪੈਕਿੰਗ ਜਿਹੜੀ ਆ ਉਹ ਬਾਹਰੋਂ ਤੋਂ ਲੱਗਦੀ ਆ ਕਿ ਬਹੁਤ ਵਧੀਆ ਆ, ਬਹੁਤ ਸੋਹਣੇ ਸਵਾਦਿਸ਼ਟ ਹੋਣਗੇ, ਪਰ ਜੇ ਤੁਸੀਂ ਖੋਲਦੇ ਹੋ ਬਰਫੀ ਡੱਬੇ ਨੂੰ ਜਾਂ ਕਿਸੇ ਹੋਰ ਮਠਿਆਈ ਨੂੰ, ਤੇ ਉਹ ਅੰਦਰੋਂ ਜਿਹੜੀ ਆ ਉਹਦੀ ਪੋਜੀਸ਼ਨ ਜਿਹੜੀ ਆ ਉਹ ਖਾਣ ਯੋਗ ਨਹੀਂ ਹੁੰਦੀ। ਸੋ ਜਾਂ ਤਾਂ ਇਹ ਕਿਤੇ ਨਾ ਕਿਤੇ ਗਲਤੀ ਹੋ ਰਹੀ ਆ, ਜਦੋਂ ਆਪਾਂ ਸਮਾਨ ਉਥੋਂ ਸ਼ਿਪਰ ਹੁੰਦਾ ਆ ਉਹਦਾ ਟੈਂਪਰੇਚਰ ਨਹੀਂ ਪ੍ਰੋਪਰ ਹੈਗਾ, ਜਾਂ ਉਹ ਜਿਹੜੇ ਸ਼ਿਪਰ ਨੇ ਉਹ ਕਿਹੜੀਆਂ ਮੁਨਾਫੇ ਨੂੰ ਸਾਹਮਣੇ ਰੱਖ ਕੇ ਇੱਦਾਂ ਕਰ ਰਹੇ ਨੇ, ਇਹਦੇ ਬਾਰੇ ਤੇ ਇੱਕ ਖੋਜ ਹੋਣੀ ਚਾਹੀਦੀ ਹੈ ਵੀ ਕਿਉਂ ਇਸ ਤਰ੍ਹਾਂ ਹੋ ਰਿਹਾ।
ਜੀ ਜੀ ਬਿਲਕੁਲ, ਕੋਈ ਨੀ, ਜਦੋਂ ਕੋਈ ਵੀ ਚੀਜ਼ ਦੀ ਤਾਰ ਹਿਲਦੀ ਹੈ ਜਾਂ ਇਹਦਾ ਹੁੰਦਾ ਤਾਂ ਖੋਜ ਵੀ ਹੁੰਦੀਆਂ ਤੇ ਉਹਦੇ ਹੱਲ ਵੀ ਨਿਕਲਦੇ ਆ, ਤੇ ਉਹਨਾਂ ਬਾਰੇ ਲੋਕ ਜਦੋਂ ਜਾਗਰੂਕ ਹੋ ਜਾਂਦੇ ਆ। ਤੁਸੀਂ ਜੇ ਵੇਖਿਆ ਇੱਕ ਕਸਟਮਰ ਲੜਦਾ ਦੇਖਿਆ, ਇੱਕ ਦੋ ਉੱਕਾ ਦੁੱਕਾ ਕਸਟਮਰ ਰੋਜ਼ ਹੀ ਜਿੱਤਦੇ ਹੋਣਗੇ, ਪਰ ਜਦੋਂ ਅਸੀਂ ਇਹਨੂੰ ਇੱਕ ਮੀਡੀਆ ਦੇ ਉੱਤੇ ਲੈ ਕੇ ਆਉਣੇ ਆ ਤਾਂ ਹਰ ਦੂਜਾ ਤੀਜਾ ਕਸਟਮਰ ਜਦੋਂ ਇਹ ਗੱਲ ਚੱਕੂ ਆ ਤਾਂ ਦੁਕਾਨਦਾਰ ਨੂੰ ਵੀ ਸੋਚਣ ਤੇ ਮਜਬੂਰ ਹੋਣਾ ਪੈਣਾ ਵੀ ਇਹਦਾ ਕੀ ਹੱਲ ਕੀਤਾ ਜਾਵੇ। ਮੈਂ ਖੁਦ ਵੀ ਕਲੋਂ ਸਾਹਿਬ ਇੱਕ ਵਾਰੀ ਦੇਖਿਆ ਵੀ ਇੱਕ ਕੋਈ ਗ੍ਰਾਸਰੀ ਸ਼ਾਪ ਵਾਲਾ ਨਾ ਬੰਦਾ ਉਹਨੇ ਕੋਈ ਕਿਸੇ ਮੁੰਡੇ ਨੂੰ ਕੰਮ ਦੇ ਰੱਖਿਆ ਤੇ ਉਹ ਮੁੰਡਾ ਮੇਰੇ ਕੋਲੋਂ ਦੋ ਚਾਰ ਦਿਨ ਪਹਿਲਾਂ ਕੰਮ ਮੰਗਦਾ ਸੀ ਵੀ ਬਾਈ ਕੋਈ ਕੰਮ ਦਵਾ ਦਿਓ ਹਜੇ ਮੈਂ ਨਵਾਂ ਆਇਆ ਤੇ ਮੈਂ ਉਹਨੂੰ ਉੱਥੇ ਮੁੰਡੇ ਨੂੰ ਲੱਗਿਆ ਦੇਖਿਆ ਮੈਨੂੰ ਖੁਸ਼ੀ ਮਹਿਸੂਸ ਹੋਈ ਮੈਂ ਕਿਹਾ ਲੈ ਠੀਕ ਆ ਸ਼ਾਬਾਸ਼ ਤੇ ਤੈਨੂੰ ਮਿਲ ਗਿਆ ਕਹਿੰਦਾ ਹਾਂਜੀ ਮਿਲ ਗਿਆ ਤੇ ਮੈਂ ਕੁਦਰਤੀ ਸ਼ਾਮ ਨੂੰ ਦੁਬਾਰਾ ਮੇਲ ਹੋਇਆ ਮੈਂ ਕਿਹਾ ਕੀ ਕੰਮ ਸੀ ਕਹਿੰਦਾ ਕੰਮ ਪੁਰਾਣੇ ਸਟਿੱਕਰ ਪਟ ਪਟ ਕੇ ਨਵੇਂ ਸਟਿੱਕਰ ਲਾਉਣੇ ਸੀ ਜਿਹੜੇ ਐਕਸਪਾਇਰੀ ਵਾਲੇ ਹੁਣ ਉਦੋਂ ਤੁਸੀਂ ਕੀ ਕਰੋਗੇ ਜਦੋਂ ਤੁਸੀਂ ਤੁਹਾਡੇ ਸਟਿੱਕਰ ਹੀ ਬਦਲ ਦਿੱਤੇ ਗਏ
ਹਾਂਜੀ ਠੀਕ ਆ ਜੀ ਬਿਲਕੁਲ ਵਧੀਆ ਇਸੇ ਤਰ੍ਹਾਂ ਹੀ ਕਈ ਦੁਕਾਨਦਾਰ ਕਰ ਰਹੇ ਨੇ ਪਰ ਕਈ ਸਾਡੇ ਭਾਈਚਾਰੇ ਦੇ ਏਦਾਂ ਦੇ ਲੋਕ ਵੀ ਹੈਗੇ ਨੇ ਵੀ ਸਾਰਿਆਂ ਨੂੰ ਆਪਾਂ ਇੱਕ ਤਰ੍ਹਾਂ ਨੀ ਸਮਾਨ ਦੇ ਸਕਦੇ ਕਈ ਲੋਕ ਏਦਾਂ ਦੇ ਵੀ ਹੈਗੇ ਨੇ ਜਿਹੜੇ ਜਿਹੜੇ ਵਧੀਆ ਸਮਾਨ ਡਿਲੀਵਰ ਕਰਦੇ ਨੇ ਉਹ ਸ਼ਿਪਰ ਨੂੰ ਕਹਿੰਦੇ ਨੇ ਕਿ ਤੇਰਾ ਸਮਾਨ ਜਿਹੜਾ ਆ ਉਹ ਵਿਦ ਇਨ 3 ਮੰਥ ਐਕਸਪਾਇਰ ਹੋ ਰਿਹਾ ਮੈਂ ਨਹੀਂ ਇਹ ਬਾਏ ਕਰਨਾ ਕਿਉਂਕਿ ਮੇਰੀ ਸ਼ੈਲਫ ਤੇ ਪਏ ਨੂੰ ਵੀ ਕਈ ਵਾਰੀ ਮਹੀਨਾ ਦੋ ਮਹੀਨੇ ਲੱਗ ਸਕਦੇ ਆ ਕਸਟਮਰ ਨੂੰ ਘਰ ਖੜਨ ਤੋਂ ਬਾਅਦ ਵੀ ਉਹ ਮਹੀਨਾ ਕੁਝ ਸਮੇਂ ਬਾਅਦ ਹੋ ਸਕਦਾ ਉਹ ਖਾਵੇ ਸੋ ਫੂਡ ਅਥਾਰਟੀ ਜਿਹੜੀ ਆ ਆਸਟ੍ਰੇਲੀਆ ਦੀ ਇਸ ਮਸਲੇ ਚ ਬਹੁਤ ਸਖ਼ਤ ਆ ਮੈਂ ਉਹਨਾਂ ਨੂੰ ਜਦੋਂ ਫਰਾਈਡੇ ਫੋਨ ਕੀਤਾ ਸੋ ਉਹ ਸੁਣ ਕੇ ਹੈਰਾਨ ਹੋਏ ਇਹ ਸਾਰੀਆਂ ਗੱਲਾਂ ਸੋ ਉਹਨਾਂ ਨੇ ਮੈਨੂੰ ਦੱਸਿਆ ਕਿ 15 ਮਈ ਨੂੰ ਅੱਜ ਤੋਂ 21 ਤਰੀਕ ਤੱਕ ਲਗਭਗ ਇੱਕ ਹਫ਼ਤਾ ਜਿਹੜਾ ਆ ਉਹ ਫੂਡ ਪੋਇਜ਼ਨਿੰਗ ਜਾਂ ਫੂਡ ਐਲਰਜੀ ਨਾਲ ਜਿਹੜੇ ਕੇਸ ਇੱਦਾਂ ਦੇ ਆਉਣਗੇ ਜਾਂ ਉਹਨਾਂ ਸਾਰੇ ਬਾਰੇ ਇਨਵੈਸਟੀਗੇਸ਼ਨ ਹੋਏਗੀ ਕਿ ਕਿਉਂ ਇਸ ਤਰ੍ਹਾਂ ਹੋ ਰਿਹਾ ਸੋ ਇਹ ਇੱਕ ਸੰਵੇਦਨਸ਼ੀਲ ਵਿਸ਼ਾ ਆ ਤੇ ਤੁਸੀਂ ਸੋਇਆ ਆਪਣੇ ਰੇਡੀਓ ਤੇ
ਆਪਣੀ ਡਿਊਟੀ ਬਣਦੀ ਹੈ ਜੀ ਐਜ਼ ਪਰ ਮੀਡੀਆ ਜੇ ਤੁਸੀਂ ਕੋਈ ਡਿਊਟੀ ਨਿਭਾ ਰਹੇ ਹੋ ਤਾਂ ਕੱਲਾ ਇਹਦੇ ਲਈ ਸਾਨੂੰ ਲਾਈਮ ਲਾਈਟ ਦੇ ਵਿੱਚ ਰਹਿਣਾ ਨਹੀਂ ਮੀਡੀਆ ਹੁੰਦਾ ਸਾਨੂੰ ਜ਼ਰੂਰੀ ਮੁੱਦਿਆਂ ਨੂੰ ਛੋਹਣਾ ਵੀ ਸਾਡਾ ਇੱਕ ਡਿਊਟੀ ਤੇ ਫਰਜ਼ ਆ ਜੀ ਤੇ ਤੁਸੀਂ ਬਿਲਕੁਲ ਇਸ ਮੁੱਦੇ ਨੂੰ ਇਹਦੀ ਤਾਰ ਦੁਬਾਰਾ ਹਿਲਾਈ ਹੈ ਜੀ ਇਸ ਤਾਰ ਨੂੰ ਅਸੀਂ ਤੁਹਾਡੇ ਨਾਲ ਹਾਂ ਤੇ ਜਿੱਥੇ ਜਿੱਥੇ ਵੀ ਲੋੜ ਪਊਗੀ ਜਿਵੇਂ ਜਿਵੇਂ ਹੋਊਗੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਤੇ ਅਸੀਂ ਕਿਸੇ ਨਾ ਕਿਸੇ ਅੱਜ ਦੁਕਾਨਦਾਰ ਨੂੰ ਵੀ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜਿਹੜਾ ਕਿ ਆਪਣਾ ਪੱਖ ਦੱਸ ਸਕੇ ਵੀ ਕਿਉਂ ਇਹ ਚੀਜ਼ਾਂ ਆਉਂਦੀਆਂ ਕਿੱਥੇ ਊਨਤਾਈ ਆ ਹੁਣ ਤੁਸੀਂ ਕਲੋ ਸਾਹਿਬ ਇੱਕ ਚੀਜ਼ ਨੋਟ ਕਰੋ ਦੁਕਾਨਦਾਰ ਨੂੰ ਕੋਈ ਮੁਫ਼ਤ ਵਿੱਚ ਤਾਂ ਸਮਾਨ ਦਿੰਦਾ ਨਹੀਂ ਉਹ ਵੀ ਤਾਂ ਸਮਾਨ ਕਿਸ ਤੋਂ ਲੈਂਦਾ ਤਾਂ ਫਿਰ ਜਿਵੇਂ ਅਸੀਂ ਗਾਹਕ ਟਣਕਾ ਕੇ ਲੈਂਦਾ ਤਾਂ ਦੁਕਾਨਦਾਰ ਵੀ ਤਾਂ ਚੀਜ਼ ਟਣਕਾ ਕੇ ਖਰੀਦ ਸਕਦਾ ਨਾ ਜੀ ਮੁਨਾਫਾ ਤਾਂ ਫਿਰ ਵੀ ਉਹੀ ਰਹੂਗਾ
ਬਿਲਕੁਲ ਅਸਲ ਦੇ ਵਿੱਚ ਨਾ ਜਿਹੜੇ ਇੱਥੇ ਵੱਡੇ ਵੱਡੇ ਸ਼ੋਪਿੰਗ ਗਰੋਸਰੀ ਸਟੋਰ ਨੇ ਆਸਟ੍ਰੇਲੀਆ ਵਿੱਚ ਚਾਹੇ ਉਹ ਕੋਲਸ ਆ ਚਾਹੇ ਵੂਲਵਰਥ ਆ ਚਾਹੇ ਹੋਰ ਆਈਜੀ ਵਗੈਰਾ ਨੇ ਉਹਨਾਂ ਕੋਲ ਇੱਕ ਸਾਫਟਵੇਅਰ ਬਣਿਆ ਹੋਇਆ ਜਿਹੜਾ ਸਾਫਟਵੇਅਰ ਦੱਸਦਾ ਆ ਕਿ ਆਹ ਸਮਾਨ ਐਕਸਪਾਇਰ ਹੋਣ ਜਾ ਰਿਹਾ ਆ ਉਹ ਉਹਦੇ ਮੁਤਾਬਕ ਫਿਰ ਉਹ ਚੀਜ਼ ਜਿਹੜੀ ਆ ਉਹ 4-6 ਮਹੀਨੇ ਪਹਿਲਾਂ ਪ੍ਰਾਈਸ ਡਾਊਨ ਕਰ ਦਿੰਦੇ ਨੇ ਫਿਰ ਉਹ ਜਦੋਂ ਦੇਖਦੇ ਨੇ ਵੀ ਸਿਰਫ ਮਹੀਨਾ ਰਹਿ ਗਿਆ ਐਕਸਪਾਇਰ ਹੋਣ ਚੋਂ ਕਈ ਵਾਰੀ ਉਹ ਸੁੱਟ ਵੀ ਦਿੰਦੇ ਨੇ ਜਾਂ ਉਹਨੂੰ ਜਾਂ ਨੂੰ ਹੋਰ ਬਿਲਕੁਲ ਚੀਪ ਕਰਕੇ ਹੀ ਵੇਚਦੇ ਨੇ ਪਰ ਸਾਡੇ ਇੰਡੀਅਨ ਜਿਹੜੇ ਗਰੋਸਰੀ ਸਟੋਰ ਨੇ ਭਾਵੇਂ ਉਹ ਸ਼੍ਰੀਲੰਕਨ ਨੇ ਚਾਹੇ ਉਹ ਬੰਗਲਾਦੇਸ਼ੀ ਸਟੋਰ ਨੇ ਉਹਨਾਂ ਉਹ ਉਸ ਤਰ੍ਹਾਂ ਦੇ ਜੇ ਆਪਣੇ ਆਪ ਨੂੰ ਅਪਡੇਟ ਨਹੀਂ ਕਰ ਰਹੇ ਜਿਹਦੇ ਨਾਲ ਉਹ ਕੰਪਿਊਟਰ ਉਹਨਾਂ ਨੂੰ ਦੱਸੇ ਕਿ ਤੁਹਾਡੀ ਦੁਕਾਨ ਦੇ ਵਿੱਚ ਫਲਾਣੀ ਸ਼ੈਲਫ ਤੇ ਫਲਾਣਾ ਸਮਾਨ ਪਿਆ ਜਿਹੜਾ ਉਹ ਐਕਸਪਾਇਰ ਹੋਣ ਜਾ ਰਿਹਾ ਜਾਂ ਉਹਦੇ ਚ ਇਹ ਚੀਜ਼ਾਂ ਮੈਂ ਸਮਝਣਾ ਵੀ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਸਹਿਯੋਗ ਦੇ ਕੇ ਇੱਦਾਂ ਕਰਨਾ ਚਾਹੀਦਾ ਹੈ ਕਿਉਂਕਿ ਜੇ ਕੋਈ ਐਕਸਪਾਇਰ ਚੀਜ਼ ਖਾ ਕੇ ਸਾਡਾ ਆਪਣਾ ਭੈਣ ਭਰਾ ਜਾਂ ਸਾਡਾ ਭਾਈ ਬੰਦ ਜੇ ਬਿਮਾਰ ਹੁੰਦਾ ਆ ਤੇ ਉਹਦੇ ਨਾਲ ਕੋਈ ਚੰਗਾ ਮੈਸੇਜ ਨਹੀਂ ਜਾਊਗਾ ਭਾਈਚਾਰੇ ਵਿੱਚ ਹੋਰਨਾਂ ਕਮਿਊਨਿਟੀਆਂ ਦੇ ਵਿੱਚ ਇਹ ਖਬਰ ਜਿਹੜੀ ਆ ਇਹ ਅਜੇ ਪੰਜਾਬੀ ਵਿੱਚ ਛਪੀ ਆ ਜੇ ਇਹ ਖਬਰ ਆਸਟ੍ਰੇਲੀਅਨ ਮੀਡੀਆ ਵਿੱਚ ਇੰਗਲਿਸ਼ ਵਿੱਚ ਛਪ ਜਾਵੇ ਵੀ ਇੰਡੀਅਨ ਗਰੋਸਰੀ ਸਟੋਰਾਂ ਤੇ ਆਹ ਕੁਝ ਹੋ ਰਿਹਾ ਸੋ ਇਹਦੇ ਨਾਲ ਇੰਡੀਅਨ ਗਰੋਸਰੀ ਸਟੋਰ ਜਿਹੜੇ ਨੇ ਉਹ ਸਕੈਨਿੰਗ ਵਿੱਚ ਆਉਣਗੇ ਸੋ ਅਸੀਂ ਨੀ ਚਾਹੁੰਦੇ ਮੇਰੀ ਨੀ ਇੱਦਾਂ ਦੀ ਇੱਛਾ ਹੈਗੀ ਵੀ ਉਹ ਇੰਡੀਅਨ ਸਟੋਰ ਜਿਹੜੇ ਸਾਡੇ ਭਾਈ ਬੰਦ ਚਲਾ ਰਹੇ ਉਹ ਇਸ ਤਰ੍ਹਾਂ ਉਹਨਾਂ ਨੂੰ ਕੋਈ ਪਰੇਸ਼ਾਨੀ ਆਵੇ ਪਰ ਉਸ ਪਰੇਸ਼ਾਨੀ ਤੋਂ ਬਚਣ ਲਈ ਉਹਨਾਂ ਨੂੰ ਫੌਰੀ ਤੌਰ ਤੇ ਆਪਣੀ ਸ਼ੋਪ ਦੇ ਵਿੱਚ ਜਿੱਥੇ ਕਿਤੇ ਵੀ ਕਿਤੇ ਐਕਸਪਾਇਰੀ ਸਮਾਨ ਹੈਗਾ ਆ ਜਾਂ ਕੋਈ ਗੈਰ ਮਿਆਰੀ ਗੈਰ ਸਬਸਟੈਂਡਰਡ ਆ ਉਹਨੂੰ ਉਹ ਆਪਣੇ ਸ਼ਿਪਰ ਨੂੰ ਵਾਪਸ ਕਰਨ ਜਾਂ ਇਹ ਸੁੱਟਣਾ ਚਾਹੁਣ ਸੁੱਟਣ ਤਾਂ ਜੋ ਉਹ ਕਿਸੇ ਜੁਰਮਾਨੇ ਤੋਂ ਜਾਂ ਕਿਸੇ ਸਜ਼ਾ ਤੋਂ ਬਚ ਸਕਣ ਉਹਦੇ ਵਿੱਚ ਬਹੁਤ ਸਖ਼ਤ ਨਿਯਮ ਨੇ ਬਹੁਤ ਵੱਡੇ ਜੁਰਮਾਨੇ ਨੇ ਉਹਨੇ ਜੁਰਮਾਨੇ ਮੇਰਾ ਖਿਆਲ ਹੈ ਕਿ ਉਹ ਦੇਣੇ ਬਹੁਤ ਔਖੇ ਨੇ ਜਦੋਂ ਤੁਸੀਂ ਇੱਕ ਵਾਰੀ ਕਿਸੇ ਜੁਰਮਾਨੇ ਚ ਫਸ ਜਾਵੋ ਤੁਹਾਡਾ ਜਿਹੜਾ ਉਹ ਕਰੈਕਟਰ ਆ ਤੁਹਾਡਾ ਜਿਹੜਾ ਉਹ ABN ਹੈ ਉਹ ਦਾਗਦਾਰ ਹੋ ਜਾਂਦਾ ਆ, ਉਹਨੂੰ ਮੁੜ ਕੇ ਸਾਫ਼ ਕਰਨ ਲਈ ਫਿਰ ਦੁਬਾਰਾ ਨਵੇਂ ਸਿਰੇ ਤੋਂ ਬੜੀ ਮੁਸ਼ਕਲ ਲਈ ਤੇ ਆਉਣਾ ਪੈਂਦਾ। ਸੋ ਮੇਰੀ ਇਹ ਭਾਈਚਾਰੇ ਨੂੰ ਤੁਹਾਡੇ ਰੇਡੀਓ ਮਾਧਿਅਮ ਦੇ ਰਾਹੀਂ ਇਹ ਬੇਨਤੀ ਆ ਕਿ ਆਪਾਂ ਇਸ ਮਸਲੇ ਨੂੰ ਸੀਰੀਅਸਲੀ ਲਈਏ, ਜਿੱਥੇ ਜਿੱਥੇ ਵੀ ਸਾਡੇ ਆਪਣੇ ਕਾਰੋਬਾਰੀ ਦੋਸਤ ਨੇ, ਮਿੱਤਰ ਨੇ, ਰਿਸ਼ਤੇਦਾਰ ਨੇ, ਆਪਾਂ ਉਹਨਾਂ ਨੂੰ ਆਗਾਹ ਕਰੀਏ ਕਿ ਆਪਾਂ ਏਦਾਂ ਦਾ ਕੰਮ ਨਾ ਕਰੀਏ ਜਿਹਦੇ ਨਾਲ ਸਾਡੇ ਭਾਈਚਾਰੇ ਦੀ ਜਿਹੜੀ ਸ਼ਾਖ ਹੈ ਉਹ ਵਧਣ ਦੀ ਬਜਾਏ ਉਹ ਡਾਊਨ ਜਾਵੇ। ਅੱਜ 7-11 ਜਾਂ ਹੋਰ ਜਿਹੜੇ ਟਰਾਲੀ ਜਿੱਥੇ ਕਲੈਕਟ ਕਰ ਰਹੇ ਨੇ ਜਾਂ ਲੋਕ ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ, ਅੱਜ ਉਹ ਇੱਕ ਕਿਸਮ ਦੀ ਲੋਕਾਂ ਦੇ ਬਾਰੇ ਇਹ ਗੱਲ ਜਾ ਰਹੀ ਹੈ ਕਿ ਇੰਡੀਅਨ ਜਿਹੜੇ ਨੇ ਉਹ ਇੰਡੀਅਨ ਦਾ ਐਕਸਪਲਾਈਟੇਸ਼ਨ ਕਰ ਰਹੇ ਨੇ, ਇੰਡੀਅਨ ਜਿਹੜੇ ਨੇ ਉਹ ਇੰਡੀਅਨ ਨੂੰ ਹੀ ਫਰੋਡ ਕਰ ਰਹੇ ਨੇ। ਸੋ ਆਪਾਂ ਇਸ ਤਰ੍ਹਾਂ ਦਾ ਏਦਾਂ ਦਾ ਸਾਡੇ ਬਾਰੇ ਇਮੇਜ ਨਾ ਬਣੇ, ਮੇਰਾ ਇਹ ਕਹਿਣ ਤੋਂ ਭਾਵ ਆ।
ਜੀ ਜੀ ਜੀ, ਸੋ ਬਹੁਤ ਮਿਹਰਬਾਨੀ ਕਾਲੋ ਸਾਹਿਬ, ਤੁਸੀਂ ਆਪਣੇ ਬਿਜੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਤੇ ਆਪਣਾ ਪੱਖ ਰੱਖਿਆ, ਤੇ ਉਮੀਦ ਹੈ ਜੀ ਸਾਡੇ ਸਰੋਤੇ ਇਹਨਾਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਣਗੇ ਤੇ ਅਸੀਂ ਆਉਣ ਵਾਲਾ ਇੱਕ ਘੰਟਾ ਜਿਹੜੇ ਸੱਜਣਾ ਮਿੱਤਰਾਂ ਦੀਆਂ ਕਾਲਸ ਲੈਣੀਆਂ ਇਸ ਵਿਸ਼ੇ ਦਿੱਤੇ ਤੇ ਅਸੀਂ ਗੱਲਬਾਤ ਨੂੰ ਹੋਰ ਅੱਗੇ ਛੋਣਾ, ਜੇ ਕਿਸੇ ਦਾ ਕੋਈ ਤਜਰਬਾ ਤਾਂ ਉਹ ਵੀ ਜ਼ਰੂਰ ਸਾਡੇ ਨਾਲ ਸਾਂਝਾ ਕਰਨਗੇ। ਸੋ ਧੰਨਵਾਦ ਕਾਲੋ ਸਾਹਿਬ ਤੁਹਾਡੀ ਇਸ ਵਧੀਆ ਰਿਪੋਰਟਿੰਗ ਲਈ ਤੇ ਬਹੁਤ ਵਧੀਆ ਗੱਲਬਾਤ ਲਈ।
ਥੈਂਕ ਯੂ ਮਿੱਤਰ ਬਾੜ ਜੀ, ਤੁਹਾਡਾ ਵੀ ਤੇ ਰੇਡੀਓ ਹਰਮਨ, ਥੈਂਕ ਯੂ ਜੀ, ਧੰਨਵਾਦ,
ਬਹੁਤ ਮਿਹਰਬਾਨੀ। ਸੋ ਦੋਸਤੋ, ਸਾਡੇ ਨਾਲ ਜੁੜੇ ਸਨ ਚਰਨ ਸਿੰਘ ਕਾਲੋਂ ਤੇ ਸਿਡਨੀ ਤੋਂ ਪੰਜਾਬੀ ਟ੍ਰਿਬਿਊਨ ਦੇ ਉਹ ਪੱਤਰਕਾਰ ਨੇ, ਪਹਿਲਾਂ ਵੀ ਇੰਡੀਆ ਦੇ ਵਿੱਚ ਵੀ ਪੱਤਰਕਾਰਤਾ ਵਿੱਚ ਕਾਫੀ ਲੰਮਾ ਸਮਾਂ ਉਹਨਾਂ ਨੇ ਹੰਢਾਇਆ ਤੇ ਉਹਨਾਂ ਦੀ ਜਿਹੜੀ ਰਿਪੋਰਟ ਦੇ ਮਾਮਲੇ ਚ ਅਸੀਂ ਅੱਜ ਜਿਹੜੀ ਇਹ ਗੱਲਬਾਤ ਕਰ ਰਹੇ ਸੀ। ਸੋ ਇੱਧਰ ਜਿਹੜੀਆਂ ਫੋਨ ਲਾਈਨ ਸਾਡੀਆਂ ਖੁੱਲ ਗਈਆਂ ਜੀ, 02-85-99-28-11 02-85-99-28-11 ਜਿਹੜਾ ਸਾਡਾ ਨੰਬਰ ਆ ਜੀ ਆਸਟ੍ਰੇਲੀਆ ਵਾਸੀਆਂ। ਜੇ ਕਿਸੇ ਹੋਰ ਮੁਲਕ ਤੋਂ ਜੁੜਨਾ ਚਾਹੁੰਦੇ ਹੋ ਤਾਂ ਸਕਾਈਪ ਦੀ ਕਾਲ ਵੀ ਤੁਸੀਂ ਕਰ ਸਕਦੇ ਹੋ harman.radio.com ਦੇ ਉੱਤੇ, ਤੇ ਜੇ ਤੁਸੀਂ ਸਾਡੇ ਨਾਲ ਕਿਸੇ ਜਾਂ ਪਰਸਨਲ ਨੰਬਰ ਦੇਖਣਾ ਚਾਹੁੰਦੇ ਹੋ ਤਾਂ ਵੈਬਸਾਈਟ ਤੇ ਜਾ ਕੇ ਵੱਖੋ ਵੱਖਰੇ ਕੰਟਰੀਆਂ ਤੋਂ ਨੰਬਰ ਸਾਡੇ ਦੇ ਉੱਤੇ ਪਏ ਆ ਜੀ, ਤੁਸੀਂ ਉੱਥੋਂ ਲੈ ਸਕਦੇ ਹੋ, ਕਿਉਂਕਿ ਮੈਂ ਕਾਲੀ ਦੇ ਵਿੱਚ ਹੁਣ ਨੰਬਰ ਦੱਸੂਗਾ ਤਾਂ ਉਹ ਲਿਖਿਆ ਵੀ ਨਹੀਂ ਜਾਣਾ। ਬਿਹਤਰ ਆਈਡੀਆ ਜੀ, ਤੁਸੀਂ ਸਾਡੀ ਵੈਬਸਾਈਟ ਤੋਂ ਜਾਂ ਹਰਮਨ ਰੇਡੀਓ ਦੇ ਪੇਜ ਤੋਂ ਜਾ ਕੇ ਉਹ ਨੰਬਰ ਲੈ ਸਕਦੇ ਹੋ। ਤੁਹਾਡੀ ਜਿਹੜਾ ਕਾਲ ਦਾ ਜਿਹੜਾ ਇੰਤਜ਼ਾਰ ਰਹੇਗਾ ਜੀ, ਤੇ ਤੁਹਾਡੀ ਜਿਹੜੀ ਗੱਲਬਾਤ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਵੀ ਇਸ ਵਿਸ਼ੇ ਦੇ ਵਿੱਚ ਅੱਗੇ ਹਿੱਸਾ ਪਾਓ ਜੀ। ਤੇ ਦੂਜੇ ਪਾਸੇ ਸਾਡੇ ਨਾਲ ਜਿਹੜੇ ਜਸ ਘੁਮਾਨ ਜੁੜ ਚੁੱਕੇ ਆ, ਤੁਸੀਂ ਟੈਲੀਗ੍ਰਾਮ ਜ਼ਰੀਏ ਸਾਡੇ ਨਾਲ ਮੈਸੇਜ ਵੀ ਪਾ ਸਕਦੇ ਹੋ ਜੀ, ਤੇ request@harmanradio.com ਦੇ ਉੱਤੇ ਤੁਸੀਂ ਸਾਨੂੰ ਜਿਹੜੀ ਈਮੇਲ ਵੀ ਸਕਦੇ ਹੋ। ਤੇ ਲਓ ਜੀ, ਕਾਲਰ ਲਾਈਨ ਚ ਆ ਗਿਆ ਜੀ 2। ਹੈਲੋ, ਗਿੱਲ ਸਾਹਿਬ ਲੱਗਦੇ ਆ ਪਹਿਲਾਂ ਤਾਂ। ਗਿੱਲ ਸਾਹਿਬ, ਹਾਂਜੀ, ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਵਾਲੇ, ਸਤਿ ਸ੍ਰੀ ਅਕਾਲ ਜੀ।
ਹਾਂਜੀ ਮਿੰਟੂ ਭਾਈ, ਸਤਿ ਸ੍ਰੀ ਅਕਾਲ, ਤੇ ਸਰਬਜੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਕਬੂਲ ਆ ਜੀ। ਦੇਖੋ, ਤੁਸੀਂ ਸ਼ੁਰੂ ਕੀਤਾ ਤੇ ਕਾਲਰਾਂ ਦੀ ਲੰਮੀ ਲਾਈਨ ਲੱਗ ਗਈ, ਆਉਣ ਦਿਓ ਜੀ।
ਮੈਂ ਤਾਂ ਹੀ ਭੱਜ ਕੇ ਆ ਗਿਆ ਪਹਿਲਾਂ। ਤੇ ਦੇਖੋ ਜੀ, ਮੁੱਦਾ ਬਹੁਤ ਵਧੀਆ ਚੱਕਿਆ ਤੁਸੀਂ, ਕਿਉਂਕਿ ਆਪਣੀ ਕੀ ਕਹਿੰਦੇ ਹੁੰਦੇ ਆ, ਆਪਣੇ ਕ੍ਰਿਟੀਸਿਜ਼ਮ ਕਰਨਾ ਨਾ ਉਹ ਚੰਗਾ ਕਿਸੇ ਨੂੰ ਨੀ ਲੱਗਦਾ ਪੰਜਾਬੀ ਕਮਿਊਨਿਟੀ ਵਿੱਚ। ਪਰ ਇਹ ਜਿਹੜਾ ਗੋਰਖਧੰਦਾ ਦਾ ਚੱਲ ਰਿਹਾ ਨਾ, ਬਹੁਤ ਚਿਰ ਤੋਂ ਮੈਂ ਡੀਅਰ ਪਾਰਕ ਇੱਕ ਵਾਰੀ ਨੋਟਿਸ ਕੀਤਾ, ਇੱਕ ਮੈਲਬਨ ਚ ਬਹੁਤ ਵੱਡੀ ਇੱਕ ਸ਼ੋਪਿੰਗ ਕਹਿ ਲਓ, ਇੰਡੀਅਨ ਸ਼ੋਪਿੰਗ ਚੇਨ ਆ, ਲਿਟਲ ਇੰਡੀਆ, ਲਿਟਲ ਇੰਡੀਆ ਐਟ ਹੋਮ, ਤੇ ਉਹਨਾਂ ਦੇ ਬਹੁਤ ਜਗ੍ਹਾ ਸਟੋਰ ਨੇ, ਡੈਂਡੀਨੋਂਗ, ਡੀਅਰ ਪਾਰਕ, ਸਾਰੇ ਪਾਸੇ ਉਹਨਾਂ ਦਾ ਸਟੋਰ ਨੇ। ਉੱਥੇ ਐਕਸਪਾਇਰਡ ਬਰਫੀ ਵੇਚੀ ਜਾ ਰਹੀ ਸੀ, ਤੇ ਮੈਂ ਉਹਨਾਂ ਨੂੰ ਕੁਐਸਚਨ ਕੀਤਾ, ਕਿਉਂਕਿ ਮੈਂ ਹਮੇਸ਼ਾ ਚੈੱਕ ਕਰਦਾ ਹੁੰਦਾ ਜਿਹੜਾ ਉਹਨਾਂ ਦਾ ਸਟਿੱਕਰ ਦਾ, ਤੁਸੀਂ ਛੱਡੋ ਜਿਹੜਾ ਜਿਹੜਾ ਮੈਨੂਫੈਕਚਰ ਵੱਲੋਂ ਇੱਕ ਸਟਿੱਕਰ ਹੁੰਦਾ ਨਾ, ਦੋ ਫਰਕ ਹੁੰਦੇ ਆ। ਇੱਕ ਜਿਹੜੀ ਐਕਸਪਾਇਰਡ ਚੀਜ਼ ਆ, ਐਕਸਪਾਇਰਡ ਦਾ ਮਤਲਬ ਇਹ ਆ ਵੀ ਉਹਨਾਂ ਨੇ ਪਰਟੀਕੁਲਰ ਡੇਟ ਲਿਖੀ ਹੁੰਦੀ ਵੀ ਇੰਨੀ ਤਰੀਕ ਨੂੰ ਇਹ ਐਕਸਪਾਇਰਡ ਹੋ ਜਾਣੀ ਆ, ਤੇ ਐਕਸਪਾਇਰਡ ਹੋਣ ਤੋਂ ਬਾਅਦ ਉਹ ਚੀਜ਼ ਤੁਹਾਡੇ ਲਈ ਜ਼ਹਿਰ ਹੋ ਸਕਦੀ ਹੈ। ਤੇ ਦੂਜੀ ਹੁੰਦੀ ਹੈ ਬੈਸਟ ਬਿਫੋਰ, ਉਹਦੇ ਵਿੱਚ ਹਮੇਸ਼ਾ ਹੀ ਲਿਖਿਆ ਹੁੰਦਾ ਬੈਸਟ ਬਿਫੋਰ May 2017 ਫੋਰ ਐਗਜਾਮਪਲ। ਉਹ ਵੀ ਉਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਜੂਨ ਚ ਉਹਨੂੰ ਖਾ ਰਹੇ ਹੋ, ਸਟਿਲ ਵੀ ਉਹ ਤੁਹਾਡੇ ਲਈ ਹਾਰਮਫੁਲ ਨਹੀਂ ਹੋ, ਪਰ ਜਿਹੜਾ ਉਹਦੀ ਨਿਊਟ੍ਰੀਸ਼ੀਅਸ ਵੈਲਿਊ ਉਹ ਘੱਟ ਜੂਗੀ। ਤੇ ਐਕਸਪਾਇਰ ਦੇ ਵਿੱਚ ਇਹ ਵੀ ਉਹ ਚੀਜ਼ ਤੁਹਾਡੇ ਲਈ ਜ਼ਹਿਰੀਲੀ ਸਾਬਤ ਹੋ ਸਕਦੀ ਹੈ, ਦੋ ਫਰਕ ਹੁੰਦੇ ਨੇ। ਤੇ ਦੋਨੇ ਤਰੀਕੇ ਨਾਲ ਦੁਕਾਨਦਾਰ ਤੁਹਾਨੂੰ ਇਹ ਚੀਜ਼ ਵੇਚ ਨਹੀਂ ਸਕਦਾ, ਉਹ ਈਵਨ ਕਿ ਸ਼ੈਲਫ ਤੇ ਨਹੀਂ ਰੱਖ ਸਕਦਾ। ਉਹ ਜਿੱਦਾਂ ਭੁਜੀਆ ਹੋ ਗਿਆ, ਭੁਜੀਏ ਦੀ ਹੁੰਦੀ ਆ ਬਿਫੋਰ ਹੁੰਦੀ ਆ, ਭੁਜੀਏ ਨੂੰ ਸਾਈਡ ਤੇ ਰੱਖ ਸਕਦਾ ਤੇ ਉਹਨੂੰ ਡਿਸਕਾਊਂਟਡ ਰੇਟ ਤੇ ਉਹ ਵੇਚ ਸਕਦਾ। ਸਾਡੇ ਕੈਨਬਰਾ ਚ ਸ਼ੋਪਕੀਪਰ ਇੱਦਾਂ ਕਰਦੇ ਨੇ, ਕਿਉਂਕਿ ਇੱਥੇ ਲਾਅ ਥੋੜੇ ਸਖ਼ਤ ਨੇ, ਕੰਟਰੋਲ ਕਰਨਾ ਈਜ਼ੀ ਆ, ਤੁਸੀਂ ਸੁਣਿਆ ਹੋਣਾ ਇੱਕ ਵਾਰੀ ਪਿੱਛੇ ਜੇ ਪਿਛਲੇ ਸਾਲ ਇੱਕ ਕੁੜੀ ਦੇ ਆਰਗਨ ਫੇਲ ਹੋ ਗਈ ਸੀ ਆਪਣੇ ਮਸ਼ਰੂਮ ਖਾਣ ਦੇ ਨਾਲ, ਤੇ ਉਸ ਤੋਂ ਬਾਅਦ ਇੱਥੋਂ ਦੀ ਅਥਾਰਟੀ ਇੰਨੀ ਕੁ ਅਲਰਟ ਹੋ ਗਈ ਵੀ ਜਿਹੜੇ ਸਮੋਸੇ ਵੇਚੇ ਜਾਂਦੇ ਆ ਨਾ ਲਿਫਾਫਿਆਂ ਦੇ ਵਿੱਚ ਪਾ ਕੇ, ਉਹ ਉਹਦੇ ਉੱਤੇ ਰਬੜ ਪਾਈ ਤੇ ਉਹ ਅਥਾਰਟੀ ਨੇ ਹਰੇਕ ਸ਼ੋਪ ਤੇ ਜਾ ਕੇ ਇੰਡੀਅਨ ਸ਼ੋਪ ਤੇ ਜਾ ਕੇ ਉਹਨਾਂ ਨੂੰ ਕਿਹਾ ਵੀ ਕੋਈ ਵੀ ਜਿਹੜਾ ਹੌਟ ਫੂਡ ਤੁਸੀਂ ਸੈਲ ਕਰ ਰਹੇ ਹੋ ਉਹਦੇ ਉੱਤੇ ਰਬੜ ਨੀ ਪਾਉਣੀ, ਤੁਸੀਂ ਧਾਗਾ ਲਪੇਟ ਸਕਦੇ ਹੋ ਲਿਫਾਫੇ ਦੇ ਉੱਤੇ ਨਹੀਂ ਤਾਂ ਤੁਹਾਨੂੰ ਫਾਈਨ ਹੋਊਗਾ। ਸੋ ਇੱਥੇ ਦਾ ਵੀ ਇੰਨੀ ਕੁ ਹੈ ਆਪਾਂ ਕਹਿ ਲਈਏ ਵੀ ਇੰਨਾ ਕੁ ਦੇਖ ਰੇਖ ਕਰਦੇ ਨੇ, ਪਰ ਮੈਂ ਨਾ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਜਿਹੜੀ ਚੀਜ਼ ਆਪਾਂ ਸਭ ਤੋਂ ਜ਼ਿਆਦਾ ਖਾਂਦੇ ਆ, ਫੋਰ ਐਗਜ਼ਾਮਪਲ ਆਟਾ ਜਿਹੜੀ ਰੋਟੀ ਰੋਜ਼ ਆਪਣੇ ਘਰੇ ਬਣਦੀ ਆ, ਤੁਸੀਂ ਇੰਡੀਅਨ ਆਟਾ ਤਾਂ ਖਰੀਦੋ ਹੀ ਨਾ। ਮੈਂ ਨਾ ਵੀ ਬੇਨਤੀ ਆ ਇੰਡੀਅਨ ਆਟਾ ਤਾਂ ਬਿਲਕੁਲ ਨਾ ਖਰੀਦੋ, ਕਿਉਂਕਿ ਇੱਕ ਕਿੱਲੇ ਚ 12 ਬੋਰੇ ਯੂਰੀਆ ਦੇ ਪੈ ਰਹੇ ਨੇ ਪੰਜਾਬ ਦੇ ਵਿੱਚ ਜਾਂ ਬਾਕੀ ਪ੍ਰਦੇਸ਼ਾਂ ਵਿੱਚ, ਤੇ ਉਹ ਸਾਰਾ ਆਪਣੇ ਅੰਦਰ ਹੀ ਜਾ ਰਿਹਾ। ਤੇ ਆਪਾਂ ਜਿਹੜਾ ਆਸਟ੍ਰੇਲੀਅਨ ਮੇਡ ਆਟਾ ਹੈ ਸਪੈਸ਼ਲੀ ਗਰੇਵਾਲ ਬ੍ਰਦਰਸ ਦਾ, ਜਿਹੜੇ ਉਹ ਬਿਲਕੁਲ
ਬਿਲਕੁਲ ਜੀ, ਸਾਡੇ ਕੋਲ ਤਾਂ ਆਪਦੀ ਚੱਕੀ ਲੱਗੀ ਹੋਈ ਆ, ਦੇਖੋ ਗਰੇਵਾਲ ਬ੍ਰਦਰ ਦੀ ਆਪਦੀ ਚੱਕੀ ਲੱਗੀ ਆ, ਸਾਰਾ ਕੁਝ ਸਾਹਮਣੇ ਆ। ਮੈਂ 2 ਵਾਰੀ ਜਾਂ 3 ਵਾਰੀ ਉੱਥੇ ਪ੍ਰੋਸੈਸ ਵੀ ਦੇਖ ਕੇ ਆਇਆ, ਬੜਾ ਸਾਫ ਸੁਥਰੇ ਢੰਗ ਨਾਲ ਉੱਥੇ ਪ੍ਰੋਸੈਸ ਚੱਲਦਾ, ਤਾਂ ਫਿਰ ਅਸੀਂ ਕਿਉਂ ਬੜੇ ਵਸੇ ਜਾਂਦੇ।
ਹਾਂਜੀ, ਹੋਲ ਗ੍ਰੇਨ ਆਟਾ ਵੀ ਕੱਢਿਆ, ਹੁਣ ਉਹ ਥੋੜਾ $2 ਤੁਹਾਨੂੰ ਐਕਸਟਰਾ ਪੈਂਦਾ ਹੈ ਦੂਜੇ ਆਟੇ ਨਾਲੋਂ, ਤੇ ਉਹ ਆਪਾਂ ਕਿਉਂ ਅੰਨਪੂਰਨਾ ਜਾਂ ਇੱਦਾਂ ਲੱਲੜ ਪੱਲੜ ਵਾਲੇ ਕਿਉਂ ਆਪਾਂ ਖਾਵਾਂਗੇ, ਕਿਉਂ ਜਿਹਦੇ ਵਿੱਚ ਮੈਦਾ ਵੀ ਪਾਉਂਦੇ ਨੇ, ਤੁਹਾਡੀ ਰੋਟੀ ਵਧੀਆ ਹੈ ਸਾਫ਼ ਬਣੇ ਤੇ ਉਹ ਬੰਦੇ ਨੂੰ ਵਧੀਆ ਲੱਗਦੀ
ਹੈ।
ਪਰ ਮੇਰੀ ਸਰੋਤਿਆਂ ਨੂੰ ਇਹ
ਨਹੀਂ, ਮੈਦਾ ਨਹੀਂ ਚੌਲ,
ਜਦੋਂ
ਚੌਲਾਂ ਦਾ ਆਟਾ ਪਾਉਂਦੇ ਆ।
ਹਾਂਜੀ, ਉਹ ਕਈ ਕੁਝ ਪਾਉਂਦੇ ਨੇ, ਹਾਂਜੀ ਕਈ ਕੁਝ ਪਾਉਂਦੇ ਨੇ ਵੀ ਤੁਹਾਡੀ ਰੋਟੀ ਫੁੱਲੇ ਤੇ ਤੁਸੀਂ ਕਹੋਗੇ ਦੇਖਿਆ ਜੀ ਕਿੰਨੀ ਵਧੀਆ ਰੋਟੀ ਹੈ, ਪਰ ਸਾਡੇ ਜਿਹੜਾ ਸਰੀਰ ਹੈ ਨਾ ਸਪੈਸ਼ਲੀ ਜਿਹੜੇ ਚੌਲਾਂ ਦਾ ਆਪਾਂ ਖਾਂਦੇ ਜਿਹੜੇ ਚਿੱਟੇ ਚੌਲ ਖਾਂਦੇ ਆ ਉਹਦੇ ਨਾਲ ਆਪਾਂ ਨੂੰ ਸ਼ੂਗਰ ਹੁੰਦਾ ਬਹੁਤ ਜ਼ਿਆਦਾ ਖਤਰਾ ਹੁੰਦਾ, ਤੇ ਲੋਕਾਂ ਨੂੰ ਇਹ ਇੱਥੇ ਵੀ ਜਾਗਰੂਕ ਹੋਣਾ ਚਾਹੀਦਾ। ਪਰ ਮੇਰੀ ਬੇਨਤੀ ਇਹ ਹੈ ਸਾਰੇ ਸਰੋਤਿਆਂ ਨੂੰ ਵੀ ਜਦੋਂ ਵੀ ਤੁਸੀਂ ਕੋਈ ਪ੍ਰੋਡਕਟ ਖਰੀਦਦੇ ਹੋ ਸਪੈਸ਼ਲੀ ਇੰਡੀਅਨ ਸਟੋਰ ਤੋਂ, ਉਹਨੂੰ ਉਹਦਾ ਤੁਸੀਂ ਚੈੱਕ ਕਰੋ ਵੀ ਉਹ ਇੱਥੇ ਸੇਲ ਵਾਸਤੇ ਹੈ ਕਿ ਨਹੀਂ ਹੈ। ਦੂਜੀ ਚੀਜ਼, ਉਹ ਐਕਸਪਾਇਰਡ ਆ, ਕਲੋਜ਼ ਟੂ ਐਕਸਪਾਇਰਡ ਆ, ਅਗਲੇ ਨੂੰ ਕੁਐਸਚਨ ਕਰੋ, ਤੇ ਜੇ ਉਹ ਨਹੀਂ ਮੰਨਦਾ ਤੇ ਦੈਨ ਉਹਨੂੰ ਨੇਮ ਐਂਡ ਸ਼ੇਮ ਵੀ ਕਰੋ ਆਪਣੀ ਕਮਿਊਨਿਟੀ ਦੇ ਵਿੱਚ ਵੀ ਆਹ ਬੰਦਾ ਇਸ ਚੀਜ਼ ਤੇ ਸਾਨੂੰ ਚੀਜ਼ਾਂ ਵੇਚ ਰਿਹਾ, ਕਿਉਂਕਿ ਸਾਡੇ ਬੱਚੇ ਵੀ ਉਹੀ ਖਾਣਗੇ। ਕੱਲ ਨੂੰ ਉਹੀ ਗੱਲ ਹੋ ਜਾਵੇ, ਕੁੜੀ ਵਾਲੀ ਆਰਗਨ ਫੇਲੀਅਰ ਵਾਲੀ ਗੱਲ ਹੋ ਜਾਵੇ, ਰਸੀਦ ਆਪਾਂ ਰੱਖਦੇ ਨੀ, ਰਸੀਦ ਦੇ ਉੱਤੇ ਕਿਸੇ ਸਟੋਰ ਦਾ ਨਾਂ ਨੀ ਹੁੰਦਾ, ਤੇ ਜੇ ਤੁਸੀਂ ਉਹਨੂੰ ਸੂ ਵੀ ਕਰੋਗੇ ਤੇ ਤੁਸੀਂ ਕਿੰਨਾ ਕੁ ਤੁਸੀਂ ਰਿਕਵਰ ਕਰ ਸਕਦੇ ਹੋ। ਸੋ ਆਪਣੀ ਜਿਹੜਾ ਆਪਣੀ ਸੜਕਾਂ ਦੇ ਆਲੇ ਦੁਆਲੇ ਲਿਖਿਆ ਨੀ ਹੁੰਦਾ ਵੀ ਬਚਾਅ ਵਿੱਚ ਹੀ ਬਚਾਅ ਹੈ, ਸੋ ਉਹ ਵਾਲੀ ਪਾਲਿਸੀ ਆਪਾਂ ਨੂੰ ਅਪਣਾਉਣੀ ਚਾਹੀਦੀ ਆ, ਕਿਉਂਕਿ ਯੂ ਆਰ ਪੇਇੰਗ ਵਟ ਆਰ ਯੂ ਬਾਇੰਗ, ਸੋ ਯੂ ਹੈਵ ਦਾ ਫੁੱਲ ਚੋਇਸ ਟੂ ਵਟ ਯੂ ਹੈਵ ਟੂ ਬਾਏ। ਸੋ ਤੁਹਾਨੂੰ ਕੋਈ ਇਹ ਨੀ ਭਾਈਚਾਰਾ ਨੀ ਵੀ ਉਹਦੀ ਦੁਕਾਨ ਫੇਲ ਹੋ ਜੂਗੀ, ਇਹ ਤਾਂ ਉਹਦੀ ਚੋਇਸ ਹੈ ਨਾ ਵੀ ਕੀ ਵੇਚ ਰਿਹਾ, ਉਹਨੇ ਚੋਇਸ ਕੀਤੀ ਹੈ ਵੀ ਮੈਂ ਮੁਨਾਫਾ ਜ਼ਿਆਦਾ ਰੱਖਣਾ।
ਇਹੀ ਗੁਰਪ੍ਰੀਤ ਮਾਫੀ ਚਾਹੁੰਦਾ, ਇਹੀ ਗੱਲ ਉਹਦੇ ਤੇ ਤਾਂ ਲਾਗੂ ਹੁੰਦੀ ਹੈ ਨਾ ਵੀ ਦੁਕਾਨਦਾਰ ਕੋਲੇ ਵੀ ਤਾਂ ਚੋਇਸ ਆ ਨਾ, ਜਦੋਂ ਸ਼ੋਪਰ ਤੋਂ ਖਰੀਦਦਾ ਵੱਡੇ ਤੋਂ ਹੋਲਸੇਲਰ ਤੋਂ ਤਾਂ ਉੱਥੋਂ ਵੀ ਉਹ ਠੋਕ ਕੇ ਖਰੀਦੇ, ਉਹ ਕਿਹੜਾ ਫ੍ਰੀ ਚ ਲੈ ਰਿਹਾ।
ਹਾਂਜੀ, ਬਾਕੀ ਮਿਠਾਈਆਂ ਦੀ ਗੱਲ ਹੈ ਨਾ ਵੀ ਮੈਂ ਤਾਂ ਇਹੀ ਸਲਾਹ ਦਿੰਦਾ ਵੀ ਨੈਵਰ ਐਵਰ ਬਾਏ ਬੋਕਸਡ ਮਿਠਾਈ ਜਿਹੜੀਆਂ ਤੁਸੀਂ ਲੱਡੂ ਖਰੀਦਦੇ ਹੋ, ਨੈਵਰ ਐਵਰ ਬਾਏ ਦੋਸ ਵੰਸ। ਜਿਹੜੇ ਕਈ ਸ਼ੋਪਰਸ ਹੈ ਉਹ ਆਪ ਬਣਾਉਂਦੇ ਨੇ ਉੱਥੇ ਆਪਣੀ ਸ਼ੋਪ ਚ ਬਣਾਉਂਦੇ ਨੇ, ਕਈ ਆਪਣੇ ਰਾਇਲ ਸਵੀਟਸ ਵਾਲਿਆਂ ਦੀ ਐਡ ਇੰਨੀ ਚੱਲਦੀ ਰੇਡੀਓ ਤੇ, ਉਹ ਆਪ ਬਣਾਉਂਦੇ ਨੇ। ਸੋ ਉਹਨਾਂ ਦੀ ਜਿਹੜੀ ਤੁਸੀਂ ਮਿਠਾਈ ਖਾਓਗੇ ਤੇ ਜਿਹੜੀ ਇੱਕ ਕੈਨੇਡਾ ਤੋਂ ਬ੍ਰਾਂਡ ਆਉਂਦਾ ਉਹਦੀ ਮਿਠਾਈ ਖਾਓਗੇ, ਓਬਵੀਅਸ ਹੈ ਵੀ ਉਹਦੇ ਚ ਫਰਕ ਤਾਂ ਹੋਊਗਾ ਨਾ। ਕੈਨੇਡਾ ਚੋਂ ਕਿਹੜੀ ਵੀ ਓਵਰਨਾਈਟ ਉਹ ਤੁਹਾਨੂੰ ਇੱਥੇ ਸਪਲਾਈ ਕਰ ਦਿੰਦੇ ਨੇ, ਹਨਾ। ਸੋ ਤੁਸੀਂ $2-3 ਐਕਸਟਰਾ ਪੇ ਕਰੋਗੇ, ਪਰ ਮੇਰੀ ਬੇਨਤੀ ਹੈ ਵੀ ਆਪਾਂ ਨਾ ਥੋੜਾ ਜਿਹਾ ਕਰ ਲੈਂਦੇ ਹੁੰਦੇ, ਯਾਰ ਆਹ $2 ਦਾ ਲੱਗਾ, ਉਹ $5 ਦਾ ਮੈਂ ਆਹ ਹੀ ਖਰੀਦ ਲੈਣਾ, ਪਰ ਇੰਨਾ ਥੋੜਾ ਦਿਮਾਗ ਚ ਰੱਖਿਆ ਕਰੋ ਵੀ ਤੁਸੀਂ ਆਪਣੇ ਢਿੱਡ ਚ ਪਾਉਣਾ। ਕੱਲ ਨੂੰ ਬਿਮਾਰ ਹੋ ਗਏ ਨਾ ਤੇ ਜੋ ਦਵਾਈਆਂ ਇੱਥੇ ਲਾਉਂਗੇ ਠੀਕ ਹੈ, ਮੈਡੀਕਲ ਤੁਹਾਡੀ ਹੈਲਪ ਕਰ ਦਿੰਦਾ, ਪਰ ਟਾਈਮ ਆਫ ਵਰਕ ਬਿਮਾਰ ਹੋ ਜੂਗੇ, ਤੁਹਾਡੇ ਕਈ ਕੰਮ ਰੁਕ ਜਾਣਗੇ, ਉਹ ਵੀ ਕੋਸਟ ਨੂੰ ਇਨਕਲੂਡ ਕਰ ਲਿਆ ਕਰੋ ਜੋ ਤੁਸੀਂ ਆਪਣਾ ਫੂਡ ਖਰੀਦਦੇ ਹੋ। ਦੂਜੀ ਗੱਲ ਮੈਂ ਸਿਰਫ 1 ਮਿੰਟ ਲੈਣਾ ਜੀ, ਵੀ ਜਿਹੜਾ ਨਿਰੰਕਾਰੀਆਂ ਦੇ ਤੁਸੀਂ ਮੁੱਦੇ ਦੇ ਆਪਣੇ ਕਈ ਨੌਜਵਾਨ ਜਾਂ ਬੁੱਧੀਜੀਵੀ ਮਜ਼ਾਕ ਉਡਾ ਰਹੇ ਨੇ ਵੀ ਨਰਕਧਾਰੀ ਚੱਲ ਗਿਆ, ਬੜੀ ਖੁਸ਼ੀ ਆ ਉਹਨਾਂ ਨੇ ਸੰਤ ਕਰਤਾਰ ਸਿੰਘ ਹੋਣਾ ਦੀ ਡੈਥ ਤੇ ਲੱਡੂ ਵੰਡੇ ਸੀ, ਅਸੀਂ ਕੋਣਾ ਖੁਸ਼ੀ ਮਨਾਈਏ। ਫਿਰ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਡੇ ਗੁਰੂ ਦੇ ਨਿਰੰਕਾਰੀਆਂ ਦੇ ਗੁਰੂ ਸੇਮ ਹੀ ਹੋ ਗਏ, ਉਹਨਾਂ ਨੇ ਵੀ ਸਿੱਖਿਆ ਦਿੱਤੀ ਵੀ ਹਾਂ ਕਿਸੇ ਦੇ ਮਰਨ ਤੇ ਲੱਡੂ ਵੰਡੇ ਹੋ ਤੇ ਤੁਸੀਂ ਵੀ ਕਿਸੇ ਦੇ ਮਰਨ ਤੇ ਖੁਸ਼ੀ ਮਨਾ ਰਹੇ ਹੋ, ਥੋੜਾ ਫਰਕ ਦੇਖੋ ਵੀ ਸਿੱਖੀ ਕਿੱਥੇ ਆ ਤੇ ਨਿਰੰਕਾਰੀ ਕਿੱਥੇ ਨੇ। ਸੋ ਇੰਨਾ ਤੋਂ ਥੋੜਾ ਫਰਕ ਰੱਖੋ ਵੀ ਤੁਹਾਡੀ ਸੋਚ ਤੇ ਉਹਨਾਂ ਦੀ ਸੋਚ ਵਿੱਚ ਫਰਕ ਹੈ, ਅਸੀਂ ਉਸ ਕੌਮ ਨੂੰ ਬਿਲੋਂਗ ਕਰਦੇ ਹਾਂ ਜਿਹੜੇ ਤੇਰਾ ਭਾਣਾ ਮਿੱਠਾ ਲਾਗੇ ਦੀ ਸੋਚ ਦੇ ਉੱਤੇ ਸਰਬੱਤ ਦਾ ਭਲਾ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ ਆ। ਸੋ ਇਸ ਕਰਕੇ ਨਾ ਵੀ ਆਪਣੀ ਸੋਚ ਦਾ ਆਪ ਨਾ ਖਲਾਰਾ ਪਾਓ ਸਪੈਸ਼ਲੀ ਫੇਸਬੁੱਕ ਉੱਤੇ ਤੇ ਬਹੁਤ ਬਹੁਤ ਧੰਨਵਾਦ
ਜੀ 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 ਬਹੁਤ ਮਿਹਰਬਾਨੀ ਜੀ ਆਪਣੀ ਨਹੀਂ ਤਾਂ ਗੁਰੂ ਦੀ ਲਾਜ ਜ਼ਰੂਰ ਰੱਖੋ ਸੋ ਬਹੁਤ ਮਿਹਰਬਾਨੀ ਗੁਰਪ੍ਰੀਤ
ਹਾਂਜੀ ਧੰਨਵਾਦ
ਸੋ ਦੋਸਤੋ ਗੁਰਪ੍ਰੀਤ ਗਿੱਲ ਜੁੜੇ ਸਨ ਤੇ ਉਹਨਾਂ ਨੇ ਆਪਣੀ ਜਿਹੜੀ ਗੱਲਬਾਤ ਚ ਜਿੰਨੀ ਜਾਣਕਾਰੀ ਤੇ ਉਹਨਾਂ ਨੇ ਸਾਨੂੰ ਦਿੱਤੀ ਆ ਬਹੁਤ ਵਧੀਆ ਲੱਗੀ ਤੇ ਖਾਸ ਕਰਕੇ ਐਕਸਪਾਇਰ ਡੇਟ ਤੇ ਬੈਸਟ ਬਿਫੋਰ ਦੀ ਜਾਣਕਾਰੀ ਤੋਂ ਤੁਸੀਂ ਸਹਿਮਤ ਹੋਵੋਗੇ ਸੋ ਅਗਲੇ ਕਾਲਰ 4943 ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹੈਲੋ ਸਤਿ ਸ੍ਰੀ ਅਕਾਲ ਜੀ ਹਾਲ ਜੀ
ਵਧੀਆ ਜੀ ਕੌਣ ਸਾਹਿਬ ਬੋਲ ਰਹੇ ਹੋ
ਮੈਂ ਸੋਨੀ ਬੋਲਦਾ ਜੀ ਬ੍ਰਿਸਬੇਨ ਵਾਲਾ
ਹਾਂਜੀ ਸੋਨੀ ਸਾਹਿਬ ਕੀ ਹਾਲ ਆ ਜੀ
ਕੀ ਹਾਲ ਚਾਲ ਹੈ ਮਹਾਰਾਜ ਠੀਕ ਠਾਕ ਹੋ
ਮੈਂ ਬੱਲੇ ਬੱਲੇ ਦਾਤੇ ਦੀਆਂ ਮਿਹਰਾਂ ਜੀ ਤੁਸੀਂ ਸੁਣਾਓ
ਬਹੁਤ ਵਧੀਆ ਜੀ ਆਪਣੇ ਬਰਾੜ ਸਾਹਿਬ ਪਹਿਲਾਂ ਤਾਂ ਜਿਹੜਾ ਵੀਰ ਆਪਣੇ ਹੁਣ ਬੋਲ ਕੇ ਗਏ ਨੇ ਉਹਨਾਂ ਦੀ ਸਪੀਚ ਬਹੁਤ ਵਧੀਆ ਸੀ ਤੇ ਉਹਨਾਂ ਨੇ ਬਹੁਤ ਵਧੀਆ ਸੁਝਾਅ ਦਿੱਤਾ ਤੇ ਕਾਫੀ ਹੱਦ ਤੱਕ ਆਪਾਂ ਉਹਨਾਂ ਨਾਲ ਸਹਿਮਤ ਵੀ ਹਾਂ ਤੇ ਪਰ ਉਹਦੇ ਨਾਲ ਹੀ ਇੱਕ ਚੀਜ਼ ਹੋਰ ਜਿਹੜੀ ਮੈਂ ਨੋਟਿਸ ਕੀਤੀ ਆ ਉਹ ਇਹ ਆ ਭਾਜੀ ਕਿ ਜਿੱਦਾਂ ਆਪਾਂ ਸਾਗ ਵਗੈਰਾ ਹਨਾ ਜਿੱਦਾਂ ਉਹ ਰੈਡੀ ਟੂ ਈਟ ਨੀ ਲੈਂਦੇ ਜਿਹੜਾ ਟੀਨ ਦੇ ਡੱਬਿਆਂ ਦੇ ਵਿੱਚ ਆਉਂਦਾ ਅੱਜ ਕੱਲ ਤੁਸੀਂ ਦੇਖਿਆ ਹੋਣਾ ਉਹ ਤਾਂ ਬਿਲਕੁਲ ਹੀ ਨੀ ਖਾਣਾ ਚਾਹੀਦਾ ਜੀ ਉਹ ਤਾਂ ਮੇਰੇ ਹੀ ਜਿਵੇਂ ਕਹਿ ਲਓ ਤੁਸੀਂ ਵੀ ਬਿਮਾਰੀ ਦਾ ਘਰ ਆ ਜਾਂ ਉਹਦੇ ਵਿੱਚ ਜੋ ਵੀ ਪਾਇਆ ਹੋਇਆ ਉਹਨਾਂ ਨੇ ਪਤਾ ਹੀ ਨੀ ਕੀ ਆ ਉਹਦੇ ਚ ਤੇ ਇੰਨੇ ਇੰਨੇ 6-6 ਮਹੀਨੇ ਉਹ ਖਰਾਬ ਨੀ ਹੁੰਦਾ ਹਨਾ ਕੁਛ ਉਹ ਚ ਪਤਾ ਨੀ ਕਿਹੜੇ ਕੈਮੀਕਲ ਦੀ ਵਰਤੋਂ ਕੀਤੀ ਗਈ ਆ ਜੇ ਉਹ ਡੱਬੇ ਚ ਪਿਆ ਨੀ ਖਰਾਬ ਹੋਇਆ ਤਾਂ ਨੈਚੁਰਲੀ ਗੱਲ ਆ ਜਦੋਂ ਆਪਣੀ ਬੋਡੀ ਦੇ ਵਿੱਚ ਜਾਂ ਆਪਣੇ ਸਰੀਰ ਚ ਉਹ ਆਪਾਂ ਨੂੰ ਖਾਂਦੇ ਆ ਜਾਊਗਾ ਤਾਂ ਸਰੀਰ ਦੇ ਵਿੱਚ ਵੀ ਨੀ ਖਰਾਬ ਹੋਣਾ ਉਹਨੇ ਅੰਦਰ ਪਏ ਨੇ
ਹਜ਼ਮ ਹੀ ਨੀ ਹੋਣਾ
ਉਹਨੇ ਤੋ ਮੇਰੇ ਕਹਿਣ ਦਾ ਮਤਲਬ ਇਹ ਆ ਜੀ ਮੈਂ ਕਈ ਵਾਰੀ ਟਰਾਈ ਕੀਤਾ ਮੈਨੂੰ ਵੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਉਹਨੂੰ ਖਾ ਕੇ ਸੋ ਜਿੱਦਾਂ ਵੀ ਆ ਰੈਡੀ ਟੂ ਈਟ ਦੇ ਬਹੁਤ ਸਾਰੇ ਜਿੱਦਾਂ ਪ੍ਰੋਡਕਟ ਆਉਂਦੇ ਨੇ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਚੱਲ ਯਾਰ ਅੱਜ ਨਹੀਂ ਬਣਾਉਣਾ ਕੋਈ ਤਾਂ ਜੇ ਰੈਡੀ ਟੂ ਈਟ ਲਾਓ ਹਨਾ ਤੇ ਪਰ ਉਹ ਬਹੁਤ ਗਲਤ ਆ ਜੀ ਉਹ ਨਹੀਂ ਖਾਣਾ ਚਾਹੀਦਾ ਤੁਸੀਂ ਉਹਦੀ ਫੀਡਬੈਕ ਦੇਖੋਗੇ ਤਾਂ ਲੋਕਾਂ ਦੇ ਬਹੁਤ ਸਾਰੇ ਸਾਈਡ ਇਫੈਕਟ ਲੋਕਾਂ ਨੂੰ ਉਹਦੇ ਤੋਂ ਹੋਏ ਨੇ ਹਨਾ ਤੇ ਉਹ ਠੀਕ ਆ ਉਹ ਬ੍ਰਾਂਡ ਪੇਸ਼ ਕਰ ਰਹੇ ਨੇ ਦੋ ਡਾਲਰ ਦੇ ਮਿਲੀ ਜਾਂਦੇ ਆ ਡੱਬੇ ਉਹ ਪਰ ਮੈਨੂੰ ਨੀ ਲੱਗਦਾ ਵੀ ਜੇ ਆਪਾਂ ਇੱਕ ਨੈਚੁਰਲੀ ਤੌਰ ਤੇ ਘਰੇ ਬਣਾਈਏ ਤਾਂ ਆਪਾਂ ਨੂੰ ਇੰਨਾ ਹੀ ਕੋਸਟ ਕਰੂਗਾ ਉਹ $2 ਹਨਾ ਆਪਾਂ ਪਨੀਰ ਲੈਣ ਜਾਂਦੇ ਆ $4-5 ਤੋਂ ਘੱਟ ਪਨੀਰ ਨੀ ਆਉਂਦਾ ਤੇ ਹੋਰ ਸਮਾਨ ਆਪਾਂ ਜੋ ਵੀ ਪਾਉਂਦੇ ਆ ਕਿੰਨਾ ਮਹਿੰਗਾ ਪੈ ਜਾਂਦਾ ਜੇ ਆਪਾਂ ਘਰੇ ਬਣਾਉਂਦੇ ਆ ਹਨਾ ਸੋ ਕਿਵੇਂ ਉਹ ਆਪਾਂ ਨੂੰ $2 ਦਾ ਬਣਿਆ ਬਣਾਇਆ ਦੇ ਸਕਦੇ ਨੇ ਹਨਾ ਸੋ ਇਹਦੇ ਵਿੱਚ ਵੀ ਇੱਕ ਬਹੁਤ ਵੱਡੀ ਜਿਵੇਂ ਗੱਲ ਆਪਾਂ ਮੰਨ ਸਕਦੇ ਆ ਵੀ ਆਪਾਂ ਨੂੰ ਨਹੀਂ ਉਹ ਖਾਣਾ ਚਾਹੀਦਾ ਰੈਡੀ ਟੂ ਈਟ ਦਾ ਤਾਂ ਬਹੁਤ ਨੁਕਸਾਨ ਆ ਜੀ ਹੋਰ ਵੀ ਜਿਹੜੀਆਂ ਫਰੋਜ਼ਨ ਆਈਟਮਾਂ ਨੇ ਜਾਂ ਜਿਵੇਂ ਆਪਾਂ ਕਹਿ ਦਈਏ ਹਾਂਜੀ ਹਾਂਜੀ ਉਹ ਉਹਨਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਜੀ ਮੋਸਟਲੀ ਜੋ ਚੀਜ਼ਾਂ ਆਪਾਂ ਖਾਂਦੇ ਹਾਂ ਚਾਹੇ ਘੱਟ ਖਾ ਲਓ ਘਰੇ ਬਣਾ ਕੇ ਖਾਓ ਫਰੈਸ਼ ਖਾਓ ਬੈਸਟ ਚੀਜ਼ ਆ ਜੀ
ਜੀ ਜੀ ਜੀ ਸੋ ਸੋ ਬਹੁਤ ਮਿਹਰਬਾਨੀ ਸੋਨੀ ਬਾਈ ਤੁਸੀਂ ਆਪਣਾ ਤਜਰਬਾ ਸਾਂਝਾ ਕੀਤਾ ਤੇ ਬਿਲਕੁਲ ਤੁਸੀਂ ਸੱਚ ਜਾਇਜ਼ ਕਿਹਾ ਜੀ ਵੀ ਜਿਹੜਾ ਮਿਹਨਤ ਕਰਕੇ ਤੁਸੀਂ ਬਣਾ ਕੇ ਖਾਓਗੇ ਉਹ ਜ਼ਿਆਦਾ ਬਿਹਤਰ ਰਹੂਗਾ ਸੋ ਬਹੁਤ ਮਿਹਰਬਾਨੀ
ਉਹ ਜ਼ਿਆਦਾ ਬਿਹਤਰ ਹੋਊਗਾ ਜੀ ਥੈਂਕ ਯੂ ਜੀ ਮਿਹਰਬਾਨੀ
ਜੀ 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 ਸਭ ਮੇਰ ਸੋ ਸੋਨੀ ਬਾਈ ਜੁੜੇ ਸਨ ਜੀ ਬ੍ਰਿਸਬਨ ਤੋਂ ਤੇ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਵੀ ਭਾਈ ਮਿਹਨਤ ਕਰਕੇ ਕਮਾਓ ਤੇ ਮਿਹਨਤ ਕਰਕੇ ਖਾਓ ਉਹੀ ਵਧੀਆ ਹੈ ਜੀ ਤੇ ਬਣਾਓ ਵੀ ਮਿਹਨਤ ਕਰਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਜੀ 7793 ਹੈਲੋ
ਹੈਲੋ ਹਾਂਜੀ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
ਭਾਈ ਮੈਂ ਰਿੱਕੀ ਬੋਲਦਾ ਮੈਲਬਨ ਤੋਂ ਜੀ
ਹਾਂਜੀ ਰਿੱਕੀ ਭਾਈ ਕੀ ਹਾਲ ਆ
ਬਸ ਵਧੀਆ ਭਾਜੀ ਸਭ ਠੀਕ ਠਾਕ ਭਾਜੀ ਮੈਂ ਨਾ ਇੱਕ ਮੁੱਦਾ ਤੁਹਾਨੂੰ ਦੱਸਣਾ ਸੀਗਾ ਕਿਹੜੀ ਆਪਣਾ ਕਾਮਣੀਆਂ ਵਿਕਦੀਆਂ ਜੀ
ਜੀ ਜੀ ਬਿਲਕੁਲ ਵਿਕਦੀਆਂ ਜੀ ਪਿਛਲੇ ਦਿਨ ਰਿਸ਼ੀ ਗੁਲਾਟੀ ਹੋਰਾਂ ਨੇ ਪ੍ਰੋਗਰਾਮ ਵੀ ਕੀਤਾ ਸੀ ਜੀ ਜੀ
ਹਾਂਜੀ ਇਹਦਾ ਜਿਹੜਾ ਕਾਮਣੀਆਂ ਵਿਕਦੀਆਂ ਭਾਜੀ ਇਹ ਨਾ ਹੁਣ ਪਹਿਲਾਂ ਕਿਹੜੀਆਂ ਕਾਮਣੀਆਂ ਹੁੰਦੀਆਂ ਸੀਗੀਆਂ ਭਾਜੀ ਇੱਕ ਨਾ ਮੁਲਤਾਨੀ ਆਉਂਦੀਆਂ ਹੁੰਦੀ ਸੀ ਓਰਿਜਨਲ
ਅੱਛਾ ਜੀ
ਠੀਕ ਆ ਜੀ ਤੇ ਹੁਣ ਜਿਹੜੀਆਂ ਵੇਚਣ ਲੱਗ ਗਏ ਨੇ ਭਾਜੀ ਕਿਉਂਕਿ ਇੰਨੀ ਜ਼ਿਆਦਾ ਵਿਕਰੀ ਹੋ ਗਈ ਹੈ ਜੀ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਇੰਡੀਆ ਤੋਂ ਇੰਨੀ ਜ਼ਿਆਦਾ ਇਹਨਾਂ ਦੀ ਸਪਲਾਈ ਹੋਣ ਲੱਗ ਗਈ ਹੈ ਤੇ ਲੋਕਾਂ ਨੇ ਉੱਥੇ ਹੁਣ ਨਕਲੀ ਬਣਾਉਣ ਲੱਗ ਗਏ
ਅੱਛਾ
ਨਕਲੀ ਉਹਨੂੰ ਬਣਾ ਬਣਾ ਕੇ ਉਹਦੇ ਹੁਣ ਵੇਚਣ ਲੱਗ ਗਏ ਨੇ ਨਾਲੇ ਮੈਂ ਤੁਹਾਨੂੰ ਦੱਸਾਂ ਜੀ ਕਿਹੜੀ ਮੁਲਤਾਨੀ ਦੀ ਅਸਲੀ ਸ਼ੀਸ਼ੀ ਹੈਗੀ ਹੈ ਭਾਜੀ ਉਹ ਮਿਲਦੀ ਹੈ ਉੱਥੇ 1200 ਰੁਪਏ ਦੀ ਤੇ ਕਿਹੜੀ ਨਕਲੀ ਸ਼ੀਸ਼ੀ ਹੈਗੀ ਹੈ ਜੀ ਉਹ ਵਿਕਰੀ ਉੱਥੇ 800 ਰੁਪਏ ਦੀ
ਅੱਛਾ ਜੀ
ਤੇ ਹੁਣ ਹਰੇਕ ਸਬਾਬ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਗਰੋਸਰੀ ਸ਼ਾਪਾਂ ਹੋਈਆਂ ਪਈਆਂ ਜੀ ਕੰਮ ਇਹਨਾਂ ਦੇ ਹੁਣ ਮਤਲਬ ਕਿ ਜ਼ਿਆਦਾ ਚੱਲਦੇ ਨੀ ਹੈਗੇ ਜੀ ਤੇ ਗਰੋਸਰੀ ਸ਼ਰੋਪਾ ਨੇ ਹੁਣ 800 ਰੁਪਏ ਦੀ ਸ਼ੀਸ਼ੀ ਉਥੋਂ ਦੀ ਮੰਗਵਾ ਕੇ ਹਨਾ ਜੀ ਉਹਨੇ $110 ਦੀ ਵੇਚ ਦੇਣੀ, ਤੁਸੀਂ ਦੇਖ ਲਓ ਕਿੰਨਾ ਵੱਡਾ ਮਾਰਜਨ ਆ ਜੀ।
ਪਹਿਲੀ ਗੱਲ ਤਾਂ ਮੈਂ ਸਾਡੇ ਨੌਜਵਾਨਾਂ ਨੂੰ ਦੋਸ਼ੀ ਕਰਾਂ ਗਰਦਾਨ ਦਾ।
ਹਾਂਜੀ ਭਾਜੀ ਮੈਂ ਤੁਹਾਨੂੰ ਇਹੀ ਗੱਲ ਦੱਸਦਾ ਕਿ ਇਹਦੇ ਵਿੱਚ ਹੁੰਦੀ ਫੀਮ, ਇਹ ਫੀਮ ਕਰਕੇ ਖਾਉਂਦੇ ਨੇ। ਠੀਕ ਆ ਜੀ, ਮੇਰਾ ਇੱਕ ਯਾਰ ਦੋਸਤ ਆ, ਮੈਂ ਉਹਨੂੰ ਬਹੁਤ ਰੋਕਿਆ ਭਾਜੀ, ਉਹ ਮਤਲਬ ਕਿ ਦਿਨ ਦੀਆਂ 6 ਜਾਂ 7 ਖਾਂਦਾ ਭਾਜੀ, ਲੋਕੀ ਦਾ ਪਤਾ ਨੀ ਕਿੰਨੀਆਂ ਕਿੰਨੀਆਂ ਖਾ ਜਾਂਦੇ 6। ਉਹਦੀ ਭਾਜੀ ਉਹ ਨਕਲੀਆਂ ਖਾ ਖਾ ਕੇ ਨਾ ਫੂਡ ਪਾਈਪ ਅੰਦਰੋਂ ਗਲ ਗਈ ਜੀ।
ਓਹੋ
ਹਾਂਜੀ, ਉਹ ਕੈਮੀਕਲ ਕਰਕੇ ਜੀ ਉਹਦੀ ਫੂਡ ਪਾਈਪ ਗਲ ਗਈ। ਹੁਣ ਮਤਲਬ ਕਿ ਇੰਨਾ ਜ਼ਿਆਦਾ ਮਤਲਬ ਕਿ ਨਕਲੀ ਸਮਾਨ ਲੋਕੀ ਮਤਲਬ ਕਿ ਇੰਨਾ ਆਪਣੇ ਸਾਰਿਆਂ ਨੂੰ ਪਤਾ ਕਿ ਚਲੋ ਹਨਾ ਖਾਣੀਆਂ ਖਾਓ, ਉਹ ਚੀਜ਼ ਖਾਣੀ ਕੋਈ ਚੱਜ ਦੀ ਤਾਂ ਖਾਓ, ਅਸਲੀ ਤਾਂ ਖਾਓ। ਇਹ ਉਹੀ ਨਕਲੀਆਂ ਨੀ ਦੇਖਦੇ, ਚੈੱਕ ਨੀ ਕਰਦੇ ਭਾਜੀ। ਹੁਣ ਉਹ ਸ਼ੀਸ਼ੀ ਮਤਲਬ ਕਿ ਜਿਹੜਾ ਵੀ ਭਰਾ ਵੀ ਖਾਂਦਾ ਵੀ ਹੈ ਨਾ, ਉਹ ਵੀ ਚੈੱਕ ਕਰ ਲਿਓ, ਇੱਕ ਓਰਿਜਿਨਲ ਸ਼ੀਸ਼ੀ ਤੇ ਇੱਕ ਇਹਨਾਂ ਦੀ ਸ਼ੀਸ਼ੀ ਇਕੱਠੀ ਦੇਖ ਕੇ ਨਾ ਇੱਕ ਵਾਰੀ ਦੋ ਹਿਸਾਬ ਚੁਣ ਕੇ ਦੇਖ ਲਿਓ ਕਿ ਕਿੰਨਾ ਫਰਕ।
ਜੀ ਜੀ ਜੀ, ਸੋ ਵੈਸੇ ਮੈਂ ਤਾਂ ਰਿੱਕੀ ਜੀ ਇਹੀ ਰਿਕੁਐਸਟ ਕਰੂੰਗਾ, ਜੇ ਕਿਸੇ ਵੀਰ ਭਰਾ ਨੇ ਲੱਤ ਲਾ ਲਈ ਆ ਖਾਣ ਦੀ ਤਾਂ ਉਹਦਾ ਹੱਲ ਤੋੜ ਕੱਢ ਕੇ ਤੇ ਇਹਨੂੰ ਛੱਡਣ ਦੀ ਕੋਸ਼ਿਸ਼ ਕਰੋ। ਕੁਛ ਨੀ ਹੈ ਇਹਨਾਂ ਦੇ ਵਿੱਚ, ਉਹੀ ਮਾੜੇ ਟਾਈਮ ਮਾੜੇ ਨਸ਼ੇ ਮਾੜੀਆਂ ਗੱਲਾਂ ਤੋਂ ਤਾਂ ਨਿਕਲ ਕੇ ਅਸੀਂ ਇੱਥੇ ਆਏ ਸੀ, ਤੇ ਇੱਥੇ ਕੋਸ਼ਿਸ਼ ਹੀ ਕਰੋ ਵੀ ਨਕਲੀ ਨਾ ਅਸਲੀ ਖਾਓ ਹੀ ਨਾ। ਸੋ ਬਹੁਤ ਮਿਹਰਬਾਨੀ ਰਿੱਕੀ ਭਾਈ, ਤੁਸੀਂ ਇਸ ਪਾਸੇ ਧਿਆਨ ਦਵਾਇਆ, ਬਹੁਤ ਮਿਹਰਬਾਨੀ। ਸੋ ਦੋਸਤੋ, ਰਿੱਕੀ ਮੈਲਬਨ ਤੋਂ ਜੁੜੇ ਹੋਏ ਸਨ ਤੇ ਉਹਨਾਂ ਨੇ ਵੀ ਦੇਖਿਆ ਵੀ ਠੱਗੀ ਚ ਵੀ ਠੱਗੀ। ਪਹਿਲੀ ਗੱਲ ਤਾਂ ਗਲਤ ਕੰਮ ਕਰਨਾ ਹੀ ਗਲਤ ਆ, ਤੇ ਉਹਦੇ ਚ ਵੀ ਗਾਂ ਗਲਤ ਕੰਮ, ਦੇਖੋ ਫਿਰ ਕੀ ਤੁਸੀਂ ਇਹਦਾ ਸਬੱਬ ਬਣਦਾ ਜੀ। ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ, ਅਜੇ ਪਾਲਥਿੰਦ ਬ੍ਰਿਸਬਨ ਤੋਂ, ਮਤਲਬ ਹੈਲੋ ਅਜੇ ਪਾਲ ਜੁੜ ਚੁੱਕਿਆ ਸਾਡੇ ਨਾਲ ਬ੍ਰਿਸਬਨ ਤੋਂ। ਅਜੇ ਪਾਲ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕਬੂਲ ਆ ਜੀ, ਕੀ ਹਾਲ ਚਾਲ ਨੇ ਬ੍ਰਿਸਬਨ ਦੇ?
ਬਸ ਹਾਲ ਚਾਲ ਠੀਕ ਠਾਕ ਹੈ, ਵਧੀਆ ਜੀ। ਮੌਸਮ ਸਵੇਰੇ ਸਵੇਰੇ ਥੋੜਾ ਠੰਡਾ ਸੀ, ਹੁਣ ਧੁੱਪ ਜੀ ਨਿਕਲੀ ਹੈ, ਵਧੀਆ ਜੀ, ਨਾਈਸ ਹੈ ਵੈਦਰ।
ਉਹ ਮੈਂ ਵੀ ਅੱਜ ਪਛਤਾਈ ਜਾਂਦਾ ਮੌਸਮ ਦੀ ਜਾਣਕਾਰੀ ਦੱਸ ਕੇ, ਤੇ ਮੈਂ ਅੱਗੇ ਤਾਂ ਕੀ ਕਰਦਾ ਸੀ ਸਟੂਡੀਓ ਦੀ ਵਿੰਡੋ ਦਾ ਜਿਹੜਾ ਪਰਦਾ ਚੱਕ ਦਿੰਦਾ ਸੀ ਤਾਂ, ਤੇ ਜਿਹੜਾ ਐਡਲੇਡ ਦਾ ਮੌਸਮ ਬਾਹਰ ਨਿਕਲੇ ਚੋਂ ਦੇਖ ਕੇ ਦੱਸ ਦਿੰਦਾ ਸੀ, ਤੇ ਅੱਜ ਮੈਂ ਕੰਪਿਊਟਰ ਦੇ ਸਹਾਰੇ ਗਿਆ ਤੇ ਮੈਂ ਦੱਸਤਾ ਵੀ ਐਡਲੇਡ ਬੜਾ ਸਨੀ ਡੇ ਆ, ਤੇ ਜਦੋਂ ਮੈਂ ਇਹਨੂੰ ਬਾਹਰ ਖੜਕਾ ਜਾ ਸੁਣਿਆ ਤੇ ਮੈਂ ਫੇਰ ਵਿੱਚ ਦੀ ਜਦੋਂ ਇਹਨੂੰ ਓਪਨ ਕੀਤਾ ਤਾਂ ਦੇਖਿਆ ਉਹ ਬਾਹਰ ਤਾਂ ਮੀਂਹ ਪਈ ਜਾਂਦਾ ਤੇ ਪੂਰੀ ਘਟਾ ਘੋਲੀ ਛਾਈ ਹੋਈ ਆ। ਸੋ ਇਹ ਵੀ ਗਲਤੀ ਹੈ ਜੀ, ਇੰਟਰਨੈਟ ਤੇ ਵੀ ਬਾਹਲਾ ਨੀ ਰਹਿਣਾ ਚਾਹੀਦਾ ਬੰਦੇ ਨੂੰ।
ਨਹੀਂ ਤੁਸੀਂ ਲਾਈਵ ਆਪਦਾ ਦੇਖੋ ਨਾ, ਮਤਲਬ ਪ੍ਰੈਕਟੀਕਲੀ ਤੁਹਾਡੇ ਕੋਲ।
ਜੀ ਜੀ ਬਿਲਕੁਲ ਬਿਲਕੁਲ।
ਸੱਜਣ ਮਿੱਤਰ ਨੇ ਉਹਨਾਂ ਨੇ ਜਿੱਦਾਂ ਦਾਲਾਂ ਨੀ ਲਿਆਂਦੀਆਂ, ਦਾਲਾਂ ਦੇ ਵਿੱਚੋਂ ਸੁੰਡੀਆਂ ਨਿਕਲੀਆਂ ਜੀ।
ਅੱਛਾ ਜੀ,
ਦਾਲਾਂ ਦੇ ਵਿੱਚੋਂ ਸੁੰਡੀਆਂ ਨਿਕਲੀਆਂ। ਹਾਂਜੀ, ਤਾਂ ਪਤਾ ਨੀ ਕੀ ਉਹਨਾਂ ਨੂੰ ਇੰਗਲਿਸ਼ ਚ ਪਤਾ ਨੀ ਕੀ ਨਾਂ ਲੈਂਦੇ ਉਹਨਾਂ ਦਾ, ਮਤਲਬ ਤੇ ਸੁਸਰੀ ਜਾਂ ਸੁੰਡੀਆਂ ਜਾਂ ਬਰੀਕ ਬਰੀਕ ਹੁੰਦੀਆਂ ਚਿੱਟੀਆਂ,
ਥੋੜੀ ਮਗਰੀ ਸਲਾਤਾ ਨਾ ਸੁੰਡੀ।
ਹਾਂਜੀ, ਤੇ ਉਹ ਮੈਂ ਜਿੱਦਾਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਕਿਹੜੀ ਦੁਕਾਨ ਤੋਂ ਲੈਂਦੇ? ਕਹਿੰਦੇ ਫਲਾਣੀ ਦੁਕਾਨ ਤੋਂ। ਮੈਂ ਵੀ ਰਸੀਦ ਰਸੂਦ ਕੋਈ ਹੈਗੀ? ਕਹਿੰਦੇ ਨਹੀਂ, ਰਸੀਦ ਤਾਂ ਜਿੱਦਾਂ ਆਪਣੀ ਪੰਜਾਬੀਆਂ ਦੀ ਆਦਤ ਆਪਾਂ ਲਈਦੀ ਨੀ ਆ। ਤਾਂ ਉਦੋਂ ਮੈਂ ਵੈਸੇ ਸੋਚਿਆ ਮੈਂ ਆਪਣੇ ਆਪ ਨਾਲ, ਮੈਂ ਕਿਹਾ ਯਾਰ ਇਹਨਾਂ ਤੇ ਨੀ ਕੋਈ ਕੰਟਰੋਲ ਹੋ ਸਕਦਾ ਵੀ ਆਪਾਂ ਉਦਾਂ ਦੇ ਇਹਨਾਂ ਦੇਸ਼ਾਂ ਚ ਬੈਠੇ ਆ ਜਿਹੜੇ ਬਾਹਰ ਆਪਾਂ ਕਹਿੰਦੇ ਵੀ ਇੱਥੇ ਖਾਣੇ ਪੀਣੇ ਦਾ ਬਹੁਤ ਧਿਆਨ ਰੱਖਿਆ ਜਾਂਦਾ ਤੇ ਸਾਰਾ ਕੁਛ, ਤੇ ਮੈਂ ਕਿਹਾ ਇਹਨਾਂ ਤੇ, ਮੈਂ ਸੋਚਦਾ ਸੀ ਮੈਂ ਕਿਹਾ ਯਾਰ ਇਹਨਾਂ ਤੇ ਨੀ ਕੋਈ ਲਾਗੂ ਹੁੰਦਾ ਕੋਈ ਕਾਨੂੰਨ, ਪਰ ਮੈਂ ਕਿਹਾ ਹੁੰਦਾ ਤਾਂ ਹੋਊਗਾ ਕੋਈ ਜ਼ਰੂਰ ਹੈ। ਤੇ ਬਾਕੀ ਉਹ ਵੀ ਦਬੜੂ ਘੁਸੜੂ ਚੱਲੀ ਜਾਂਦਾ ਜੀ ਇਹ। ਬਾਕੀ ਜਿਵੇਂ ਗੱਲ ਕਰਦੇ ਸੀ ਵੀਰ ਜੀ ਹੁਣੀ, ਜਿੱਦਾਂ ਪੱਤਰਕਾਰ ਸੀਗੇ ਜਿਹੜੇ ਗੁਰਸ਼ਰਨ ਹੋਣੀ, ਵੀ ਚਲੋ ਚਾਹੁੰਦੇ ਨੇ ਕਿ ਕਿਸੇ ਦਾ ਨੁਕਸਾਨ ਹੋਵੇ ਜਾਂ ਬੈਡ ਨੇਮ ਹੋਵੇ ਵੀ ਆਪਣੇ ਆਪ ਹੀ ਸਾਰੇ ਸੁਧਾਰ ਕਰ ਲੈਣ, ਪਰ ਮੈਨੂੰ ਨੀ ਲੱਗਦਾ ਕਿ ਇਹ ਬੰਦੇ ਜਿਹੜੇ ਪੈਸਾ ਕਮਾ ਰਹੇ ਨੇ, ਜਿੱਦਾਂ ਤੁਹਾਨੂੰ ਕਹਿੰਦਾ ਮੂੰਹ ਨੂੰ ਖੂਨ ਲੱਗ ਜਾਂਦਾ ਵੀ ਸਸਤਾ ਲੈ ਕੇ ਤੇ ਗਾਂ ਮਹਿੰਗਾ ਵੇਚਣਾ, ਜਿੰਨਾ ਚਿਰ ਕਿਸੇ ਇੱਕ ਦੋਵਾਂ ਨੂੰ ਜੁਰਮਾਨਾ ਹੁੰਦਾ ਨੀ ਆ ਉਨਾ ਚਿਰ ਮੈਨੂੰ ਨੀ ਲੱਗਦਾ ਕਿ ਕੋਈ ਓਦਾਂ ਰਿਕੁਐਸਟ ਕਰਨ ਤੇ ਕੋਈ ਮੰਨੇ। ਤੇ ਜਦੋਂ ਪਤਾ ਲੱਗੂਗਾ ਨਾ ਕਿ ਹਾਂ ਫਲਾਣੇ ਦੇ ਕੰਟਰੋਲ ਹੋਇਆ ਵੀ ਉਹਨੇ ਇੰਨਾ ਫਾਈਨ ਹੋਇਆ, ਤੇ ਫਿਰ ਵੇਖੋ ਕਿੱਦਾਂ ਕੰਨ ਹੁੰਦੇ ਸਾਰਿਆਂ ਦੇ। ਤੇ ਮੇਰਾ ਇਹ ਪਰ ਮੇਰਾ ਕਹਿਣ ਦਾ ਇਹ ਭਾਵ ਨੀ ਹੈ ਕਿ ਆਪਾਂ ਜੁਰਮਾਨਾ ਕਰਵਾਈਏ ਜਾਂ ਜੁਰਮਾਨਾ ਜਰੂਰੀ ਹੋਣਾ ਚਾਹੀਦਾ, ਪਰ ਆਪਣੀ ਜਿਹੜੀ ਫਿਤਰਤ ਹੈ ਨਾ ਉਹਦੇ ਹਿਸਾਬ ਨਾਲ ਮੈਂ ਤੇ ਗੱਲ ਕਰ ਰਿਹਾ ਵੀ ਛੇਤੀ ਕਿਤੇ ਬੰਦਾ ਮੰਨਦਾ ਨੀ ਹੈ ਹਨਾ। ਬਾਕੀ ਜਿਹੜੀ ਆਪਾਂ ਮਿਠਾਈਆਂ ਵੀ ਲੈਣੇ ਆ, ਮੈਂ ਹੁਣ ਪਿੱਛੇ ਮੈਂ ਲਾਸਟ ਵੀਕ ਹੀ ਮਿਠਾਈ ਲੈ ਕੇ ਆਇਆ ਬ੍ਰਿਸਬੇਨ ਤੋਂ, ਕਾਫੀ ਨਵੀਂ ਸ਼ੋਪ ਖੁੱਲੀ ਆ ਉਹ, ਮਤਲਬ ਕਾਫੀ ਵੱਡਾ ਉਹਨਾਂ ਦਾ, ਬਹੁਤ ਸੋਹਣਾ ਉਹਨਾਂ ਨੇ ਬਣਾਇਆ ਸਟੋਰ। ਤੇ ਉੱਥੋਂ ਮੈਂ ਜਲੇਬੀਆਂ ਲੈਣੀਆਂ ਸੀ, ਤੇ ਉਹ ਜਲੇਬੀਆਂ ਮੈਂ ਪੁੱਛਿਆ, ਸਪੈਸ਼ਲੀ ਪੁੱਛਿਆ ਮੈਂ ਕੁੜੀ ਜਿਹੜੀ ਕਾਊਂਟਰ ਤੇ ਸਰਵ ਕਰ ਰਹੀ ਸੀ, ਮੈਂ ਕਿਹਾ ਵੀ ਤਾਜ਼ੀਆਂ ਨੇ ਨਾ, ਫਰੈਸ਼ ਨੇ ਨਾ? ਕਹਿੰਦੀ ਹਾਂਜੀ। ਮੈਂ ਕਿਹਾ ਠੀਕ ਹੈ, ਮੈਂ ਕਿਹਾ ਚੱਲ ਅੱਧਾ ਕਿਲੋ ਪਾ ਦੇ ਹਨਾ, ਮੈਂ ਕਿਹਾ ਦੋ ਹੀ ਫੈਮਿਲੀ ਦੇ ਮੈਂਬਰ ਹੈ, ਮੈਂ ਕਿਹਾ ਅੱਧਾ ਕਿਲੋ ਦੇ ਦੋ ਜੀ। ਉਹਨੇ ਅੱਧਾ ਕਿਲੋ ਕਰਤੀਆਂ, ਫਿਰ ਕਹਿੰਦੀ ਵੀਰ ਜੀ ਥੋੜੀਆਂ ਜ਼ਿਆਦੀਆਂ, ਮੈਂ ਸਾਰੀਆਂ ਹੀ ਕਰਦਾ। ਮੈਂ ਕਿਹਾ ਚੱਲ ਕਰਦੇ ਯਾਰ, ਕੋਈ ਗੱਲ ਨੀ। ਤੇ ਕਹਿੰਦੀ ਮੈਂ ਜਿਹੜੇ ਉੱਪਰ ਬਾਕੀ ਦੀਆਂ ਉਹਨਾਂ ਦੇ ਪੈਸੇ ਨੀ ਚਾਰਜ ਕਰੂ, ਪੈਸੇ ਤੁਹਾਨੂੰ ਅੱਧੇ ਕਿਲੋ ਦੇ। ਮੈਂ ਕਿਹਾ ਉਹ ਕੋਈ ਗੱਲ ਨੀ, ਤੂੰ ਬੇਸ਼ੱਕ ਚਾਰਜ ਕਰਨਾ ਵੀ ਕਰਦੇ। ਉਹ 800 ਗ੍ਰਾਮ ਹੋਈਆਂ ਜੀ, ਮੈਂ ਲੈ ਆਉਂਦੀਆਂ ਤੇ ਉਹ ਜਿੱਦਾਂ ਮੈਂ ਗੱਡੀ ਜੀ ਆਉਂਦੇ ਹੋਏ ਨੇ, ਮੈਂ ਜਲੇਬੀ ਟੇਸਟ ਕੀਤੀ ਤੇ ਮੈਨੂੰ ਬਹੁਤ ਜ਼ਿਆਦਾ ਖੱਟੀ ਲੱਗੀ ਉਹ। ਮੈਂ ਕਿਹਾ ਵੀ ਇਹ ਬਹੁਤ ਜ਼ਿਆਦਾ ਖੱਟੀ ਆ ਜਲੇਬੀ। ਤੇ ਮੈਂ ਘਰੇ ਆਇਆ ਜਦੋਂ, ਤੇ ਫਿਰ ਵਾਈਫ ਨੇ ਖਾਧੀ, ਮੈਂ ਕਿਹਾ ਯਾਰ ਖਾ ਕੇ ਦੇਖੀ, ਤੇ ਉਹਨੇ ਵੀ ਖਾਧੀ, ਕਹਿੰਦੀ ਇਹ ਤਾਂ ਬਹੁਤ ਖੱਟੀ ਆ। ਮੈਂ ਕਿਹਾ ਹੁਣ ਪਤਾ ਨੀ ਇਹ ਖਰਾਬ ਹੈ ਤੇ ਜਾਂ ਜਿਹੜਾ ਵਾਈਫ ਕਹਿੰਦੇ ਵੀ ਜਿਹੜਾ ਉਹ ਮਟੀਰੀਅਲ ਵਿੱਚ ਪਾਉਂਦੇ ਨਾ, ਉਹ ਖਮੀਰਾ ਖਮੂਰਾ ਪਤਾ ਨੀ ਕੀ ਵੀ, ਜਾਂ ਉਹਨਾਂ ਨੇ ਜ਼ਿਆਦਾ ਪਾਤਾ ਵੀ, ਉਹਦਾ ਕਰਕੇ ਖਟਾਸ ਹੈ। ਪਰ ਮੈਂ ਕਿਹਾ ਵੀ ਇੰਨੀ ਜ਼ਿਆਦਾ ਖਟਾਸ ਨਹੀਂ ਹੋ ਸਕਦੀ। ਫਿਰ ਮੈਂ ਉਹ ਅਸੀਂ ਖਾਧੀਆਂ ਨੀ, ਫਿਰ ਮੈਂ ਦੋ ਤਿੰਨ ਜਣਿਆਂ ਨੂੰ ਹੋਰ ਟੇਸਟ ਕਰਾਈ ਤਾਂ ਸਾਰਿਆਂ ਨੇ ਕਿਹਾ ਵੀ ਨਹੀਂ ਇਹ ਤਾਂ ਬਹੁਤ ਜ਼ਿਆਦਾ ਖੱਟੀ ਆ। ਤੇ ਉੱਥੋਂ ਪਤਾ ਲੱਗਦਾ ਸੀ ਵੀ ਬੇਸ਼ੱਕ ਥੋੜਾ ਬਹੁਤ ਖਮੀਰਾ ਵੀ ਉਹਨਾਂ ਦਾ ਚੀਜ਼ ਜ਼ਿਆਦਾ ਪਈ ਹੋਊਗੀ, ਪਰ ਉਹ ਬਣੀ ਨੂੰ ਟਾਈਮ ਹੋ ਗਿਆ ਸੀ ਜਲੇਬੀ ਨੂੰ, ਉਹ ਨਹੀਂ ਸੀ ਤਾਜ਼ੀ। ਤੇ ਉਹ ਸੀ ਜਿੱਦਾਂ ਉਦਾਂ ਹੀ ਮੈਂ ਬਿੰਨ ਚ ਪਾ ਦਿੱਤੀ ਤੇ ਖਾਧੀ ਨੀ। ਤੇ ਉਹ ਹੁਣ ਮੈਂ ਇਹ ਮਿਠਾਈਆਂ ਜਿਹੜੀ ਆਪਾਂ ਕਹਿੰਦੇ ਨਾ ਵੀ ਡੱਬੇ ਵਾਲੀਆਂ ਲਓ, ਤਾਜ਼ੀਆਂ ਲਓ, ਪਰ ਇਹਨਾਂ ਤੇ ਵੀ ਇਹਨਾਂ ਦੀ ਕੰਡੀਸ਼ਨ ਹੋਣੀ ਚਾਹੀਦੀ। ਜਦੋਂ ਇਹ ਬਣਾਉਂਦੇ ਆ ਮਿਠਾਈਆਂ, ਬਕਾਇਦਾ ਉੱਤੇ ਲਿਖ ਕੇ ਲਾਣ ਪਾਈਏ 3 ਜਾਂ 4 ਦਿਨ ਮਿਠਾਈ ਚੱਲੇਗੀ, ਡੇਢ ਫੀਟ ਵੀ ਇਸ ਤੋਂ ਜ਼ਿਆਦਾ ਨੀ ਹਨਾ। ਉਹਨੂੰ ਉਹ ਫਰਿੱਜ ਵਾਲੇ ਕਾਊਂਟਰ ਚ ਰੱਖ ਦਿੰਦੇ ਆ, ਬਸ ਉਹ ਜਿੰਨਾ ਚਿਰ ਵੇਖਦੀ ਨੀ ਉਹਨੂੰ ਉਹ ਵਿੱਚ ਰੱਖੀ ਰੱਖਦੇ ਆ ਉੱਥੇ। ਤੇ ਮੇਰਾ ਨਾ ਚੱਕਰ ਨੀ ਲੱਗਾ, ਉਹ ਮੁੰਡਾ ਪਹਿਲਾਂ ਟੈਕਸੀ ਚਲਾਉਂਦਾ ਸੀ, ਜਿੰਨੇ ਉਹ ਖੋਲੀ ਆ ਸ਼ੋਪ, ਬੜੀ ਵੱਡੀ ਸ਼ੋਪ ਖੋਲੀ ਆ ਉਹਨੇ। ਤੇ ਹੁਣ ਮੇਰਾ ਉਹ ਚੱਕਰ ਨੀ ਲੱਗਾ, ਪਰ ਮੈਂ ਮਿੰਟੂ ਬਾਈ ਉਹਨੂੰ ਜਰੂਰ ਕਹਿ ਕੇ ਆਉਣਾ ਜਾ ਕੇ ਵੀ ਵੀਰੇ ਜਿਹੜੀਆਂ ਉਦੋਂ ਮੈਂ ਥੋੜੀਆਂ ਜਲੇਬੀਆਂ ਖਰੀਦ ਕੇ ਲੈ ਗਈਆਂ ਨਾ, ਵੀ ਬਿਲਕੁਲ
ਫੀਡਬੈਕ ਨੀ ਜਿਹੜਾ ਦਿੰਦਾ ਨਾ ਬੰਦਾ, ਉਹ ਵੀ ਸਮਾਜ ਦਾ ਨੁਕਸਾਨ ਕਰ ਰਿਹਾ। ਜੇ ਤੁਸੀਂ ਸਮਾਜ ਚ ਵਿਚਰਦੇ ਹੋ, ਚੰਗਾ ਦੇਖਦੇ ਹੋ ਚੰਗੀ ਫੀਡਬੈਕ ਦਿਓ, ਮਾੜਾ ਦੇਖਦੇ ਹੋ ਮਾੜੀ ਫੀਡਬੈਕ ਦਿਓ, ਇਹ ਜਰੂਰ ਪੱਲੇ ਬੰਨੋ।
ਬਿਲਕੁਲ ਬਿਲਕੁਲ ਹਾਂਜੀ। ਤੇ ਮੈਂ ਉਹਨੂੰ ਕਹਿ ਕੇ ਆਉਣਾ ਵੀ ਭਾਈ ਤੇਰੀਆਂ ਜਲੇਬੀਆਂ ਏਦਾਂ ਸੀਗੀਆਂ ਵੀ ਅੱਗੇ ਤੇਰੀ ਮਰਜ਼ੀ ਆ ਹਨਾ, ਤੇ ਕਿੱਦਾਂ ਜਿੱਦਾਂ ਵੀ ਹੈ।
ਨਿਰੰਕਾਰੀਆਂ
ਵਾਲੀ ਗੱਲ ਚੱਲ ਰਹੀ ਸੀ, ਜਿਵੇਂ ਕਾਫੀ ਦੇਖਿਆ ਆਪਾਂ ਸੋਸ਼ਲ ਮੀਡੀਆ ਤੇ, ਉਹ ਕੋਈ ਨਰਕਧਾਰੀ ਕਹਿ ਰਿਹਾ ਜਾਂ ਕੋਈ ਵੀ ਕੁਛ ਕਹਿ ਰਿਹਾ। ਬਾਕੀ ਉਹ ਜਿਵੇਂ ਤੁਸੀਂ ਗੱਲ ਕਰੀ ਸੀ ਵੀ ਦੁਸ਼ਮਣ ਮਰੇ ਦਾ ਖੁਸ਼ੀ ਨਾ ਕਰੀਏ, ਸੱਜਣਾ ਵੀ ਤੁਰ ਜਾਣਾ ਵੀ ਸਾਨੂੰ, ਉਹ ਤਾਂ ਉਹਦੇ ਜਿਹੜੀ ਇੱਕ ਕੁਦਰਤ ਹੈ ਉਹਦੇ ਹੱਥ ਵੱਸ ਹੈ ਸਾਰਾ ਕੁਛ। ਬਾਕੀ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਵੀ ਜਿਹੜੇ ਬੰਦੇ ਕਹਿੰਦੇ ਵੀ ਉਹ ਨਰਕ ਚ ਗਿਆ ਤੇ ਅਸੀਂ ਜਿਹੜੇ ਆਪਣੇ ਵਾਲੇ ਕੁਛ ਜਿਨ੍ਹਾਂ ਨੇ ਸਟਿੱਕਰ ਲਾਇਆ ਹੋਇਆ ਹਨਾ, ਉਹ ਆਪਣੇ ਆਪ ਨੂੰ ਕਹਿੰਦੇ ਵੀ ਸਾਡੇ ਵਾਲੇ ਜਿਹੜੇ ਜਾਣਗੇ ਸਾਰੇ ਸਵਰਗ ਚ ਜਾਣਗੇ। ਮੈਂ ਇਹ ਸੋਚਦਾ ਵੀ ਇਹ ਆਪਣੇ ਵਾਲੇ ਨੂੰ ਸਵਰਗ ਦਾ ਸਰਟੀਫਿਕੇਟ ਕਿੰਨੇ ਦਿੱਤਾ, ਮਤਲਬ ਇਹ ਕਿੱਥੋਂ ਲਿਆ ਇਹਨਾਂ ਨੇ।
ਸੋ ਕੋਈ ਚੱਕਰ ਨੀ ਜੀ, ਇਹਨਾਂ ਦੀ ਇਹ ਸੋਝੀ ਆ, ਉਮਰ ਦੇ ਨਾਲ ਆਜੂਗੀ, ਸਹੀ ਹੋਜੂਗੀ। ਮੈਂ ਪਹਿਲਾਂ ਹੀ ਕਿਹਾ ਵੀ ਉਮਰ ਦੇ ਨਾਲ ਕੁਝ ਗੱਲਾਂ ਆਉਂਦੀਆਂ। ਸੋ ਮੈਂ ਜਾਂਦੇ ਜਾਂਦੇ ਨਾ ਤੁਹਾਡੇ ਤੋਂ ਇੱਕ ਸਵਾਲ ਕਰਨਾ ਸੀ। ਮੈਂ ਕਿਹਾ ਤੁਸੀਂ ਆਈਲੈਟਸ ਦਾ ਪੇਪਰ ਦੇ ਕੇ ਆਏ ਹੋਵੋਗੇ ਆਸਟ੍ਰੇਲੀਆ, ਕਿੰਨੇ ਬੈਂਡ ਆਏ ਸੀ ਤੁਹਾਡੇ? ਮਾਫੀ ਚਾਹੁੰਦਾ ਮੈਂ ਪੁੱਛਦਾ।
ਹਾਂਜੀ ਹਾਂਜੀ, ਨਹੀਂ ਮੇਰੇ 6 ਈਚ ਆਏ ਸੀ ਜੀ। ਮੈਂ ਫਸਟ ਟਾਈਮ ਪਹਿਲਾਂ 2005
ਵੀ ਚੰਗੀ ਆ ਤੁਹਾਡੀ ਜੀ ਜੀ, ਤੁਹਾਡੀ ਇੰਗਲਿਸ਼ ਚੰਗੀ ਆ, ਤੁਸੀਂ ਕਾਫੀ ਸਾਲਾਂ ਤੋਂ 10 ਸਾਲਾਂ ਦੇ ਨੇੜੇ ਰਹਿੰਦਿਆਂ ਨੂੰ ਵੀ ਹੋ ਗਏ, 10 ਸਾਲ ਰਹਿੰਦਿਆਂ ਨੂੰ ਵੀ ਹੋ ਗਏ। ਫਿਰ ਮੈਨੂੰ ਜਾਂਦੇ ਜਾਂਦੇ ਨਾ ਜਲੇਬੀ ਅੰਗਰੇਜ਼ੀ ਚ ਜਲੇਬੀ ਮੰਗਣੀ ਹੋਵੇ ਤਾਂ ਕੀ ਹੋਊ ਮੈਡਮ ਦੱਸਿਓ ਮੈਨੂੰ। ਜਲੇਬੀਆਂ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ ਦੱਸ ਕੇ ਜਾਇਓ, ਚਾਹੇ ਮੈਨੂੰ ਆਓ ਫੇਰ ਦੱਸ ਦਿਓ ਬਾਅਦ ਚ ਕੋਈ।
ਚਲੋ ਠੀਕ ਹੈ, ਕੋਈ ਨੀ, ਮੈਂ ਫੋੜਨਾ ਜੀ ਡਿਕਸ਼ਨਰੀ। ਦੋ ਗੱਲ ਹੋ ਗਈ, ਕਿਸੇ ਹਲਵਾਈ ਨੂੰ ਪੁੱਛਿਆ ਤੈਨੂੰ ਕਿੰਨੇ ਸਾਲ, ਕਿਸੇ ਨੇ ਹਲਵਾਈ ਨੂੰ ਪੁੱਛਿਆ ਜੀ ਤੈਨੂੰ ਕਿੰਨੇ ਸਾਲ ਹੋ ਗਏ ਜਲੇਬੀ ਬਣਾਉਂਦੇ ਨੂੰ, ਉਹ ਕਹਿੰਦਾ ਜੀ ਮੈਨੂੰ 22 ਸਾਲ ਹੋ ਗਏ। ਕਹਿੰਦਾ ਕਮਾਲ ਹੈ ਯਾਰ, ਤੈਨੂੰ 22 ਸਾਲ ਹੋ ਗਏ ਜਲੇਬੀ ਬਣਾਉਂਦੇ ਨੂੰ, ਹਜੇ ਤੱਕ ਤੈਨੂੰ ਸਿੱਧੀ ਜਲੇਬੀ ਨੀ ਬਣਾਉਣੀ ਆਈ।
ਸੋ ਇਹ ਗੱਲ ਹੈ ਜੀ। ਸੋ ਬਹੁਤ ਮਿਹਰਬਾਨੀ ਹੈ ਜਪਾਲ, ਥੈਂਕ ਯੂ।
ਓਕੇ, ਥੈਂਕ ਯੂ, ਥੈਂਕ ਯੂ।
ਸੋ ਅਜੇ ਪਾਲ ਸਿੰਘ ਤਿੰਦ ਬ੍ਰਿਸਬਨ ਤੋਂ ਜੁੜੇ ਹੋਏ ਸਨ ਤੇ ਸਾਡੇ ਨਾਲ ਫੇਰ ਜੁੜੇ ਆ ਨੰਬਰ 4943। ਹੈਲੋ,
ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ ਫੇਰ ਤੋਂ। ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਆਪਣੇ ਮਾਫ ਕਰਨਾ ਜੀ, ਮੈਂ ਦੁਬਾਰਾ ਕਰ ਲਈ ਕਾਲ, ਪਰ ਮੈਂ ਇੱਕ ਬਾਈ ਦੀ ਗੱਲ ਸੁਣੀ ਕਾਮਰੀਆਂ ਦੇ ਰਿਲੇਟਡ।
ਹਾਂਜੀ ਹਾਂਜੀ
ਹਾਂਜੀ, ਜੇ ਜੇ ਤੁਸੀਂ ਮੈਨੂੰ ਦੋ ਤਿੰਨ ਮਿੰਟ ਦੋ, ਮੈਂ ਇੱਕ ਬਹੁਤ ਵਧੀਆ ਉਹਦੇ ਤੇ ਇੱਕ ਤੁਹਾਨੂੰ ਸਲਾਹ ਦੇਣੀ ਚਾਹੁੰਦਾ ਹਨਾ, ਜਿਹੜੇ ਵੀ ਠੀਕ ਹੈ ਜੀ, ਜਿਹੜਾ ਕਿ ਜਿੱਦਾਂ ਕਿ ਮੈਂ ਮੇਰਾ ਪਿੰਡ ਥਾਨੇ ਵਾਲਾ, ਤੁਹਾਨੂੰ ਮੈਂ ਹਨਾ ਫਿਰ ਦੱਸਿਆ ਜੀ ਆਪਣੀ ਗੱਲ ਵੀ ਹੋਈ ਸੀ ਪਹਿਲਾਂ, ਮੇਰੇ ਮਾਮਾ ਜੀ ਜਿਹੜੇ ਉਹ ਡਾਕਟਰ ਨੇ, ਸੋ ਮੈਂ ਇਸ ਜਿਵੇਂ ਮੈਂ ਦੇਖਦਾ ਰਿਹਾ ਹੁਣ ਤੱਕ ਹਨਾ ਇਹ ਚੀਜ਼ਾਂ ਸਿੱਖਦਾ ਰਿਹਾ ਵੀ ਉਹਨਾਂ ਕੋਲੇ ਕਾਫੀ ਲੋਕ ਆਉਂਦੇ ਸੀਗੇ ਵੀ ਹਾਂ ਵੀ ਕਿਸੇ ਨੂੰ ਪ੍ਰੋਬਲਮ ਹੁੰਦੀ ਸੀ ਜਾਂ ਕੋਈ ਵੀ ਨਸ਼ਾ ਪੱਤਾ ਕਰਦਾ ਸੀ ਬੰਦਾ ਜਾਂ ਕੋਈ ਵੀ ਏਦਾਂ ਕੰਮ ਨਹੀਂ, ਅਗਰ ਮੈਂ ਸੁਣਦਾ ਰਿਹਾ ਹੁਣ ਤੱਕ, ਸੋ ਜੇ ਕੋਈ ਮੇਰਾ ਵੀਰ ਜਾਂ ਕੋਈ ਵੀ ਬੰਦਾ ਜਿਵੇਂ ਇੱਥੇ ਕੋਈ ਖਾ ਰਿਹਾ ਕੰਮ ਨੀ ਹੈ ਨਾ, ਜਾਂ ਉਹ ਖਾਂਦੇ ਨੂੰ ਕਾਫੀ ਟਾਈਮ ਹੋ ਗਿਆ, ਜੇ ਉਹਦਾ ਮਨ ਬਣਦਾ, ਤੁਹਾਨੂੰ ਪਤਾ ਇੱਥੇ ਕਿਹੜਾ ਕੋਈ ਨਸ਼ਾ ਛਡਾਊ ਕੇਂਦਰ ਆ ਜਾਂ ਕੋਈ ਹੋਰ ਆ ਜਾਂ ਆਪਾਂ ਨੂੰ ਕਿਸੇ ਨੇ ਕੋਈ ਮੈਡੀਸਨ ਦੇ ਦੇਣੀ ਆ ਹਨਾ, ਮੈਡੀਕਲ ਤੋਂ ਕੋਈ ਹੱਲ ਨੀ ਹਨਾ, ਤੇ ਉਸ ਚੀਜ਼ ਦੇ ਵਿੱਚ ਜੇ ਕੋਈ ਵਾਕਿਆ ਹੀ ਮਨ ਬਣਾ ਕੇ ਛੱਡਣਾ ਚਾਹੁੰਦਾ ਵਾ ਤਾਂ ਉਹਦਾ ਹੱਲ ਇੱਕ ਆ, ਇੱਕ ਤਾਂ ਉਹ ਦਹੀਂ ਖਾਵੇ ਰੱਜ ਕੇ ਜਿੰਨਾ ਵੱਧ ਤੋਂ ਵੱਧ ਖਾ ਸਕਦਾ, ਠੀਕ ਹੈ ਜੀ, ਤੇ ਜਿਹੜਾ ਕੋਈ ਪੰਜ ਗੋਲੀਆਂ ਖਾਂਦਾ ਵਾ, ਤਾਂ ਜੇ ਉਹ ਸਪੋਜ ਸਵੇਰੇ ਪੰਜ ਗੋਲੀਆਂ ਖਾਂਦਾ ਵਾ ਤਾਂ ਉਹ ਪੰਜ ਤੋਂ ਹੌਲੀ ਹੌਲੀ ਚਾਰ ਤੇ ਆ ਜਾਵੇ, ਚਾਰ ਨੂੰ ਫਿਰ ਲਗਾਤਾਰ ਚਲਾਵੇ, ਠੀਕ ਆ, ਹਫ਼ਤਾ ਡੇਢ ਹਫ਼ਤਾ ਚਾਰ ਹੀ ਖਾਵੇ, ਠੀਕ ਹੈ ਜੀ, ਚਾਰ ਤੋਂ ਫਿਰ ਤਿੰਨ ਤੇ ਆ ਜਾਵੇ, ਫਿਰ ਤਿੰਨ ਹੀ ਖਾਵੇ, ਤਿੰਨ ਤੋਂ ਦੋ ਤੋਂ ਇੱਕ, ਆਈ ਹਫ਼ਤਾ ਹਫ਼ਤੇ ਦੀ ਲੀਕ ਦੇ ਹਿਸਾਬ ਨਾਲ ਉਹ ਇੱਕ ਬੰਦਾ ਮਹੀਨੇ ਦੇ ਵਿੱਚ ਕਾਵਲੀਆਂ ਜਿਹੜੀਆਂ ਹੈਗੀਆਂ ਨੇ ਖਾਂਦਾ ਉਹ ਛੱਡ ਸਕਦਾ, ਤੇ ਮੇਰੇ ਹਿਸਾਬ ਨਾਲ ਆਪਣੇ ਬੰਦੇ ਦੇ ਵਿੱਚ ਕੋਈ ਉਹਦੇ ਚ ਕੋਈ ਕਮਜ਼ੋਰੀ ਵੀ ਨਹੀਂ ਆਊਗੀ, ਤੇ ਕਾਫੀ ਲਾਹੇਵੰਦ ਦਹੀਂ ਖਾਈ ਜਾਵੇ ਬਸ, ਕੋਈ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਊਗੀ, ਆਪਣੇ ਬਾਹਲੀ ਗੱਲ ਆ ਜੇ ਮਾੜਾ ਮੋਟਾ ਲੱਗੇ ਕਦੇ ਵੀ ਬੁਖਾਰ ਜਿਹਾ ਚੜਦਾ ਜਾਂ ਕੋਈ ਪੈਰਾਸੀਟਾਮੋਲ ਖਾ ਲਵੇ, ਇੱਕ ਬਹੁਤੇ ਵਹਿਮਾਂ ਚ ਪੈਣ ਦੀ ਲੋੜ ਨਹੀਂ, ਮੇਰੇ ਇੱਕ ਦੋ ਯਾਰ ਮਿੱਤਰ ਹੈਗੇ ਸੀਗੇ ਜਿਨ੍ਹਾਂ ਨੇ ਆਹ ਥਿਊਰੀ ਵਰਤ ਕੇ ਕਾਫੀ ਹੱਦ ਤੱਕ ਉਹ ਛੱਡ ਚੁੱਕੇ ਨੇ, ਤੇ ਹੁਣ ਉਹ ਫੋਨ ਕਰਦੇ ਤੇ ਕਹਿੰਦੇ ਆ ਵੀ ਹਾਂ
ਕਿਉਂਕਿ
ਪਹਿਲੀ ਗੱਲ ਤਾਂ ਜੀ ਕੋਈ ਬੰਦਾ ਜਿਵੇਂ ਜੋ ਕੋਈ ਵੀਰ ਭਾਈ ਖਾਂਦਾ ਵੀ ਉਹ ਕਿਸੇ ਨਾਲ ਸ਼ੇਅਰ ਨਹੀਂ ਕਰੂਗਾ, ਅਗਲਾ ਡਰ ਜਾਂਦਾ, ਅਗਲਾ ਕਹਿੰਦਾ ਯਾਰ ਮੈਂ ਕਿਹਨੂੰ ਪੁੱਛਾਂ, ਫਿਰ ਕਈ ਜਿਹੜੇ ਨਵੇਂ ਮੁੰਡੇ ਨੇ ਹਨਾ ਉਹ ਉਮਰ ਚ ਛੋਟੇ ਹੁੰਦੇ ਆ ਤੇ ਉਹਨਾਂ ਦੇ ਇੱਥੇ ਤਾਂ ਮੋਸਟਲੀ ਕੋਈ ਸਲਾਹ ਦੇਣ ਵਾਲਾ ਨਹੀਂ ਹੁੰਦਾ ਹਨਾ, ਕੋਈ ਨਵਾਂ 18-19-20 ਸਾਲ ਦੇ ਮੁੰਡੇ ਨੇ ਉਹਨਾਂ ਨੂੰ ਵਿਚਾਰੇ ਨੂੰ ਕੋਈ ਸਲਾਹ ਦੇਣ ਵਾਲਾ, ਅਗਲਾ ਕਹਿੰਦਾ ਯਾਰ ਆਪਾਂ ਨੂੰ ਕੀ ਲੋੜ ਆ ਸਾਨੂੰ ਖਾਈ ਜਾਵੇ ਤਾਂ ਫਿਰ, ਪਰ ਨਹੀਂ ਜੇ ਕਿਸੇ ਦਾ ਭਲਾ ਕਰਾਂਗੇ ਤਾਂ ਆਪਣਾ ਵੀ ਸ਼ਾਇਦ ਕੋਈ ਸੋਚ ਲੂ ਹਨਾ, ਕੁਦਰਤ ਤਾਂ ਇਹਨੂੰ ਟਰਨ ਕੁਛ ਨਾ ਕੁਛ ਦਿੰਦੀ ਆ ਆਪਾਂ ਨੂੰ, ਸੋ ਜੇ ਕਿਸੇ ਨੂੰ ਨਹੀਂ ਪਤਾ ਹੈਗਾ ਤਾਂ ਪਲੀਜ਼ ਜੇ ਜਿਹਦੇ ਤੱਕ ਵੀ ਇਨਫੋਰਮੇਸ਼ਨ ਪਹੁੰਚੀ ਆ ਤਾਂ ਉਹ ਅੱਗੇ ਕਿਸੇ ਦੀ ਹੈਲਪ ਜ਼ਰੂਰ ਕਰੇ, ਉਹਨੂੰ ਜ਼ਰੂਰ ਦੱਸੇ ਵੀ ਭਾਈ ਤੂੰ ਦਹੀਂ ਖਾ ਕੇ ਤੇ ਨਾਲ ਇੱਕ ਪੈਰਾਸੀਟਾ ਦੀ ਗੋਲੀ ਰੱਖ ਲੈ, ਜੇ ਪੈਰਾਸੀਟਾਮੋਲ ਦੀ ਜੇਬ ਚ ਤੇ ਤੂੰ ਉਹਦੇ ਨਾਲ ਤੂੰ ਛੱਡ ਸਕਦਾ ਇਹਨੂੰ, ਇਹਦਾ ਇਹ ਨੀ ਵੀ ਤੂੰ ਪੱਕਾ ਲੱਗ ਗਿਆ ਇਹਦੇ ਤੇ, ਤੂੰ ਮਨ ਬਣਾ ਤੇ ਤੂੰ ਇਹਨੂੰ ਛੱਡ ਦੇ, ਜਿਹੜਾ 100-150 ਡਾਲਰ ਇਹ ਤੇ ਖਰਾਬ ਕਰਦਾ ਉਹੀ ਆਪਣੀ ਮਾਂ ਨੂੰ ਆਪਣੇ ਪਿਓ ਨੂੰ ਭੇਜ ਕਰੇ ਇੰਡੀਆ ਤੇ ਉਹਨਾਂ ਨੂੰ ਵੀ ਮਾੜਾ ਮੋਟਾ ਸੁੱਖ ਸਹਾਰਾ ਬਣੇ ਕਿ ਨਹੀਂ, ਇੰਨੇ ਔਖੇ ਆਪਾਂ ਕਮਾਉਂਦੇ ਹਾਂ ਇੱਥੇ।
ਜੀ ਬਿਲਕੁਲ ਬਿਲਕੁਲ, ਬਹੁਤ ਮਿਹਰਬਾਨੀ ਸੋਨੀ ਬਾਈ, ਤੁਸੀਂ ਆਪਣਾ ਨੁਕਤਾ ਸਾਂਝਾ ਕੀਤਾ ਸਾਰਿਆਂ ਨਾਲ ਖੁੱਲੇ ਦਿਲ ਨਾਲ, ਤੇ ਉਮੀਦ ਆ ਜ਼ਰੂਰ ਕਿਸੇ ਨਾ ਕਿਸੇ ਜ਼ਰੂਰ ਲਾਹੇਵੰਦ ਹੋਊਗਾ। ਸੋ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਦੋਸਤੋ, ਸੋਨੀ ਬ੍ਰਿਸਬਨ ਤੋਂ ਜੁੜੇ ਹੋਏ ਸਨ ਸਾਡੇ ਨਾਲ, ਤੇ ਬਹੁਤ ਸਾਰੇ ਮੈਸੇਜ ਸੁਨੇਹੇ ਆ ਰਹੇ ਆ ਟੈਲੀਗ੍ਰਾਮ ਜ਼ਰੀਏ, ਫੇਸਬੁੱਕ ਦੇ ਜ਼ਰੀਏ, ਈਮੇਲ ਜ਼ਰੀਏ, ਮੈਸੇਜ ਜ਼ਰੀਏ, ਪਰ ਉਦੋਂ ਪਹਿਲਾਂ ਮੈਂ ਦੋ ਚਾਰ ਕਾਲਰ ਜ਼ਰੂਰ ਲੈਣੇ ਚਾਹਾਂਗਾ ਜੇ ਲੰਮੀ ਵੇਟ ਕਰ ਰਿਹਾ। ਹੈਲੋ, 7173।
ਸਤਿ ਸ੍ਰੀ ਅਕਾਲ ਜੀ ਭਾਜੀ, ਸੁਰਿੰਦਰਪਾਲ ਬੋਲਦਾ ਜੀ ਮੈਲਬਨ ਤੋਂ।
ਹਾਂਜੀ ਸੁਰਿੰਦਰਪਾਲ ਭਾਜੀ, ਕੀ ਹਾਲ ਆ?
ਠੀਕ ਠਾਕ, ਬਹੁਤ ਵਧੀਆ ਭਾਜੀ। ਉਹ ਇੱਕ ਭਾਜੀ ਪਹਿਲਾਂ ਗੱਲ ਕਰਕੇ ਗਏ ਸੀ ਨਾ ਐਕਸਪਾਇਰੀ ਡੇਟ ਦੀ ਦੇ ਵਿੱਚ ਬਹੁਤ ਦੀ, ਉਹਦੇ ਬਾਰੇ ਦੱਸਣਾ ਚਾਹੁੰਦਾ ਜੀ ਭਾਜੀ। ਮੈਂ 2007 ਦੇ ਵਿੱਚ ਨਾ ਦੁਆਨ ਹਿੱਲ ਰਹਿੰਦਾ ਹੁੰਦਾ ਸੀ ਤੇ ਉੱਥੇ ਮੈਂ ਸ਼ਾਪ ਖੋਲਣ ਕਰਦਾ ਸੀਗਾ, ਤੇ ਮੇਰਾ ਇੱਕ ਫਰੈਂਡ ਸੀਗਾ ਉਹ ਇੱਥੇ ਮੈਲਬੋਰਨ ਦੇਸੀ ਬਾਜ਼ਾਰ ਵੱਜਦਾ ਕੋਈ, ਉੱਥੇ ਕੰਮ ਕਰਦਾ ਹੁੰਦਾ ਸੀ, ਹੋਲਸੇਲਰ ਆ ਜਿਹੜੇ ਮੈਲਬੋਰਨ ਤੋਂ ਸਪਲਾਈ ਕਰਦੇ ਆ। ਤੇ ਉਦੋਂ ਦਾ ਮੈਂ ਗੱਲ ਕੀਤੀ, ਮੈਂ ਕਿਹਾ ਬਈ ਸਮਾਨ ਚਾਹੀਦਾ ਜਿਵੇਂ ਹੋਲਸੇਲ ਦੇ ਵਾਸਤੇ ਤੇ ਸ਼ਾਪ ਖੋਲਣੀ ਐ ਕਰਕੇ, ਤੇ ਮੈਂ ਕਿਹਾ ਯਾਰ ਬੰਦਾ ਕੋਈ ਵਧੀਆ ਹੋਵੇ ਜਿਹੜਾ ਆਪਾਂ ਨੂੰ ਸਹੀ ਐਕਸਪਾਇਰ ਸਮਾਨ ਨਾ ਹੋਵੇ, ਡੇਟ ਵਧੀਆ ਹੋਵੇ ਉਹ ਦਵੇ। ਤੇ ਉਹਨੇ ਮੈਨੂੰ ਗੱਲ ਦੱਸੀ, ਕਹਿੰਦਾ ਸਮਾਨ ਦਾ ਜਿਹੜਾ ਮਰਜ਼ੀ ਲੈਣਾ, ਡੇਟ ਜਿਹੜੀ ਕਹੋਗੇ ਉਹ ਪਾ ਦਾਂਗੇ। ਮੈਂ ਹੈਰਾਨ ਹੋ ਗਿਆ ਜੀ ਇਹ ਗੱਲ ਸੁਣ ਕੇ, ਮੈਂ ਕਿਹਾ ਯਾਰ ਪਿੱਛੋਂ ਕੋਈ ਡੇਟ ਨੀ ਆਉਂਦੀ,
ਬਿਲਕੁਲ ਜੀ ਇੱਕ ਇਹ ਵੀ ਇੱਕ ਅਹਿਮ ਮਸਲਾ ਤੇ ਮੈਂ ਪਹਿਲਾਂ ਵੀ ਦੱਸਿਆ ਵੀ ਮੇਰਾ ਵੀ ਇੱਕ ਮਿੱਤਰ ਜਿਹੜਾ ਏਦਾਂ ਡੇਟਸ ਲਾਉਂਦਾ ਰਿਹਾ ਸੋ ਬਹੁਤ ਵਧੀਆ ਸੁਰਿੰਦਰਪਾਲ ਜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਕਿਉਂਕਿ ਅੰਦਰਲੀਆਂ ਗੱਲਾਂ ਅੰਦਰ ਜਿਹੜਾ ਗੋਰਖ ਧੰਦਾ ਚੱਲਦਾ ਉਹ ਸਾਡੇ ਲਿਸਨਰ ਨੂੰ ਪਤਾ ਹੋਣਾ ਚਾਹੀਦਾ ਵੀ ਅੰਦਰ ਕੀ ਚੱਲਦਾ ਸੋ ਬਹੁਤ ਮਿਹਰਬਾਨੀ
ਥੈਂਕ ਯੂ ਭਾਈ
ਸੋ ਦੋਸਤੋ ਸੁਰਿੰਦਰਪਾਲ ਸਿੰਘ ਜੁੜੇ ਹੋਏ ਸਨ ਸਾਡੇ ਨਾਲ ਜਿਹੜੀ ਗੱਲਬਾਤ ਦੇ ਵਿੱਚ ਉਹਨਾਂ ਨੇ ਹੋਰ ਵਾਧਾ ਪਾਇਆ ਸੋ ਉਮੀਦ ਆ ਤੁਹਾਨੂੰ ਵੀ ਪਸੰਦ ਆਇਆ ਹੋਊਗੀ ਇਹ ਗੱਲਬਾਤ ਤੇ ਇਹੀ ਪਿਛਲੇ ਗੋਰਖ ਧੰਦਾ ਜੀ ਤੇ ਇਧਰ ਸਾਡੇ ਨਾਲ ਜੁੜ ਚੁੱਕਿਆ ਜੀ ਹਰਪ੍ਰੀਤ ਸਿੰਘ ਚਹਿਲ ਹਰਪ੍ਰੀਤ ਸਿੰਘ ਚਹਿਲ ਸਤਿ ਸ੍ਰੀ ਅਕਾਲ ਚਹਿਲ ਸਾਹਿਬ
ਸਤਿ ਸ੍ਰੀ ਅਕਾਲ ਬਰਾ ਸਾਹਿਬ ਕੀ ਹਾਲ ਵੀ ਸੁਣ ਰਹਾ ਨੂੰ ਪਿਆਰ ਭਰੀ ਸਤਿ
ਬਹੁਤ ਵਧੀਆ ਤੁਸੀਂ ਸੁਣਾਓ ਜੀ ਮਨਜੂਰ ਆ ਜੀ
ਬਸ ਠੀਕ ਹੈ ਬਰਾ ਜੀ ਮੈਂ ਤੇ ਬਸ ਜਲਦੀ ਜਲਦੀ ਜੇ ਤੁਹਾਨੂੰ ਆਪਣੀ ਜਿਹੜੀ ਵੀਰ ਕਰਕੇ ਗਏ ਨੇ ਨਾ ਗੱਲ ਐਕਸਪਾਇਰੀ ਡੇਟ ਦੀ ਉਹਦੇ ਬਾਰੇ ਥੋੜਾ ਜਿਹਾ ਗੱਲ ਕਰਨੀ ਸੀਗੀ ਜੀ ਤੇ ਉਹ ਆਪਣੇ ਵੈਸੇ ਕਹਿੰਦੇ ਹੁੰਦੇ ਵੀ ਜਿਹੜੇ ਟਾਹਣੇ ਤੇ ਬੈਠੀ ਹੋਈ ਹੈ ਉਹ ਟਾਹਣੇ ਤੇ ਘਾੜਾ ਨੀ ਮਾਰਨਾ ਚਾਹੀਦਾ ਪਰ ਕਿਉਂਕਿ ਹੁਣ ਰੈਸਟੋਰੈਂਟ ਵਾਲੇ ਮਤਲਬ ਇਹਦੇ ਚ ਕਾਰੋਬਾਰ ਚ ਪਿਆ ਨੂੰ 3-4 ਸਾਲ ਹੋ ਗਏ ਆ ਜੀ ਤੇ ਸਾਰੇ ਵੀਰਾਂ ਨੂੰ ਮੈਂ ਤਾਂ ਸਿਰਫ ਇਹੀ ਦੱਸਣਾ ਚਾਹੂੰਗਾ ਵੀ ਜੋ ਇੰਡੀਅਨ ਆਪਣੇ ਗਰੋਸਰੀ ਸ਼ੋਪਾਂ ਨੇ ਨਾ ਜੀ ਇਹਨਾਂ ਦਾ ਜਿੰਨਾ ਆਪਾਂ ਨਾਰਮਲ ਜਿਹੜੇ ਆਪਣੇ ਕਸਟਮਰ ਆਉਂਦੇ ਆ ਉਹ ਸਮਾਨ ਖਰੀਦਦੇ ਉਹਦੇ ਨਾਲ ਹੀ ਪੈਰਲਲ ਦਾ ਓਨਾ ਹੀ ਵੱਡਾ ਜਿਹੜਾ ਹੈਗਾ ਬਿਜ਼ਨਸ ਉਹ ਰੈਸਟੋਰੈਂਟਾਂ ਦਾ ਹੁੰਦਾ ਜੀ ਅਗਰ ਦਿਹਾੜੀ ਚ ਇਹਨਾਂ ਕੋਲ ਮਤਲਬ 50 ਜਾਂ 60 ਕਸਟਮਰ ਆਇਆ ਤਾਂ ਉਧਰੋਂ 2 ਰੈਸਟੋਰੈਂਟਾਂ ਵਾਲੇ ਆ ਗਏ ਤਾਂ ਇਹਨਾਂ ਦਾ ਓਨਾ ਹੀ ਬਜਟ ਉਧਰਿਆ ਓਨਾ ਹੀ ਉਧਰਿਆ ਜੀ ਮਤਲਬ ਇਕੁਅਲ ਜਿਹਾ ਚੱਲਦਾ ਹੈ ਔਰ ਜਿਹੜਾ ਇਹਨਾਂ ਨੇ ਕਸਟਮਰ ਨੂੰ ਦੇਣਾ ਹੁੰਦਾ ਹੈ ਚਲੋ ਉਹ ਤਾਂ ਜਿਵੇਂ ਐਕਸਪਾਇਰੀ ਡੇਟ ਵਗੈਰਾ ਵੈਸੇ ਵੀ ਹਨਾ ਆਪਾਂ ਹੁਣ ਸਾਰੇ ਸਿਆਣੇ ਆ ਦੇਖ ਕੇ ਲੈਂਦੇ ਆ ਜੀ ਪਰ ਰੈਸਟੋਰੈਂਟ ਵਾਲਿਆਂ ਨਾਲ ਇਹਨਾਂ ਦੀ ਡੀਲ ਚੱਲਦੀ ਆ ਜੀ ਉਹਨਾਂ ਦਾ ਇਹ ਹੁੰਦਾ ਜਿਵੇਂ ਗੁਲਾਬ ਜਾਮਣਾ ਵਗੈਰਾ ਲਾ ਲਓ ਵਿੰਡਲੂ ਪੇਸਟ ਲਾ ਲਓ ਰੋਗਨ ਜੋਸ਼ ਪੇਸਟ ਲਾ ਲਓ ਕੋਕੋਨਟ ਕਰੀਮ ਲਾ ਲਓ ਰਾਈਸ ਲਾ ਲਓ ਬਹੁਤ ਇਹੋ ਜਿਹੀਆਂ ਚੀਜ਼ਾਂ ਨੇ ਜਿਹਨਾਂ ਦੇ ਮਤਲਬ ਐਕਸਪਾਇਰੀ ਡੇਟ ਆਉਂਦੀ ਆ ਔਰ ਹੁਣ ਇਹਨਾਂ ਨੇ ਕਹਿ ਦੇਣਾ ਵੀ ਗੁਲਾਬ ਜਾਮਣ ਨੂੰ ਕੀ ਹੁੰਦਾ ਜੀ ਇਹ ਕਿਹੜਾ ਖਰਾਬ ਹੁੰਦੀ ਆ ਬਰਾੜ ਸਾਹਿਬ ਤੁਸੀਂ ਯਕੀਨ ਮੰਨਿਓ ਸਾਲ ਸਾਲ ਡੇਢ ਡੇਢ ਸਾਲ ਪਹਿਲਾਂ ਐਕਸਪਾਇਰ ਹੋਈਆਂ ਗੁਲਾਬ ਜਾਮਣਾ ਮੈਂ ਆਪਣੀ ਅੱਖੀ ਗਰੋਸਰੀ ਸ਼ੋਪਾਂ ਵਾਲੇ ਵੇਚਦੇ ਦੇਖਿਆ ਰੈਸਟੋਰੈਂਟ ਵਾਲਿਆਂ ਨੂੰ ਹਾਫ ਪ੍ਰਾਈਸ ਤੇ ਔਰ ਆਪਾਂ ਬੜੇ ਛੁਟਕਾਰੇ ਲੈ ਕੇ ਰੋਗਨ ਜੋਸ਼ ਵਿੰਡਲੂ ਖਾਂਦੇ ਹਾਂ ਤਾਂ ਉਹ ਵਿੱਚੋਂ ਮੈਂ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਆ ਪਿਛਲੇ 3 ਸਾਲ ਮੈਂ ਗਰੋਸਰੀ ਖਰੀਦੀ ਆ ਜੀ ਰੈਸਟੋਰੈਂਟ ਵਾਸਤੇ ਤਾਂ 60-70% ਜਿਹੜੇ ਰੈਸਟੋਰੈਂਟਾਂ ਚ ਸਮਾਨ ਉਹ ਐਕਸਪਾਇਰਡ ਜਾਂਦਾ ਜੀ
ਜੀ ਸੋ ਤੁਸੀਂ ਇੱਕ ਮੈਸੇਜ ਸੁਣਾਓ ਮੈਂ ਤੁਹਾਨੂੰ ਮੈਸੇਜ ਨਾਲ ਤੁਹਾਡੀ ਗੱਲ ਨੂੰ ਪ੍ਰਵਾਨਤਾ ਦਿੰਦਾ ਇੱਕ ਮੈਸੇਜ ਨਾਲ ਮੈਸੇਜ ਆ ਜੀ ਕਹਿੰਦੇ ਮੇਰਾ ਦੋਸਤ ਸਿਡਨੀ ਦੇ ਨਾਮੀ ਗ੍ਰਾਮੀ ਰੈਸਟੋਰੈਂਟ ਵਿਚ ਸ਼ੈਫ ਦਾ ਕੰਮ ਕਰਦਾ ਹੈ ਉਹਨਾਂ ਨੇ ਦੱਸਿਆ ਕਿ ਰੈਸਟੋਰੈਂਟ ਦਾ ਮਾਲਕ ਹਮੇਸ਼ਾ ਜਾਣ ਬੁੱਝ ਕੇ ਐਕਸਪਾਇਰ ਸਮਾਨ ਬੈਕ ਥੋਕ ਵਿਚ ਸਸਤਾ ਖਰੀਦਦਾ ਹੈ ਜੋ ਕਿ ਸਾਲ ਤੋਂ ਜ਼ਿਆਦਾ ਐਕਸਪਾਇਰ ਹੋਏ ਹਨ ਇੱਥੋਂ ਤੱਕ ਕਿ ਆਟੇ ਵਿਚ ਸੁੰਡੀਆਂ ਵੀ ਧੋ ਧੋ ਕੇ ਬਣਾਉਂਦੇ ਹਨ ਫੂਡ ਅਥਾਰਟੀ ਨੇ ਜੁਰਮਾਨਾ ਵੀ ਕੀਤਾ ਪਰ ਉਸ ਤੋਂ ਬਾਅਦ ਅਜੇ ਵੀ ਉਹ ਗੱਲ ਜਾਰੀ ਹੈ ਰਮਨ ਸਿਡਨੀ ਹੋਰਾਂ ਨੇ ਤੁਹਾਡੀ ਗੱਲ ਦੇ ਉੱਤੇ ਮੋਹਰ ਲਾਈ ਹੈ ਜੀ ਇਹ ਉਹਨਾਂ ਦਾ ਵੀ ਤਜਰਬਾ
ਕਿਆ ਬਾਤ ਹੈ ਜੀ ਇਹ ਸੇਮ ਟੂ ਸੇਮ ਹੀ ਕਹਿ ਗਏ ਜੀ
ਸੋ ਬਿਲਕੁਲ ਜੀ ਚਹਿਲ ਸਾਹਿਬ ਤੇ
ਇਹ ਹਰ ਕਿਤੇ ਹੀ ਅਬਰਾਟ ਸਾਹਿਬ ਦੱਫਾ ਸਿੰਘ ਐਂਡ ਪ੍ਰੇਮ ਸਿੰਘ ਕਹਿੰਦੇ ਨਾ ਵਨ ਐਂਡ ਦਾ ਸੇਮ ਸਿੰਘ ਇਹ ਸਾਰੇ ਕਿਤੇ ਹੀ ਇਹੀ ਚੱਲ ਰਿਹਾ ਜੀ ਮੈਲਬੋਰਨ ਸਿਡਨੀ ਇਹ ਰੈਸਟੋਰੈਂਟਾਂ ਨੇ ਕਿਉਂਕਿ ਹਾਫ ਪ੍ਰਾਈਜ਼ ਬਹੁਤ ਫਰਕ ਪੈ ਜਾਂਦਾ ਜੀ ਹੁਣ ਕਿੱਥੇ ਤੁਹਾਨੂੰ ਗੁਲਾਬ ਜਾਮਣ ਦਾ ਕ੍ਰੇਟ ਮਿਲਣਾ $80 ਦਾ ਜੀ ਕਿੱਥੇ ਤੁਹਾਨੂੰ ਉਹੀ ਮਿਲ ਜਾਣਾ $45 ਦਾ
ਜੀ 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 ਸੋ ਬਹੁਤ ਵੱਡੀ ਗੱਲ ਆ ਜੀ ਸੋ ਬਹੁਤ ਮਿਹਰਬਾਨੀ ਚਹਿਲ ਸਾਹਿਬ ਤੁਸੀਂ ਜੁੜੇ ਤੇ ਆਪਣੇ ਵਿਚਾਰ ਰੱਖੇ
ਮਿਹਰਬਾਨੀ ਬਰਾੜ ਸਾਹਿਬ ਸ਼ੁਕਰੀਆ ਜੀ
ਸੋ ਬਹੁਤ ਮਿਹਰਬਾਨੀ ਸੋ ਹਰਪ੍ਰੀਤ ਸਿੰਘ ਚਹਿਲ ਜੁੜੇ ਹੋਏ ਸਨ ਜੀ ਸਾਡੇ ਨਾਲ ਤੇ ਉਹਨਾਂ ਦਾ ਵੀ ਰੈਸਟੋਰੈਂਟ ਚਲਾ ਰਹੇ ਅੱਜ ਕੱਲ ਤੇ ਉਹਨਾਂ ਨੇ ਦੂਜਾ ਪੱਖ ਤੇ ਤਜਰਬਾ ਦੱਸਿਆ ਜੀ ਤੇ ਵਾਕਈ ਮੈਨੂੰ ਲੱਗਦਾ ਤੁਸੀਂ ਵੀ ਸਹਿਮਤ ਹੋਵੋਗੇ ਨੰਬਰ 9805 ਇਹ ਜੁੜ ਚੁੱਕਿਆ ਸਾਡੇ ਨਾਲ
ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਬੋਲ ਰਹੇ ਹੋ
ਹਾਂਜੀ ਬਰਾੜ ਸਾਹਿਬ ਮੇਰਾ ਨਾਮ ਇੰਦਰਜੀਤ ਸਿੰਘ ਤੇ ਮੈਂ ਗੋਲਡ ਕੋਸਟ ਤੋਂ ਬੋਲ ਰਿਹਾ ਜੀ
ਕੀ ਹਾਲ ਆ ਜੀ ਇੰਦਰਜੀਤ ਭਾਈ
ਬਸ ਜੀ ਵਧੀਆ ਮੈਂ ਪ੍ਰੋਗਰਾਮ ਸੁਣ ਰਿਹਾ ਜੀ ਤੇ ਮੇਰੇ ਵੀ ਖੁਰ ਕੋਈ ਮੈਂ ਵੀ ਥੋੜੇ ਜਿਹਾ ਆਪਣੇ ਵਿਊ ਦਵਾਂ ਰਿਗਾਰਡਿੰਗ ਇੰਡੀਆ
ਬਿਲਕੁਲ ਲੈਣੇ ਚਾਹੀਦੇ ਆ ਜੀ ਜੀ ਜੀ
ਹਾਂਜੀ ਮੈਂ ਵੀ ਇੱਕ ਰੈਸਟੋਰੈਂਟ 'ਚ ਜਦੋਂ ਮੈਂ ਆਸਟ੍ਰੇਲੀਆ ਜਾਇਆ ਸੀ ਤੇ ਮੈਂ ਵੀ ਰੈਸਟੋਰੈਂਟ ਦੇ ਵਿੱਚ ਮੈਨੂੰ ਵੀ ਕੰਮ ਕਰਨ ਦਾ ਸੁਹਾਗ ਮਿਲਿਆ ਸੀ ਜੀ ਤੇ ਉਹ ਰੈਸਟੋਰੈਂਟ ਦਾ ਹਾਲ ਏਦਾਂ ਦਾ ਸੀਗਾ ਜੀ ਮਤਲਬ ਜਦੋਂ ਕਸਟਮਰ ਵੱਧ ਹੋ ਜਾਂਦੇ ਸੀ ਤੇ ਜਿਹੜੀਆਂ ਪਲੇਟਾਂ ਸੀ ਉਹਨਾਂ ਨੂੰ ਉੱਥੇ ਵਾਸ਼ ਨਹੀਂ ਸੀ ਕੀਤਾ ਜਾਂਦਾ ਜਿਹੜੇ ਆਪਣੇ ਟੇਬਲ ਕਲੋਥ ਹੁੰਦੇ ਜੀ ਉਹਦੇ ਨਾਲ ਸਾਫ ਕਰ ਕਰਕੇ ਵੀ ਉਹ ਇੰਡੀਅਨ ਰੈਸਟੋਰੈਂਟ ਵਾਲੇ ਉਹ ਗਾਹਕਾਂ ਨੂੰ ਪਲੇਟਾਂ ਦਿੰਦੇ ਸੀ।
ਅੱਛਾ ਜੀ, ਕਿਆ ਬਾਤ ਹੈ ਜੀ, ਕਿਆ।
ਹਾਂਜੀ ਬਿਲਕੁਲ ਜੀ, ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਾਂਗਾ ਜੀ। ਮੈਂ ਇੱਕ ਵਾਰੀ ਨਾ ਮੇਰੇ ਹੱਥੋਂ ਡੱਬਾ ਛੁੱਟ ਗਿਆ ਆਪਣੇ ਮੈਂਗੋ ਚਟਨੀ ਵਾਲਾ 5 ਕਿਲੋ ਵਾਲਾ, ਉਹ ਮੇਰੇ ਹੱਥ ਸਿਰਫ ਢੱਕਣ ਰਹਿ ਗਿਆ ਤੇ ਉਹ ਮੈਂਗੋ ਚਟਨੀ ਸਾਰੀ ਥੱਲੇ ਫਰਸ਼ ਤੇ ਗਿਰ ਗਈ ਸੀ। ਸਾਡੇ ਓਨਰ ਸਾਹਿਬ ਕਹਿੰਦੇ ਭਾਜੀ ਤੁਸੀਂ ਥੋੜੀਆਂ ਜਿਹੀਆਂ ਅੱਖਾਂ ਘੁਮਾਓ ਦੂਸਰੇ ਪਾਸੇ, ਤੇ ਮੈਂ ਕੀ ਹੋਇਆ, ਕਹਿੰਦੇ ਘੁਮਾਓ ਤੇ ਸਹੀ, ਮੈਂ ਘੁਮਾਇਆ ਜੀ, ਉਹਨਾਂ ਨੇ ਸਾਰੀ ਚਟਨੀ ਚੱਕ ਕੇ ਆ ਜਿਹੜੀ ਦੁਬਾਰਾ ਮੁਰਤਬਾਨ ਚ ਪਾ ਦਿੱਤੀ। ਇਸ ਕਰਕੇ ਆਪਣੇ ਬਿਲਕੁਲ ਜੀ ਆਪਣੇ ਬੰਦਿਆਂ ਦੀ ਇੱਕ ਹੋਰ ਘਟਨਾ ਦਾ ਜ਼ਿਕਰ ਕਰੂੰਗਾ ਜੀ। ਇੱਕ ਬੰਦੇ ਦੇ ਨਾ ਸੱਟ ਲੱਗੀ ਹੋਈ ਸੀ ਸਾਡੇ ਰੈਸਟੋਰੈਂਟ ਦੇ ਵਿੱਚ ਜੀ, ਤੇ ਉਹ ਵਿਚਾਰਾ ਨਾਨ ਲਗਾ ਰਿਹਾ ਸੀਗਾ ਤੰਦੂਰ ਦੇ ਵਿੱਚ। ਉਹ ਜਦੋਂ ਤੰਦੂਰ ਦੇ ਵਿੱਚ ਨਾਨ ਲਾ ਕੇ ਚਲਾ ਗਿਆ ਤਾਂ ਜੀ ਗਾਹਕ ਵਿਚਾਰਾ ਚੀਕਾਂ ਮਾਰੇ, ਜਦੋਂ ਰੀਜ਼ਨ ਪਤਾ ਕੀਤਾ ਵੀ ਕਿਉਂ ਗਾਹਕ ਆਪਣਾ ਕਿਰਾਈ ਕਰ ਰਿਹਾ, ਤਾਂ ਉਹ ਵਿਚਾਰੇ ਨੂੰ ਬੈਂਡੇਜ ਲੱਗੀ ਚਲੇ ਗਈ ਸੀ ਨਾਨ ਦੇ ਨਾਲ। ਉਹ ਬੰਦਾ ਆਪਣੀ ਜਿਹੜਾ ਤੰਦੂਰੀਆ ਸੀ ਉਹ ਆਪਣੀ ਬੈਂਡੇਜ ਲੱਭ ਰਿਹਾ ਸੀ ਤੇ ਉਹ ਬੈਂਡੇਜ ਉਹਦੀ ਵਿਚਾਰੇ ਨਾਨ ਨਾਲ ਲੱਗੇ ਚਲੀ ਗਈ। ਤੇ ਆਹ ਨਾਲ ਹੈ ਜੀ ਇੰਡੀਅਨ ਰੈਸਟੋਰੈਂਟ ਦਾ ਤੇ ਆਪਣੇ ਗ੍ਰੋਸਰੀ ਸਟੋਰ ਦਾ, ਇਹ ਤਾਂ ਬੜੀ ਕਾਮਨ ਗੱਲ ਹੈ ਜੀ, ਪਤਾ ਨੀ ਗੌਰਮੈਂਟ ਕਿਉਂ ਨੀ ਇਹਦੇ ਤੇ ਕੋਈ ਐਕਸ਼ਨ ਲੈ ਰਹੀ
ਜੀ। ਬਿਲਕੁਲ, ਸਾਨੂੰ ਪ੍ਰੈਸ਼ਰ ਬਣਾਉਣਾ ਪੈਣਾ ਫੇਰ ਹੀ ਜਾ ਕੇ ਐਕਸ਼ਨ ਹੋਣਾ। ਸੋ ਬਹੁਤ ਮਿਹਰਬਾਨੀ ਇੰਦਰਜੀਤ ਬਾਈ, ਤੁਸੀਂ ਜੁੜੇ ਤੇ ਆਪਣੇ ਅਸਲੀ ਤਜਰਬੇ ਜਿਹੜੇ ਹੱਡ ਬੀਤੀਆਂ ਹੁੰਦੀਆਂ ਨਾ ਜਿਹੜੀਆਂ, ਉਹਨਾਂ ਦੇ ਵਿੱਚ ਸੁਣਨ ਦਾ ਮੱਖਰਾ ਹੀ ਮਜ਼ਾ ਆਉਂਦਾ ਤੇ ਉਹਨਾਂ ਚ ਸੱਚਾਈ ਵੀ ਜਿਹੜੀ 100% ਹੁੰਦੀ ਆ। ਸੋ ਬਹੁਤ ਮਿਹਰਬਾਨੀ, ਸੁਣੀ ਸੁਣਾਈ ਗੱਲ ਨਾਲੋਂ ਹੱਡ ਬੀਤੀ ਬਹੁਤ ਵਧੀਆ ਲੱਗਦੀ ਆ।
ਬਿਲਕੁਲ ਜੀ, ਇਹਦੇ ਚ ਕੋਈ ਐਗਜ਼ੈਜਰੇਟ ਨਹੀਂ ਸੀ ਤੇ ਸਾਰੀ ਪ੍ਰੈਕਟੀਕਲ ਸੀ। ਥੈਂਕ ਯੂ ਜੀ,
ਜੀ ਜੀ ਜੀ। ਸੋ ਬਹੁਤ ਮਿਹਰਬਾਨੀ ਇੰਦਰਜੀਤ ਸਿੰਘ। ਸੋ ਦੋਸਤੋ, ਇੰਦਰਜੀਤ ਸਿੰਘ ਜੁੜੇ ਹੋਏ ਸਨ ਗੋਲਡ ਕੋਸਟ ਤੋਂ ਤੇ ਉਹਨਾਂ ਨੇ ਗਜਬ ਦੇ ਦੋ ਜਿਹੜੀਆਂ ਗੱਲਾਂ ਦੱਸੀਆਂ ਤੇ ਤੁਹਾਨੂੰ ਤੁਸੀਂ ਹੁਣ ਹੈਰਾਨ ਰਹਿ ਗਏ ਹੋਵੋਗੇ। ਤੇ ਇੱਧਰ ਅਗਲੇ ਕਾਲਰ ਜੁੜ ਚੁੱਕੇ ਆ ਜੀ, 5931। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ?
ਭਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਮੈਂ ਸਿਡਨੀ ਤੋਂ ਬੋਲਦਾ ਪਿਆ ਜੀ।
ਜੀ ਗੁਰਪ੍ਰੀਤ ਬਾਈ ਜੀ, ਕਿੱਦਾਂ?
ਬਸ ਜੀ, ਚੜ੍ਹਦੀ ਕਲਾ ਜੀ। ਭਾਜੀ ਤੁਹਾਡੇ ਨਾਲ ਮੈਂ ਉਹ ਗੱਲ ਸਾਂਝੀ ਕਰਨਾ ਚਾਹੁੰਦਾ ਸੀ ਜਿਹੜੀ ਆਪਣੇ ਵੀਰ ਅਜੇ ਪਾਲ ਸਿੰਘ ਹੁਣੀ ਕਰ ਰਹੇ ਸੀ ਜਲੇਬੀਆਂ ਦੀ ਜੀ।
ਜੀ ਜੀ।
ਸੋ ਜੀ ਇਹ ਮੇਰੀ ਹੱਡ ਬੀਤੀ ਹੈ, ਮਤਲਬ ਮੇਰੇ ਨਾਲ ਹੀ ਹੋਈ ਹੋਈ ਹੈ ਵੀ ਮੈਂ ਹੁਣ ਉਹਨਾਂ ਦਾ ਰਿਟੇਲਰ ਦਾ ਨਾਂ ਨੀ ਲਊਂਗਾ ਤੇ ਉਥੋਂ ਜੀ ਕੁਛ ਸਪੈਸ਼ਲ ਮਤਲਬ ਸਵੀਟਸ ਦੀ ਸ਼ੋਪ ਹੈ ਤੇ 25-30 ਕਿਲੋਮੀਟਰ ਚੱਲ ਕੇ ਵੀ ਕਈ ਵਾਰੀ ਸਵੀਟਸ ਲੈਣ ਜਾਈਦਾ ਸੀ ਤੇ ਜਲੇਬੀਆਂ ਲੈ ਕੇ ਆਏ ਜੀ ਤਾਂ ਜਦੋਂ ਘਰ ਜਾ ਕੇ ਖੋਲੀਆਂ ਤਾਂ ਉਹ ਪੁਰਾਣੀਆਂ ਔਰ ਈਵਨ ਸ਼ੋਪ ਤੇ ਪੁੱਛੀਦਾ ਵੀ ਜਾ ਕੇ ਪਹਿਲਾਂ ਵੀ ਹਾਂਜੀ ਫਰੈਸ਼ ਆ, ਉਹ ਕਹਿੰਦੇ ਫਰੈਸ਼ ਆ ਜੀ। ਭਾਜੀ ਘਰ ਜਾ ਕੇ ਉਹਨਾਂ ਨੂੰ ਕਾਲ ਕੀਤੀ ਤੇ ਜਿਹੜੀ ਲੜਕੀ ਸਰਵ ਕਰ ਰਹੀ ਸੀਗੀ ਉੱਥੇ ਉਹਨੂੰ ਮੈਂ ਕਿਹਾ ਵੀ ਮੈਂ ਤੁਹਾਡੇ ਤੋਂ ਐਵੇਂ ਪੁੱਛਿਆ ਸੀਗਾ ਪਰ ਤੁਸੀਂ ਮੈਨੂੰ ਗਲਤ ਸਮਾਨ ਦਿੱਤਾ ਤੇ ਉਹ ਕਹਿੰਦੀ ਵੀ ਲਓ ਜੀ ਮੈਂ ਤੁਹਾਡੀ ਭਾਜੀ ਨਾਲ ਗੱਲ ਕਰਾਉਂਦੀ ਆ।
ਅੱਛਾ,
ਉਹਨਾਂ ਨੇ ਜੀ ਓਨਰ ਨਾਲ ਗੱਲ ਕਰਾਈ ਤੇ ਓਨਰ ਭਾਜੀ ਦਾ ਅੱਗੇ ਇਹ ਆਨਸਰ ਸੀਗਾ, ਕਹਿੰਦੇ ਨਹੀਂ ਨਹੀਂ ਇਹ ਪੁਰਾਣੀਆਂ ਨਹੀਂ ਹੈ ਪਰ ਤੁਸੀਂ ਇਵੇਂ ਆ ਵੀ ਇਹਨਾਂ ਨੂੰ ਜੇ ਤੁਸੀਂ ਜਲੇਬੀਆਂ ਨੂੰ ਦੁੱਧ ਚ ਪਾ ਕੇ ਖਾਓਗੇ ਤਾਂ ਫਿਰ ਬਹੁਤ ਅੱਛੀਆਂ ਲੱਗਣਗੀਆਂ।
ਰੈਸਪੀ ਦੱਸਤੀ ਅਗਲੀ,
ਮਤਲਬ ਇਹ ਹੈ ਜੀ ਵੀ ਦੇਖੋ ਉਹ ਗਲਤੀ, ਚਲੋ ਜੇ ਸਮਾਨ ਦਿੱਤਾ ਵੀ ਗਿਆ ਬਾਈ ਮਿਸਟੇਕ ਵੀ ਹੋ ਜੇ ਦਿੱਤਾ ਤਾਂ ਇੰਟੈਂਸ਼ਨਲੀ ਆ ਕਿਉਂਕਿ ਸਮਾਨ ਆਪਣੀ ਸ਼ੋਪ ਤੇ ਰੈਸਟੋਰੈਂਟ ਤੇ ਜਿਹੜੇ ਆਪਾਂ ਸਾਰੇ ਜਾਣੇ ਅੱਜ ਗੱਲ ਕਰ ਰਹੇ ਹਾਂ ਉਹ ਇਹੀ ਆ ਵੀ ਸਮਾਨ ਕਦੀ ਸੁੱਟਣਾ ਹੈ।
ਜੀ ਜੀ ਜੀ,
ਠੀਕ ਹੈ ਜੀ। ਮੈਂ ਵੀ ਭਾਜੀ ਫੂਡ ਚੇਨ ਚ ਹਾਂ, ਮਤਲਬ ਫਰੈਂਚਾਈਜ਼ੀ ਸਿਸਟਮ ਚ ਹਾਂ ਔਰ ਟੂ ਬੀ ਵੈਰੀ ਓਨੈਸਟ ਉਹਨਾਂ ਦੇ ਸਿਸਟਮ ਇੰਨੇ ਸਟ੍ਰਿਕਟ ਹੁੰਦੇ ਨੇ ਪਰ ਆਪਣੇ ਲੋਕ ਫੇਰ ਵੀ ਉਹਦੇ ਵਿੱਚ ਵੀ ਹੇਰਾਫੇਰੀ ਕਰ ਜਾਂਦੇ ਨੇ,
ਕੱਢ ਲੈਂਦੇ ਆ ਮੋਰੀ, ਕੱਢ ਲੈਂਦੇ ਵਿੱਚੋਂ।
ਹਾਂ ਜੀ, ਮੋਰੀ ਕੱਢਦੇ ਨੇ ਪਰ ਭਾਈ ਉਹ ਚੀਜ਼ ਦਾ ਨੁਕਸਾਨ ਹੁੰਦਾ, ਉਹ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦੇ ਨਾ, ਉਹ ਕੇਸ ਕੰਟਰੀ ਜਾ ਕੇ ਵੀ ਜੇ ਸੁਧਰੇ ਨਾ ਤਾਂ ਫਿਰ ਫਾਇਦਾ ਕੀ ਹੋਇਆ ਜੀ।
ਬਿਲਕੁਲ ਬਿਲਕੁਲ ਗੁਰਪ੍ਰੀਤ, ਮੈਨੂੰ ਲੱਗਦਾ ਤੁਸੀਂ ਗੱਲਬਾਤ ਤਾਂ ਵਧੀਆ ਸੁਣਾਈ ਪਰ ਜਲੇਬੀਆਂ ਦੀ ਗੱਲ ਛੇੜੀ ਆ ਤਾਂ ਹੁਣ ਜਾਂਦੇ ਜਾਂਦੇ ਜਲੇਬੀਆਂ ਦੀ ਅੰਗਰੇਜ਼ੀ ਵੀ ਦੱਸ ਜੋ।
ਭਾਜੀ ਤੁਹਾਡਾ ਕੁਐਸਚਨ ਮੈਂ ਪਹਿਲਾਂ ਵੀ ਸੁਣਿਆ ਸੀ ਤੇ ਉਹੀ ਗੱਲ ਆ, ਮੇਰਾ ਵੀ ਉਹੀ ਜਵਾਬ ਆ ਵੀ ਸਾਨੂੰ ਤਾਂ ਡਿਕਸ਼ਨਰੀ ਬੋਲਣੀ ਪੈਣੀ ਹੈ ਜੀ।
ਉਹ ਅਮਰਦੀਪ ਹੋਰਾਂ ਨੇ ਸਾਨੂੰ ਮੈਲਬਨ ਤੋਂ ਇਹਦਾ ਇੱਕ ਤੋੜ ਲੱਭ ਕੇ ਭੇਜਿਆ ਜੀ, ਕਹਿੰਦੇ ਉਹ ਕਹਿੰਦੇ ਵੀ ਮੇਰੇ ਡੈਡੀ ਨਾ ਜਦੋਂ ਜਿਹੜੇ ਪ੍ਰੋਫੈਸਰ ਕੋਈ ਗੋਰਾ ਸੀ, ਇੰਗਲਿਸ਼ ਪ੍ਰੋਫੈਸਰ ਸੀ ਤੇ ਉਹ ਪੰਜਾਬ ਯੂਨੀਵਰਸਿਟੀ ਚ ਪਹਿਲਾਂ ਪੜ੍ਹਾਉਂਦੇ ਹੁੰਦੇ ਸੀ ਤੇ ਕਹਿੰਦੇ ਉਹਨੂੰ ਜਲੇਬੀਆਂ ਬਹੁਤ ਪਸੰਦ ਸੀ ਤੇ ਉਹਨੇ ਫਿਰ ਉਹਦਾ ਨਾਂ ਰੱਖਿਆ ਹੋਇਆ ਸੀ ਸਵੀਟ ਪਾਈਪ ਇਨ ਸਰਕਲਸ। ਸੋ ਜਲੇਬੀਆਂ ਦਾ ਉਹਨੇ ਆਪਦਾ ਹੀ ਨਾਂ ਕੱਢਿਆ ਹੋਇਆ ਸੀ ਸਵੀਟ ਪਾਈਪ ਇਨ ਸਰਕਲ। ਸੋ ਬਹੁਤ ਮਿਹਰਬਾਨੀ ਗੁਰਪ੍ਰੀਤ,
ਮਤਲਬ ਇਹ ਵੀ ਜੇ ਨਹੀਂ ਵੀ ਨਾਂ ਹੈਗਾ ਸੀਗਾ ਤਾਂ ਹੁਣ ਨਵਾਂ ਨਾਂ ਉਹਦਾ ਚਾਲੂ ਕਰ ਸਕਦੇ ਹਾਂ ਜੀ।
ਸੋ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ,
ਥੈਂਕ ਯੂ ਭਾਜੀ, ਥੈਂਕ ਯੂ।
ਸੋ ਗੁਰਪ੍ਰੀਤ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਬਹੁਤ ਸਾਰੀਆਂ ਮੈਸੇਜ ਆ ਰਹੇ ਆ। ਗੈਰੀ ਬਾਪਲਾ, ਨਵਦੀਪ ਕੌਰ ਮੈਲਬਨ, ਤੇ ਬਰਿੰਦਰ ਨਿੱਜਰ, ਦਲਜੀਤ ਸਿੰਘ ਮਹਿਤਾ ਚੌਂਕ, ਜਸ ਘੁੰਮਣ, ਤੇ ਮੈਂ ਇਹਨਾਂ ਦੇ ਮੈਸੇਜ ਵੀ ਲਊਂਗਾ ਨਾਲ ਦੀ ਨਾਲ, ਪਰ ਪਹਿਲਾਂ ਕਾਲਰ ਜੁੜ ਚੁੱਕੇ ਆ। ਹੈਲੋ,
ਹੈਲੋ ਬਾਈ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਜੀ।
ਹੈਲੋ ਬਾਈ, ਸਤਿ ਸ੍ਰੀ ਅਕਾਲ, ਮੈਂ ਨਿਰਮਲ ਬਰਾੜ ਬੋਲਦਾ ਮੇਰੇ ਸਿਡਨੀ ਤੋਂ।
ਹਾਂਜੀ ਨਿਰਮਲ ਬਾਈ, ਕਿੱਦਾਂ?
ਵਧੀਆ ਜੀ, ਵਧੀਆ ਵਧੀਆ, ਤੁਸੀਂ ਸੁਣਾਓ ਜੀ। ਅੱਛਾ, ਜਿਹੜੀ ਆਪਣਾ ਹੁਣ ਅੱਜ ਮੈਟਰ ਚੱਲ ਰਿਹਾ ਨਾ ਕਿ ਫੂਡ ਤੇ ਜੀ, ਫੂਡ ਤੇ ਹੈ ਨਾ ਜੀ, ਤੇ ਫੂਡ ਦਾ ਤੇ ਪਹਿਲਾਂ ਤਾਂ ਆਪਾਂ ਆਪਦੇ ਨਾਲ ਹੀ ਦੁਸ਼ਮਣੀ ਕੱਢਦੇ ਹਾਂ ਕਿ ਸਸਤਾ ਸਮਾਨ ਚੱਕਦੇ ਹਾਂ, ਹੈ ਨਾ। ਦੂਜੀ ਗੱਲ ਇਹ ਆ ਵੀ ਕਿ ਚਲੋ ਠੀਕ ਹੈ, ਤੁਸੀਂ ਵੇਖ ਲਿਆ ਵੀ ਇੱਥੇ ਐਕਸਪਾਇਰੀ ਵੇਖ ਰਿਹਾ, ਮੈਂ ਤਾਂ ਨਾ ਫਟਾਫਟ ਰਿਪੋਰਟ ਕਰੋ ਜੀ, ਨਾ ਤਰਸ ਖਾਓ ਉਹਦੇ ਤੇ, ਤਰਸ ਨਾ ਖਾਓ, ਕਿਉਂਕਿ ਉਹ ਕਿਸੇ ਦਾ ਨੀਗਾ ਜਿਹੜਾ ਤੁਹਾਨੂੰ ਹੀ ਸਮਾਨ ਗਲਤ ਵੇਚ ਰਿਹਾ ਜਾਂ ਕੁਛ ਵੀ, ਹੈ ਨਾ। ਤੁਸੀਂ ਮਤਲਬ ਆਪਾਂ ਇੰਡੀਆ ਤੋਂ ਇੱਥੇ ਆ ਜਾਂਦੇ ਹਾਂ, ਚੰਗੇ ਮੁਲਕਾਂ ਚ ਸਾਫ ਮੁਲਕ ਚਾਹੀਦਾ ਸਾਨੂੰ, ਵਧੀਆ ਚਾਹੀਦਾ, ਬੜਾ ਸਲਾਉਣੇ, ਪਰ ਆਏ ਤਾਂ ਆਪਾਂ ਗੰਦ ਪਾਉਣਾ
ਜੀ 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 ਜੀ,
ਆਪਦੇ ਆਪ ਨੂੰ ਤਾਂ ਆਪਾਂ ਸੁਧਾਰ ਕੋਈ ਨੀ ਰਿਹਾ, ਨਾ ਉਹ ਸੁਧਾਰ ਰਹੇ ਨਾ ਆਪਾਂ, ਕਿਉਂ ਨੀ ਜੇ ਆਪਾਂ ਹੀ ਕੋਈ 10% ਜੇ ਕੋਈ ਚੰਗੇ ਹੈਗੇ ਆ, ਤੇ ਮਾੜਿਆਂ ਦੀ ਕੰਪਲੇਂਟ ਕਰੋ ਫਟਾਫਟ, ਤਾਂ ਕਿ ਇਹ ਸੁਧਰਨ ਫੇਰ ਹੀ, ਕਿਉਂਕਿ ਊਂ ਨੀ ਕੋਈ ਸੁਧਰਦਾ ਹੁੰਦਾ ਜੀ, ਚਿੱਤਰਾਂ ਤੋਂ ਹੀ ਬਸੇ ਡਰਦੇ ਆ, ਊਂ ਤਾਂ ਨੀ ਗੇ। ਹੁਣ ਜਿਵੇਂ ਆਹ ਆਸਟ੍ਰੇਲੀਆ ਮੁਲਕ ਹੈ, ਇਹਦੇ ਵਿੱਚ ਜਿੰਨੀਆਂ ਕੁ ਕਮਿਊਨਿਟੀਆਂ ਜਿਵੇਂ ਕਿ ਲੈਬੇ ਲਾ ਲਓ, ਹੋਰ ਕੋਈ ਹੈ, ਇਹਨਾਂ ਦੇ ਜੇ ਇਹਨਾਂ ਸਖਤਾਈ ਨਾ ਹੋਵੇ ਤਾਂ ਪੂਰਾ ਗੰਦ ਪਾਉਣ। ਉਵੇਂ ਆਪਾਂ ਆਪਾਂ ਜਿਹੜੇ ਲੋਕ ਆ ਨਾ, ਆਪਾਂ ਡਰਾਵ, ਹਾਂ ਆਪਾਂ ਡਰਾਵਣੇ ਨੀ ਗੇ, ਆਪਾਂ ਡਰਾਉਣੇ ਨੀ ਗੇ ਵੀ ਆਪਾਂ ਡਰ ਕੇ ਜੇ ਰਹਿੰਦੇ ਹਾਂ, ਪਰ ਅੰਦਰ ਕਰਦੇ ਆਪਾਂ ਉਹੀ ਕੰਮ, ਆਪਾਂ ਜ਼ਿਆਦਾ ਗੰਦ ਪਾ ਰਹੇ ਹਾਂ, ਆਪਾਂ ਦਾਤੀ ਪਾਈ ਬੈਠੇ ਥੱਲਿਓ, ਮਾਰੀ ਆਪਾਂ ਨੂੰ ਹੀ ਜਾਂਦੇ ਹਾਂ ਆਪਦੇ ਆਪ ਨੂੰ, ਜੇ ਆਪਣੇ ਵਾਹ ਨੀ ਚੱਲਦਾ ਨੀ ਤਾਂ ਆਪਾਂ ਇਹਨਾਂ ਵੀ ਨਾ ਛੱਡੀਏ।
ਜੀ 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 ਬਿਲਕੁਲ ਜੀ, ਬਿਲਕੁਲ, ਜਿੱਥੇ ਸਾਨੂੰ ਟਾਈਮ ਮਿਲਦਾ, ਜਿੱਥੇ ਚਾਂਸ ਮਿਲਦਾ, ਅਸੀਂ ਅਸੀਂ ਆਪਦਾ ਗੰਦ ਪਾਉਣ ਤੋਂ ਗੁਰੇਜ਼ ਨਹੀਂ ਕਰਦੇ। ਸੋ ਜਿੱਥੇ ਵੀ ਕੋਈ ਗਲਤੀ, ਜਿੱਥੇ ਵੀ ਕੋਈ ਗਲਤੀ ਹੋਵੇ, ਜਿੱਥੇ ਵੀ ਕੁਛ ਕੀਤਾ ਜਾਵੇ, ਤੇ ਉੱਥੇ ਜਿਹੜਾ ਕੰਪਲੇਂਟ ਕਰਨ ਤੋਂ ਖੁੰਝਿਆ ਨਾ ਜਾਵੇ। ਸੋ ਕੋਈ ਉੱਥੇ ਜਵਾਬ ਨਹੀਂ ਜੇ ਤੁਹਾਡੀ ਸਿਹਤ ਨਾਲ ਹੀ ਖੇਡ ਰਿਹਾ।
ਆਪਦਾ ਨਾਂ ਲੈ ਕੇ ਦੱਸੇ ਨਾ ਵੀ ਮੈਂ ਕੰਪਲੇਂਟ ਕਰਨ ਚੱਲਿਆ ਤੇ ਕਰ ਰਿਹਾ, ਕੋਈ ਡਰ ਥੋੜੀ ਹੈ ਤੇ ਕਿਸੇ ਦਾ, ਕੋਈ ਚੱਕਰ ਨਹੀਂ, ਆਪੇ ਸੁਧਰੂ।
ਜੀ ਜੀ ਜੀ, ਪਿੱਠ ਪਿੱਛੇ ਵਾਰ ਕਰਨਾ ਗਲਤ ਆ, ਜੇ ਉਹ ਇੱਕ ਟੋਕ ਕੇ ਤੁਹਾਨੂੰ ਗਲਤ ਚੀਜ਼ਾਂ ਵੇਚ ਰਿਹਾ ਤਾਂ ਤੁਸੀਂ ਵੀ ਇੱਕ ਟੋਕ ਕੇ ਉਹਦੀ ਵਿਰੋਧਤਾ ਕਰ ਸਕਦੇ ਹੋ।
ਹਾਂਜੀ ਹਾਂਜੀ, ਕਿਉਂ ਨਹੀਂ ਕਿਉਂ ਨਹੀਂ, ਚਲੋ ਠੀਕ ਹੈ ਭਾਜੀ, ਥੈਂਕ ਯੂ ਭਾਜੀ।
ਚਲੋ ਬਹੁਤ ਮਿਹਰਬਾਨੀ ਨਵਦੀਪ, ਆਪਣੇ
ਨਿਰਮਲ ਬਰਾੜ
ਸਿਡਨੀ ਤੋਂ ਤੁਸੀਂ ਸਾਡੇ ਨਾਲ,
ਨਿਰਮਲ ਬਰਾੜ,
ਹਾਂਜੀ ਸੋਰੀ, ਮੈਂ ਸਿਡਨੀ ਤੋਂ ਤੁਹਾਡੇ ਨਾਲ ਸਾਡੇ ਨਾਲ ਜੁੜੇ ਸੀ। ਸੋ ਬਹੁਤ ਮਿਹਰਬਾਨੀ ਬਰਾੜ ਸਾਹਿਬ। ਸੋ ਦੋਸਤੋ ਦੇਖੋ, ਇਹ ਉਹਨਾਂ ਨੇ ਬਹੁਤ ਵਧੀਆ ਇੱਕ ਨੁਕਤਾ ਤੇ ਵਧੀਆ ਹਿੱਕ ਠੋਕ ਕੇ ਗੱਲ ਕਹੀ ਆ, ਇਹ ਜੀ ਗੱਲ ਨਵਦੀਪ ਬਰਾੜ ਹੋਰਾਂ ਨੇ ਜਿਹੜੀ ਕਹੀ ਹੈ, ਇਹ ਜੀ ਗੱਲ ਹੀ ਸਾਨੂੰ ਕਰਨੀ ਚਾਹੀਦੀ ਆ। ਪਿੱਠ ਪਿੱਛੇ ਕਿਸੇ ਦੇ ਵਾਰ ਕਰਨਾ, ਪਿੱਠ ਪਿੱਛੇ ਚੁਗਲੀ ਨਿੰਦਿਆ ਕਰਨੀ ਮਾੜੀ ਗੱਲ ਆ, ਹਿੱਕ ਠੋਕ ਕੇ ਜਿਹੜੀ ਵਿਰੋਧਤਾ ਕਰਨੀ ਜਾਂ ਹਿੱਕ ਠੋਕ ਕੇ ਆਪਣੇ ਹੱਕ ਮੰਗਣੇ, ਉਹਦੇ ਚ ਕੋਈ ਮਾੜਾ ਨਹੀਂ। ਤੁਸੀਂ ਤੜਕੇ ਤੜਕੇ ਖੜਕ ਸਿੰਘ, ਬਾਬਾ ਖੜਕ ਸਿੰਘ ਦਾ ਜਿਹੜਾ ਵਿਚਾਰ ਪੜਿਆ ਸੀ, ਜਿਹੜਾ ਤੁਹਾਨੂੰ ਸੁਣਾਇਆ ਸੀ, ਉਹ ਇਹੀ ਦੱਸੀ, ਹੋਰ ਕੀ ਸੀ, ਵੀ ਗੈਰ ਨੀਤੀ ਨਾਲ ਕੁਛ ਨਾ ਕਰੋ, ਹਿੱਕ ਠੋਕ ਕੇ ਜੇ ਤੁਸੀਂ ਆਪਣੇ ਹੱਕ ਮੰਗਣੇ ਆ ਤਾਂ ਜ਼ਰੂਰ ਮੰਗੋ। ਸੋ ਅਗਲੇ ਕਾਲਰ ਜੁੜ ਚੁੱਕੇ ਆ ਜੀ, 698।
ਹਾਂਜੀ ਮੈਂ
ਜੀ, ਹਾਂਜੀ ਹਾਂਜੀ,
ਪਰਮਜੀਤ ਸਿੰਘ ਤਾਲੀਵਾਲ ਬੋਲ ਰਿਹਾ ਸੀ ਬ੍ਰਿਸਬੇਨ ਤੋਂ ਜੀ।
ਜੀ ਪਰਮਜੀਤ ਭਾਈ, ਕੀ ਹਾਲ ਆ
ਜੀ? ਬਹੁਤ ਵਧੀਆ ਜੀ, ਬਹੁਤ ਵਧੀਆ, ਸਾਰੇ ਰੇਡੀਓ ਸੁਣਨ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕਬੂਲਾ ਜੀ, ਕੀ ਕਹਿਣਾ ਚਾਹੋਗੇ
ਜੀ? ਮੈਂ ਵੀ ਤੁਹਾਡੇ ਨਾਲ ਉਹੀ ਜਿਹੜੇ ਰੈਸਟੋਰੈਂਟ, ਇੰਡੀਅਨ ਰੈਸਟੋਰੈਂਟ ਵਾਲੇ ਖਰਾਬ ਫੂਡ ਵੇਚਦੇ ਆ, ਮੈਂ ਵੀ ਉਹਨਾਂ ਬਾਰੇ ਗੱਲ ਕਰਨੀ ਚਾਹੁੰਦਾ ਸੀ। ਮੇਰੇ ਮਿਸਿਜ ਹੈ ਜੇ ਰੈਸਟੋਰੈਂਟ ਮੈਨੇਜਰ ਕਿਤੇ ਰੈਸਟੋਰੈਂਟ ਦੇ ਕੰਮ ਕਰਦੇ ਸੀ, ਪੰਜਾਬੀ ਰੈਸਟੋਰੈਂਟ ਸੀ ਆਪਣਾ, ਤੇ ਉਹਨਾਂ ਦੇ ਕੋਲ ਵੀ ਉਹ ਜਿਹੜੇ ਸਮੋਸੇ ਵਗੈਰਾ ਵੇਚਦੇ ਹੁੰਦੇ ਸੀਗੇ ਜੀ, ਉਹ ਵੀ ਉਹਨਾਂ ਦੇ ਉੱਲੀ ਲੱਗੀ ਹੁੰਦੀ ਸੀਗੀ ਜੀ।
ਅੱਛਾ
ਜੀ 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 ਜੀ,
ਵੈਸੇ ਉੱਲੀ ਲੈ ਜਾਂਦੀ ਹੈ ਜੀ, ਲੈ ਕੇ ਵੀ ਦੁਬਾਰੇ ਵੇਚ ਦਿੰਦੇ ਹੋ?
ਨਹੀਂ ਜੀ, ਉਹਨੂੰ ਫਰਾਈ ਕਰ ਦਿੰਦੇ ਸੀ, ਉਹ ਕਹਿੰਦੇ ਕੋਈ ਗੱਲ ਨੀ, ਇਹਨੂੰ ਕੁਛ ਨੀ ਹੁੰਦਾ ਗਾ, ਫਰਾਈ ਕਰ ਦੋ ਇਹਨੂੰ, ਵੇਚ ਦੋ।
ਅੱਛਾ, ਵਿੱਚ ਉੱਲੀ ਵੀ ਫਰਾਈ ਹੋ ਜਾਂਦੀ, ਜਿਹਦੇ ਨਾਲ ਥੋੜਾ ਜਿਹਾ ਟੇਸਟ ਵੀ ਬਣ ਜਾਂਦਾ ਹੋਊਗਾ
ਜੀ ਜੀ ਜੀ, ਉਹ ਵਿੱਚ ਇਹਨੂੰ ਫਰਾਈ ਕਰਕੇ ਵੇਚ ਦਿੰਦੇ ਸੀ ਜੀ, ਤੇ ਸਾਰਾ ਸਟਾਫ ਜਿਹੜਾ ਸੀਗਾ ਉਹਨਾਂ ਦੇ ਅਗੇਂਸਟ ਸੀਗਾ, ਤੇ ਉਹ ਕਹਿੰਦੇ ਸੀ ਅਸੀਂ ਨੀ ਵੇਚਣਾ, ਉਹ ਕਹਿੰਦੇ ਕੋਈ ਗੱਲ ਨੀ ਤੁਸੀਂ ਨਹੀਂ ਕਰਨਾ ਨਾ ਕਰੋ, ਤੇ ਉਹਦਾ ਜਿਹੜਾ ਰੈਸਟੋਰੈਂਟ ਦਾ ਓਨਰ ਸੀ, ਉਹਦੀ ਵਾਈਫ ਸੀ, ਉਹ ਉੱਥੇ ਆਉਂਦੇ ਸੀ, ਉਹ ਕਹਿੰਦੇ ਅਸੀਂ ਵੇਚੀ ਚੱਲਾਂਗੇ, ਤੁਸੀਂ ਇਹਨੂੰ ਸਿੱਟਣਾ ਨੀ, ਜਿਵੇਂ ਸੋਜਨ ਦੇ ਵਿੱਚ ਪਿਆ ਉਸ ਤਰ੍ਹਾਂ ਹੀ ਪਿਆ ਰਹੋ, ਅਸੀਂ ਆਪੇ ਇਹਨਾਂ ਨੂੰ ਵੇਚੀ ਚੱਲਾਂਗੇ
ਜੀ।
ਜੀ 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 ਇਹਨਾਂ ਉਹਨਾਂ ਦਾ ਫੂਡ ਖਰਾਬ ਹੁੰਦਾ ਸੀ ਤੇ
ਹੋਰ ਵਾਧਾ
ਜੀ 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 ਤੇ ਇਹਨਾਂ ਉਹਨਾਂ ਦਾ ਫੂਡ ਖਰਾਬ ਸੀ ਬਹੁਤ ਕੰਪਲੇਂਟ ਕਰਦੇ ਸੀ ਲੋਕ ਉਹਨਾਂ ਨੂੰ ਫੀਡਬੈਕ ਦਿੰਦੇ ਸੀ ਜਿਹਦੀ ਕੰਪਲੇਂਟ ਹੁੰਦੀ ਸੀਗੀ ਉਹ ਉਹਨਾਂ ਨੂੰ ਮੈਸੇਜ ਡਿਲੀਟ ਕਰ ਦਿੰਦੇ ਸੀ ਤੇ ਜਿਹੜੇ ਕੋਈ ਉਹਨਾਂ ਨੂੰ ਫੀਡਬੈਕ ਵਧੀਆ ਦਿੰਦਾ ਸੀ ਉਹਦੇ ਉਹਨਾਂ ਦੇ ਮੈਸੇਜ ਰੱਖੇ ਹੁੰਦੇ ਸੀ ਵੀ ਹਾਂ ਸਾਡੀ ਫੀਡਬੈਕ ਬਹੁਤ ਵਧੀਆ ਆ ਰਹੀ ਹੈ
ਜੀ ਬਿਲਕੁਲ ਇਹ ਸੱਚਾਈ ਆ
ਜੀ
ਸੋ ਪਰਮਜੀਤ ਤੁਸੀਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਕਿਸ ਇੰਡਸਟਰੀ ਚ ਕੰਮ ਕਰਦੇ ਹੋ
ਜੀ ਮੈਂ ਐਜ ਏ ਪ੍ਰੋਫੈਸ਼ਨਲ ਪੇਂਟਰ ਕੰਮ ਕਰ ਰਿਹਾ ਜੀ
ਜੀ ਤੇ ਮੈਨੂੰ ਲੱਗਦਾ ਤੁਸੀਂ ਛੱਤਾਂ ਦੇ ਉੱਤੇ ਵੀ ਚੜ੍ਹਦੇ ਹੋ
ਜੀ 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 ਸਾਰੇ ਛੱਤਾਂ ਦੇ ਉੱਪਰ ਵੀ ਚੜ੍ਹਦੇ ਆ ਜੀ ਛੱਤਾਂ ਦੇ ਅੰਦਰ ਵੀ ਕਰਦੇ ਸਾਰੇ ਤਕਰੀਬਨ ਬਿਲਡਿੰਗਾਂ ਦੇ ਵਿੱਚ ਅਸੀਂ ਜਾਂਦੇ ਹਾਂ ਜੀ ਜੀ
ਹਾਂ ਮੈਂ ਨਾ ਪਰਸੋਂ ਪਿਛਲੇ ਪ੍ਰੋਗਰਾਮ 'ਚ ਤੁਹਾਡੀ ਫੋਟੋ ਵੀ ਦੇਖੀ ਸੀ ਤੇ ਮੈਂ ਉਦਣ ਉੱਕ ਗਿਆ ਕਹਿਣ ਤੁਹਾਨੂੰ ਦੱਸਣਾ ਜਾਂ ਮੈਂ ਤੁਹਾਨੂੰ ਕਹਿਣਾ ਸੀਗਾ ਦੱਸਣਾ ਸੀਗਾ ਵੀ ਤੁਸੀਂ ਛੱਤ ਤੇ ਬਹੁਤ ਸਾਰੇ ਜਿਹੜੇ ਲਾਅ ਬ੍ਰੇਕ ਕਰਕੇ ਚੜੇ ਹੋਏ ਸੀਗੇ
ਜੀ ਬਿਲਕੁਲ ਜੀ ਬਿਲਕੁਲ ਐਕਚੁਲੀ ਉਸ ਦਿਨ ਸਾਡੇ ਕੋਲ ਨਾ ਇੱਕ ਇਕਿਊਪਮੈਂਟ ਦੀ ਥੋੜੀ ਜਿਹੀ ਕਮੀ ਰਹਿ ਗਈ ਸੀਗੀ ਜੀ ਤੇ ਇਸ ਕਰਕੇ ਅਸੀਂ ਜ਼ਿਆਦਾ ਟਾਈਮ ਕੰਮ ਨਹੀਂ ਕੀਤਾ ਸਿਰਫ ਇੱਕ ਘੰਟਾ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਅਸੀਂ ਕੰਮ ਬੰਦ ਕਰਤਾ ਸੀ
ਜੀ ਹਮੇਸ਼ਾ ਹੀ ਜਦੋਂ ਸੱਟ ਵੱਜਦੀ ਹੁੰਦੀ ਹੈ ਨਾ ਬੰਦੇ ਦੇ ਉਦੋਂ ਬੰਦੇ ਦੇ ਪੂਰਾ ਦਿਨ ਕੰਮ ਕਰਨ ਵਾਲੇ ਨਹੀਂ ਵੱਜਦੀ ਹੁੰਦੀ ਜਦੋਂ ਇੱਕ ਅੱਧਾ ਮਿੰਟ ਰਹਿੰਦਾ ਹੋਵੇ ਇੱਕ ਕੰਮ ਤੁਸੀਂ ਸੁਣਿਆ ਹੋਣਾ ਵੀ ਫਲਾਨੇ ਬੰਦੇ ਦਾ ਮਸ਼ੀਨ ਚ ਆ ਗਿਆ ਹੱਥ ਵੱਢਿਆ ਗਿਆ ਪਤਾ ਕਦੋਂ ਵੱਢਿਆ ਗਿਆ ਜਦੋਂ ਖੀਰਲਾ ਰੁੱਗ ਰਹਿ ਗਿਆ ਸੀ ਸਾਰੀ ਕਣਕ ਕੁੱਤਰ ਲਈ ਅੱਗੇ ਖੀਰਲੇ ਰੁੱਗ ਵੇਲੇ ਆ ਗਿਆ ਕਿਉਂਕਿ ਬੰਦਾ ਕਾਲ ਚੀਨ ਗੈਲੀ ਕਰਦਾ ਤੇ ਮੈਂ ਦੇਖਿਆ ਕਿਉਂਕਿ ਮੈਂ ਇਸ ਇੰਡਸਟਰੀ ਚ ਹਾਂ ਤੇ ਹੈਲਥ ਐਂਡ ਸੇਫਟੀ ਆਸਟ੍ਰੇਲੀਆ ਦੀ ਇਹ ਕਹਿੰਦੀ ਆ ਵੀ ਤੁਸੀਂ ਜਿਹੜੀ ਹਾਰਨੈਸ ਕਿੱਟ ਪਾਏ ਬਿਨਾ ਕਿਤੇ ਵੀ ਨੀ ਕਿਸੇ ਛੱਤ ਦੇ ਉੱਤੇ ਪੈਰ ਨੀ ਧਰ ਸਕਦੇ ਮੈਂ ਪਿਛਲੇ ਦਿਨ ਇਸ ਦੀ ਸਜ਼ਾ ਭੁਗਤ ਕੇ ਹਟਿਆ ਕਿਉਂਕਿ ਮੈਂ ਵੀ ਤੁਹਾਡੇ ਵਾਂਗੂ ਵੀ ਇੱਕ ਮਿੰਟ ਤਾਂ ਛੱਤ ਤੇ ਕੰਮ ਆ ਹੁਣ ਕਰਕੇ ਆ ਜਾਣਾ ਥੱਲੇ ਜਾਂਦਾ ਹੁੰਦਾ ਸੀ
ਪਰ
ਸਾਡੀ ਕੰਪਨੀ ਜੀ ਜੀ
ਜੀ ਅਸੀਂ ਉਹ ਕੰਮ ਬਿਲਕੁਲ ਵਿਚਕਾਰ ਹੀ ਛੱਡ ਕੇ ਤੇ ਅਸੀਂ ਜੋ ਵੀ ਇਕੁਪਮੈਂਟ ਸਾਡੇ ਕੋਲ ਘੱਟ ਸੀਗਾ ਅਸੀਂ ਉਹ ਨਵਾਂ ਬਾਏ ਕੀਤਾ ਤੇ ਉਸ ਤੋਂ ਬਾਅਦ ਦੂਸਰੇ ਦਿਨ ਅਸੀਂ ਜਾ ਕੇ ਉਹਨੂੰ ਕੰਮ ਸਟਾਰਟ ਕੀਤਾ ਨਵਾਂ ਜੀ
ਜੀ ਬਹੁਤ ਵਧੀਆ ਜੀ ਤੁਸੀਂ ਜਿਹੜੀਆਂ ਇੱਥੇ ਗੱਲਾਂ ਕਹੀਆਂ ਜਾਂਦੀਆਂ ਨਾ ਵੀ ਇਹਨੂੰ ਮੰਨੋ ਸਾਨੂੰ ਔਖੀਆਂ ਲੱਗਦੀਆਂ ਮੈਨੂੰ ਖੁਦ ਨੂੰ ਔਖਾ ਲੱਗਦਾ ਵੀ ਚਾਰ ਚਪੇਰੋ ਰੱਸਿਆਂ ਨਾਲ ਨੂੜ ਕੇ ਕੰਮ ਕਰਨਾ ਬਹੁਤ ਔਖਾ ਪਰ ਨਾ ਹੋਵੇ ਔਖਾ ਹੋਈ ਜਾਵੇ ਜ਼ਿੰਦਗੀ ਤੋਂ ਤਾਂ ਨੀ ਔਖਾ ਨਾ ਜ਼ਿੰਦਗੀ ਤੋਂ ਔਖਾ ਨੀ ਹੈਗਾ ਸੋ ਜ਼ਰੂਰ ਫੋਲੋ ਕਰਿਆ ਕਰੋ ਇੱਥੇ
ਜੀ 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 ਨਹੀਂ ਉਹ ਅਸੀਂ ਜਿਹੜਾ ਇਕੁਪਮੈਂਟ ਸਾਡੇ ਕੋਲ ਘੱਟ ਸੀ ਉਹ ਅਸੀਂ ਬਾਏ ਕਰਕੇ ਰੱਖ ਲਿਆ ਹੁਣ ਨੈਕਸਟ ਟਾਈਮ ਇਸ ਤਰ੍ਹਾਂ ਦੀ ਕੋਈ ਮਿਸਟੇਕ ਨਹੀਂ ਹੋਊਗੀ
ਜੀ ਸੋ ਤੁਹਾਡੇ ਜ਼ਰੀਏ ਮਾਫੀ ਚਾਹੁੰਦਾ ਤੁਹਾਡੇ ਜ਼ਰੀਏ ਆਪਾਂ ਉਹਨਾਂ ਸੱਜਣਾ ਮਿੱਤਰਾਂ ਨੂੰ ਵੀ ਸੁਨੇਹਾ ਦਿੱਤਾ ਜਿਹੜੇ ਅਣਗਹਿਲੀਆਂ ਵਰਤਦੇ ਆ
ਜੀ 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 ਬਹੁਤ ਵਧੀਆ ਜੀ ਬਹੁਤ ਵਧੀਆ ਥੈਂਕ ਯੂ ਧੰਨਵਾਦ ਤੁਹਾਡਾ ਜੀ
ਸੋ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਸੋ ਦੋਸਤੋ ਸਾਡੇ ਨਾਲ ਪਰਮਜੀਤ ਧਾਲੀਵਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਆ ਬਹੁਤ ਸਾਰੇ ਕਾਲਰਾਂ ਦੀ ਲਾਈਨ ਲੱਗੀ ਆ ਪਰ ਮੈਂ ਮਾਫੀ ਚਾਹੁੰਦਾ ਵੀ ਮੈਂ ਨਵਦੀਪ ਕਹਿ ਗਿਆ ਸੀ ਨਿਲ ਬਾਈ ਨੂੰ ਨਿਰਮਲ ਬਰਾੜ ਫਰੀਦਕੋਟ ਵਾਲੇ ਸਾਡੇ ਤੇ ਉਹਨਾਂ ਦਾ ਜਿਹੜੀ ਕਾਲ ਆਈ ਸੀ ਮੇਰੇ ਮੂੰਹ ਚੋਂ ਨਵਦੀਪ ਨਿਕਲ ਗਿਆ ਸੀ ਕਈ ਵਾਰੀ ਚਾਰ ਸਪੇਰੇ ਦਿਮਾਗ ਜਿਹੜਾ ਚਾਰ ਸਕਰੀਨਾਂ ਇੱਕੇ ਟਾਈਮ ਦੇਖ ਰਿਹਾ ਤਾਂ ਉਹ ਇਹੋ ਜਿਹੀ ਗਲਤੀ ਹੋ ਜਾਂਦੀ ਹੈ ਪਰ ਮਾਫੀ ਚਾਹੁੰਦਾ ਨਿਰਮਲ ਬਾਈ ਤੇ ਮੈਂ ਤੁਹਾਡਾ ਨਾਂ ਅੱਗੇ ਤੋਂ ਕੋਸ਼ਿਸ਼ ਕਰੂੰਗਾ ਦਰੁਸਤ ਲੈਣ ਦੀ ਤੇ ਸਰਬਜੀਤ ਵੀ ਨਾਲ ਦੀ ਨਾਲ ਜਿਹੜੇ ਨਾਂ ਫੀਡ ਵੀ ਕਰ ਰਹੇ ਆ ਤੇ ਉਹਦੇ ਨਾਲ ਫਿਰ ਸਾਨੂੰ ਅਗਲੀ ਵਾਰ ਜਿਹੜੇ ਕਾਲ ਆਉਂਦੀ ਹੈ ਤੇ ਨਾਂ ਆ ਜਾਂਦਾ 09 27 ਹੈਲੋ ਨਾ 6199 ਸੋਰੀ 6199 ਹੈਲੋ
ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਬਾਈ ਜੀ ਕੌਣ ਸਾਹਿਬ ਬੋਲ ਰਹੇ ਹੋ
ਬਾਈ ਮੈਂ ਜੋਮਨ ਬੋਲ ਰਿਹਾ ਜੀ ਮੈਲਬਨ ਤੋਂ
ਹਾਂਜੀ ਜੋਬਨ ਗੁਰਜੋਬਨ ਸਿੰਘ
ਹਾਂਜੀ ਗੁਰਜੋਬਨਜੀਤ ਸਿੰਘ
ਗੁਰਜੋਬਨਜੀਤ ਸਿੰਘ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜੀ ਤੁਸੀਂ ਅੱਜ ਦਾ ਲਹਿਰਾ ਪ੍ਰੋਗਰਾਮ ਦੇ ਵਿੱਚ ਸਪਾਂਸਰਸ਼ਿਪ ਦੇ ਵਿੱਚ ਸਦਾ ਹਿੱਸਾ ਪਾਉਣਾ ਹੈ ਇਸ ਲਈ ਤੁਹਾਡੇ ਤਹਿ ਦਿਲੋਂ ਧੰਨਵਾਦੀ ਆ ਜੀ ਤੇ ਫਿਰ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ
ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਮੈਂ ਨਾ ਮੈਂ ਵੀ ਗੱਲ ਕਰਨੀ ਸੀ ਕਿਉਂਕਿ ਪਿਛਲੇ ਸਾਲ ਮੇਰੇ ਨਾਲ ਵੀ ਇਹ ਹਾਦਸਾ ਆਇਆ ਜੀ ਮੈਂ ਨਾ ਇੰਡੀਅਨ ਸ਼ੌਪ ਤੋਂ ਫਰੂਟ ਹੀ ਲਈ ਸੀ ਇੰਡੀਆ ਐਟ ਹੋਮ ਤੋਂ ਤੇ ਉਹਨਾਂ ਨੇ ਭਾਜੀ ਕੀ ਕੀਤਾ ਕਿ ਉਹਨਾਂ ਨੇ ਥੱਲੇ ਵਾਲੀ ਐਕਸਪਾਇਰੀ ਡੇਟ ਪੂਰੀ ਕਟਰ ਦੇ ਨਾਲ ਕੱਟ ਕੇ ਆਪਣੀ ਉਹਦੇ ਉੱਪਰ ਆਪਣਾ ਸਟਿੱਕਰ ਲਾਇਆ ਸੀਗਾ ਟੈਂਪਰੇਰੀ ਸਟਿੱਕਰ ਉਹਦੇ ਉੱਪਰ ਉਹਨਾਂ ਨੇ ਐਕਸਪਾਇਰੀ ਡੇਟ ਪਾਈ ਸੀ ਮੈਂ ਜੀ ਹਾਂਜੀ ਮੈਂ ਲੈ ਲਈ ਮੈਂ ਨਾ ਥੋੜੀ ਜਿਹੀ ਪੀਤੀ ਮੈਨੂੰ ਨਾ ਟੇਸਟ ਦੇ ਵਿੱਚ ਫਰਕ ਲੱਗਿਆ ਉਹਦਾ ਉਹਦੇ ਵਿੱਚ ਬਾਈ ਥੱਲੇ ਨਾ ਉਹਦੇ ਸਾਰੀ ਜੰਮੀ ਹੋਈ ਸੀਗੀ ਥੱਲੇ ਉਹਦਾ ਜਿਹੜਾ ਫਲੇਵਰ ਸਾਰਾ ਜੰਮਿਆ ਹੋਇਆ ਸੀਗਾ ਜਿਵੇਂ ਪਾਣੀ ਪਾਣੀ ਉੱਪਰ ਹੋਵੇ ਫਿਰ ਮੈਂ ਮਿਕਸ ਕੀਤੀ ਫਿਰ ਮੈਂ ਚੈੱਕ ਕੀਤਾ ਫਿਰ ਮੈਂ ਉਹਨਾਂ ਨੂੰ ਉਹਨੂੰ ਲਾ ਕੇ ਦੇਖਿਆ ਉਹਦੇ ਵਿੱਚ ਭਾਜੀ ਪੂਰਾ ਉਹਨਾਂ ਨੂੰ ਪਤਾ ਲੱਗਦਾ ਸੀਗਾ ਕਿ ਉਹਨਾਂ ਨੇ ਪੂਰਾ ਕਟਰ ਦੇ ਨਾਲ ਕੱਟਿਆ ਮੈਂ ਬਾਈ ਉਸੇ ਵਕਤ ਮੈਂ ਕੌਂਸਲ ਕੋਲ ਚਲਾ ਗਿਆ ਕੌਂਸਲ ਨੂੰ ਮੈਂ ਉਹਨਾਂ ਨੂੰ ਫਰੂਟੀ ਦੇਤੀ ਜਾ ਕੇ ਮੈਂ ਕਿਹਾ ਦੇਖੋ ਜੀ ਇਹ ਖਰਾਬ ਆ ਮੈਂ ਹੋਰ ਵੀ ਕਿਸੇ ਮੈਂ ਆਪਣੇ ਫਰੈਂਡ ਨੂੰ ਦਿਖਾਈ ਉਹ ਕਹਿੰਦਾ ਜੀ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਮੈਂ ਉਹਨਾਂ ਨੂੰ ਦਿਖਾਤੀ ਜਾ ਕੇ ਮੈਂ ਉਹਨਾਂ ਦੇ ਆਫਿਸ ਅੱਗੇ ਰੱਖਿਆ ਉਹਨਾਂ ਨੇ ਮੈਂ ਉਹਨਾਂ ਦੇ ਆਫਿਸਰ ਨਾਲ ਗੱਲ ਕੀਤੀ, ਉਹ ਕਹਿੰਦੇ ਠੀਕ ਹੈ ਜੀ ਆਪਾਂ ਇਨਵੈਸਟੀਗੇਸ਼ਨ ਕਰਾਂਗੇ। ਓਏ ਮੈਂ ਹੈਰਾਨ ਹੋ ਗਿਆ ਉਹਨਾਂ ਦਾ ਰਿਜ਼ਲਟ ਦੇਖ ਕੇ। ਉਹ ਕਹਿੰਦੇ ਕਿ ਜਦੋਂ ਇਹ ਪੈਕਿੰਗ ਦੇ ਵਿੱਚ ਆਈ ਨਾ, ਉਹਨਾਂ ਕੋਲ ਕਟਰ ਦੇ ਨਾਲ ਕੱਟਣ ਲੱਗਿਆ, ਪੈਕਿੰਗ ਚ ਉਹ ਕੱਢਣ ਲੱਗਿਆ, ਉਹਦੇ ਵਿੱਚੋਂ ਉਹ ਕੱਟਿਆ ਗਿਆ। ਤੇ ਉਹਨਾਂ ਨੇ ਇਸ ਚੀਜ਼ ਦਾ ਪਤਾ ਨੀ ਕਿਵੇਂ ਪ੍ਰੂਵ ਕੀਤਾ, ਪਰ ਉਹ ਮੇਰੇ ਕੋਲ ਆਏ ਬਾਅਦ ਵਿੱਚ, ਤਿੰਨ ਚਾਰ ਦਿਨ ਬਾਅਦ ਉਹਨਾਂ ਮੈਨੂੰ ਕਾਲ ਕੀਤੀ। ਉਹ ਕਹਿੰਦੇ ਤੁਸੀਂ ਆਓ ਇੱਥੇ। ਉਹਨਾਂ ਮੈਨੂੰ ਬੁਲਾਇਆ, ਉਹਨਾਂ ਮੈਨੂੰ ਸਮਝਾਇਆ ਕਿ ਇੱਦਾਂ ਕਟਰ ਮਾਰਦਿਆਂ ਲੱਗ ਗਈ, ਜਦਕਿ ਉਹ ਪੂਰਾ ਭਾਜੀ ਸ਼ੋ ਹੁੰਦਾ ਸੀਗਾ ਕਿ ਉਹਨਾਂ ਨੇ ਜਾਣ ਬੁੱਝ ਕੇ ਉਹ ਕਟਰ ਦੇ ਨਾਲ ਉਹਨਾਂ ਨੇ ਐਕਸਪਾਇਰੀ ਡੇਟ ਉਹਦੀ ਕੱਟੀ ਹੋਈ ਆ।
ਦੇਖੋ ਇੱਥੇ ਵੀ ਫਿਰ ਲੈਣ ਦੇਣ ਕਰ ਰਹੇ ਹਾਂ,
ਉਸ ਤੋਂ ਬਾਅਦ ਹਾਂਜੀ ਕੋਈ ਐਕਸ਼ਨ ਨਹੀਂ ਹੋਇਆ। ਹਾਂਜੀ
ਹਾਂਜੀ,
ਦੇਖੋ ਜੀ ਅੱਗੇ ਦਾ ਆਸਟ੍ਰੇਲੀਅਨ ਬੰਦਾ ਸੀ। ਹਾਂਜੀ ਭਾਜੀ, ਲੈਣ ਦੇਣ ਚਲੋ ਸੋਚ ਸਕਦੇ ਸੀ ਜੇ ਆਪਣਾ ਬੰਦਾ ਹੁੰਦਾ ਅੱਗੇ, ਪਰ ਉਹਦੇ ਵਿੱਚ ਪਤਾ ਨੀ ਉਹਨਾਂ ਦੀ ਕੀ ਮਜਬੂਰੀ ਆ ਜਾਂ ਕੋਈ, ਉਹਨਾਂ ਨੇ ਕੋਈ ਐਕਸ਼ਨ ਨੀ ਲਿਆ। ਹਾਂਜੀ, ਉਸ ਤੋਂ ਬਾਅਦ ਮੈਂ ਇੱਕ ਰੈਸਟੋਰੈਂਟ ਸੀਗਾ ਉਹਦੇ ਉੱਪਰ ਉਹਨਾਂ ਨੇ ਜ਼ਰੂਰ ਐਕਸ਼ਨ ਲਿਆ ਸੀਗਾ, ਪਰ ਉਹਦੇ ਵਿੱਚ ਭਾਈ ਮੈਂ ਕਾਰਪੇਟ ਕਲੀਨਿੰਗ ਦਾ ਕੰਮ ਕਰਦਾ, ਮੈਂ ਕਾਰਪੇਟ ਕਲੀਨਿੰਗ ਕਰਨ ਗਿਆ ਸੀਗਾ। ਮੈਂ ਉਹਨਾਂ ਰੈਸਟੋਰੈਂਟ ਜਾ ਕੇ ਭਾਜੀ ਹੈਰਾਨ ਰਹਿ ਗਿਆ, ਉਹਨਾਂ ਦੇ ਸਮੈਲ ਆਉਂਦੀ ਸੀ ਕਿ ਸਬਜ਼ੀਆਂ ਦੇ ਵਿੱਚੋਂ ਔਰੇਂਜ ਨੂੰ ਉੱਲੀ ਲੱਗੀ ਸੀਗੀ, ਇੰਨੀ ਜ਼ਿਆਦਾ ਗੰਦੀ ਕਿਚਨ ਸੀ ਨਾ। ਤੇ ਐਜ਼ ਏ ਇਨਸਾਨੀਅਤ ਦੇ ਤੌਰ ਤੇ ਮੈਂ ਸੋਚਿਆ ਕਿ ਯਾਰ ਜੇ ਮੈਂ ਨੀ ਇਹ ਰੈਸਟੋਰੈਂਟ ਆਉਣਾ ਤਾਂ ਹੋਰ ਵੀ ਆਉਣਾ, ਹੋਰ ਵੀ ਕਿਸੇ ਦੇ ਬੱਚਿਆਂ ਨੇ ਆਉਣਾ ਇੱਥੇ, ਤੇ ਜੇ ਇੱਥੇ ਇਹ ਚੀਜ਼ਾਂ ਬਣਾ ਕੇ ਦੇਣਗੇ ਤਾਂ ਬੰਦਾ ਸਿੱਧਾ ਹੋਸਪਿਟਲ ਪਹੁੰਚੇਗਾ ਜੀ। ਫਿਰ ਮੈਂ ਉਹਨਾਂ ਕੰਪਲੇਂਟ ਕੀਤੀ, ਉਹਨਾਂ ਨੇ ਤਿੰਨ ਦਿਨ ਬਾਅਦ ਉਹ ਰੈਸਟੋਰੈਂਟ ਬੰਦ ਕਰਤਾ ਜੀ ਪੱਕਾ। ਪਰ ਬਾਈ ਤੁਸੀਂ ਦੇਖ ਲੈਂਦੇ ਨਾ ਜਾ ਕੇ, ਹਾਂਜੀ ਜੇ ਤੁਸੀਂ ਉੱਥੋਂ ਦੀ ਹਾਲਤ ਦੇਖ ਲੈਂਦੇ ਤਾਂ ਤੁਹਾਨੂੰ ਪਤਾ ਲੱਗ ਜਾਂਦਾ। ਫਿਰ ਉਹਨੂੰ ਪਤਾ ਲੱਗ ਗਿਆ ਕਿ ਮੈਂ ਕੰਪਲੇਂਟ ਕੀਤੀ ਹੈ, ਕਹਿੰਦਾ ਮੈਂ ਤੇਰੇ ਪੈਸੇ ਦਿੰਦੇ ਨੇ। ਮੈਂ ਕਿਹਾ ਯਾਰ ਮੈਂ ਸੇਵਾ ਸਮਝ ਲੂੰਗਾ, ਕੋਈ ਗੱਲ ਨੀ, ਮੈਂ ਕਿਸੇ ਗਰੀਬ ਦੀ ਸੇਵਾ ਕਰਦੀ, ਤੂੰ ਪੈਸੇ ਨਾ ਦੇ ਮੈਨੂੰ। ਮੈਂ ਕਿਹਾ ਮੈਂ ਕੀਤਾ ਕੰਮ ਕੀਤਾ, ਮੈਂ ਕਿਹਾ ਜਦੋਂ ਮੈਂ ਗਲਤ ਕੰਮ ਕਰੂੰਗਾ ਮੇਰੀ ਕੰਪਲੇਂਟ ਕਰ ਦੇਣਾ। ਹਾਂਜੀ
ਜੀ 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 ਜੀ,
ਠੀਕ ਹੈ ਭਾਜੀ, ਮੈਂ ਇੰਨੀ ਗੱਲ ਕਰਨੀ ਸੀਗੀ। ਹਾਂਜੀ
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਸੋ ਧੰਨਵਾਦ ਤੁਹਾਡਾ। ਤੇ ਲਾਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਜੀ 09 27, ਕਿਉਂ ਬਹੁਤ ਸਾਰੇ ਮੈਸੇਜ ਆਏ ਆ, ਮੈਂ ਉਹ ਵੀ ਪੜ੍ਹਿਆ, ਤੇ ਪਰ ਲਾਸਟ ਇੱਕ ਕਾਲ ਅਸੀਂ 09 27 ਲੈਣੇ ਆ। ਹੈਲੋ
ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ,
ਹੈਲੋ,
ਹਾਂਜੀ ਸਰ,
ਦਵਿੰਦਰ ਸਿੰਘ ਬੋਲਦਾ ਜੀ ਮੈਲਬਨ ਤੋਂ
ਜੀ। ਦਵਿੰਦਰ ਬਾਈ ਜੀ ਕੀ ਹਾਲ ਆ ਜੀ?
ਵਧੀਆ ਵਧੀਆ ਵੀਰ ਜੀ, ਤੁਸੀਂ ਦੱਸੋ। ਮੈਂ ਇਹ ਪ੍ਰੋਗਰਾਮ ਸੁਣਦਾ ਸੀ ਤੇ ਜਦੋਂ ਵਿਸ਼ਾ ਦੇਖਿਆ ਫੂਡ ਦਾ, ਤਾਂ ਮੈਂ ਕਾਲ ਕਰਨੀ ਜ਼ਰੂਰੀ ਬਣਦੀ ਆ। ਮੈਂ ਵੀਰੇ ਇੱਕ ਗੱਲ ਕਰਨੀ ਆ, ਮੇਨ ਇੱਥੇ ਜਿੱਦਾਂ ਹੁਣ ਇੰਡੀਆ ਤੋਂ ਫੂਡ ਆਉਂਦਾ, ਬਹੁਤ ਕੁਛ ਆਉਂਦਾ ਇੱਥੇ, ਸਬਜ਼ੀਆਂ ਆਟੇ ਆਉਂਦੇ ਆ, ਤੇ ਉਹਨਾਂ ਦੇ ਨਾਲ ਨਾਲ ਜਿੱਦਾਂ ਆਪਣੇ ਬੰਦੇ ਉੱਥੋਂ ਹੋਰ ਜਿੱਦਾਂ ਜਰਦਾ ਜੁਰਦਾ ਵੀ ਆ ਜਾਂਦਾ। ਮੈਂ ਐਜ਼ ਆ ਟਰੱਕ ਚਲਾਉਂਦਾ ਇੱਥੇ ਮੈਲਬਨ ਚ, ਤੇ ਮੇਰੇ ਸਾਹਮਣੇ ਦੇਖਣ ਦੀ ਗੱਲ ਇਹ, ਆਪਣੇ ਮੁੰਡੇ ਕਈ ਜਰਦਾ ਵੀ ਲਾਉਂਦੇ ਆ, ਸ਼ੋਪਾਂ ਵਾਲੇ ਵੇਚਦੇ ਆ, ਤੇ ਦੇਖੋ ਤੁਸੀਂ ਉੱਥੇ ਭਈਆਂ ਨੇ ਇੰਡੀਆ ਚ ਕਿਆ ਹਾਲ ਕੀਤਾ, ਸਿਨੇਮਾ ਚ ਥੁੱਕ ਥੁੱਕ ਕੇ ਇੱਥੇ ਵੀ, ਤੇ ਦੇਖ
ਰਹੇ
ਤੋ ਇੱਥੇ ਅਸੀਂ ਖੜੇ ਸੀ ਸਾਰੇ ਵੇਟਿੰਗ ਚ, ਤੇ ਉਹ ਵੇਟਿੰਗ ਪਈ ਸੀ, ਤੇ ਉਹ ਮੁੰਡੇ ਨੇ ਜਰਦਾ ਲਾਇਆ ਤੇ ਥੁੱਕੀ ਜਾਵੇ, ਤੇ ਗੋਰਾ ਮੇਰੇ ਕੋਲ ਖੜਾ ਸੀ, ਉਹ ਪੁੱਛੇ ਕਹਿੰਦਾ ਇਹਦੇ ਕੋਲ ਗੰਮ ਚ ਪ੍ਰੋਬਲਮ ਆ, ਤੇ ਸਪਿਟ ਕਰੀ ਜਾਂਦਾ ਬਾਰ ਬਾਰ। ਮੈਨੂੰ ਤਾਂ ਪਤਾ ਸੀ ਭਾਈ ਕੀ ਗੱਲ ਕਰਦਾ, ਮੈਂ ਕਿਹਾ ਸ਼ਾਇਦ ਹੋਊਗੀ ਇਹਦੇ ਗੰਮ ਚ ਪ੍ਰੋਬਲਮ। ਉਹਨਾਂ ਨੂੰ ਵੀ ਪਤਾ ਨੀ, ਉਹ ਇਹੀ ਸਮਝ ਆਉਂਦੇ ਕਿ ਖਬਰਿਆਂ ਦੇ ਉਹ ਥਾਂ ਥਾਂ ਥੂ ਥੂ ਕਰੀ ਜਾਂਦੇ। ਮੈਂ ਇਹ ਵੀ ਗੱਲ ਕਹੂੰਗਾ ਭਾਈ ਯਾਰ, ਆਪਣੀਆਂ ਸ਼ੋਪਾਂ ਵਾਲੇ ਜੇ ਵੀਰ ਕੋ ਮੇਰਾ ਸੁਣਦਾ ਵਾ, ਏਦਾਂ ਦੀ ਅਲਾਮਤਾਂ ਨਾ ਇੱਥੇ ਲੈ ਕੇ ਆਓ, ਤੁਸੀਂ ਥੋੜਾ ਜਿਹਾ ਇਹਦਾ ਪਰਹੇਜ਼ ਕਰੋ, ਤੁਸੀਂ ਥੁੱਕ ਥੁੱਕ ਕੇ ਇੱਥੇ ਆਪਣੇ ਵੀ ਦੂਜਾ ਕਰਨਾ, ਲੋਕਾਂ ਨੂੰ ਵੀ ਉਹ ਸੋਚਣਾ ਚ ਪਾ ਦਿੰਦੇ ਕੋਈ ਪ੍ਰੋਬਲਮ ਕੀ ਆ, ਹਨਾ। ਤੇ ਮੈਂ ਇਹੀ ਕਹਿਣਾ ਚਾਹੂੰਗਾ ਇੱਦਾਂ ਦੀਆਂ, ਚਲੋ ਤੁਸੀਂ ਦਾਲਾਂ ਸਬਜ਼ੀਆਂ ਤਾਂ ਭਾਜੀ ਇੰਡੀਆ ਤੋਂ ਆਉਣੀਆਂ, ਹੁਣ ਜਿਹੜੇ ਬੰਦੇ ਲਿਆਉਂਦੇ ਆ ਉਹਨਾਂ ਨੂੰ ਮਾੜਾ ਮੋਟਾ ਦੇਖਣ ਚਾਹੀਦਾ ਕਿੱਦਾਂ ਦਾ ਉੱਥੋਂ ਸਮਾਨ ਚੱਕਣਾ, ਹਨਾ।
ਤੇ
ਬਾਕੀ ਮੈਂ ਇਹੀ ਕਹਿਣਾ ਚਾਹੂੰਗਾ, ਥੋੜਾ ਜਿਹਾ ਪਰਹੇਜ਼ ਕਰੋ, ਚਲੋ ਪੈਸੇ ਇਹਨਾਂ ਨੂੰ ਬਣਦੇ ਹੋਏ ਜਰਦੇ ਜਾਂ ਹੋਰ ਗੋਲੀਆਂ ਗੋਲੀਆਂ ਵੇਚ ਕੇ ਇਹਨਾਂ ਚੋਂ, ਪਰ ਇਹ ਥੋੜਾ ਜਿਹਾ ਯਾਰ ਪਰਹੇਜ਼ ਕਰਨ ਫਿਰ ਵੀ, ਹਨਾ ਭਾਈ। ਇਹੀ ਬੇਨਤੀ ਆ ਸਾਰਿਆਂ
ਨੂੰ, ਭਾਵਾਂ ਨੂੰ ਮੈਂ ਦਵਿੰਦਰ ਬਾਈ ਅੱਜ ਤੋਂ 4-5 ਸਾਲ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ ਆਸਟ੍ਰੇਲੀਆ ਚ ਭੰਗ ਭੁਜ ਦੀ, ਉਦੋਂ ਵੀ ਮੈਨੂੰ ਇਹ ਕੁਝ ਇੱਕ ਆਈਆਂ ਸੀ ਵੀ ਪਾਨ ਖਾ ਖਾ ਕੇ ਥੁੱਕਣ ਵਾਲੇ, ਤੇ ਤੁਸੀਂ ਉਹ ਆਰਟੀਕਲ ਮੇਰਾ ਕਿਤਾਬ ਚ ਵੀ ਪੜ੍ਹ ਸਕਦੇ ਹੋ, ਤੇ ਆਨਲਾਈਨ ਵੀ ਜੇ ਤੁਸੀਂ ਲਿਖੋਗੇ ਨਾ ਆਸਟ੍ਰੇਲੀਆ ਚ ਭੰਗ ਭੁਜ ਦੀ। ਇਹ ਸਾਰੀਆਂ ਮੁੱਦੇ ਅੱਜ ਤੋਂ ਮੈਂ 5 ਸਾਲ ਪਹਿਲਾਂ ਇਹਨਾਂ ਦੇ ਉੱਤੇ ਬਹੁਤ ਵਿਸਥਾਰ ਚਰਚਾ ਕਰ ਚੁੱਕਿਆ, ਪਰ ਫੇਰ ਵੀ ਅਸਰ ਨੀ
ਅਸਰ ਕਿੱਦਾਂ ਨਾ, ਹੁਣ ਜਦੋਂ ਆਪਣੇ ਮੁੰਡੇ ਡਰਾਈਵਿੰਗ ਦੇ ਬਹੁਤ ਹੋ ਗਏ ਗਾਹ ਗਾ, 5 ਸਾਲ ਪਹਿਲਾਂ ਹੋਰ ਵੀ ਆ, 3-4 ਜਿਆਦਾ ਹੋ ਗਏ। ਉਹ ਜਦੋਂ ਸ਼ੋਪ ਤੇ ਜਾਂਦੇ, ਅੱਛਾ ਭਾਈ ਫਟ ਪੂਰੀ, ਉਹ ਇੱਥੇ ਕਦੇ ਤੁਸੀਂ ਦੇਖਦੇ ਕਦੇ ਸਾਈਡ ਤੇ, ਉਹ ਬੰਦਾ ਉਹਨੂੰ ਕੀ ਐਕਸਪਲੇਨ ਕਰੂਗਾ ਵੀ ਇਹਨੇ ਕੋ ਇੱਥੇ ਕੀ ਲਾਇਆ ਵਾ, ਹਨਾ। ਤੇ ਉਹ ਇਹੀ ਸਾਹਮਣੇ ਵਿਛਾ ਦਿੰਦੇ ਗੰਮ ਚ ਕੋਈ ਪ੍ਰੋਬਲਮ ਹੈ, ਜਿਹੜਾ ਬਾਹਰ ਦਾ ਸੁੱਕੀ ਜਾਂਦੇ, ਹੁਣ ਕੀ ਬੰਦਾ ਕਹੂ ਯਾਰ। ਇਹ ਗੱਲ ਹੈ ਭਾਜੀ, ਚਲੋ ਵਧੀਆ ਤੁਸੀਂ ਭਾਜੀ ਵਧੀਆ ਬਹੁਤ ਵਧੀਆ ਵਿਸ਼ੇ ਛੇੜਦੇ ਆ, ਤੇ ਵਧੀਆ ਤੁਹਾਡਾ, ਬਹੁਤ ਉਪਰਾਲਾ ਭਾਜੀ, ਥੈਂਕ ਯੂ ਭਾਜੀ,
ਬਹੁਤ ਮਿਹਰਬਾਨੀ ਦਵਿੰਦਰ ਬਾਈ, ਬਹੁਤ ਮਿਹਰਬਾਨੀ। ਸੋ ਦੋਸਤੋ, ਦਵਿੰਦਰ ਸਿੰਘ ਜੁੜੇ ਹੋਏ ਤੇ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਇੱਕ ਸਪੈਸ਼ਲ ਦੱਸਿਆ, ਕਹਿੰਦੇ ਬਾਈ ਜੀ ਮੈਂ ਬਹੁਤ ਸਾਰੇ ਕਸਟਮਰ ਇਸ ਲਈ ਲੂਜ਼ ਕਰਦਾ ਵੀ ਲੋਕ ਕਹਿੰਦੇ ਵੀ ਤੇਰੇ ਕੋਲੋਂ ਜਰਦਾ ਨਹੀਂ ਮਿਲਦਾ, ਇਸ ਕਰਕੇ ਜਦੋਂ ਅਸੀਂ ਦੂਜੀ ਦੁਕਾਨ ਤੇ ਜਰਦਾ ਲੈਣ ਜਾਂਦੇ ਤਾਂ ਅਸੀਂ ਗਰੋਸਰੀ ਵੀ ਉੱਥੋਂ ਲੈ ਲਾਂਗੇ। ਸੋ ਪਰ ਕਹਿੰਦਾ ਵੀ ਮੈਂ ਆਖਿਆ ਵੀ ਕੋਈ ਚੱਕਰ ਨਹੀਂ, ਹੋ ਜੇ ਤਾਂ ਹੋ ਜੇ, ਜਿਹੜੇ ਮੇਰੇ ਕਰਮਾਂ ਚੋਂ ਆ ਜਾਣਗੇ। ਸੋ ਇਹ ਜੀ ਸੋਚ ਸਾਨੂੰ ਧਾਰਨੀ ਹੋਣੀ ਪਈ ਚਾਹੀਦੀ ਹੈ ਜੀ, ਇਹੋ ਜੇ ਸਾਡੇ ਗਰੋਸਰੀ ਸ਼ਾਪ ਵਾਲਿਆਂ ਨੂੰ ਧਾਰਨ ਕਰਨਾ ਚਾਹੀਦਾ ਵੀ ਜੋ ਮੁਕੱਦਰ ਚ ਲਿਖਿਆ ਤੁਹਾਨੂੰ ਮਿਲ ਹੀ ਜਾਣਾ, ਫਿਰ ਕਿਉਂ ਟੇਢਾ ਬਿੰਗਾ ਕੰਮ ਕਰਨਾ। ਸੋ ਦੋਸਤੋ ਮੈਂ ਹੁਣ ਹੋਰ ਕੋਈ ਕਾਲ ਨਹੀਂ ਲੈਣੀ ਜੀ, ਤੇ ਮੈਂ ਮੈਸੇਜ ਜਲਦੀ ਜਲਦੀ ਪੜ ਲਿਆ, ਮਿੰਟ ਦੋ ਰਹਿ ਗਏ ਜੀ। ਸਾਡੇ ਕੋਲ ਈਮੇਲਸ ਆਈਆਂ ਜੀ ਜਿਹੜੀਆਂ, ਮਨਜੀਤ ਸਿੰਘ ਜੁੜੇ ਆ ਜੀ, ਕਹਿੰਦੇ ਬਾਈ ਜੀ ਮੇਰਾ ਵੀ ਗਰੋਸਰੀ ਸਟੋਰ ਨਾਲ ਤਾਲੁਕ ਰਿਹਾ ਜੀ, 40% ਪ੍ਰੋਫਿਟ ਤੇ 20% ਐਕਸਪਾਇਰੀ ਪ੍ਰੋਡਕਟ ਹੁੰਦੇ ਨੇ। ਸੋ ਉਹਨਾਂ ਨੇ ਵੀ ਅੰਦਰਲੀ ਬਾਤ ਦੱਸੀ ਹੈ ਜੀ। ਮਨੂ ਘੁੰਮਣ ਜੁੜੇ ਆ ਜੀ ਸਾਡੇ ਨਾਲ ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਮਿੰਟੂ ਜੀ, ਐਂਡ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਪਰ ਇੱਕ ਗੱਲ ਪੱਕਾ ਪਵੇ, ਅਸੀਂ ਟੈਕਸੀ ਚਲਾ ਰਹੇ ਹਾਂ। ਬਹੁਤ ਵਧੀਆ ਜੀ ਤੁਹਾਡੀ ਪੂਰੀ ਗੱਲ ਨੀ ਕਰੀ, ਉਹਨਾਂ ਨੇ ਤਾਰੀਫ ਕੀਤੀ ਹੈ ਜੀ ਪ੍ਰੋਗਰਾਮ ਦੀ, ਪਰ ਇੰਗਲਿਸ਼ ਦੇ ਵਿੱਚ ਆਉਣ ਕਰਕੇ ਪੂਰਾ ਕਲੀਅਰ ਨੀ। ਬਿਮਲ ਨੰਦਾ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਿਹਾ, ਜਲੇਬੀਆਂ ਦੀ ਇੰਗਲਿਸ਼ ਹੈ ਜੀ ਰਾਊਂਡ ਰਾਊਂਡ ਸਟੋਪ ਰਾਊਂਡ ਰਾਊਂਡ ਸਟੋਪ। ਸੋ ਅੰਗਰੇਜ਼ੀਆਂ ਦੀ ਅੰਗਰੇਜ਼ੀ, ਜਲੇਬੀਆਂ ਦੀ ਅੰਗਰੇਜ਼ੀ ਆਉਣ ਲੱਗ ਗਈ ਜੀ, ਰਾਊਂਡ ਰਾਊਂਡ ਸਟੋਪ ਕਹਿ ਦਿਆ ਕਰੋ ਗਾਂ ਤੋਂ, ਵੀ ਪਹਿਲਾਂ ਘੁੱਗੀ ਜਾਓ ਫਿਰ ਰੁਕ ਜਾਓ। ਗੁਰਪ੍ਰੀਤ ਸਿੰਘ ਜੁੜੇ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਿਹਾ, ਸਾਡੇ ਵੀਰ ਜੋ ਰੈਸਟੋਰੈਂਟ ਦੇ ਓਨਰ ਨੇ ਜਾਂ ਫਿਰ ਉਹ ਬਿਜ਼ਨਸ ਚਲਾ ਰਹੇ ਨੇ, ਵੈਨ ਦੇ ਡੀਲ ਵਿਦ ਔਜ਼ੀ ਕਸਟਮਰਸ ਦੇਅਰ ਬਿਹੇਵੀਅਰ ਇਜ਼ ਕੁਆਇਟ ਗੁੱਡ, ਬਟ ਜਦੋਂ ਕੋਈ ਆਪਣੇ ਦੇਸੀ ਕਸਟਮਰ ਨਾਲ ਕੁਐਸਚਨ ਕਰੇ ਤਾਂ ਉਹ ਠੀਕ ਰਿਸਪੋਂਸ ਨਹੀਂ ਦਿੰਦੇ, ਸਗੋਂ ਕਹਿੰਦੇ ਨੇ ਤੁਸੀਂ ਦੱਸਿਆ ਦੇਸੀਆਂ ਦਾ ਨਾਮ ਖਰਾਬ ਕਰਕੇ ਕਰ ਰਹੇ ਹੋ। ਬਟ ਬਰਾੜ ਸਾਹਿਬ ਇੱਥੇ ਗੱਲ ਕਸਟਮਰ ਸਰਵਿਸ ਦੀ ਹੈ ਕਿ ਦੇਸੀ ਤੇ ਗੋਰੇ ਦੀ ਨਹੀਂ। ਗੁਰਪ੍ਰੀਤ ਸਿੰਘ ਐਲਕ ਸਪ੍ਰਿੰਗ ਤੋਂ ਜੁੜਿਆ ਜੀ, ਐਲਕ ਬਿਲਕੁਲ ਜੀ, ਪਹਿਲਾਂ ਤਾਂ ਤੁਸੀਂ ਮੱਧ ਆਸਟ੍ਰੇਲੀਆ ਚੋਂ ਜੁੜੇ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਵਾਕਈ ਇਹ ਸੱਚ ਹੈ ਜੀ ਵੀ ਅਸੀਂ ਦੂਰਾ ਮਾਪਦੰਡ ਰੱਖਦੇ ਹਾਂ, ਕਸਟਮਰ ਸਰਵਿਸ ਇਜ਼ ਕਸਟਮਰ ਸਰਵਿਸ, ਉਹਦੇ ਲਈ ਕੋਈ ਵੀ ਮਾਪਦੰਡ ਨਹੀਂ ਹੁੰਦਾ, ਇੱਕੋ ਹੀ ਮਾਪਦੰਡ ਹੁੰਦਾ। ਗੁਰਸ਼ਰਨ ਸਰ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪਲੀਜ਼ ਰਿਪੀਟ ਯੂਅਰ ਨੰਬਰ, ਆਈ ਵਾਂਟ ਟੂ ਕਾਲ, ਥੈਂਕਸ ਜੀ। ਹੁਣ ਨੰਬਰ ਦਾ ਤਾਂ ਟਾਈਮ ਟੱਪ ਗਿਆ, 02-85-99-11 ਸੀ ਨੰਬਰ ਤਾਂ, ਪਰ ਹੁਣ ਅਗਲੇ ਪ੍ਰੋਗਰਾਮ ਤੁਸੀਂ ਕਾਲ ਕਰ ਸਕੋਗੇ। ਤੇ ਇੱਧਰ ਸਾਡੇ ਕੋਲ ਵਟਸਐਪ ਜ਼ਰੀਏ ਰਵਨੀਤ ਜੁੜੇ ਆ ਮੈਲਬਨ ਤੋਂ, ਕਹਿੰਦੇ ਉਹਨਾਂ ਨੇ ਵੀ ਅੰਗਰੇਜ਼ੀ ਦੱਸੀ ਹੈ ਜੀ ਜਲੇਬੀਆਂ ਦੀ, ਕਹਿੰਦੇ ਫਨਲ ਕੇਕ ਕਹਿੰਦੇ ਆ ਜੀ, ਫਨਲ ਮੈਨੇ ਤਾਂ ਇੱਥੇ ਪੋਣੀ ਕਹਿੰਦੇ ਹੁੰਦੇ ਆ, ਜਾਂ ਚਲੋ ਕੋਈ ਨੀ, ਫਨਲ ਕੇਕ ਇਹਨਾਂ ਨੇ ਦੱਸਿਆ ਜੀ, ਕੋਈ ਗੱਲ ਨੀ ਜੀ, ਹੋ ਸਕਦਾ ਗੂਗਲ ਬਾਈ ਨੇ ਇਹਨਾਂ ਨੂੰ ਇਹ ਦੱਸਿਆ ਹੋਵੇ। ਤੇ ਉਸ ਤੋਂ ਬਾਅਦ ਸਾਡੇ ਨਾਲ ਨਵਦੀਪ ਕੌਰ ਮੈਲਬਨ ਤੋਂ ਜੁੜੇ ਸਨ, ਉਹਨਾਂ ਨੇ ਪੁੱਛਿਆ ਸੀ ਜੀ ਵੀ ਭਾਜੀ ਮੈਡੀਕੇਅਰ ਵਿੱਚ ਜੋ ਚੇਂਜਸ ਹੋਈਆਂ ਨੇ ਉਹਨਾਂ ਬਾਰੇ ਡਿਸਕਸ ਕਰਿਓ ਜ਼ਰੂਰ ਜੀ, ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਮੈਡੀਕੇਅਰ ਦੇ ਬਾਰੇ ਚ ਐਕਸਪਰਟ ਦੀ ਰਾਏ ਲੈਣੀ ਚਾਹਾਂਗੇ। ਤੇ ਜ਼ਰੂਰ ਇਹ ਨੋਟ ਕਰ ਲਿਆ ਜੀ, ਮੈਂ ਤੁਹਾਡਾ ਵਿਸ਼ਾ, ਬਹੁਤ ਧੰਨਵਾਦ। ਗੈਰੀ ਬਾਪਲਾ ਬ੍ਰਿਸਬਨ ਤੋਂ ਜੁੜਿਆ ਜੀ, ਸਤਿ ਸ੍ਰੀ ਅਕਾਲ ਵੀਰ ਜੀ, ਲਿਸਨਿੰਗ ਯੂਅਰ ਪ੍ਰੋਗਰਾਮ ਇਨ ਬ੍ਰਿਸਬਨ, ਵੈਦਰ ਬਹੁਤ ਵਧੀਆ ਜੀ ਇੱਥੇ, ਸੋ ਬਹੁਤ ਵਧੀਆ ਜੀ, ਚੰਗੇ ਵੈਦਰ ਦਾ ਇੰਜੋਏ ਕਰੋ ਜੀ। ਰਜੇਸ਼ ਸੈਣੀ ਸਿਡਨੀ ਵਾਲੇ ਜੁੜੇ, ਥੈਂਕਸ ਏ ਲੋਰਡ ਬਰਾੜ ਸਾਹਿਬ ਫਾਰ ਦਿਸ ਟੋਪਿਕ, ਬਟ ਪਲੀਜ਼ ਸਪੇਅਰ ਸਮ ਟਾਈਮ ਐਂਡ ਡੂ ਦਿਸ ਟੋਪਿਕ ਅਗੇਨ ਲਾਈਕ ਇਨ 3 ਆਵਰ ਪ੍ਰੋਗਰਾਮ, ਥੈਂਕਸ। ਕੋਈ ਨੀ ਜੀ, ਆਪਣੇ ਘਰ ਦਾ ਹੀ ਰੇਡੀਓ ਤੇ ਘਰ ਦੀਆਂ ਗੱਲਾਂ ਆਪਾਂ ਅਗਲੇ ਫੇਰ ਛੇੜ ਲਾਂਗੇ ਇਸ ਨੂੰ। ਜਸ ਘੁੰਮਣ ਜੁੜਿਆ ਜੀ, ਕਹਿੰਦੇ ਮਿੰਟੂ ਜੀ ਪ੍ਰੋਗਰਾਮ ਗੋਇੰਗ ਗੁੱਡ, ਮਿੰਟੂ ਜੀ ਇਟ ਹੈਪਨ ਇਨ ਮੈਕਡੋਨਲਡ ਐਂਡ ਕੇ ਐਫ ਸੀ ਆਲਸੋ ਮਾਈ ਫਰੈਂਡ ਟੋਲਡ ਮੀ। ਸੋ ਬਿਲਕੁਲ ਜੀ, ਇੱਕ ਦੂਜੇ ਨੂੰ ਦੱਸਿਆ ਨਾ ਕਰੋ, ਸ਼ਿਕਾਇਤਾਂ ਕਰਿਆ ਕਰੋ ਇਹਨਾਂ ਲੋਕਾਂ ਦੀਆਂ, ਜਿਹੜੇ ਲੋਕ ਸਾਨੂੰ ਨੀ ਬਖਸ਼ਦੇ ਅਸੀਂ ਇਹਨਾਂ ਨੂੰ ਕਿਉਂ ਬਖਸ਼ੀਏ। ਰਵਨੀਤ ਮੈਲਬਨ ਜੁੜੇ ਆ ਜੀ ਸਾਡੇ ਨਾਲ, ਉਹਨਾਂ ਦਾ ਆਪਾਂ ਲੈ ਲਿਆ ਸੀ ਜੀ ਅੰਗਰੇਜ਼ੀ ਦਾ ਦੱਸਿਆ ਸੀ ਉਹਨਾਂ ਨੇ। ਤੇ ਉਦੋਂ ਬਾਅਦ ਜਗਤਾਰ ਗਿੱਲ ਢੁੱਡੀਕਾ ਵਾਲੇ ਜੁੜੇ ਆ ਜੀ, ਕਹਿੰਦੇ ਹਰ ਭਾਰਤੀ ਦਾ ਫਰਜ਼ ਬਣਦਾ ਕਿ ਭਾਰਤੀ ਵਧੀਆ ਇਮੇਜ ਬਣਾਉਣ ਚ ਯੋਗਦਾਨ ਪਾਉਣਾ ਚਾਹੀਦਾ ਜੀ, ਧੰਨਵਾਦ। ਬਿਲਕੁਲ ਜੀ, ਇਹੀ ਸਾਡਾ ਹੋਣਾ ਚਾਹੀਦਾ, ਪਰ ਅਸੀਂ ਇਹ ਨਹੀਂ ਕਰਦੇ। ਜਸਪਾਲ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਸਨ ਤੇ ਉਹਨਾਂ ਨੇ ਵੋਇਸ ਮੈਸੇਜ ਭੇਜੇ ਆ, ਪਰ ਉਹ ਅਸੀਂ ਚਲਾ ਨਹੀਂ ਪਾਵਾਂਗੇ ਇੱਦਾਂ ਚੱਲਦੇ ਪ੍ਰੋਗਰਾਮ ਦੇ ਵਿੱਚ, ਮਾਫੀ ਚਾਹੁੰਦੇ ਆ ਤੇ, ਪਰ ਤੁਹਾਡੀ ਹਾਜ਼ਰੀ ਅਸੀਂ ਲਾ ਲਈ ਆ ਜੀ। ਸੋ ਅੱਜ ਦੇ ਪ੍ਰੋਗਰਾਮ ਚ ਦੋਸਤ ਮਿੱਤਰਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਬਹੁਤ ਸਾਰੀਆਂ ਕਾਲਸ ਆਈਆਂ, ਤੇ ਇਸ ਵਿਸ਼ੇ ਨੂੰ ਅਸੀਂ ਛੋਇਆ, ਅਸੀਂ ਧੰਨਵਾਦ ਕਰਦੇ ਹਾਂ ਗੁਰਚਰਨ ਸਿੰਘ ਕੱਲ ਹੋਰਾਂ ਦਾ, ਜਿਨ੍ਹਾਂ ਨੇ ਦੁਬਾਰਾ ਇਸ ਮੁੱਦੇ ਨੂੰ ਚੱਕਿਆ ਤੇ ਸਾਨੂੰ ਫੇਰ ਇਸ ਵਿਸ਼ੇ ਦੇ ਉੱਤੇ ਸਹਿਯੋਗ ਕਰਨ ਲਈ ਬਲ ਬਖਸ਼ਿਆ। ਸੋ ਦੂਜਾ, ਜੇ ਇਸ ਦੌਰਾਨ ਕੋਈ ਕਿਸੇ ਦੇ ਗੱਲ ਹੱਡ ਤੇ ਲੱਗ ਗਈ ਹੋਵੇ ਤਾਂ ਸਾਡਾ ਮਕਸਦ ਹੱਡ ਤੇ ਲਾਉਣਾ ਨਹੀਂ, ਸਾਡਾ ਮਕਸਦ ਸੁਧਾਰ ਕਰਨਾ ਜੀ। ਸੋ ਉਮੀਦ ਆ ਜੀ ਸਾਡੇ ਜਿਹੜੇ ਸੱਜਣ ਮਿੱਤਰ ਉਹ ਵੀ ਸੁਣਦੇ ਆ, ਜਿਹੜੇ ਇਹਨਾਂ ਬਿਜ਼ਨਸਾਂ ਦੇ ਵਿੱਚ ਇਨਵੋਲਵ ਨੇ, ਤੇ ਉਹ ਬਾਲਾ ਨਹੀਂ ਤਾਂ ਜੇ 10-20 ਪੈਸੇ ਵੀ ਅੱਜ ਦੇ ਪ੍ਰੋਗਰਾਮ ਬਾਅਦ ਆਪਦਾ ਸੁਧਾਰ ਕਰ ਲੈਣਗੇ ਤਾਂ ਚੰਗਾ ਰਹੂਗਾ ਜੀ, ਨਹੀਂ ਫਿਰ ਦੇਖੋ ਮੇਰੇ ਤਾਂ ਮੈਨੂੰ ਉਸਤਾਦ ਨੇ ਸਿਖਾਇਆ ਜੀ ਵੀ ਤੂੰ ਆਪਣੀ ਫੀਡਬੈਕ ਦੇਣ ਤੋਂ ਨਾ ਭੱਜੀ, ਫਿਰ ਮੈਂ ਤਾਂ ਆਪਣੀ ਫੀਡਬੈਕ ਦੇਣੀ ਦੇਣੀ ਹੈ ਜੀ ਹਰ ਬੰਦੇ ਨੂੰ, ਚਾਹੇ ਉਹ ਕਿਸੇ ਦੇ ਹੱਡ ਹੀ ਲੱਗੇ ਚਾਹੇ ਗੋਡੇ ਲੱਗੇ। ਤੇ ਇਵੇਂ ਹੁਣ ਸਾਡੇ ਲਿਸਨਰ ਵੀ ਇਸ ਗੱਲ ਦੇ ਉੱਤੇ ਰਾਜ਼ੀ ਹੈ ਜੀ, ਤੇ ਉਹ ਵੀ ਜ਼ਰੂਰ ਫੀਡ ਜੇ ਕੋਈ ਗਲਤ ਕੰਮ ਕਰ ਰਿਹਾ ਤਾਂ ਗਲਤ ਹੀ ਹੈ ਜੀ, ਗਲਤ ਨੂੰ ਗਲਤ ਹੀ ਕਹਾਂਗੇ। ਸੋ ਬਹੁਤ ਬਹੁਤ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਚ ਜੁੜਨ ਲਈ। ਹੁਣ ਮੈਨੂੰ ਮਿੰਟੂ ਬਰਾਂਡ ਨੂੰ ਐਡਲੇਟ ਦੇ ਸਟੂਡੀਓ ਚੋਂ ਤੇ ਸਰਬਜੀਤ ਸਿੰਘ ਹੋਰਾਂ ਨੂੰ ਦਿਓ ਜੀ ਪਟਿਆਲੇ ਦੇ ਸਟੂਡੀਓ ਤੋਂ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਪੋਡਕਾਸਟ ਦੇ ਵਿੱਚ। ਇਹੀ ਪ੍ਰੋਗਰਾਮ ਹੁਣ ਤੋਂ 15 ਮਿੰਟਾਂ ਬਾਅਦ ਚੜ ਜਾਣਾ ਜੀ, ਬਹੁਤ ਈਜ਼ੀ ਹੈ, ਤੁਸੀਂ ਡਾਊਨਲੋਡ ਕਰ ਸਕਦੇ ਹੋ ਜਦੋਂ ਮਰਜ਼ੀ ਸੁਣ ਸਕਦੇ ਹੋ। ਸੋ ਜਦੋਂ ਮਰਜ਼ੀ ਤੇ ਜਿੱਥੇ ਮਰਜ਼ੀ ਹੁਣ ਹਰਮਨ ਰੇਡੀਓ ਤੁਹਾਡੇ ਲਈ ਹਾਜ਼ਰ ਹੈ ਜੀ। ਸੋ ਬਹੁਤ ਮਿਹਰਬਾਨੀ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੋਰਿਸ ਆਸਟ੍ਰੇਲੀਆ ਲਾਇਰਸ ਨੂੰ। ਪੇਰੈਂਟ ਵੀਜ਼ਾ, ਪਾਰਟਨਰ ਜਾਂ ਸਪਾਊਸ ਵੀਜ਼ਾ, ਐਮਪਲਾਇਰ ਸਪਾਂਸਰਸ਼ਿਪ, ENS, ਲੇਬਰ ਐਗਰੀਮੈਂਟ, RSMS, ਸਟੂਡੈਂਟ ਜਾਂ ਹੋਰ ਵੀ ਕਿਸੇ ਕਿਸਮ ਦੀ ਪ੍ਰੋਫੈਸ਼ਨਲ ਵੀਜ਼ਾ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ। ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਆ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਬਿਊਰੋ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਦਿਨ ਸੋਮਵਾਰ 16 ਮਈ 2016 ਯੂਨੀਕਾਰਸ ਮੇਰੇ ਵਾਲੇ ਸਹਿਯੋਗ ਨਾਲ ਪਰਮਿੰਦਰ ਸਿੰਘ ਪਾਪਾ ਟੋਟੇ ਤੁਹਾਡੇ ਤੱਕ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ ਜਦੋਂ ਕਿ ਖਬਰਾਂ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਸੁਣ ਜਾ ਰਹੇ ਹੋ ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਆਕਲੈਂਡ ਦੇ ਵੱਖ ਵੱਖ ਹਿੱਸਿਆਂ ਵਿਚ ਮਕਾਨਾਂ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਕੁਝ ਸਖ਼ਤ ਨੀਤੀ ਬਣਾਉਣ ਦੇ ਰੌਂ ਵਿਚ ਤੇ ਅੱਜ ਤੋਂ $20 $50 ਤੇ $100 ਦੇ ਨਵੇਂ ਨੋਟ ਨਿਊਜ਼ੀਲੈਂਡ ਵਿਚ ਜਾਰੀ ਕੀਤੇ ਜਾਣਗੇ ਜਦੋਂ ਕਿ ਦੇਸ਼ ਦੇ ਵਿਚ ਅਪਰਾਧਿਕ ਮਾਮਲਿਆਂ ਉਤੇ ਇਕ ਚਰਚਾ ਇਸ ਤੋਂ ਇਲਾਵਾ ਸੜਕ ਹਾਦਸਿਆਂ ਦੀ ਗੱਲ ਵੀ ਕਰਾਂਗੇ ਤੇ ਹਾਦਸਿਆਂ ਤੋਂ ਬਾਅਦ ਦੀ ਭਾਸ਼ਾ ਉਤੇ ਦੇਸ਼ ਭਰ ਦੇ ਵਿਚ ਚੱਲ ਰਹੀ ਹੈ ਇਸ ਵਕਤ ਵਾਦ ਵਿਵਾਦ ਦੀ ਬਹਿਸ ਹੁਣ ਖਬਰਾਂ ਤਫਸੀਲ ਦੇ ਨਾਲ ਦੇਸ਼ ਦੇ ਵਿਚ ਜਿੱਥੇ ਪ੍ਰਮੁੱਖ ਸ਼ਹਿਰ ਆਕਲੈਂਡ ਦੀ ਪ੍ਰਾਪਰਟੀ ਪ੍ਰਾਈਜ਼ ਨੂੰ ਲੈ ਕੇ ਹਮੇਸ਼ਾ ਤੋਂ ਹੀ ਸੰਵਾਦ ਦੀ ਗੱਲ ਹੁੰਦੀ ਰਹੀ ਹੈ ਉਥੇ ਸੱਤਾ ਦਾ ਆਨੰਦ ਮਾਣ ਰਹੀ ਨੈਸ਼ਨਲ ਪਾਰਟੀ ਅਤੇ ਸੁਪਰ ਸਿਟੀ ਕੌਂਸਲ ਦੇ ਕੌਂਸਲਰਸ ਨੇ ਆਪਸ ਦੇ ਵਿਚ ਬੈਠ ਕੇ ਕੁਝ ਰਣਨੀਤੀਆਂ ਤੈਅ ਕਰਨ ਦੀ ਗੱਲ ਆਖ ਦਿੱਤੀ ਹੈ ਅਸਲ ਵਿਚ ਨੈਸ਼ਨਲ ਮੀਡੀਆ ਦੌਰਾਨ ਇਕ ਗੱਲ ਨੂੰ ਨਸ਼ਰ ਕੀਤਾ ਗਿਆ ਕਿ ਦੋ ਪ੍ਰਮੁੱਖ ਤਰੀਕਾਂ ਇਸ ਮਾਮਲੇ ਵਿਚ ਜ਼ਰੂਰ ਮੱਦੇਨਜ਼ਰ ਰੱਖੀਆਂ ਜਾਣਗੀਆਂ ਜਦੋਂ ਕਿ 19 ਅਗਸਤ ਅਤੇ 8 ਅਕਤੂਬਰ ਦੀਆਂ ਮਿਤੀਆਂ ਉਤੇ ਇਸ ਮਾਮਲੇ ਵਿਚ ਵਿਸ਼ੇਸ਼ ਫੈਸਲੇ ਜਾਰੀ ਕੀਤੇ ਜਾ ਸਕਦੇ ਨੇ ਜਿਸ ਦੇ ਵਿਚ ਫੈਸਲੇ ਜਾਰੀ ਕਰਨ ਤੋਂ ਪਹਿਲਾਂ ਅਤੇ ਉਨ੍ਹਾਂ ਉਤੇ ਚਰਚਾ ਹੋਣ ਤੋਂ ਪਹਿਲਾਂ ਲੋਕਾਂ ਦੀ ਰਾਏ ਵੀ ਲਈ ਜਾਵੇਗੀ ਆਕਲੈਂਡ ਦੇ ਹਾਲਾਤ ਇਥੋਂ ਤੱਕ ਨਿਗਰ ਹੋ ਗਏ ਨੇ ਕਿ ਬਹੁਤ ਸਾਰੇ ਲੋਕਾਂ ਨੂੰ ਮਰਸਰ ਪੁਕੀਨ ਤੋਂ ਬਾਅਦ ਹੁਣ ਸਾਊਥ ਵਾਇਕਾਟੋ ਦਾ ਇਲਾਕਾ ਟੀਆਮੁਟੂ ਵੀ ਮਕਾਨ ਬਣਾਉਣ ਦੇ ਲਈ ਵਾਜਬ ਨਜ਼ਰ ਆਉਣ ਲੱਗਿਆ ਦੂਸਰੇ ਪਾਸੇ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਆਫੀਸ਼ੀਅਲ ਤੌਰ ਦੇ ਉੱਤੇ ਯਾਨੀ ਰਸਮੀ ਤੌਰ ਤੇ $20 $50 ਤੇ $100 ਦੇ ਨੋਟ ਅੱਜ ਤੋਂ 7th ਸੀਰੀਜ਼ ਦੇ ਦੌਰਾਨ ਜਾਰੀ ਕੀਤੇ ਜਾਣਗੇ ਜ਼ਿਕਰਯੋਗ ਹੈ ਕਿ ਇਹ ਨੋਟ ਆਸਟ੍ਰੇਲੀਆ ਦੇ ਪਲਾਸਟਿਕ ਨਾਲ ਬਣੇ ਹੋਏ ਨੇ ਜਦੋਂ ਕਿ ਇਹਨਾਂ ਨੂੰ ਕੈਨੇਡਾ ਦੇ ਵਿਚ ਪ੍ਰਿੰਟ ਕੀਤਾ